ਬਹੁਤ ਧੰਨਵਾਦ। ਅੱਜ ਰਾਤ ਦੁਬਾਰਾ ਇੱਥੇ ਆਣ ਕੇ ਬਹੁਤ ਖੁਸ਼ ਹਾਂ। ਮੈਨੂੰ ਨਹੀਂ ਪਤਾ ਕਿ ਉਹਨਾਂ ਨੂੰ ਕਿਵੇਂ ਪਤਾ ਲੱਗਾ ਕਿ ਮੈਂ ਬਿਮਾਰਾਂ ਲਈ ਦੁਆ ਕਰਨੀ ਸੀ। ਹਰ ਕੋਈ ਪ੍ਰਾਰਥਨਾ ਕਰਾਉਣ ਲਈ ਆਇਆ ਹੋਇਆ ਹੈ। ਤੁਸੀਂ ਜਾਣਦੇ ਹੋ, ਮੈਂ ਵਿਸ਼ਵਾਸ ਕਰਦਾ ਹਾਂ ਕਿ ਜੇ ਤੁਸੀਂ ਪਵਿੱਤਰ ਆਤਮਾ ਦੀ ਅਗਵਾਈ ਵਿੱਚ ਚੱਲੋ ਤਾਂ ਸਭ ਠੀਕ ਹੈ। ਇਹ ਸਭ ਤੋਂ ਵਧੀਆ ਗੱਲ ਹੈ। ਇਹ ਉਹ ਸੰਦੇਸ਼ ਹੈ ਜੋ ਕਦੇ ਅਸਫਲ ਨਹੀਂ ਹੁੰਦਾ। ਹੁਣ ਅੱਜ ਮੈਂ ਆਪਣੇ ਕਮਰੇ ਵਿੱਚ ਬੈਠਾ ਹੋਇਆ ਸੀ, ਬਾਅਦ ਇੱਕ ਸੇਵਾਦਾਰ ਜੋ ਕਿ ਮੈਨੂੰ ਬਹੁਤ ਪਿਆਰਾ ਹੈ, ਤਿੰਨ ਜਣੇ ਮੇਰੇ ਨੇੜੇ ਦੇ ਦੋਸਤਾਂ ਵਿੱਚੋਂ ਤਿੰਨਾਂ ਨੇ ਮੈਨੂੰ ਦੱਸਿਆ ਕਿ ਉਹ ਦੁਪਹਿਰ ਦੇ ਖਾਣੇ ਲਈ ਮੈਨੂੰ ਲੈ ਕੇ ਜਾਣਾ ਚਾਹੁੰਦੇ ਹਨ। ਅਤੇ ਮੈਂ ਸੋਚਿਆ, ਤੁਹਾਨੂੰ ਪਤਾ ਹੈ, ਚੰਗਾ, ਇਹ ਠੀਕ ਹੈ। ਇਸ ਲਈ ਮੈਂ ਬਸ ਥੋੜਾ ਜਿਹਾ ਨਾਸ਼ਤਾ ਕੀਤਾ ਹੈ ਕਿਉਂਕਿ ਮੈਂ ਜਾਣਦਾ ਹਾਂ ਕਿ ਉਹ ਇਸ ਦੀ ਕੀਮਤ ਅਦਾ ਕਰਨਗੇ ਤੇ ਸਮਝੇ, ਅਤੇ ਮੈਂ ਪੂਰਾ ਵਧੀਆ ਰਾਤ ਦਾ ਖਾਣਾ ਖਾਵਾਂਗਾ। 12 ਵੱਜ ਗਏ, 1 ਵੱਜ ਗਿਆ, 2 ਵੱਜ ਗਏ, ਉੱਥੇ ਕੋਈ ਨਹੀਂ ਪਹੁੰਚਿਆ। ਇਸ ਲਈ ਉੱਥੇ ਸੀ ਪੁਲਿਸ, ਉੱਥੇ ਵਾੜੇ ਵਿੱਚ ਇੱਕ ਅਪਰਾਧੀ ਦਾ ਪਿੱਛਾ ਕਰ ਰਹੀ ਸੀ, ਔਰ ਇਸ ਲਈ ਮੈਂ ਉਹ ਵੇਖਣ ਚਲਾ ਗਿਆ। ਮੈਂ ਭਾਈ ਜੈਕ ਨੂੰ ਬਿਲਕੁਲ ਨਹੀਂ ਲੱਭ ਸਕਿਆ, ਪਰ ਮੈਨੂੰ ਪਤਾ ਲੱਗਾ ਕਿ ਹੋਟਲ ਵਾਲੇ ਆਦਮੀ ਨੇ ਉਸਨੂੰ ਗਲਤ ਨੰਬਰ ਦੇ ਦਿੱਤਾ ਸੀ, ਅਜੇ ਉਹ ਗਲਤ ਦਰਵਾਜ਼ਾ ਖੜਕਾਉਂਦਾ ਰਿਹਾ ਜਿੱਥੇ ਕਿ ਮੈਂ ਬਿਲਕੁਲ ਵੀ ਨਹੀਂ ਸੀ। ਕਿਸੇ ਵੇਲੇ ਫੇਰ ਮੈਂ ਉਹਨਾਂ ਨੂੰ ਆਪਣੇ ਭੋਜਨ ਦੀ ਕੀਮਤ ਅਦਾ ਕਰ ਲੈਣ ਦਿਆਂਗਾ। ਉਹਨਾਂ ਨੂੰ, ਭਾਈ ਟ੍ਰੇਸੀ ਅਤੇ ਭਾਈ ਬ੍ਰਾਊਨ ਨੂੰ ਅੱਜ ਰਾਤ ਇੱਥੇ ਵੇਖ ਕੇ ਮੈਂ ਬਹੁਤ ਖੁਸ਼ ਹਾਂ। ਬਸ ਇਸ ਤਰ੍ਹਾਂ ਲੱਗਦਾ ਹੈ ਕਿ ਸਾਨੂੰ ਫਿਰ ਵਾਪਸ ਅਰੀਜ਼ੋਨਾ ਜਾਣਾ ਚਾਹੀਦਾ ਹੈ। ਕਿਸੇ ਦਿਨ ਮਾਰੂਥਲ ਤੋਂ ਪਾਰ ਆਉਂਦਿਆਂ ਮੈਨੂੰ ਯਾਦ ਆਇਆ, ਮੈਂ ਆਪਣੀ ਪਤਨੀ ਨੂੰ ਕਿਹਾ, ਮੈਂ ਕਿਹਾ, ਭਾਈ ਜੈਕ ਇੱਥੇ ਆਪਣੀ ਛੋਟੀ ਸ਼ੈਵਰਲੇਟ ਵਿੱਚ ਪਿਛਲੇ ਪਾਸੇ ਬੈਠੇ ਸਨ। ਭਾਈ ਬ੍ਰਾਊਨ ਅਤੇ ਉਹ ਮੁੱਢਲੀ ਰਚਨਾ ਦੇ ਬਾਰੇ ਵਿੱਚ ਬਹਿਸ ਕਰ ਰਹੇ ਸਨ ਕਿ 6 ਦਿਨਾਂ ਵਿੱਚ ਜਾਂ 6 ਲੱਖ ਸਾਲਾਂ ਵਿੱਚ ਪੂਰੀ ਹੋਈ ਸੀ। ਇਹ ਬਹੁਤ ਵਧੀਆ ਸੀ। ਬਹਿਸ ਕਰਦੇ ਹੋਏ ਜੋਸ਼ ਵਿੱਚ ਆ ਗਏ ਕਿ ਉਹ ਕਾਰ ਵਿੱਚੋਂ ਬਾਹਰ ਨਿਕਲ ਆਏ ਅਤੇ ਬਜਰੀ ਦੀ ਮੁੱਠ ਭਰ ਲਈ ਅਤੇ ਇੱਕ ਖੰਭੇ ਦੇ ਪਿੱਛੇ ਅਤੇ ਦੂਸਰਾ ਦੂਜੇ ਖੰਭੇ ਦੇ ਪਿੱਛੇ ਖੜਾ ਹੋ ਗਿਆ ਅਤੇ ਜਿੰਨੇ ਜ਼ੋਰ ਨਾਲ ਹੋ ਸਕਿਆ ਇੱਕ ਦੂਸਰੇ ਦੇ ਵੱਟੀਆਂ ਮਾਰਨ ਲੱਗੇ। ਉਹ ਇਸ ਦਾ ਇਸ ਤਰੀਕੇ ਨਾਲ ਫੈਸਲਾ ਨਾ ਕਰ ਸਕੇ ਅਤੇ ਕਹਿਣ ਲੱਗੇ, ਮੈਂ ਦੌੜ ਵਿੱਚ ਤੈਨੂੰ ਪਛਾਣ ਸਕਦਾ ਹਾਂ। ਸੜਕ ਤੇ ਉਹ ਦੌੜਨ ਲੱਗ ਪਏ। ਭਾਈ ਜੈਕ ਛੋਟਾ ਜਿਹਾ ਮਧਰੇ ਕੱਦ ਦਾ ਬੰਦਾ ਜਿੰਨੀ ਤੇਜ਼ ਦੌੜ ਸਕਦਾ ਸੀ ਦੌੜਿਆ, ਤੁਹਾਨੂੰ ਪਤਾ ਹੈ। ਤੇ ਭਾਈ ਜੰਗ ਆਪਣੀਆਂ ਲੰਬੀਆਂ ਲੱਤਾਂ ਨਾਲ ਦੌੜਿਆ। ਮੈਂ ਆਪਣੀ ਜ਼ਿੰਦਗੀ ਵਿੱਚ ਇੰਨਾ ਜ਼ਿਆਦਾ ਕਦੇ ਨਹੀਂ ਹੱਸਿਆ। ਫਿਰ ਭਾਈ ਜੈਕ ਆਪਣੇ ਬੂਟ ਲਾ ਕੇ ਕਾਰ ਵਿੱਚ ਬੈਠ ਗਿਆ। ਭਾਈ ਸ਼ੈਰਿਤ ਨੇ ਸਾਨੂੰ ਸੰਤਰਿਆਂ ਦੇ ਇੱਕ ਵੱਡਾ ਬੈਗ ਦਿੱਤਾ ਸੀ ਅਤੇ ਸਾਡੇ ਸ਼੍ਰੀਪੋਰਟ ਪਹੁੰਚਣ ਤੋਂ ਪਹਿਲਾਂ ਉਸਨੇ ਅੱਧਾ ਖਤਮ ਕਰ ਦਿੱਤਾ। ਤੁਸੀਂ ਜਾਣਦੇ ਹੋ, ਉਹ ਸੁਨਹਿਰੀ ਦਿਨ ਸਨ। ਜੀ ਹਾਂ ਸ਼੍ਰੀਮਾਨ, ਉਹ ਸੁਨਹਿਰੀ ਦਿਨ ਸਨ। ਮੈਨੂੰ ਪਤਾ ਹੈ ਇਹ ਮਜ਼ਾਕ ਅਤੇ ਹਾਸੇ ਵਾਲਾ ਲੱਗਦਾ ਹੈ, ਪਰ ਇਹ ਸੱਚ ਹੈ। ਪਰ ਅਸੀਂ ਇਸ ਦੇ ਬਾਰੇ ਵਿੱਚ ਕੁਝ ਹੈ, ਜਿਉਂ ਜਿਉਂ ਤੁਸੀਂ ਉਮਰ ਵਿੱਚ ਵੱਧਦੇ ਜਾਂਦੇ ਹੋ ਇਹ ਤੁਹਾਡੇ ਮਨ ਵਿੱਚ ਆਉਂਦਾ ਰਹਿੰਦਾ ਹੈ। ਤੁਸੀਂ ਉਹਨਾਂ ਦਿਨਾਂ ਦੇ ਬਾਰੇ ਵਿੱਚ ਸੋਚਦੇ ਹੋ ਅਤੇ ਉਹਨਾਂ ਦਿਨਾਂ ਵਿੱਚ ਆਪਣੇ ਬਚਪਨ ਦੇ ਦਿਨਾਂ ਵਿੱਚ ਮੁੜ ਕੇ ਰਹਿਣਾ ਚਾਹੁੰਦੇ ਹੋ, ਇਹ ਸੱਚ ਹੈ। ਅਤੇ ਜਿਉਂ ਅਸੀਂ ਉਮਰ ਵਿੱਚ ਵੱਧਦੇ ਹਾਂ ਇਹ ਤਸਵੀਰਾਂ ਬਣ ਜਾਂਦੀਆਂ ਹਨ। ਮੈਂ ਬਹੁਤ ਖੁਸ਼ ਹਾਂ ਕਿ ਸੱਚਾ ਸੁੱਚਾ ਭਾਈਚਾਰੇ ਦੀ ਸੰਗਤ ਦਾ ਪਿਆਰ ਸੀ। ਇਹ ਜਾਣਦੇ ਹੋਏ ਕਿ ਅਸੀਂ ਉਸ ਧਰਤੀ ਤੇ ਜਾ ਰਹੇ ਹਾਂ ਜਿੱਥੇ ਅਸੀਂ ਕਦੇ ਬੁੱਢੇ ਨਹੀਂ ਹੋਵਾਂਗੇ, ਜਿੱਥੇ ਉੱਥੇ ਉਸ ਮਹਾਨ ਧਰਤੀ ਤੇ ਜਿੱਥੇ ਅਸੀਂ ਕਦੇ ਬੁੱਢੇ ਨਹੀਂ ਹੋਣਾ ਅਤੇ ਕਦੇ ਨਹੀਂ ਮਰਨਾ। ਸਾਡਾ ਇੱਕ ਬਹੁਤ ਹੀ ਅਨਮੋਲ ਭਾਈ ਜੋ ਸਾਨੂੰ ਸਾਰਿਆਂ ਨੂੰ ਬਹੁਤ ਪਿਆਰਾ ਸੀ, ਥੋੜੇ ਦਿਨ ਹੋਏ ਉਹ ਉਸ ਧਰਤੀ ਵਿੱਚ ਚਲਾ ਗਿਆ ਹੈ। ਅਤੇ ਹਰ ਵਾਰ ਜਦ ਮੈਂ ਇਸ ਪਲੇਟਫਾਰਮ ਤੇ ਆਉਂਦਾ ਹਾਂ ਮੈਂ ਭਾਈ ਲਾਇਲ ਬਾਰੇ ਸੋਚਦਾ ਹਾਂ। ਕੱਲ ਰਾਤ ਮੈਂ ਉਧਰ ਵੇਖਿਆ ਤਾਂ ਮੈਂ ਛੋਟੀ ਜੁਡੀ ਨੂੰ ਉੱਥੇ ਬੈਠੇ ਵੇਖਿਆ ਅਤੇ ਮੇਰਾ ਦਿਲ ਬਹੁਤ ਧੜਕ ਰਿਹਾ ਸੀ। ਮੈਂ ਸੋਚ ਰਿਹਾ ਸੀ ਕਿ ਉਹ ਕਿਵੇਂ ਮਹਿਸੂਸ ਕਰਦੀ ਹੈ ਅਤੇ ਮੈਂ ਜਾਣਦਾ ਹਾਂ ਜਦ ਮੇਰੇ ਪਿਤਾ ਜੀ ਮਰੇ ਕਿਵੇਂ, ਪਰ ਸਾਨੂੰ ਉਹਨਾਂ ਦੁੱਖਾਂ ਦੇ ਸਕੂਲਾਂ ਵਿੱਚ ਲੰਘਣਾ ਪੈਣਾ ਹੈ ਕਿ ਜਾਣੀਏ ਦੂਸਰਾ ਕਿਵੇਂ ਮਹਿਸੂਸ ਕਰਦਾ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਮੈਂ ਇੱਥੇ ਬੈਠੇ ਆਪਣੇ ਬਜ਼ੁਰਗ ਸੇਵਕ ਦੋਸਤ ਨੂੰ ਵੇਖ ਰਿਹਾ ਹਾਂ। ਮੈਨੂੰ ਹੁਣ ਉਹਨਾਂ ਦਾ ਨਾਮ ਯਾਦ ਨਹੀਂ ਹੈ। ਤੁਸੀਂ ਇੱਥੇ ਕਈ ਸਾਲ ਪਹਿਲਾਂ ਹਰ ਵੇਲੇ ਬਿਮਾਰਾਂ ਲਈ ਦੁਆ ਕਰਦੇ ਹੁੰਦੇ ਸੀ ਕਿ ਸਹੀ ਹੈ। ਗਰਹੋਲਟਜਰ ਇਹ ਜਰਮਨ ਨਾਮ ਹੈ, ਮੈਂ ਇਸ ਨੂੰ ਕਦੇ ਵੀ ਠੀਕ ਤਰੀਕੇ ਨਾਲ ਨਹੀਂ ਕਹਿ ਸਕਿਆ। ਭਾਈ ਟ੍ਰੇਸੀ ਉਹਨਾਂ ਨੂੰ ਉੱਥੇ ਬਾਹਰ ਮਿਲੇ ਸਨ ਅਤੇ ਮੈਂ ਉਹਨਾਂ ਨੂੰ ਤਕਰੀਬਨ 10 ਸਾਲ ਤੋਂ ਜਾਣਦਾ ਹਾਂ ਅਤੇ ਮੈਂ ਕਿਹਾ, 10 ਸਾਲਾਂ ਵਿੱਚ ਤੁਹਾਡੀ ਉਮਰ 6 ਮਹੀਨੇ ਵੀ ਨਹੀਂ ਹੋਈ ਹੈ। ਅਸੀਂ ਉਸ ਸੰਸਾਰ ਵਿੱਚ ਰਹਿ ਰਹੇ ਹਾਂ ਜਿਸਨੇ ਕਿਸੇ ਦਿਨ ਖਤਮ ਹੋ ਜਾਣਾ ਹੈ। ਹੁਣ ਅੱਜ ਰਾਤ ਮੈਂ ਤੁਹਾਨੂੰ ਬਹੁਤ ਦੇਰ ਹੋ ਗਈ ਸੀ ਤੇ ਅੱਜ ਰਾਤ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਤਰ੍ਹਾਂ ਨਾ ਕਰਾਂ, ਆਪਣੀ ਕਹਾਣੀ ਸਮਾਪਤ ਕਰਾਂ। ਅੱਜ ਰਾਤ ਮੈਂ ਕਲੀਸਿਆ ਨੂੰ ਸੁਰਗ ਤੇ ਉਠਾਇਆ ਜਾਣਾ ਵਿਸ਼ੇ ਦੇ ਪ੍ਰਚਾਰ ਕਰਨ ਦਾ ਸੋਚ ਰਿਹਾ ਸੀ। ਕਿਸ ਤਰ੍ਹਾਂ ਦੇ ਹਾਲਾਤ ਹਨ, ਜਿਵੇਂ ਕਿ ਮੈਂ ਲਿਖਤਾਂ ਦੇ ਅਨੁਸਾਰ ਵੇਖਦਾ ਹਾਂ, ਸਵਰਗ ਤੇ ਉਠਾਏ ਜਾਣ ਲਈ ਚਰਚ ਨੂੰ ਕਿਹੜੀਆਂ ਹਾਲਤਾਂ ਵਿੱਚ ਹੋਣਾ ਚਾਹੀਦਾ ਹੈ ਅਤੇ ਰੈਪਚਰ ਤੋਂ ਪਹਿਲਾਂ ਕਿਹੜੀਆਂ ਘਟਨਾਵਾਂ ਹੋਣਗੀਆਂ ਅਤੇ ਕਿਵੇਂ ਵਾਪਰਨਗੀਆਂ। ਅਤੇ ਅਸੀਂ ਸਾਰੇ ਸਵਰਗ ਵਿੱਚ ਉਠਾਏ ਜਾਣ ਤੇ ਵਿਸ਼ਵਾਸ ਕਰਦੇ ਹਾਂ ਕਿ ਅਸੀਂ ਨਹੀਂ ਕਰਦੇ ਹਾਂ, ਅਸੀਂ ਇਸ ਵਿੱਚ ਨਿਹਚਾ ਕਰਦੇ ਹਾਂ। ਅਤੇ ਫਿਰ ਅਚਾਨਕ ਕੁਝ ਆਇਆ ਅਤੇ ਉਸਨੇ ਕਿਹਾ, ਅੱਜ ਰਾਤ ਬਿਮਾਰਾਂ ਲਈ ਦੁਆ ਕਰ। ਅਤੇ ਮੈਂ ਉੱਥੇ ਇੱਕ ਛੋਟੇ ਮੈਕਸੀਕਨ ਭਾਈ ਨਾਲ ਰਾਤ ਦਾ ਖਾਣਾ ਖਾ ਰਿਹਾ ਸੀ। ਮੈਂ ਹੇਠਾਂ ਗਿਆ ਅਤੇ ਉਸ ਨੂੰ ਗਲੀ ਵਿੱਚੋਂ ਲਿਆ। ਮੇਰਾ ਅੰਦਾਜ਼ਾ ਹੈ ਉਹ ਅਤੇ ਉਸ ਦੀ ਪਤਨੀ ਅੱਜ ਰਾਤ ਇੱਥੇ ਹੋਣਗੇ। ਅਤੇ ਫਿਰ ਕੋਈ ਆਇਆ ਤੇ ਉਸਨੇ ਆਪਣੀ ਗਵਾਹੀ ਮੈਨੂੰ ਸੁਣਾਈ, ਕਿਹਾ ਜੇ ਕਲੀਸਿਆ ਦੇ ਆਧਾਰ ਤੇ ਉਸਨੇ ਕਿਹਾ ਉੱਥੇ ਇੱਕ ਆਦਮੀ ਸੀ ਜੋ ਕਿ ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਸਾਲ ਪਹਿਲਾਂ ਦੀ ਗੱਲ ਹੈ ਕਿ ਉਹ ਦਿਨਾਂ ਦੇ ਖਿਆਲਾਂ ਨੂੰ ਬੁੱਝਣ ਦੀ ਕਤਾਰ ਵਿਚ ਆਇਆ ਸੀ ਅਤੇ ਮੈਂ ਅੱਜ ਰਾਤ ਪੁਰਾਣੇ ਢੰਗ ਦੀ ਪ੍ਰਾਰਥਨਾ ਦੀ ਕਤਾਰ ਬਾਰੇ ਸੋਚ ਰਿਹਾ ਸੀ ਜਿਵੇਂ ਕਿ ਭਾਈ ਜੈਕ ਅਤੇ ਭਾਈ ਜੰਗ ਬਰੌਨ ਮੇਰੇ ਲਈ ਪ੍ਰਾਰਥਨਾ ਕਾਰਡ ਬਣਦੇ ਹੁੰਦੇ ਸਨ ਅਤੇ ਮੈਂ ਉਹਨਾਂ ਨੂੰ ਬਹੁਤ ਹੀ ਇਮਾਨਦਾਰ ਵੇਖਿਆ ਅਤੇ ਮੈਂ ਉਸ ਨੂੰ ਕਦੇ ਵੀ ਕਾਰਡ ਵੇਚਦਿਆਂ ਜਾਂ ਕੋਈ ਗਲਤ ਕੰਮ ਕਰਦੇ ਨਹੀਂ ਵੇਖਿਆ ਉਹ ਬਿਲਕੁਲ ਠੀਕ ਭਾਈ ਹਨ ਅਤੇ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਦੇ ਫੜਿਆ ਤੁਹਾਨੂੰ ਪਤਾ ਹੈ ਇਸ ਲਈ ਅਸੀਂ ਭਾਈ ਯੰਗ ਉਹ ਹਮੇਸ਼ਾ ਆਪਣੇ ਕੰਮ ਤੇ ਰਹਿੰਦੇ ਸਨ ਅਤੇ ਵਫ਼ਾਦਾਰ ਸਨ ਅਤੇ ਮੈਨੂੰ ਯਾਦ ਹੈ ਉਹ ਖੜਾ ਰਹਿੰਦਾ ਸੀ ਅਤੇ ਕਾਰਡ ਲੈਂਦਾ ਸੀ ਅਤੇ ਉਹਨਾਂ ਨੂੰ ਕਤਾਰ ਵਿਚ ਭੇਜਦਾ ਸੀ ਮੈਂ ਉਹਨਾਂ ਲਈ ਦੁਆ ਕਰਦਾ ਸੀ ਅਤੇ ਅਸੀਂ ਇਕੱਠੇ ਚੱਲਦੇ ਸੀ ਉਹਨਾਂ ਲੋਕਾਂ ਦੇ ਸ਼ੁੱਧ ਵਿਸ਼ਵਾਸ ਕਾਰਨ ਜਦ ਉਹ ਬੱਸ ਤੁਹਾਡੇ ਨੇੜੇ ਆਉਂਦੇ ਸਨ ਉਹ ਚੰਗੇ ਹੋ ਜਾਂਦੇ ਸਨ ਅਤੇ ਮੈਂ ਸੋਚਦਾ ਹਾਂ ਜੇ ਹੁਣ ਇੱਕ ਚੰਗਾ ਹੁੰਦਾ ਹੈ ਉਸ ਸਮੇਂ ਵੀ ਚੰਗੇ ਹੁੰਦੇ ਸਨ ਫਿਰ ਇਹ ਕਹਾਣੀ ਅੱਜ ਦੁਪਹਿਰ ਉਸ ਆਦਮੀ ਤੇ ਆਉਂਦੀ ਹੈ ਜੋ ਕਿ ਸੰਭਵ ਹੈ ਹੁਣ ਇੱਥੇ ਹੋਵੇ ਇੱਕ ਸਾਲ ਪਹਿਲਾਂ ਉਹ ਕਿਸੇ ਥਾਂ ਪ੍ਰਾਰਥਨਾ ਦੀ ਕਤਾਰ ਵਿਚ ਆਇਆ ਸੀ ਅਤੇ ਉਸ ਕਿਹਾ ਦਿਨਾਂ ਦੀ ਪਰਖ ਕਰਨ ਵੇਲੇ ਕਿਹਾ ਗਿਆ ਕਿ ਉਸਦੇ ਗਲਸੂਆ ਹੈ ਗਲਸੂਆ ਖਤਮ ਹੋਣ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਉਸਦੇ ਘਰ ਕਦੇ ਵੀ ਲੜਕੀ ਪੈਦਾ ਨਹੀਂ ਹੋ ਸਕਦੀ ਅਤੇ ਉਹ ਹਮੇਸ਼ਾ ਲੜਕੀ ਚਾਹੁੰਦਾ ਸੀ ਮੈਂ ਸੋਚਦਾ ਹਾਂ ਕਿ ਉਸਦੇ ਲੜਕੇ ਸਨ ਪਰ ਪ੍ਰਭੂ ਵੱਲੋਂ ਵਿਖਾਏ ਦਰਸ਼ਨ ਵਿਚ ਉਸਨੂੰ ਇਹ ਕਿਹਾ ਗਿਆ ਪਰੰਤੂ ਤੂੰ ਉਹ ਲੜਕੀ ਪ੍ਰਾਪਤ ਕਰਨ ਜਾ ਰਿਹਾ ਹੈ ਅਤੇ ਉਸਨੇ ਕਿਹਾ ਕਿ ਅੱਜ ਰਾਤ ਉਹ ਛੋਟੀ ਲੜਕੀ ਨੂੰ ਇੱਥੇ ਲੈ ਕੇ ਆਇਆ ਹੈ ਮੈਂ ਉਸ ਆਦਮੀ ਨੂੰ ਨਹੀਂ ਜਾਣਦਾ ਹਾਂ ਸ਼ਾਇਦ ਉਹ ਸੰਗਤ ਵਿਚ ਹੋਵੇ ਜਾਂ ਉਹ ਆਦਮੀ ਜਿਸ ਦੇ ਬਾਰੇ ਮੈਂ ਗੱਲ ਕਰ ਰਿਹਾ ਹਾਂ ਕਿਸੇ ਜਗ੍ਹਾ ਮੈਂ ਨਹੀਂ ਜਾਣਦਾ ਕਿਸੇ ਨੇ ਮੈਨੂੰ ਹੁਣੇ ਹੀ ਬਾਹਰ ਇਸ ਬਾਰੇ ਦੱਸਿਆ ਸੀ ਉਹ ਇੱਥੇ ਬੱਚਾ ਮੰਡਰਾ ਰਿਹਾ ਹੈ ਠੀਕ ਇੱਥੇ ਬਿਲਕੁਲ ਇੱਥੇ ਬੈਠਾ ਹੈ ਇਹ ਠੀਕ ਹੈ ਇਹ ਬਹੁਤ ਹੀ ਵਧੀਆ ਹੈ ਕਿੰਨਾ ਸੁੰਦਰ ਛੋਟਾ ਬੱਚਾ ਹੈ ਜੇਕਰ ਇਹ ਇੰਨੀ ਦੂਰ ਨਾ ਹੁੰਦਾ ਤਾਂ ਹਰ ਕੋਈ ਛੋਟੀ ਜਿਹੀ ਬਹੁਤ ਸੋਹਣੀ ਬੱਚੀ ਹੈ ਮੈਂ ਉਸ ਨੂੰ ਇੱਥੇ ਆ ਕੇ ਗਵਾਹੀ ਦੇਣ ਲਈ ਕਹਿੰਦਾ ਹੋ ਸਕਦਾ ਹੈ ਕਿ ਉਹ ਕੱਲ ਜਾਂ ਕਿਸੇ ਹੋਰ ਸਮੇਂ ਜਾਂ ਸਾਡੀਆਂ ਸੰਗਤੀਆਂ ਹੋਣਗੀਆਂ ਆਪਣੀ ਗਵਾਹੀ ਦੇਣਗੇ ਹੁਣ ਕੱਲ ਸਵੇਰੇ ਵਪਾਰੀ ਲੋਕਾਂ ਦਾ ਨਾਸ਼ਤਾ ਹੈ ਮੈਂ ਅੰਦਾਜ਼ਾ ਲਗਾਉਂਦਾ ਹਾਂ ਕਿ ਤੁਸੀਂ ਅਸੀਂ ਘੋਸ਼ਣਾ ਕਰ ਦਿੱਤੀ ਹੈ ਅਤੇ ਚੰਗਾ ਹੈ ਹੁਣ ਆਓ ਅਸੀਂ ਰੱਬੀ ਚੰਗਾਈ ਬਾਰੇ ਛੋਟਾ ਜਿਹਾ ਪਾਠ ਪੜ੍ਹੀਏ ਕਿੰਨੇ ਜਣੇ ਇਸ ਵਿਚ ਵਿਸ਼ਵਾਸ ਕਰਦੇ ਹਨ ਓ ਮੇਰੇ ਜਦ ਤੁਹਾਡਾ ਇਸ ਤਰ੍ਹਾਂ ਦਾ ਵਿਸ਼ਵਾਸ ਹੈ ਤਾਂ ਲੱਗਦਾ ਹੈ ਕਿ ਮਹਾਨ ਰਾਤ ਹੋਵੇਗੀ ਲੋਕ ਜੋ ਵਿਸ਼ਵਾਸ ਕਰਦੇ ਹਨ ਬਸ ਇਸੇ ਦੀ ਹੀ ਲੋੜ ਹੈ ਇਹ ਵਿਸ਼ਵਾਸੀਆਂ ਲਈ ਹੈ ਹੁਣ ਫਿਰ ਮੈਂ ਪੈਨਸਿਲ ਲਈ ਅਤੇ ਵਿਸ਼ਾ ਤੇ ਕੁਝ ਹੋਰ ਲਿਖਣਾ ਸ਼ੁਰੂ ਕੀਤਾ ਅਤੇ ਤਦ ਬਿੱਲੀ ਨੇ ਬੂਹਾ ਖੜਕਾਇਆ ਅਤੇ ਕਿਹਾ ਡੈਡੀ ਮੈਂ ਕਿਹਾ ਬਸ ਥੋੜਾ ਜਿਹਾ ਇੰਤਜ਼ਾਰ ਕਰ ਮੈਂ ਹਾਲੇ ਆਪਣਾ ਕੰਮ ਖਤਮ ਨਹੀਂ ਕੀਤਾ ਹੈ ਉਸਨੇ ਕਿਹਾ ਪਰੰਤੂ ਭਾਈ ਜੈਕ ਤੁਹਾਡੀ ਉਡੀਕ ਕਰ ਰਹੇ ਹਨ ਇਸ ਲਈ ਮੈਨੂੰ ਆਉਣਾ ਪਿਆ ਮੇਰੇ ਕੋਲ ਪੇਪਰ ਕਲਿਪ ਨਾ ਹੋਣ ਕਰਕੇ ਮੈਂ ਮੀਡਾ ਦੀ ਸੂਈ ਲੈ ਲਈ ਜਾਂ ਕਿਸੇ ਤਰ੍ਹਾਂ ਦੀ ਸੂਈ ਲੈ ਲਈ ਜਿਸ ਨੂੰ ਉਹ ਬੋਬੀ ਸੂਈ ਆਖਦੇ ਹਨ ਇਹੀ ਸੀ ਬੋਬੀ ਸੂਈ ਬਸ ਇਹ ਕਿਸਮ ਦੀ ਸੂਈ ਅਤੇ ਮੈਂ ਬਸ ਉੱਥੇ ਪਈ ਹੋਈ ਵੇਖੀ ਸੋ ਜੋ ਮੇਰੇ ਕੋਲ ਸੀ ਉਸ ਨੂੰ ਵੱਖਰਾ ਕਰਨ ਲਈ ਮੈਂ ਉਸ ਨੂੰ ਚੂੰਡੀ ਦੇ ਰੂਪ ਵਿਚ ਇਸਤੇਮਾਲ ਕਰ ਲਿਆ ਮੇਰੇ ਕੋਲ ਸਵੇਰ ਲਈ ਕੁਝ ਨੋਟਸ ਸਨ ਉਸ ਨੂੰ ਦੂਸਰੇ ਨੋਟਸ ਨਾਲੋਂ ਵੱਖਰਾ ਕਰਨ ਲਈ ਅਤੇ ਜਿਉਂ ਤੁਸੀਂ ਉਮਰ ਵਿਚ ਵੱਧਦੇ ਹੋ ਪਹਿਲਾਂ ਮੈਨੂੰ ਲਿਖਤਾਂ ਮੂੰਹ ਜ਼ਬਾਨੀ ਯਾਦ ਹੁੰਦੀਆਂ ਸਨ ਅਤੇ ਚੀਜ਼ਾਂ ਬਹੁਤ ਸੌਖੀਆਂ ਸਨ ਪਰ ਤੁਸੀਂ ਜਾਣਦੇ ਹੋ ਹੁਣ ਇਸ ਤਰ੍ਹਾਂ ਕਰਨਾ ਔਖਾ ਹੈ ਭਾਈ ਜੈਕ ਕਿ ਤੁਸੀਂ ਵੀ ਇਸ ਸਮੱਸਿਆ ਦਾ ਸਾਹਮਣਾ ਕਰਦੇ ਹੋ ਹਾਂ ਇਹ ਸੱਚ ਹੈ ਜ਼ਿਆਦਾ ਦੇਰ ਨਹੀਂ ਹੋਈ ਇੱਥੇ ਮੈਂ ਭਾਈ ਜੈਕ ਨੂੰ ਕਿਹਾ ਮੈਂ ਕਿਹਾ ਤੁਸੀਂ ਜਾਣਦੇ ਹੋ ਭਾਈ ਜੈਕ ਮੈਂ ਕਿਹਾ ਮੇਰੀ ਯਾਦ ਸ਼ਕਤੀ ਘੱਟ ਰਹੀ ਹੈ ਮੈਂ ਯਾਦ ਨਹੀਂ ਰੱਖ ਸਕਦਾ ਮੈਂ ਕਿਹਾ ਮੈਂ ਕੁਝ ਕਹਿਣਾ ਸ਼ੁਰੂ ਕਰਦਾ ਹਾਂ ਅਤੇ ਮੈਨੂੰ ਉਡੀਕ ਕਰਨੀ ਪੈਂਦੀ ਹੈ ਉਸਨੇ ਕਿਹਾ ਕਿ ਤੁਸੀਂ ਹਾਲੇ ਇੱਥੇ ਤੱਕ ਹੀ ਪਹੁੰਚੇ ਹੋ ਅਤੇ ਮੈਂ ਕਿਹਾ ਕਿ ਇਹ ਕਾਫੀ ਨਹੀਂ ਹੈ ਉਸਨੇ ਕਿਹਾ ਨਹੀਂ ਕਿਹਾ ਮੈਂ ਕਿਸੇ ਨੂੰ ਫੋਨ ਕਰਦਾ ਹਾਂ ਤੇ ਆਖਦਾ ਹਾਂ ਕਿ ਤੁਹਾਨੂੰ ਕੀ ਚਾਹੀਦਾ ਹੈ ਭਾਈ ਜੈਕ ਮੈਂ ਸੋਚਿਆ ਸੀ ਕਿ ਉਸ ਵੇਲੇ ਤੁਸੀਂ ਮੇਰੇ ਨਾਲ ਮਜ਼ਾਕ ਕਰ ਰਹੇ ਹੋ ਪਰ ਮੈਨੂੰ ਪਤਾ ਲੱਗਾ ਕਿ ਬਿਲਕੁਲ ਸੱਚ ਹੈ ਜੀ ਹਾਂ ਸ਼੍ਰੀਮਾਨ ਹੈਰਾਨੀ ਹੈ ਤੁਸੀਂ ਕਿਵੇਂ ਭੁੱਲ ਜਾਂਦੇ ਹੋ ਪਰ ਆਓ ਅਸੀਂ ਆਪਣੇ ਸਾਰੇ ਕੰਮ ਠੀਕ ਕਰੀਏ ਕਿਉਂਕਿ ਉਹ ਪੋਥੀ ਵਿਚ ਹਨ ਇਹ ਲੇਖਾ ਨਿਆਂ ਵਾਲੇ ਦਿਨ ਵਜਾਇਆ ਜਾਵੇਗਾ ਹੁਣ ਅਸੀਂ ਇੱਕ ਵੱਡੇ ਪਰਿਵਾਰ ਵਾਂਗ ਹਾਂ ਮੇਰਾ ਅਨੁਮਾਨ ਹੈ ਕਿ ਅਸੀਂ ਕੱਲ ਰਾਤ ਵਾਂਗ ਜਦ ਕਿ ਮੈਂ ਆਪਣਾ ਕੱਲ ਰਾਤ ਦਾ ਸੰਦੇਸ਼ ਪ੍ਰਚਾਰ ਕਰ ਰਿਹਾ ਸੀ ਸਾਰੇ ਦੇਸ਼ ਨਾਲ ਟੈਲੀਫੋਨਾਂ ਰਾਹੀਂ ਜੁੜੇ ਹੋਏ ਨਹੀਂ ਹਾਂ ਮੈਂ ਸੋਚਦਾ ਹਾਂ ਕਿ ਇਹ ਇੱਥੇ ਸਾਡੀ ਸਥਾਨਕ ਕਲੀਸਿਆ ਲਈ ਹੀ ਹੈ ਸੋ ਕੱਲ ਰਾਤ ਮੈਂ ਤੁਹਾਡੇ ਨਮਰਤਾ ਨਾਲ ਖੜੇ ਰਹਿਣ ਲਈ ਬਹੁਤ ਧੰਨਵਾਦੀ ਹਾਂ ਮੈਂ ਕੋਸ਼ਿਸ਼ ਨਹੀਂ ਮੈਂ ਭਾਈ ਜੈਕ ਦਾ ਫਾਇਦਾ ਲੈਣ ਦੀ ਕੋਸ਼ਿਸ਼ ਨਹੀਂ ਕਰਦਾ ਪਰ ਉਸਨੇ ਮੈਨੂੰ ਹਮੇਸ਼ਾ ਕਿਹਾ ਹੈ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਕਹੋ ਅਤੇ ਮੈਂ ਬਸ ਪੁਲਪਟ ਤੇ ਆ ਕੇ ਥੋੜੀ ਸਿੱਖਿਆ ਪ੍ਰਚਾਰ ਕਰਦਾ ਹਾਂ ਪਰ ਇਸ ਲਈ ਅਸੀਂ ਅਤੇ ਮੇਰੇ ਕਈ ਜਥੇਬੰਦੀਆਂ ਵਾਲੇ ਭਾਈ ਹਨ ਇੱਕ ਸਵੇਰ ਮੈਂ ਇੱਕ ਸੁਪਨਾ ਵੇਖਿਆ ਮੈਨੂੰ ਅਕਸਰ ਸੁਪਨੇ ਨਹੀਂ ਆਉਂਦੇ ਹਨ ਮੈਂ ਸੁਪਨੇ ਵੇਖਣ ਵਾਲਾ ਨਹੀਂ ਹਾਂ ਪਰੰਤੂ ਮੈਂ ਸੁਪਨੇ ਵਿੱਚ ਇੱਕ ਆਦਮੀ ਵੇਖਿਆ ਇੱਕ ਜਵਾਨ ਆਦਮੀ ਬੇੜੀਆਂ ਵਿੱਚ ਜਕੜਿਆ ਹੋਇਆ ਵੇਖਿਆ ਉਹ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਮੈਂ ਕਿਹਾ, ਕਿਸੇ ਨੇ ਮੈਨੂੰ ਦੱਸਿਆ, ਕਿਹਾ ਇਹ ਭਿਆਨਕ ਲੋਕ ਹਨ, ਉਹਨਾਂ ਨਾਲ ਕੋਈ ਵਾਸਤਾ ਨਾ ਰੱਖ। ਅਤੇ ਮੈਂ ਇਸ ਜਵਾਨ ਆਦਮੀ ਨੂੰ ਬੇੜੀਆਂ ਵਿੱਚੋਂ ਬਾਹਰ ਨਿਕਲਦੇ ਵੇਖਿਆ, ਸੋ ਮੈਂ ਉਸ ਨੂੰ ਇਕੱਲੇ ਰਹਿਣ ਦਿੱਤਾ। ਮੈਂ ਸੋਚਿਆ ਕਿ ਮੈਂ ਵੇਖਾਂਗਾ ਕਿ ਇਹ ਕੀ ਕਰਦਾ ਹੈ। ਉਹ ਬਾਹਰ ਆ ਗਿਆ, ਇੱਕ ਚੰਗਾ ਆਦਮੀ ਸੀ, ਅਤੇ ਮੈਂ ਵੇਖਿਆ ਹੋਰ ਵੀ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ। ਹੁਣ ਇਹ ਸਿਰਫ ਇੱਕ ਸੁਪਨਾ ਹੀ ਹੈ। ਅਤੇ ਮੈਂ ਇੱਕ ਪਾਸੇ ਨੂੰ ਤੁਰ ਪਿਆ ਅਤੇ ਮੈਂ ਭਾਈ ਰੋਏ ਬੋਰਡਰਸ ਨੂੰ ਵੇਖਿਆ, ਜੋ ਮੇਰਾ ਬਹੁਤ ਚੰਗਾ ਦੋਸਤ ਹੈ ਅਤੇ ਕੈਲੀਫੋਰਨੀਆ ਵਿੱਚ ਰਹਿੰਦਾ ਹੈ। ਲੱਗਦਾ ਸੀ ਕਿ ਕਿਧਰੇ ਕੋਈ ਖਰਾਬੀ ਹੈ। ਉਸ ਦੀਆਂ ਅੱਖਾਂ ਅੱਧੀਆਂ ਮੀਟੀਆਂ ਹੋਈਆਂ ਸਨ ਅਤੇ ਬਹੁਤ ਵੱਡਾ, ਸ਼ਾਇਦ ਕੈਂਸਰ ਜਾਂ ਕੁਝ ਹੋਰ ਉਸ ਦੀਆਂ ਅੱਖਾਂ ਤੇ ਹੋਵੇ। ਅਤੇ ਮੈਂ, ਪਰ ਕੋਈ ਮੈਨੂੰ ਉਸ ਤੋਂ ਦੂਰ ਖਿੱਚ ਰਿਹਾ ਸੀ। ਮੈਂ ਚਿਲਾਇਆ, ਭਾਈ ਬੋਰਡਰਸ, ਯਸੂ ਮਸੀਹ ਦੇ ਨਾਮ ਵਿੱਚ ਇਸ ਵਿੱਚੋਂ ਬਾਹਰ ਨਿਕਲਾ। ਅਤੇ ਉਹ ਬਹੁਤ ਹੀ ਮੁਸ਼ਕਿਲ ਨਾਲ ਬੋਲ ਸਕਦਾ ਸੀ, ਕਿਹਾ ਭਾਈ ਬ੍ਰਾਨਹਮ, ਇਹ ਇਸ ਤੋਂ ਕਿਤੇ ਵੱਧ ਕੇ ਲਵੇਗਾ। ਭਾਈ ਬ੍ਰਾਨਹਮ, ਮੈਂ ਬਸ ਇਸ ਨੂੰ ਸਮਝ ਨਹੀਂ ਸਕਦਾ, ਮੈਂ ਇਸ ਨੂੰ ਸਮਝ ਨਹੀਂ ਸਕਦਾ। ਮੈਂ ਕਿਹਾ, ਉਹ ਭਾਈ ਬੋਰਡਰਸ, ਮੈਂ ਉਸ ਨਾਲ ਪਿਆਰ ਕਰਦਾ ਹਾਂ। ਅਤੇ ਕਿਸੇ ਚੀਜ਼ ਨੇ ਮੈਨੂੰ ਦੂਰ ਖਿੱਚ ਲਿਆ ਅਤੇ ਮੈਂ ਵੇਖਿਆ, ਅਤੇ ਉੱਥੇ ਇੱਕ ਔਰਤ ਖੜੀ ਸੀ। ਜਦ ਮੈਂ ਛੋਟਾ ਬੱਚਾ ਸੀ, ਮੈਂ ਕਰਿਆਨੇ ਦੀ ਦੁਕਾਨ ਤੋਂ ਲੋਕਾਂ ਦਾ ਸਮਾਨ ਉਹਨਾਂ ਦੇ ਘਰ ਲਿਆਇਆ ਕਰਦਾ ਸੀ। ਅਤੇ ਉਸਦਾ ਨਾਮ ਸ਼੍ਰੀਮਤੀ ਫੈਂਟਮ ਸੀ। ਉਹ ਜੈਫਰਸਨ ਵਿਲੇ ਵਿੱਚ ਰਹਿੰਦੀ ਹੈ। ਉਹ ਪਤਨੀ ਦੀ ਅਤੇ ਮੇਰੀ ਨਿੱਜੀ ਦੋਸਤ ਹੈ। ਅਤੇ ਉਸਨੇ ਕਿਹਾ, ਭਾਈ ਬ੍ਰਾਨਹਮ, ਸਾਨੂੰ ਇਸ ਤੋਂ ਛੁਡਾ, ਕਿਹਾ ਇਹ ਨਰਕ ਦਾ ਘਰ ਹੈ। ਅਤੇ ਕਿਹਾ ਤੁਹਾਨੂੰ ਗਲਤ ਫਹਿਮੀ ਹੋਈ ਹੈ। ਤੇ ਕਹਿਣ ਲੱਗੀ, ਇਹ ਅਤੇ ਤੁਸੀਂ ਇਹਨਾਂ ਲੋਕਾਂ ਨੂੰ ਵੀ ਗਲਤ ਸਮਝਿਆ ਹੈ। ਕਿਹਾ ਇਹ ਚੰਗੇ ਲੋਕ ਹਨ। ਪਰ ਤੇ ਮੈਂ ਉਸ ਪਾਸੇ ਵੇਖਿਆ ਅਤੇ ਇੱਕ ਵੱਡੇ ਤਹਿਖਾਨੇ ਵਾਂਗ ਜਾਂ ਵੱਡੀਆਂ ਵੱਡੀਆਂ ਕੰਧਾਂ ਸਨ ਅਤੇ ਇਸ ਦੇ ਹੇਠਾਂ ਇੱਕ ਗੁਫਾ ਸੀ ਅਤੇ ਬਹੁਤ ਵੱਡੀਆਂ ਵੱਡੀਆਂ 8 ਜਾਂ 10 ਇੰਚ ਮੋਟੀਆਂ ਲੋਹੇ ਦੀਆਂ ਸਲਾਖਾਂ ਸਨ ਅਤੇ ਲੋਕਾਂ ਦਾ ਦਿਮਾਗ ਠੀਕ ਨਹੀਂ ਸੀ। ਬਾਹਾਂ ਅਤੇ ਲੱਤਾਂ ਮੁੜੀਆਂ ਹੋਈਆਂ ਸਨ ਅਤੇ ਆਪਣਾ ਸਿਰ ਇਸ ਤਰ੍ਹਾਂ ਪਟਕਾ ਕੇ ਮਾਰ ਰਹੇ ਸਨ। ਜੋ ਚੀਕਾਂ ਮਾਰਦੀ ਹੋਈ ਕਹਿ ਰਹੀ ਸੀ, ਭਾਈ ਬ੍ਰਾਨਹਮ, ਲੋਕਾਂ ਨੂੰ ਛੁਡਵਾ ਦਿਓ, ਕਿਹਾ ਸਾਡੀ ਮਦਦ ਕਰੋ, ਅਸੀਂ ਬਿਪਤਾ ਵਿੱਚ ਹਾਂ। ਉਹ ਆਪ, ਮੈਂ ਉਸ ਨੂੰ ਜਾਣਦਾ ਹਾਂ, ਉਹ ਚਰਚ ਆਫ ਕ੍ਰਾਈਸਟ ਨਾਲ ਸੰਬੰਧ ਰੱਖਦੀ ਹੈ, ਜਾਂ ਮੈਂ ਵਿਸ਼ਵਾਸ ਕਰਦਾ ਹਾਂ ਕਿ ਮਸੀਹੀ ਚਰਚ ਜਾਂ ਜਿਹੜਾ ਭਾਈਆਂ ਦੀ ਕਲੀਸਿਆ ਸਦਵਾਉਂਦਾ ਹੈ ਨਾਲ ਸੰਬੰਧ ਰੱਖਦੀ ਹੈ। ਇਸ ਤਰ੍ਹਾਂ ਉਸਨੇ ਮੈਂ ਆਲੇ ਦੁਆਲੇ ਵੇਖਿਆ ਅਤੇ ਮੈਂ ਕਿਹਾ, ਮੈਂ ਚਾਹੁੰਦਾ ਹਾਂ ਕਿ ਮੈਂ ਕਰ ਸਕਾਂ। ਅਤੇ ਅੱਗੇ ਗਿਆ ਆਲੇ ਦੁਆਲੇ ਵੇਖਦੇ ਹੋਏ ਅਤੇ ਮੈਂ ਮੇਰਾ ਛੋਟਾ ਜਿਹਾ ਸਰੀਰ ਅਤੇ ਉਹ ਵੱਡੀਆਂ ਵੱਡੀਆਂ ਲੋਹੇ ਦੀਆਂ ਸਲਾਖਾਂ ਅਤੇ ਉਹ ਵਿਚਾਰੇ ਲੋਕ ਉਸਦੇ ਅੰਦਰ ਹਨ ਅਤੇ ਤੁਸੀਂ ਉਹਨਾਂ ਤੱਕ ਪਹੁੰਚ ਨਹੀਂ ਸਕਦੇ ਹੋ। ਉਹ ਲੋਹੇ ਦੀਆਂ ਸਲਾਖਾਂ ਬਹੁਤ ਨੇੜੇ ਨੇੜੇ ਸਨ ਅਤੇ ਮੈਂ ਵੇਖਿਆ ਉਹ ਆਪਣੇ ਸਿਰਾਂ ਤੇ ਇਸ ਤਰ੍ਹਾਂ ਮਾਰ ਰਹੇ ਸਨ ਜਿਵੇਂ ਉਹਨਾਂ ਦੇ ਦਿਮਾਗ ਵਿੱਚ ਖਰਾਬੀ ਹੋਵੇ। ਅਤੇ ਮੈਂ ਅੰਦਰ ਆਲੇ ਦੁਆਲੇ ਕੁਝ ਰੋਸ਼ਨੀਆਂ ਝਿਲਮਲਾਉਂਦੀਆਂ ਦੇਖੀਆਂ ਅਤੇ ਉੱਪਰ ਦੇਖਿਆ ਅਤੇ ਉੱਥੇ ਪ੍ਰਭੂ ਯਸੂ ਨੂੰ ਸਤਰੰਗੀ ਪੀਂਘ ਦੇ ਪ੍ਰਕਾਸ਼ ਨਾਲ ਜਿਹੜਾ ਉਸਦੇ ਆਲੇ ਦੁਆਲੇ ਸੀ ਖੜਾ ਵੇਖਿਆ। ਉਹ ਸਿੱਧਾ ਮੇਰੇ ਵੱਲ ਵੇਖ ਰਿਹਾ ਸੀ ਅਤੇ ਉਸਨੇ ਕਿਹਾ, ਉਹਨਾਂ ਲੋਕਾਂ ਨੂੰ ਛੁਡਾ। ਅਤੇ ਫਿਰ ਉਹ ਚਲਾ ਗਿਆ। ਅਤੇ ਮੈਂ ਸੋਚਿਆ, ਭਲਾ ਮੈਂ ਉਹਨਾਂ ਨੂੰ ਕਿਵੇਂ ਛੁਡਾ ਸਕਦਾ ਹਾਂ? ਮੈਂ ਮੇਰੀਆਂ ਬਾਹਾਂ ਵਿੱਚ ਇੰਨਾ ਬਲ ਨਹੀਂ ਹੈ ਕਿ ਮੈਂ ਇਹਨਾਂ ਲੋਹੇ ਦੀਆਂ ਸਿੱਖਾਂ ਨੂੰ ਤੋੜ ਸਕਾਂ। ਤਾਂ ਮੈਂ ਕਿਹਾ, ਨਰਕ ਦੇ ਘਰ, ਯਸੂ ਮਸੀਹ ਦੇ ਨਾਮ ਵਿੱਚ ਇਹਨਾਂ ਲੋਕਾਂ ਨੂੰ ਆਜ਼ਾਦ ਕਰ। ਅਤੇ ਫਿਰ ਸਭ ਕੁਝ ਟੁੱਟਣ ਲੱਗਾ ਅਤੇ ਚਟਾਨਾਂ ਰਿੜਨ ਲੱਗੀਆਂ ਅਤੇ ਸਿੱਖਾਂ ਡਿੱਗਣ ਲੱਗੀਆਂ ਅਤੇ ਲੋਕ ਦੌੜਦੇ ਹੋਏ ਚੀਕ ਰਹੇ ਸਨ, ਅਸੀਂ ਆਜ਼ਾਦ ਹੋ ਗਏ ਹਾਂ, ਅਤੇ ਉਹ ਆਪਣੀ ਉੱਚੀ ਆਵਾਜ਼ ਨਾਲ ਚੀਕ ਰਹੇ ਸਨ ਅਤੇ ਸਭ ਛੁਡਾਏ ਗਏ ਸਨ। ਅਤੇ ਤਦ ਮੈਂ ਚੀਕ ਰਿਹਾ ਸੀ, ਭਾਈ ਰਾਏ ਬੋਰਡਰਸ, ਤੁਸੀਂ ਕਿੱਥੇ ਹੋ? ਤੁਸੀਂ ਕਿੱਥੇ ਹੋ? ਭਾਈ ਰਾਏ ਬੋਰਡਰਸ, ਤੁਸੀਂ ਕਿੱਥੇ ਹੋ? ਪਰਮੇਸ਼ਵਰ ਆਪਣੇ ਲੋਕਾਂ ਨੂੰ ਛੁਟਕਾਰਾ ਦੇ ਰਿਹਾ ਹੈ, ਤੁਸੀਂ ਕਿੱਥੇ ਹੋ? ਭਾਈ ਬੋਰਡਰਸ, ਮੈਂ ਉਸਦੇ ਸੰਬੰਧ ਵਿੱਚ ਹੈਰਾਨ ਹਾਂ। ਤੁਸੀਂ ਜਾਣਦੇ ਹੋਏ ਭਾਈ ਬੋਰਡਰਸ ਬਹੁਤ ਡਰੇ ਹੋਏ ਹਨ। ਤੁਸੀਂ ਉਸ ਭਵਿੱਖਬਾਣੀ ਨੂੰ ਜਾਣਦੇ ਹੋ ਜਿਹੜੀ ਪੱਛਮੀ ਤੱਟ ਦੇ ਬਾਰੇ ਵਿੱਚ ਹੈ। ਸਾਰੇ ਤੁਹਾਡੇ ਵਿੱਚੋਂ ਬਹੁਤ ਸਾਰੇ ਜਾਣਦੇ ਹਨ, ਤੁਸੀਂ ਜਿਹੜੇ ਟੇਪਾਂ ਤੇ ਦੂਸਰੀਆਂ ਚੀਜ਼ਾਂ ਲੈ ਜਾਂਦੇ ਹੋ। ਅੱਜ ਰਾਤ ਇੱਥੇ ਆਦਮੀ ਬੈਠੇ ਹੋਏ ਹਨ ਜਿਹੜੇ ਉਸ ਵੇਲੇ ਉੱਥੇ ਸਨ। ਯਾਦ ਇਹ ਵਾਪਰਿਆ ਯਾਦ ਅਸੀਂ ਉੱਥੇ ਇੱਕ ਸ਼ਿਕਾਰ ਦੇ ਦੌਰਾਨ ਖੜੇ ਸਾਂ। ਇੱਕ ਸੇਵਕ ਜਿਹੜਾ ਪਿਛਲੀ ਰਾਤ ਅੰਦਰ ਸੁਣ ਰਿਹਾ ਸੀ, ਉਹ ਇੱਕ ਅੱਖ ਤੋਂ ਅੰਨਾ ਹੈ। ਉਹ ਠੀਕ ਉੱਥੇ ਉੱਪਰ ਆਇਆ ਅਤੇ ਉਸਨੇ ਕਿਹਾ, ਆਪਣੀ ਜਾਣ ਪਛਾਣ ਕਰਾਈ। ਉਸਨੇ ਉਸ ਪਹਾੜ ਉੱਪਰ ਰੰਗਦਾਰ ਐਨਕ ਲਗਾਈ ਹੋਈ ਸੀ। ਉਸਨੇ ਕਿਹਾ, ਭਾਈ ਬ੍ਰਾਨਹਮ, ਬੋਲਿਆ, ਮੈਂ ਭਾਈ ਮੈਕਿਊਜ਼ ਹਾਂ। ਉਸਨੇ ਕਿਹਾ, ਮੈਂ ਇੱਕ ਵਾਰ ਕੈਲੀਫੋਰਨੀਆ ਵਿੱਚ ਤੁਹਾਡੀ ਇੱਕ ਸਭਾ ਦੇ ਸਮਰਥਨ ਲਈ ਸਹਾਇਤਾ ਕੀਤੀ ਸੀ। ਮੈਂ ਕਿਹਾ, ਮੈਂ ਤੁਹਾਨੂੰ ਜਾਣ ਕੇ ਬਹੁਤ ਖੁਸ਼ ਹੋਇਆ ਹਾਂ ਭਾਈ ਮੈਕਿਊਜ਼। ਹੁਣ ਉੱਥੇ ਲਗਭਗ 20 ਆਦਮੀ ਖੜੇ ਸਨ। ਅਸੀਂ ਉੱਥੇ ਜੈਵਲਿਨ ਨਾਲ ਸੂਰਾਂ ਦਾ ਸ਼ਿਕਾਰ ਕਰਨ ਲਈ ਗਏ ਸੀ। ਪਹਾੜ ਉੱਪਰ ਜਾਣ ਤੋਂ ਇੱਕ ਦਿਨ ਪਹਿਲਾਂ ਹੀ ਮੈਂ ਕਿਹਾ ਸੀ, ਮੈਂ ਭਾਈ ਬੈਂਕਸ ਵੁੱਡ ਨੂੰ ਕਿਹਾ ਸੀ, ਤੁਸੀਂ ਸਭ ਉਹਨਾਂ ਨੂੰ ਜਾਣਦੇ ਹੋ, ਉਹ ਮੇਰੇ ਨਿੱਜੀ ਮਿੱਤਰ ਹਨ। ਮੈਂ ਕਿਹਾ, ਭਾਈ ਵੁੱਡ, ਮੈਂ ਇੱਕ ਪੱਥਰ ਚੁੱਕਿਆ ਤੇ ਉਸਨੂੰ ਉੱਪਰ ਹਵਾ ਵਿੱਚ ਸੁੱਟਿਆ ਅਤੇ ਉਹ ਥੱਲੇ ਆ ਗਿਆ। ਅਤੇ ਮੈਂ ਕਿਹਾ, ਯਹੋਵਾ ਇਉਂ ਫਰਮਾਉਂਦਾ ਹੈ ਕਿ ਕੁਝ ਵਾਪਰਨ ਵਾਲਾ ਹੈ। ਤਦ ਭਾਈ ਵੁੱਡ ਨੇ ਕਿਹਾ, ਇਹ ਕੀ ਹੈ ਭਾਈ ਬ੍ਰਾਨਹਮ? ਮੈਂ ਕਿਹਾ, ਮੈਨੂੰ ਨਹੀਂ ਪਤਾ ਹੈ, ਪਰ 24 ਘੰਟਿਆਂ ਦੇ ਅੰਦਰ ਤੁਸੀਂ ਦੇਖੋਗੇ ਕੁਝ ਵਾਪਰਨ ਵਾਲਾ ਹੈ। ਇੱਕ ਮਹਾਨ ਚਿੰਨ ਸੀ। ਅਤੇ ਅਗਲੇ ਦਿਨ, ਇਹ ਬਾਅਦ ਦੁਪਹਿਰ ਦਾ ਸਮਾਂ ਸੀ, ਅਗਲੇ ਦਿਨ ਲਗਭਗ 10 ਵਜੇ ਅਸੀਂ ਬਾਹਰ ਜਾਣ ਦੀ ਤਿਆਰੀ ਕਰ ਰਹੇ ਸੀ। ਰੇਕ ਦੇ ਕੋਲ ਆਪਣਾ ਜੈਵਲਿਨਾ ਸੂਰ ਸੀ ਅਤੇ ਅਸੀਂ ਉੱਥੇ ਖੜੇ ਸੀ ਅਤੇ ਭਾਈ ਮੈਕਨ ਲਈ ਤੁਸੀਂ ਜਾਣਦੇ ਹੋ ਅਤੇ ਉਹ ਸਾਰੇ ਹੀ ਉਹਨਾਂ ਸੂਰਾਂ ਨੂੰ ਕੱਪੜਿਆਂ ਵਿੱਚ ਲਪੇਟ ਰਹੇ ਸਨ ਅਤੇ ਭਾਈ ਬੋਰਡਰਸ ਅਤੇ ਮੈਂ ਅਤੇ ਭਾਈ ਰਾਏ ਰੋਬਰ ਸਨ ਜਿਹੜੇ ਕਿ ਇੱਕ ਅਪਾਹਜ ਬਜ਼ੁਰਗ ਹਨ ਅਤੇ ਮੇਰੇ ਇੱਕ ਬਹੁਤ ਪਿਆਰੇ ਅਤੇ ਅਨਮੋਲ ਮਿੱਤਰ ਹਨ ਉੱਥੇ ਖੜੇ ਸਨ ਅਤੇ ਮੈਂ ਉੱਪਰ ਦੇਖਿਆ ਅਤੇ ਭਾਈ ਮੈਕਿਊਸ ਨੇ ਕਿਹਾ ਭਾਈ ਬ੍ਰਾਨਹਮ ਕੀ ਤੁਹਾਨੂੰ ਕਦੇ ਪਰਮੇਸ਼ਵਰ ਦਾ ਦੂਤ ਦਿਖਾਈ ਦਿੱਤਾ ਜੋ ਤੁਸੀਂ ਨਾਲ ਸ਼ਿਕਾਰ ਦੇ ਦੌਰਿਆਂ ਤੇ ਹੁੰਦੇ ਹੋ ਮੈਂ ਕਿਹਾ ਭਾਈ ਮੈਕਿਊਸ ਹਾਂ ਇਹ ਸੱਚ ਹੈ ਪਰ ਮੈਂ ਇੱਥੇ ਇੱਕ ਤਰ੍ਹਾਂ ਆਰਾਮ ਕਰਨ ਲਈ ਆਉਂਦਾ ਹਾਂ ਉਸਨੇ ਕਿਹਾ ਠੀਕ ਹੈ ਭਾਈ ਬ੍ਰਾਨਹਮ ਕਿਹਾ ਮੇਰਾ ਮਤਲਬ ਤੁਹਾਨੂੰ ਪਰੇਸ਼ਾਨ ਕਰਨਾ ਨਹੀਂ ਸੀ ਮੈਂ ਕਿਹਾ ਤੁਸੀਂ ਮੈਨੂੰ ਪਰੇਸ਼ਾਨ ਨਹੀਂ ਕੀਤਾ ਹੈ ਅਤੇ ਮੈਂ ਇੱਧਰ ਉੱਧਰ ਦੇਖਿਆ ਅਤੇ ਮੈਂ ਇੱਕ ਡਾਕਟਰ ਨੂੰ ਉਸਦੀ ਅੱਖ ਜਾਂਚ ਕਰਦੇ ਹੋਏ ਦੇਖਿਆ ਹੁਣ ਮੈਂ ਉਹਨੂੰ ਨਹੀਂ ਜਾਣਦਾ ਸੀ ਉਸਨੇ ਗਹਿਰੇ ਰੰਗ ਦੀ ਰੰਗੀਨ ਐਨਕ ਲਗਾਈ ਹੋਈ ਸੀ ਅਰੀਜ਼ੋਨਾ ਵਿੱਚ ਭਿਆੰਕਰ ਗਰਮੀ ਹੁੰਦੀ ਹੈ ਅਤੇ ਮੈਂ ਇਸ ਦੇ ਵੱਲ ਵੇਖਿਆ ਅਤੇ ਮੈਂ ਇੱਕ ਡਾਕਟਰ ਉਸਨੂੰ ਇਹ ਦੱਸਦੇ ਹੋਏ ਦੇਖਿਆ ਉਸਨੇ ਕਿਹਾ ਸ਼੍ਰੀਮਾਨ ਜੀ ਮੈਂ ਉਸ ਅੱਖ ਦਾ ਇਲਾਜ ਸਾਲਾਂ ਤੋਂ ਕਰ ਰਿਹਾ ਹਾਂ ਲਗਭਗ 2 ਸਾਲਾਂ ਤੋਂ ਕਰ ਰਿਹਾ ਹਾਂ ਉਸਨੇ ਕਿਹਾ ਤੁਹਾਡੀ ਅੱਖ ਵਿੱਚ ਜਿਹੜੀ ਅਲਰਜੀ ਹੈ ਤੁਸੀਂ ਉਸਦੇ ਕਾਰਨ ਆਪਣੀ ਅੱਖ ਗੁਆਉਣ ਜਾ ਰਹੇ ਹੋ ਇਹ ਪਿੱਛੇ ਅੰਦਰ ਤੁਹਾਡੀ ਰੋਸ਼ਨੀ ਨੂੰ ਖਾ ਰਹੀ ਹੈ ਅਤੇ ਕੋਈ ਵੀ ਤਰੀਕਾ ਨਹੀਂ ਹੈ ਜਿਸ ਨਾਲ ਮੈਂ ਇਸ ਨੂੰ ਰੋਕ ਸਕਾਂ ਅਤੇ ਮੈਂ ਕਿਹਾ ਤੁਸੀਂ ਮੇਰੇ ਕੋਲੋਂ ਇਹ ਕਿਉਂ ਪੁੱਛਿਆ ਹੈ ਤੁਸੀਂ ਮੇਰੇ ਕੋਲੋਂ ਆਪਣੀ ਅੱਖ ਦੇ ਕਾਰਨ ਪੁੱਛਿਆ ਹੈ ਇਹ ਧੁੱਪ ਦੀ ਐਨਕ ਤੁਸੀਂ ਇਸ ਲਈ ਲਗਾਈ ਹੋਈ ਹੈ ਕਿਉਂਕਿ ਤੁਹਾਡੀ ਅੱਖ ਖਰਾਬ ਹੋ ਗਈ ਹੈ ਉਸਨੇ ਕਿਹਾ ਇਹ ਸੱਚ ਹੈ ਮੈਂ ਕਿਹਾ ਤੁਹਾਡੇ ਡਾਕਟਰ ਨੇ ਉਸਨੂੰ ਸਭ ਬਿਆਨ ਕੀਤਾ ਉਸਨੇ ਤੁਹਾਨੂੰ ਕੁਝ ਦਿਨ ਪਹਿਲਾਂ ਦੱਸਿਆ ਹੈ ਕਿ ਤੁਸੀਂ ਉਸ ਅੱਖ ਨੂੰ ਉਸ ਅਲਰਜੀ ਦੇ ਕਾਰਨ ਗੁਆਉਣ ਜਾ ਰਹੇ ਹੋ ਜਿਹੜੀ ਤੁਹਾਡੀ ਅੱਖ ਵਿੱਚ ਹੈ ਅਤੇ ਉਹ ਇਸ ਦੇ 2 ਸਾਲਾਂ ਤੋਂ ਜਾਂਚ ਕਰ ਰਿਹਾ ਹੈ ਅਤੇ ਉਹ ਇਸ ਨੂੰ ਨਹੀਂ ਰੋਕ ਸਕਦਾ ਹੈ ਉਸਨੇ ਕਿਹਾ ਭਾਈ ਬ੍ਰਾਨਹਮ ਇਹ ਸੱਚ ਹੈ ਅਤੇ ਮੈਂ ਪਿੱਛੇ ਮੁੜਨਾ ਸ਼ੁਰੂ ਕੀਤਾ ਅਤੇ ਦੇਖਿਆ ਅਤੇ ਮੈਂ ਇੱਕ ਔਰਤ ਨੂੰ ਦੇਖਿਆ ਜਿਹੜੀ ਉਸ ਆਦਮੀ ਤੋਂ ਕਾਫੀ ਜ਼ਿਆਦਾ ਬਜ਼ੁਰਗ ਸੀ ਅਤੇ ਉਹ ਕੁਝ ਪੱਕੇ ਰੰਗ ਦੀ ਸੀ ਉਹ ਮੂਲ ਰੂਪ ਵਿੱਚ ਇੱਥੇ ਉੱਪਰ ਅਰਕਨਸਾਸ ਦੇ ਰਹਿਣ ਵਾਲੇ ਹਨ ਅਤੇ ਉਸ ਔਰਤ ਨੇ ਆਪਣੀ ਸਕਰਟ ਉੱਪਰ ਚੁੱਕੀ ਅਤੇ ਆਪਣੀ ਲੱਤ ਆਪਣੇ ਪੁੱਤਰ ਨੂੰ ਦਿਖਾਈ ਅਤੇ ਉਹਨੇ ਕਿਹਾ ਪੁੱਤਰ ਜੇਕਰ ਤੈਨੂੰ ਭਾਈ ਬ੍ਰਾਨਹਮ ਮਿਲਣ ਤਾਂ ਤੂੰ ਉਹਨਾਂ ਨੂੰ ਮੇਰੀ ਲੱਤ ਲਈ ਪ੍ਰਾਰਥਨਾ ਕਰਨ ਲਈ ਕਹੀ ਅਤੇ ਉਸਦੇ ਪੰਜਿਆਂ ਅਤੇ ਲੱਤ ਦੇ ਵਿਚਕਾਰ ਲੰਬੇ ਟਿਊਮਰ ਲਟਕ ਰਹੇ ਸਨ ਮੈਂ ਕਿਹਾ ਤੁਹਾਡੀ ਮਾਂ ਚਿੱਟੇ ਵਾਲਾਂ ਵਾਲੀ ਔਰਤ ਹੈ ਅਤੇ ਉਸਨੇ ਆਪਣੀ ਸਕਰਟ ਉੱਪਰ ਚੁੱਕੀ ਸੀ ਅਤੇ ਆਪਣੇ ਪੈਰ ਤੋਂ ਜੁਰਾਬ ਪਿੱਛੇ ਖਿੱਚ ਕੇ ਅਤੇ ਤੁਹਾਨੂੰ ਆਪਣਾ ਪੈਰ ਦਿਖਾਇਆ ਸੀ ਅਤੇ ਤੁਹਾਨੂੰ ਕਿਹਾ ਸੀ ਕਿ ਜੇਕਰ ਤੁਸੀਂ ਮੈਨੂੰ ਮਿਲੋ ਤਾਂ ਉਸ ਲਈ ਪ੍ਰਾਰਥਨਾ ਕਰਨ ਲਈ ਕਹਿਣਾ ਅਤੇ ਉਸਨੇ ਕਿਹਾ ਉਹ ਦਇਆ ਮੈਂ ਪਿੱਛੇ ਮੁੜਿਆ ਤੇ ਉਸਨੂੰ ਦਰਸ਼ਨ ਵਿੱਚ ਬਿਨਾਂ ਐਨਕ ਦੇ ਖੜੇ ਹੋਏ ਵੇਖਿਆ ਮੈਂ ਕਿਹਾ ਯਹੋਵਾ ਇਉਂ ਫਰਮਾਉਂਦਾ ਹੈ ਪਰਮੇਸ਼ਵਰ ਨੇ ਤੇਰੀ ਅੱਖ ਨੂੰ ਚੰਗਾ ਕਰ ਦਿੱਤਾ ਹੈ ਅਤੇ ਤੇਰੀ ਮਾਂ ਵੀ ਚੰਗੀ ਹੋ ਗਈ ਹੈ ਲਗਭਗ ਉਸੇ ਹੀ ਸਮੇਂ ਮੈਂ ਪਿੱਛੇ ਮੁੜਿਆ ਹੁਣ ਉਹ ਆਦਮੀ ਇੱਥੇ ਬੈਠਾ ਹੋਇਆ ਹੈ ਜਿਹੜਾ ਉੱਥੇ ਖੜਾ ਸੀ ਮੈਂ ਭਾਈ ਰਾਏ ਬੋਰਡਰਸ ਨੂੰ ਜਾਂ ਭਾਈ ਰਾਏ ਰੋਬਰਟਸਨ ਨੂੰ ਕਿਹਾ ਆਪਣਾ ਹੱਥ ਉਹਨਾਂ ਦੇ ਮੋਢੇ ਉੱਪਰ ਰੱਖਿਆ ਕਿਉਂਕਿ ਉਹ ਇੱਕ ਬਜ਼ੁਰਗ ਹਨ ਮੈਂ ਕਿਹਾ ਭਾਈ ਰਾਏ ਕਿਸੇ ਚੀਜ਼ ਦੇ ਥੱਲੇ ਚਲੇ ਜਾਓ ਜਲਦੀ ਕਰੋ ਕੁਝ ਵਾਪਰਨ ਵਾਲਾ ਹੈ ਉਸਨੇ ਕਿਹਾ ਤੁਹਾਡਾ ਕੀ ਮਤਲਬ ਹੈ ਭਾਈ ਬ੍ਰਾਨਹਮ ਮੈਂ ਕਿਹਾ ਗੱਲਾਂ ਨਾ ਕਰੋ ਕਿਸੇ ਚੀਜ਼ ਦੇ ਹੇਠਾਂ ਚਲੇ ਜਾਓ ਜਲਦੀ ਅਤੇ ਮੈਂ ਮੁੜਿਆ ਅਤੇ ਉੱਥੋਂ ਉਸ ਜਗ੍ਹਾ ਤੋਂ ਮੈਂ ਇੱਕ ਬੇਲਚਾ ਚੁੱਕਿਆ ਅਤੇ ਮੈਂ ਉਹਨਾਂ ਤੋਂ ਦੂਰ ਚਲਿਆ ਗਿਆ ਕਿਉਂਕਿ ਮੈਂ ਜਾਣਦਾ ਸੀ ਕਿ ਇਹ ਘਟਨਾ ਉੱਥੇ ਵਾਪਰੇਗੀ ਜਿੱਥੇ ਮੈਂ ਹਾਂ ਬਿਲਕੁਲ ਠੀਕ ਉਸ ਬਹੁਤ ਵੱਡੀ ਘਾਟੀ ਦੇ ਬਿਲਕੁਲ ਨਾਲ ਹੀ ਜਿਹੜਾ ਕਿ ਇਸ ਭਵਨ ਤੋਂ 8 ਜਾਂ 10 ਗੁਣਾ ਉੱਚਾ ਸੀ ਇਹ ਬੋਕਸ ਘਾਟੀ ਹੈ ਜਿੱਥੇ ਮੈਂ ਖੜਾ ਸੀ ਉਸ ਜਗ੍ਹਾ ਦੇ ਉੱਪਰ ਇੱਕ ਬਾਂਬਰੋਲੇ ਵਾਂਗ ਉੱਪਰੋਂ ਸਵਰਗ ਤੋਂ ਅੱਗ ਹੇਠਾਂ ਆਈ ਅਤੇ ਪਹਾੜ ਤੋਂ ਚਟਾਨਾਂ ਨੂੰ ਚੀਰਦੀ ਹੋਈ ਉੱਥੋਂ ਹੁੰਦੀ ਹੋਈ ਗਈ ਅਤੇ ਸੈਂਕੜੇ ਗਜ਼ ਤੱਕ ਮੈਸਕ ਵਾਈਟ ਰੁੱਖਾਂ ਦੇ ਸਿਰਿਆਂ ਨੂੰ ਚੀਰ ਦਿੱਤਾ ਹਰ ਕੋਈ ਦੌੜ ਰਿਹਾ ਸੀ ਅਤੇ ਟਰੱਕਾਂ ਤੇ ਹੋਰ ਦੂਸਰੀਆਂ ਚੀਜ਼ਾਂ ਦੇ ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੇ ਸਨ ਉਹ ਅੱਗ ਦੁਬਾਰਾ ਉੱਪਰ ਗਈ ਅਤੇ ਉਸਨੇ ਬਹੁਤ ਜ਼ੋਰ ਨਾਲ ਗਰਜਨ ਦੀ ਆਵਾਜ਼ ਕੀਤੀ ਫਿਰ ਦੁਬਾਰਾ ਆਕਾਸ਼ ਵਿੱਚ ਗਈ ਅਤੇ ਵਾਪਸ ਹੇਠਾਂ ਆ ਗਈ ਅਤੇ ਇਸ ਤਰ੍ਹਾਂ 3 ਵਾਰ ਕੀਤਾ ਅਤੇ ਜਦ ਇਹ ਸਭ ਖਤਮ ਹੋ ਗਿਆ ਤਾਂ ਸਭ ਮੇਰੇ ਕੋਲ ਆਏ ਅਤੇ ਪੁੱਛਿਆ ਇਸ ਦਾ ਕੀ ਅਰਥ ਸੀ ਮੈਂ ਕਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਇਹ ਨਿਆਂ ਦਾ ਚਿੰਨ ਸੀ ਕੁਝ ਹੀ ਦਿਨਾਂ ਵਿੱਚ ਪੱਛਮ ਵਿੱਚ ਇੱਕ ਬਹੁਤ ਵੱਡਾ ਭੂਚਾਲ ਆਉਣ ਵਾਲਾ ਹੈ ਅਤੇ ਰੁਕੇਗਾ ਨਹੀਂ ਕੈਲੀਫੋਰਨੀਆ ਲਾਸ ਏਂਜਲਸ ਗਰਕ ਜਾਣਗੇ ਇਹ ਥੱਲੇ ਜਾ ਰਿਹਾ ਹੈ ਇਹ ਸਮੁੰਦਰ ਵਿੱਚ ਸਰਕ ਜਾਣਗੇ ਅਤੇ ਇਸ ਤੋਂ 2 ਦਿਨ ਬਾਅਦ ਅਲਾਸਕਾ ਦੇ ਭੂਚਾਲ ਨੇ ਅਲਾਸਕਾ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਤਦ ਜਦ ਮੇਰੀ ਪਿਛਲੀ ਸਭਾ ਕੈਲੀਫੋਰਨੀਆ ਵਿੱਚ ਹੋਈ ਸੀ ਜਦੋਂ ਮੈਂ ਬੋਲ ਰਿਹਾ ਸੀ ਤਾਂ ਮੈਂ ਇਸ ਦੇ ਵਾਪਰਨ ਦੇ ਬਾਰੇ ਵਿੱਚ ਕੁਝ ਨਹੀਂ ਜਾਣਦਾ ਸੀ ਜਦ ਤੱਕ ਮੈਂ ਗਲੀ ਵਿੱਚ ਨਹੀਂ ਆ ਗਿਆ ਸੀ ਇਸਨੇ ਕਿਹਾ ਕੈਲੀਫੋਰਨੀਆ ਕਿਹਾ ਕਫਰਨਾਹੂਮ ਕਫਰਨਾਹੂਮ ਜਿਹੜਾ ਦੂਤਾਂ ਦੇ ਨਾਮ ਤੋਂ ਸਤਾਇਆ ਜਾਂਦਾ ਹੈ ਲਾਸ ਏਂਜਲਸ ਹੈ ਤੂੰ ਆਪਣੇ ਆਪ ਨੂੰ ਸਵਰਗ ਤੱਕ ਉੱਚਾ ਕੀਤਾ ਹੈ ਪਰ ਤੂੰ ਨਰਕ ਤੱਕ ਹੇਠਾਂ ਲਿਆਂਦਾ ਜਾਵੇਗਾ ਕਿਉਂਕਿ ਜਿਹੜੇ ਸਾਮਰੇ ਦੇ ਕੰਮ ਤੇਰੇ ਵਿੱਚ ਕੀਤੇ ਗਏ ਹਨ ਜੋ ਸਦੂਮ ਵਿੱਚ ਕੀਤੇ ਜਾਂਦੇ ਤਾਂ ਉਹ ਅੱਜ ਦੇ ਦਿਨ ਤੱਕ ਖੜਾ ਰਹਿੰਦਾ ਹੁਣ ਪਿਛਲੇ ਕੁਝ ਦਿਨਾਂ ਵਿੱਚ ਵੱਡੀਆਂ ਗਰਜਾਂ ਅਤੇ ਤਿੜਕਣ ਦੀਆਂ ਆਵਾਜ਼ਾਂ ਹੋਈਆਂ ਹਨ ਇਸ ਦੇ ਬਾਅਦ ਵਿੱਚ ਵਿਗਿਆਨ ਦੇ ਸਮਾਚਾਰ ਪੱਤਰ ਵਿੱਚ ਇਹ ਕਿਹਾ ਗਿਆ ਇਹ ਸਾਰਾ ਸ਼ਹਿਦ ਦੀਆਂ ਮੱਖੀਆਂ ਦਾ ਛੱਤਾ ਹੈ ਇਹ ਥੱਲੇ ਜਾਣ ਵਾਲਾ ਹੈ ਉਹ ਇੰਨਾ ਹੀ ਜਾਣਦੇ ਹਨ। ਅਤੇ ਤੁਸੀਂ ਦੇਖਿਓ ਸਾਲਟਨ ਸਮੁੰਦਰ ਵਿੱਚੋਂ ਪਾਣੀ ਇੱਕਦਮ ਉੱਪਰ ਆਵੇਗਾ। ਲੋਸ ਏਂਜਲਸ ਉੱਪਰ ਨਿਆਂ ਲਈ ਸਜ਼ਾ ਦੀ ਆਗਿਆ ਹੋ ਗਈ ਹੈ। ਮੈਂ ਤੁਹਾਨੂੰ ਇਸ ਦੇ ਵਾਪਰਨ ਤੋਂ ਪਹਿਲਾਂ ਹੀ ਦੱਸ ਦਿੱਤਾ ਹੈ। ਜਦ ਇਸ ਤਰ੍ਹਾਂ ਹੋਵੇਗਾ ਤਾਂ ਤੁਸੀਂ ਜਾਣ ਜਾਓਗੇ। ਮੈਂ ਕਦੇ ਵੀ ਆਪਣੇ ਕੋਲੋਂ ਨਹੀਂ ਕਿਹਾ ਹੈ ਅਤੇ ਉਸਨੇ ਕਦੇ ਵੀ ਮੈਨੂੰ ਕੁਝ ਹੋਰ ਨਹੀਂ ਦੱਸਿਆ ਹੈ। ਸਿਰਫ ਉਹੀ ਜੋ ਵਾਪਰਨ ਵਾਲਾ ਹੈ ਅਤੇ ਤੁਸੀਂ ਇਸ ਨੂੰ ਚੇਤੇ ਰੱਖ ਸਕਦੇ ਹੋ। ਇਹ ਸੱਚ ਹੈ। ਇਹ ਕਦੋਂ ਹੋਵੇਗਾ ਮੈਂ ਨਹੀਂ ਜਾਣਦਾ ਹਾਂ। ਮੈਂ ਬਾਹਰ ਗਿਆ ਤਾਂ ਉਹਨਾਂ ਨੇ ਮੈਨੂੰ ਉਹ ਦੱਸਿਆ ਜੋ ਮੈਂ ਕਿਹਾ ਸੀ ਅਤੇ ਮੈਂ ਸੁਣਿਆ ਅਤੇ ਮੈਂ ਵਾਪਸ ਆਇਆ ਅਤੇ ਲਿਖਤਾਂ ਵਿੱਚ ਲੱਭਿਆ। ਤੁਸੀਂ ਜਾਣਦੇ ਹੋ ਕਿ ਯਿਸੂ ਨੇ ਲਗਭਗ ਇਹੀ ਸ਼ਬਦ ਕਫਰਨਾਹੂਮ, ਸਦੋਮ ਅਤੇ ਅਮੋਰਾ ਦੇ ਬਾਰੇ ਵਿੱਚ ਕਹੇ ਸਨ ਜੋ ਕਿ ਮੁਰਦਾ ਸਾਗਰ ਦੇ ਥੱਲੇ ਸਨ। ਮੈਂ ਸੋਚਦਾ ਹਾਂ ਕਿ ਉਦੋਂ ਅਜਿਹਾ ਹੀ ਹੋਇਆ ਸੀ ਅਤੇ ਲਗਭਗ 100 ਸਾਲ ਬਾਅਦ ਕਫਰਨਾਹੂਮ ਸਮੁੰਦਰ ਵਿੱਚ ਡੁੱਬ ਗਿਆ ਸੀ ਅਤੇ ਉਹ ਹਾਲੇ ਵੀ ਸਮੁੰਦਰ ਵਿੱਚ ਹੈ। ਉਹ ਪਰਮੇਸ਼ਵਰ ਜਿਸਨੇ ਸਦੂਮ ਨੂੰ ਉਸਦੇ ਪਾਪਾਂ ਕਾਰਨ ਸਮੁੰਦਰ ਵਿੱਚ ਪਾ ਦਿੱਤਾ ਸੀ, ਉਹੀ ਪਰਮੇਸ਼ਵਰ ਲੋਸ ਏਂਜਲਸ ਨੂੰ ਜੋ ਕਿ ਭ੍ਰਿਸ਼ਟਤਾ ਦਾ ਸ਼ਹਿਰ ਹੈ ਇਸਦੇ ਪਾਪਾਂ ਕਾਰਨ ਸਮੁੰਦਰ ਵਿੱਚ ਸੁੱਟ ਦੇਵੇਗਾ। ਭਾਈ ਰਾਏ ਬਾਰਡਰ ਉੱਪਰ ਤਾਂ ਮੌਤ ਵਰਗਾ ਭੈ ਛਾਇਆ ਹੋਇਆ ਹੈ। ਮੈਂ ਨਹੀਂ ਜਾਣਦਾ ਹਾਂ ਕਿ ਉਸਦਾ ਕੀ ਮਤਲਬ ਹੈ। ਮੈਂ ਨਹੀਂ ਜਾਣਦਾ ਹਾਂ। ਆਓ ਅਸੀਂ ਪ੍ਰਾਰਥਨਾ ਕਰੀਏ। ਪ੍ਰਭੂ, ਅਸਲ ਵਿੱਚ ਸੁਣਨ ਵਾਲਿਆਂ ਨੂੰ ਗਵਾਹੀ ਦੇਣਾ ਬਹੁਤ ਹੀ ਵਧੀਆ ਗੱਲ ਹੈ। ਪ੍ਰਭੂ, ਅਸੀਂ ਤੇਰੇ ਉੱਪਰ ਵਿਸ਼ਵਾਸ ਕਰਦੇ ਹਾਂ ਕਿ ਤੂੰ ਸਾਡੀ ਬੇਪ੍ਰਤੀਤੀ ਦਾ ਇਲਾਜ ਕਰੇਗਾ ਅਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਦੁਨੀਆ ਦੇ ਆਖਰੀ ਸਮੇਂ ਤੇ ਮਾਰਗ ਦੇ ਅਖੀਰ ਵਿੱਚ ਚੱਲ ਰਹੇ ਹਾਂ। ਬਸ ਇਹ ਕਦੋਂ ਹੋਵੇਗਾ ਅਸੀਂ ਨਹੀਂ ਜਾਣਦੇ ਹਾਂ, ਪਰ ਲਾੜੀ ਦਾ ਗੁਪਤ ਵਿੱਚ ਉੱਪਰ ਉਠਾ ਲਿਆ ਜਾਣਾ ਹੈ। ਇਨ੍ਹਾਂ ਹੀ ਕਿਸੇ ਦਿਨਾਂ ਵਿੱਚ ਪ੍ਰਭੂ ਸਾਡਾ ਸਵਰਗ ਤੇ ਉਠਾਇਆ ਜਾਣਾ ਹੋ ਜਾਵੇਗਾ ਅਤੇ ਅਸੀਂ ਉਸ ਦੇ ਨਾਲ ਉੱਪਰ ਉਠਾ ਲੈ ਜਾਵਾਂਗੇ ਅਤੇ ਅਸੀਂ ਉਸ ਦਿਨ ਦੀ ਉਡੀਕ ਕਰ ਰਹੇ ਹਾਂ। ਪ੍ਰਭੂ, ਸਾਡੇ ਹਿਰਦਿਆਂ ਨੂੰ ਤਿਆਰ ਕਰ। ਇੱਥੇ ਬਹੁਤ ਸਾਰੇ ਆਦਮੀ ਅਤੇ ਔਰਤਾਂ ਇਨ੍ਹਾਂ ਮੰਜਿਆਂ ਅਤੇ ਸਟੈਚਰਾਂ ਉੱਪਰ ਪਏ ਦਿਖਾਈ ਦਿੰਦੇ ਹਨ ਜਿਨ੍ਹਾਂ ਨੂੰ ਦੁਸ਼ਮਣ ਨੇ ਜਕੜਿਆ ਹੋਇਆ ਹੈ। ਉੱਥੇ ਬਾਹਰ ਲੋਕ ਬੈਠੇ ਹਨ, ਸ਼ਾਇਦ ਜੇਕਰ ਤੂੰ ਉਹਨਾਂ ਨੂੰ ਨਹੀਂ ਛੂਏਗਾ ਤਾਂ ਉਹ ਦਿਲ ਦੇ ਦੌਰੇ ਨਾਲ ਮਰ ਜਾਣਗੇ। ਹੋ ਸਕਦਾ ਹੈ ਉਹਨਾਂ ਵਿੱਚੋਂ ਕੁਝ ਨੂੰ ਕੈਂਸਰ ਨੇ ਖਾ ਲਿਆ ਹੋਵੇ। ਅਤੇ ਪਿਤਾ, ਤੂੰ ਹਰ ਇੱਕ ਆਦਮੀ ਦੇ ਹਿਰਦੇ ਨੂੰ ਜਾਣਦਾ ਹੈ। ਤੂੰ ਜਾਣਦਾ ਹੈ ਕਿ ਇਹ ਸੱਚਾ ਹੈ ਜਾਂ ਸੱਚਾ ਨਹੀਂ ਹੈ। ਅਤੇ ਇਹ ਗੱਲਾਂ ਅਸੀਂ ਇਸ ਲਈ ਕਹਿੰਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਤੂੰ ਕੀ ਕੀਤਾ ਹੈ। ਤੇਰੀ ਮਹਾਨ ਸਾਮਰਥ ਨੇ ਬਹੁਤਿਆਂ ਨੂੰ ਛੁਡਾਇਆ ਹੈ। ਅਸੀਂ ਇਸ ਦੇ ਗਵਾਹ ਹਾਂ। ਬੇਸ਼ੱਕ ਉਹ ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਗੱਲਾਂ ਨਹੀਂ ਹੋਈਆਂ ਹਨ, ਪਰ ਪ੍ਰਭੂ ਉਹ ਹੋਈਆਂ ਹਨ। ਅਸੀਂ ਇਸ ਦੇ ਗਵਾਹ ਹਾਂ। ਅੱਜ ਰਾਤ ਮੈਂ ਦੁਆ ਕਰਦਾ ਹਾਂ ਪ੍ਰਭੂ ਕਿ ਤੂੰ ਇਹਨਾਂ ਲੋਕਾਂ ਦੇ ਦਿਲਾਂ ਦੇ ਅੰਦਰ ਕਿਸੇ ਤਰ੍ਹਾਂ ਅਜਿਹਾ ਵਿਸ਼ਵਾਸ ਪੈਦਾ ਕਰ ਕਿ ਉਹਨਾਂ ਵਿੱਚੋਂ ਸਾਰੇ ਬਿਮਾਰ ਅਤੇ ਦੁਖੀ ਲੋਕ ਅਤੇ ਹਰੇਕ ਆਦਮੀ ਯਾਦ ਹੋ ਜਾਵੇ। ਪ੍ਰਭੂ, ਸਾਡੇ ਲਈ ਇਹ ਹੋਣ ਦੇ ਕਿ ਜਦੋਂ ਅਸੀਂ ਵਚਨ ਸਿਖਾਉਣ ਦਾ ਯਤਨ ਕਰਦੇ ਹਾਂ ਤਾਂ ਇਹ ਬਹੁਤ ਹੀ ਆਸਾਨ ਹੋ ਜਾਵੇ। ਹੁਣ ਦੇ ਕਿ ਪਵਿੱਤਰ ਆਤਮਾ ਮੇਰੀਆਂ ਗਲਤੀਆਂ ਨੂੰ ਲਵੇ ਪ੍ਰਭੂ ਅਤੇ ਲੋਕਾਂ ਦੇ ਦਿਲਾਂ ਦੇ ਵਿੱਚ ਉਹਨਾਂ ਦਾ ਸੁਧਾਰ ਕਰੇ ਅਤੇ ਇਸ ਨੂੰ ਇੱਕ ਅਸਲੀ ਅਸਲ ਰਾਤ ਬਣਾਵੇ ਕਿ ਉਹ ਖੁਦ ਇੱਥੇ ਹਰ ਇੱਕ ਵਿਸ਼ਵਾਸੀ ਦੇ ਹਿਰਦੇ ਅੰਦਰ ਜਗ੍ਹਾ ਬਣਾ ਸਕੇ। ਅਸੀਂ ਇਹ ਰਾਤ ਇਸੇ ਮਕਸਦ ਦੇ ਲਈ ਠਹਿਰਾਈ ਹੈ। ਪ੍ਰਭੂ, ਇਹਨਾਂ ਸਭ ਗੱਲਾਂ ਤੋਂ ਵੱਧ ਕੇ ਇਹ ਹੋਵੇ ਯਾਦ ਕਿ ਕਿਰਪਾ ਦਾ ਦਰਵਾਜ਼ਾ ਅਜੇ ਖੁੱਲਾ ਹੋਇਆ ਹੈ। ਉਹ ਜਿਹੜੇ ਨਹੀਂ ਬਚੇ ਹੋਏ ਹਨ ਉਹ ਤਿਆਰ ਹੋ ਜਾਣ, ਹੁਣੇ ਹੀ ਤਿਆਰ ਹੋ ਜਾਣ। ਅਸੀਂ ਇਸ ਨੂੰ ਯਿਸੂ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਹੁਣ ਅਸੀਂ ਸ਼ੁਰੂ ਕਰਨ ਲਈ ਲਿਖਤਾਂ ਵੱਲ ਜਾ ਰਹੇ ਹਾਂ ਅਤੇ ਕਿਸੇ ਨੇ ਇੱਥੇ ਡੈਸਕ ਉੱਪਰ ਇੱਕ ਲੇਖ ਰੱਖਿਆ ਹੋਇਆ ਹੈ ਅਤੇ ਕਿਹਾ ਹੈ ਉਹਨਾਂ ਨੇ ਅੱਜ ਰਾਤ ਮੇਰੇ ਲਈ ਦਾਨ ਇਕੱਠਾ ਕੀਤਾ ਹੈ। ਇਹ ਜ਼ਰੂਰੀ ਨਹੀਂ ਹੈ, ਇਸ ਤਰ੍ਹਾਂ ਨਾ ਕਰੋ। ਮੈਂ ਇਸ ਨੂੰ ਵਾਪਸ ਨਹੀਂ ਲਿਜਾ ਸਕਦਾ ਹਾਂ। ਮੈਨੂੰ ਯਾਦ ਹੈ ਇੱਕ ਵਾਰੀ ਕੈਲਗਰੀ ਕੈਨੇਡਾ ਵਿੱਚ ਅਸੀਂ ਇੱਕ ਇਹ ਦਾਨ ਲਿਆ ਸੀ। ਭਾਈ ਜੈਕ ਮੈਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਸਨ, ਮੇਰੀ ਪਤਨੀ ਉੱਥੇ ਬੈਠੀ ਹੋਈ ਹੈ। ਉਸ ਸਮੇਂ ਉਹ ਅਤੇ ਬੱਚੇ ਅਸੀਂ ਦੋ ਪੁਰਾਣੇ ਕਮਰਿਆਂ ਵਿੱਚ ਰਹਿੰਦੇ ਸੀ। ਉਹ ਦਰਵਾਜ਼ੇ ਨੂੰ ਬੰਦ ਕਰਨ ਲਈ ਇੱਕ ਕੰਬਲ ਲਗਾਉਂਦੀ ਸੀ ਤਾਂ ਕਿ ਬੱਚਿਆਂ ਨੂੰ ਨਮੂਨੀਆ ਨਾ ਹੋ ਜਾਵੇ। ਅਤੇ ਉਸਨੇ ਮੈਨੂੰ ਕਿਹਾ ਭਾਈ ਬ੍ਰਾਨਹਮ, ਉਸਦੇ ਨਾਲ ਅਜਿਹਾ ਵਿਵਹਾਰ ਕਰਨਾ ਤੁਹਾਡੇ ਲਈ ਉਚਿਤ ਨਹੀਂ ਹੈ, ਇਸ ਲਈ ਤੁਹਾਨੂੰ ਉਹ ਮਾਮਲਾ ਯਾਦ ਹੋਵੇਗਾ। ਉਹਨਾਂ ਨੇ ਦਾਨ ਲਿਆ, ਮੈਨੂੰ ਯਾਦ ਨਹੀਂ ਹੈ ਕਿ ਕਿੰਨੇ ਹਜ਼ਾਰ ਡਾਲਰ ਦਾ ਚੰਦਾ ਇਕੱਠਾ ਹੋਇਆ ਸੀ। ਅਤੇ ਮੈਂ ਕਿਹਾ ਉਹ ਭਾਈ ਜੈਕ, ਇਸ ਨੂੰ ਵਾਪਸ ਲੈ ਜਾਓ। ਉਸਨੇ ਕਿਹਾ ਹੁਣ ਅਸੀਂ ਇਸ ਨੂੰ ਕਿਵੇਂ ਵਾਪਸ ਲੈ ਜਾਵਾਂਗੇ। ਫਿਰ ਮੈਂ ਇੱਕ ਜਗ੍ਹਾ ਖਰੀਦ ਲਈ ਅਤੇ ਇਹ ਉੱਥੇ ਹੈ। ਇਸ ਲਈ ਪਰਮੇਸ਼ਵਰ ਦੀ ਮਹਿਮਾ ਅਤੇ ਵਡਿਆਈ ਹੋਵੇ। ਮੈਂ ਅਤੇ ਮੇਰੀ ਪਤਨੀ ਨੇ ਇਸ ਨੂੰ ਕਲੀਸਿਆ ਦੇ ਲੋਕਾਂ ਵੱਲੋਂ ਤੋਹਫੇ ਦੇ ਤੌਰ ਤੇ ਕੁਝ ਸਾਲਾਂ ਤੱਕ ਰੱਖਿਆ ਅਤੇ ਤਦ ਮੈਂ ਸੋਚਿਆ ਇਸ ਤਰ੍ਹਾਂ ਕਰਨਾ ਸਹੀ ਨਹੀਂ ਹੈ। ਮੈਂ ਇਸ ਦੁਨੀਆਂ ਵਿੱਚ ਕੁਝ ਵੀ ਲੈ ਕੇ ਨਹੀਂ ਆਇਆ ਸੀ ਅਤੇ ਨਿਸ਼ਚਿਤ ਹੈ ਕਿ ਮੈਂ ਕੁਝ ਵੀ ਨਾਲ ਲੈ ਕੇ ਨਹੀਂ ਜਾਵਾਂਗਾ। ਇਸ ਲਈ ਮੈਂ ਉਸਨੂੰ ਆਪਣੇ ਕੋਲ ਰੱਖਣ ਦਾ ਵਿਚਾਰ ਬਦਲ ਲਿਆ ਅਤੇ ਉਸਨੂੰ ਵਾਪਸ ਭਵਨ ਦੇ ਨਾਮ ਕਰ ਦਿੱਤਾ। ਜਦ ਮੈਂ ਮਰ ਜਾਂਦਾ ਹਾਂ, ਅੱਛਾ ਜੇਕਰ ਉੱਥੇ ਕੋਈ ਕੱਲ ਹੈ, ਪਰਮੇਸ਼ਵਰ ਦਾ ਕੋਈ ਹੋਰ ਸੇਵਕ ਇਸ ਦਾ ਇਸਤੇਮਾਲ ਕਰੇਗਾ। ਦੇਖਿਆ ਮਿੱਤਰੋ, ਬੜੀ ਹੀ ਦੀਨਤਾ ਸਹਿ ਤੁਹਾਡਾ ਧੰਨਵਾਦ ਕਰਦੇ ਹਾਂ। ਪਰਮੇਸ਼ਵਰ ਤੁਹਾਨੂੰ ਇਸ ਦੇ ਲਈ ਬਰਕਤ ਦੇਵੇ। ਹੁਣ ਯਾਕੂਬ ਵਿਚੋਂ ਯਾਕੂਬ ਦੀ ਪੱਤਰੀ ਦਾ ਦੂਸਰਾ ਬਾਬ ਅਸੀਂ ਕੀ ਐਤ ਤੋਂ ਪੜ੍ਹਨਾ ਚਾਹੁੰਦੇ ਹਾਂ ਅਤੇ ਹੁਣ ਮੈਂ ਲਗਭਗ ਥੋੜਾ ਸਮਾਂ ਸਿੱਖਿਆ ਦੇਵਾਂਗਾ ਅਤੇ ਫਿਰ ਅਸੀਂ ਬਿਮਾਰਾਂ ਦੇ ਲਈ ਜਿੰਨੀ ਜਲਦੀ ਹੋ ਸਕੇ ਪ੍ਰਾਰਥਨਾ ਕਰਾਂਗੇ ਅਤੇ ਜਿੰਨਾ ਸੰਭਵ ਹੋ ਸਕੇ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਪ੍ਰਾਰਥਨਾ ਦੀ ਕਤਾਰ ਵਿਚੋਂ ਲੰਘਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਆਓ ਅਸੀਂ ਇਹ ਵੀ ਯਾਦ ਰੱਖੀਏ ਮੈਂ ਭੈਣ ਅੰਨਾ ਜੀਨ ਅਤੇ ਭਾਈ ਡੌਨ ਅਤੇ ਉਹਨਾਂ ਨੂੰ ਨਹੀਂ ਭੁੱਲਣਾ ਚਾਹੁੰਦਾ ਹਾਂ ਮੈਂ ਸੋਚਦਾ ਹਾਂ ਕਿ ਉਹ ਥਾਈਲੈਂਡ ਵਿਚ ਕਿਤੇ ਹਨ ਕਿ ਉੱਥੇ ਨਹੀਂ ਹਨ ਉਹ ਕਿੱਥੇ ਹਨ ਬੈਂਕਾਕ ਅਤੇ ਮਿਸ਼ਨਰੀ ਕੰਮ ਲਈ ਉੱਥੇ ਹਨ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਤੁਸੀਂ ਦਿਨ ਦੇ ਵੇਲੇ ਸੋਚਦੇ ਹੋ ਤੁਸੀਂ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਬਿਆਨ ਕਰਨਾ ਚਾਹੁੰਦੇ ਹੋ ਪਰ ਜਦ ਤੁਸੀਂ ਇੱਥੇ ਆਉਂਦੇ ਹੋ ਤੁਸੀਂ ਉਹਨਾਂ ਨੂੰ ਸੋਚ ਨਹੀਂ ਸਕਦੇ ਹੋ ਕਿਉਂਕਿ ਤੁਸੀਂ ਸਿੱਧੇ ਹੀ ਉਸ ਪਾਠ ਵਿੱਚ ਚਲੇ ਜਾਂਦੇ ਹੋ ਅਤੇ ਹੁਣ ਇੱਥੇ ਯਾਕੂਬ ਦੀ ਪੱਤਰੀ ਦੇ ਦੂਸਰੇ ਬਾਬ ਵਿੱਚ ਅਤੇ ਅਸੀਂ ਸੰਤ ਯਾਕੂਬ ਦੇ ਦੂਸਰੇ ਬਾਬ ਦੀ 21 ਆਇਤ ਤੋਂ ਪੜ੍ਹਨਾ ਸ਼ੁਰੂ ਕਰਨ ਜਾ ਰਹੇ ਹਾਂ ਅਤੇ ਅਸੀਂ ਇਸ ਦਾ ਇੱਕ ਬਾਬ ਪੜ੍ਹਾਂਗੇ ਦੂਸਰੇ ਬਾਬ ਦੀ 21 ਆਇਤ ਸਾਡਾ ਪਿਤਾ ਅਬਰਾਹਮ ਅਮਲਾਂ ਨਾਲ ਧਰਮੀ ਨਹੀਂ ਠਹਿਰਾਇਆ ਗਿਆ ਜਦੋਂ ਉਹਨੇ ਆਪਣੇ ਪੁੱਤਰ ਇਸਹਾਕ ਨੂੰ ਜਗਵੇਦੀ ਉੱਤੇ ਚਾੜ ਦਿੱਤਾ ਤੂੰ ਵੇਖਦਾ ਹੈ ਭਈ ਨਿਹਚਾ ਉਹਦੇ ਅਮਲਾਂ ਨਾਲ ਗੁਣਕਾਰ ਹੋਈ ਅਤੇ ਅਮਲਾਂ ਤੋਂ ਨਿਹਚਾ ਸੰਪੂਰਨ ਹੋਈ ਅਤੇ ਧਰਮ ਪੁਸਤਕ ਦਾ ਇਹ ਵਾਕ ਪੂਰਾ ਹੋਇਆ ਭਈ ਅਬਰਾਹਮ ਨੇ ਪਰਮੇਸ਼ਵਰ ਦੀ ਪ੍ਰਤੀਤ ਕੀਤੀ ਅਤੇ ਇਹ ਉਹਦੇ ਲਈ ਧਰਮ ਗਿਣੀ ਗਈ ਅਤੇ ਉਹ ਪਰਮੇਸ਼ਵਰ ਦਾ ਮਿੱਤਰ ਸਦਾਇਆ ਹੁਣ ਅੱਜ ਰਾਤ ਮੇਰਾ ਵਿਸ਼ਾ ਅਤੇ ਆਪਣੀਆਂ ਬਾਈਬਲਾਂ ਫੜ ਕੇ ਰੱਖੋ ਕਿਉਂਕਿ ਮੇਰੇ ਕੋਲ ਇੱਥੇ ਕਈ ਲਿਖਤਾਂ ਲਿਖੀਆਂ ਹੋਈਆਂ ਹਨ ਅਤੇ ਜੇਕਰ ਸਾਨੂੰ ਬਹੁਤ ਜ਼ਿਆਦਾ ਦੇਰ ਨਹੀਂ ਹੁੰਦੀ ਤਾਂ ਮੈਂ ਉਹਨਾਂ ਵਿੱਚੋਂ ਕਈਆਂ ਦਾ ਹਵਾਲਾ ਦੇਵਾਂਗਾ ਮੇਰਾ ਵਿਸ਼ਾ ਹੈ ਕੰਮ ਹੀ ਵਿਸ਼ਵਾਸ ਦਾ ਪ੍ਰਗਟਾਵਾ ਹੈ ਹੁਣ ਯਾਦ ਰੱਖੋ ਕੰਮ ਵਿਸ਼ਵਾਸ ਦਾ ਪ੍ਰਗਟਾਵਾ ਹੈ ਕੰਮ ਪ੍ਰਗਟ ਕਰਦੇ ਹਨ ਕਿ ਵਿਸ਼ਵਾਸ ਨੇ ਪਹਿਲਾਂ ਹੀ ਪਕੜ ਬਣਾ ਲਈ ਹੈ ਦੇਖਿਆ ਹੁਣ ਅਸੀਂ ਇਹ ਵਿਸ਼ਾ ਇਸ ਲਈ ਚੁਣਿਆ ਹੈ ਕਿਉਂਕਿ ਅਸੀਂ ਮੇਰਾ ਵਿਸ਼ਵਾਸ ਹੈ ਕਿ ਸਾਡੀ ਸਮਝਣ ਵਿੱਚ ਸਹਾਇਤਾ ਕਰੇਗਾ ਹੁਣ ਧਿਆਨ ਨਾਲ ਸੁਣੋ ਅਤੇ ਅਸੀਂ ਇਸ ਦਾ ਅਧਿਐਨ ਸੰਡੇ ਸਕੂਲ ਦੇ ਪਾਠ ਦੀ ਤਰ੍ਹਾਂ ਕਰਾਂਗੇ ਇੱਥੇ ਯਾਕੂਬ ਆਪਣੀ ਸਿੱਖਿਆ ਵਿੱਚ ਉਤਪਤ 22:1-9 ਨੂੰ ਪ੍ਰਗਟ ਕਰ ਰਿਹਾ ਹੈ ਕਿ ਮਨੁੱਖ ਨੇ ਅਬਰਾਹਮ ਵਿੱਚ ਕੀ ਦੇਖਿਆ ਸੀ ਆਓ ਅਸੀਂ ਵਾਪਸ ਚੱਲਦੇ ਹਾਂ ਮੈਂ ਇੱਕ ਤਰ੍ਹਾਂ ਇੱਥੇ ਲਿਖਤਾਂ ਨੂੰ ਨੋਟ ਕੀਤਾ ਹੋਇਆ ਹੈ ਉਤਪਤ ਦਾ 22 ਬਾਬ ਅਤੇ ਇਸ ਦੀ 1-9 ਐਤ ਤੱਕ ਪੜ੍ਹਦੇ ਹਾਂ ਇਹਨਾਂ ਗੱਲਾਂ ਦੇ ਪਿੱਛੋਂ ਇਹ ਹੋਇਆ ਕਿ ਪਰਮੇਸ਼ਵਰ ਨੇ ਅਬਰਾਹਮ ਨੂੰ ਪਰਤਾਇਆ ਅਤੇ ਉਸ ਨੂੰ ਆਖਿਆ ਹੇ ਅਬਰਾਹਮ ਅੱਗੋ ਉਸਨੇ ਆਖਿਆ ਮੈਂ ਹਾਜ਼ਰ ਹਾਂ ਤਾਂ ਉਸਨੇ ਆਖਿਆ ਹੁਣ ਤੂੰ ਆਪਣੇ ਪੁੱਤਰ ਨੂੰ ਹਾਂ ਆਪਣੇ ਇਕਲੌਤੇ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈ ਅਰਥਾਤ ਇਸਹਾਕ ਨੂੰ ਲੈ ਕੇ ਮੋਰੀਆ ਦੀ ਧਰਤੀ ਨੂੰ ਜਾ ਅਤੇ ਪਹਾੜਾਂ ਵਿੱਚੋਂ ਇੱਕ ਉੱਤੇ ਜਿਹੜਾ ਮੈਂ ਤੈਨੂੰ ਦੱਸਾਂਗਾ ਉਸ ਨੂੰ ਹੋਮ ਦੀ ਬਲੀ ਕਰਕੇ ਚੜਾ ਦੇਖੋ ਪਰਮੇਸ਼ਵਰ ਨੇ ਉਸਨੂੰ ਇਹ ਵੀ ਦੱਸਿਆ ਸੀ ਕਿ ਉਹ ਕਿਹੜਾ ਪਹਾੜ ਹੈ ਜਾਂ ਪਰਮੇਸ਼ਵਰ ਤੁਹਾਨੂੰ ਕੁਝ ਕਰਨ ਲਈ ਕਹਿੰਦਾ ਹੈ ਤਾਂ ਤੁਸੀਂ ਅੱਗੇ ਵੱਧਦੇ ਜਾਓ ਤੁਸੀਂ ਬਸ ਉਹੀ ਕਰਦੇ ਜਾਓ ਸਮਝੇ ਤਦ ਅਬਰਾਹਮ ਨੇ ਤੜਕੇ ਉੱਠ ਕੇ ਆਪਣੇ ਗਧੇ ਉੱਤੇ ਪਲਾਣਾ ਕਸਿਆ ਔਰ ਆਪਣੇ ਦੋ ਜਵਾਨ ਔਰ ਆਪਣੇ ਪੁੱਤਰ ਇਸਹਾਕ ਨੂੰ ਨਾਲ ਲਿਆ ਔਰ ਹੋਮ ਦੀ ਬਲੀ ਲਈ ਲੱਕੜਾਂ ਚੀਰੀਆਂ ਔਰ ਉੱਠ ਕੇ ਉਸ ਥਾਂ ਨੂੰ ਤੁਰ ਪਿਆ ਜਿਹੜੀ ਪਰਮੇਸ਼ਵਰ ਨੇ ਉਸਨੂੰ ਦੱਸੀ ਸੀ ਤਾਂ ਤੀਜੇ ਦਿਨ ਅਬਰਾਹਮ ਨੇ ਆਪਣੀਆਂ ਅੱਖਾਂ ਚੁੱਕ ਕੇ ਉਸ ਥਾਂ ਨੂੰ ਦੂਰੋਂ ਡਿੱਠਾ ਤਾਂ ਅਬਰਾਹਮ ਨੇ ਆਪਣੇ ਜਵਾਨਾਂ ਨੂੰ ਆਖਿਆ ਤੁਸੀਂ ਇੱਥੇ ਗਧੇ ਦੇ ਕੋਲ ਬੈਠੇ ਰਹੋ ਮੈਂ ਔਰ ਇਹ ਮੁੰਡਾ ਥੋੜੀ ਦੂਰ ਅੱਗੇ ਜਾਵਾਂਗੇ ਅਤੇ ਮੱਥਾ ਟੇਕ ਕੇ ਤੁਹਾਡੇ ਕੋਲ ਮੁੜ ਆਵਾਂਗੇ ਹੁਣ ਉਸਦੇ ਦਿਮਾਗ ਵਿੱਚ ਹੁਣ ਇਹ ਸੀ ਕਿ ਉਹ ਆਪਣੇ ਪੁੱਤਰ ਨੂੰ ਮਾਰਨ ਜਾ ਰਿਹਾ ਸੀ ਕਿਉਂਕਿ ਪਰਮੇਸ਼ਵਰ ਨੇ ਉਸਨੂੰ ਅਜਿਹਾ ਕਰਨ ਲਈ ਕਿਹਾ ਸੀ ਪਰ ਇੱਥੇ ਲਿਖਤਾਂ ਵਿੱਚ ਦੇਖੋ ਮੈਂ ਔਰ ਇਹ ਮੁੰਡਾ ਉਹ ਅਤੇ ਉਸਦਾ ਪੁੱਤਰ ਥੋੜੀ ਦੂਰ ਅੱਗੇ ਜਾਵਾਂਗੇ ਅਤੇ ਮੱਥਾ ਟੇਕ ਕੇ ਤੁਹਾਡੇ ਕੋਲ ਮੁੜ ਆਵਾਂਗੇ ਅਬਰਾਹਮ ਨੇ ਹੋਮ ਦੀ ਬਲੀ ਦੀਆਂ ਲੱਕੜੀਆਂ ਲੈ ਕੇ ਆਪਣੇ ਪੁੱਤਰ ਇਸਹਾਕ ਨੂੰ ਚੁਕਾ ਦਿੱਤੀਆਂ ਅਤੇ ਆਪਣੇ ਹੱਥ ਵਿੱਚ ਅਗਨੀ ਔਰ ਛੁਰੀ ਫੜ ਲਈ ਔਰ ਉਹ ਦੋਵੇਂ ਇਕੱਠੇ ਤੁਰੇ ਗਏ ਤਾਂ ਇਸਹਾਕ ਨੇ ਆਪਣੇ ਪਿਤਾ ਅਬਰਾਹਮ ਨੂੰ ਆਖਿਆ ਪਿਤਾ ਜੀ ਉਸ ਆਖਿਆ ਪੁੱਤਰ ਕੀ ਗੱਲ ਹੈ ਉਸ ਆਖਿਆ ਵੇਖ ਅਗਨੀ ਔਰ ਲੱਕੜੀਆਂ ਤਾਂ ਹਨ ਪਰ ਹੋਮ ਬਲੀ ਲਈ ਲੇਲਾ ਕਿੱਥੇ ਹੈ ਅਬਰਾਹਮ ਨੇ ਆਖਿਆ ਹੇ ਮੇਰੇ ਪੁੱਤਰ ਪਰਮੇਸ਼ਵਰ ਹੋਮ ਬਲੀ ਲਈ ਲੇਲਾ ਆਪ ਹੀ ਦੇਊਗਾ ਤਾਂ ਉਹ ਦੋਵੇਂ ਇਕੱਠੇ ਤੁਰੇ ਗਏ ਉਹ ਉਸ ਥਾਂ ਤੇ ਜਾ ਪੁੱਜੇ ਜਿਹੜੀ ਪਰਮੇਸ਼ਵਰ ਨੇ ਉਹਨੂੰ ਦੱਸੀ ਸੀ ਉੱਥੇ ਅਬਰਾਹਮ ਨੇ ਇੱਕ ਜਗਵੇਦੀ ਬਣਾਈ ਔਰ ਉਸ ਉੱਤੇ ਲੱਕੜੀਆਂ ਚੁਣ ਦਿੱਤੀਆਂ ਔਰ ਆਪਣੇ ਪੁੱਤਰ ਇਸਹਾਕ ਨੂੰ ਬੰਨ ਕੇ ਯਗਵੇਦੀ ਉੱਪਰ ਲੱਕੜੀਆਂ ਦੇ ਉੱਤੇ ਰੱਖ ਦਿੱਤਾ ਤਾਂ ਜਿਵੇਂ ਹੀ ਅਬਰਾਹਮ ਨੇ ਆਪਣੇ ਹੱਥ ਕੱਢ ਕੇ ਛੁਰੀ ਫੜੀ ਤੇ ਆਪਣੇ ਪੁੱਤਰ ਨੂੰ ਕੋਹੇ ਤਾਂ ਯਹੋਵਾ ਦੇ ਦੂਤ ਨੇ ਉਹਨੂੰ ਆਕਾਸ਼ ਤੋਂ ਪੁਕਾਰਿਆ, ਅਬਰਾਹਮ ਅਬਰਾਹਮ। ਉਸ ਉੱਤਰ ਦਿੱਤਾ, ਮੈਂ ਹਾਜ਼ਰ ਹਾਂ। ਉਸ ਆਖਿਆ, ਤੂੰ ਇਸ ਮੁੰਡੇ ਨੂੰ ਹੱਥ ਨਾ ਲਾ ਅਤੇ ਨਾ ਹੀ ਉਸ ਨਾਲ ਕੁਝ ਕਰ। ਹੁਣ ਮੈਂ ਜਾਣ ਗਿਆ ਹਾਂ ਕਿ ਤੂੰ ਪਰਮੇਸ਼ਵਰ ਤੋਂ ਭੈ ਖਾਂਦਾ ਹੈ, ਕਿਉਂ ਜੋ ਤੈਂ ਆਪਣੇ ਪੁੱਤਰ ਹਾਂ ਆਪਣੇ ਇਕਲੌਤੇ ਪੁੱਤਰ ਦਾ ਵੀ ਮੈਥੋਂ ਸਰਫਾ ਨਹੀਂ ਕੀਤਾ। ਕਿੰਨਾ ਵਧੀਆ ਕੰਮ ਸੀ। ਹੁਣ ਅਸੀਂ ਦੇਖਦੇ ਹਾਂ ਕਿ ਇੱਥੇ ਯਾਕੂਬ ਅਬਰਾਹਮ ਨੂੰ ਉਸਦੇ ਕੰਮਾਂ ਦੁਆਰਾ ਧਰਮੀ ਠਹਿਰਾ ਰਿਹਾ ਹੈ, ਪਰ ਹੁਣ ਪੌਲੁਸ ਰੋਮੀਆਂ ਵਿੱਚ ਰੋਮੀਆਂ ਦੀ ਪੁਸਤਕ ਵਿੱਚ 8ਵੇਂ ਚੌਥੇ ਅਧਿਆਇ ਵਿੱਚ 4:1-8, ਮੈਂ ਇਸ ਨੂੰ ਸਾਰਾ ਨਹੀਂ ਪੜਾਂਗਾ ਪਰ ਸਿਰਫ ਇਸ ਦਾ ਕੁਝ ਹੀ ਹਿੱਸਾ ਪੜਾਂਗਾ। ਫਿਰ ਅਸੀਂ ਕੀ ਆਖੀਏ ਜੋ ਸਾਡੇ ਸਰੀਰਕ ਪਿਤਾ ਅਬਰਾਹਮ ਨੂੰ ਕੀ ਲੱਭਿਆ ਹੈ, ਕਿਉਂਕਿ ਜੇ ਅਬਰਾਹਮ ਕਰਨੀਆਂ ਕਰਕੇ ਧਰਮੀ ਠਹਿਰਾਇਆ ਗਿਆ। ਤੁਹਾਨੂੰ ਯਾਦ ਹੈ ਕਿ ਕੱਲ ਰਾਤ ਅਸੀਂ ਧਰਮੀ ਠਹਿਰਾਇਆ ਜਾਣਾ ਸ਼ਬਦ ਲਿਆ ਸੀ, ਤਾਂ ਉਹਨੂੰ ਘਮੰਡ ਦਾ ਥਾਂ ਹੈ ਪਰੰਤੂ ਪਰਮੇਸ਼ਵਰ ਦੇ ਅੱਗੇ ਨਹੀਂ, ਕਿਉਂ ਜੋ ਧਰਮ ਪੁਸਤਕ ਕੀ ਕਹਿੰਦਾ ਹੈ, ਇਹ ਜੋ ਅਬਰਾਹਮ ਨੇ ਪਰਮੇਸ਼ਵਰ ਦੀ ਪ੍ਰਤੀਤ ਕੀਤੀ ਅਤੇ ਇਹ ਉਹਦੇ ਲਈ ਧਰਮ ਗਿਣੀ ਗਈ। ਹੁਣ ਜਿਹੜਾ ਕੰਮ ਕਰਦਾ ਹੈ ਉਹਦੀ ਮਜ਼ਦੂਰੀ ਬਖਸ਼ਿਸ਼ ਨਹੀਂ ਸਗੋਂ ਹੱਕ ਗਿਣੀਦਾ ਹੈ। ਹੁਣ ਪੌਲੁਸ ਇਸ ਵੱਲ ਇਸ਼ਾਰਾ ਕਰਦਾ ਹੈ ਕਿ ਪਰਮੇਸ਼ਵਰ ਨੇ ਅਬਰਾਹਮ ਵਿੱਚ ਕੀ ਦੇਖਿਆ ਸੀ। ਹੁਣ ਆਓ, ਜੇਕਰ ਤੁਸੀਂ ਜੇ ਅਸੀਂ ਬਹੁਤ ਜ਼ਿਆਦਾ ਪਿੱਛੇ ਨਹੀਂ ਜਾ ਰਹੇ ਹਾਂ ਤਾਂ ਅਸੀਂ ਫਿਰ ਦੁਬਾਰਾ ਉਤਪਤ ਵਿੱਚ ਵਾਪਸ ਜਾਵਾਂਗੇ, 15 ਅਤੇ ਉਸਦੀ 6 15:6। ਮੈਂ ਵਿਸ਼ਵਾਸ ਕਰਦਾ ਹਾਂ ਕਿ ਠੀਕ ਹੈ, ਅਸੀਂ 5 ਤੋਂ ਪੜ੍ਹਨਾ ਸ਼ੁਰੂ ਕਰਾਂਗੇ। ਤਾਂ ਉਹ ਉਸ ਨੂੰ ਬਾਹਰ ਲੈ ਗਿਆ ਔਰ ਆਖਿਆ, ਆਕਾਸ਼ ਵੱਲ ਨਿਗਾਹ ਮਾਰ ਅਤੇ ਤਾਰੇ ਗਿਣ ਜੇ ਤੂੰ ਇਹਨਾਂ ਨੂੰ ਗਿਣ ਸਕੇ। ਫਿਰ ਉਸਨੇ ਉਹਨੂੰ ਆਖਿਆ, ਇੰਨੀ ਹੀ ਤੇਰੀ ਅੰਸ ਹੋਵੇਗੀ। ਅਤੇ ਉਸਨੇ ਯਹੋਵਾ ਦੀ ਪ੍ਰਤੀਤ ਕੀਤੀ ਅਤੇ ਉਸਨੇ ਉਹਦੇ ਲਈ ਇਸ ਗੱਲ ਨੂੰ ਧਰਮ ਗਿਣਿਆ। ਹੁਣ ਦੋ ਆਦਮੀ ਜੋ ਵਿਸ਼ਵਾਸ ਬਾਰੇ ਗੱਲ ਕਰ ਰਹੇ ਸਨ, ਪੌਲੁਸ ਅਬਰਾਹਮ ਨੂੰ ਇਸ ਆਧਾਰ ਤੇ ਧਰਮੀ ਠਹਿਰਾ ਰਿਹਾ ਹੈ ਕਿ ਪਰਮੇਸ਼ਵਰ ਨੇ ਅਬਰਾਹਮ ਵਿੱਚ ਕੀ ਦੇਖਿਆ ਸੀ, ਪਰੰਤੂ ਯਾਕੂਬ ਅਬਰਾਹਮ ਨੂੰ ਉਸਦੇ ਦੁਆਰਾ ਧਰਮੀ ਠਹਿਰਾ ਰਿਹਾ ਸੀ ਜੋ ਮਨੁੱਖ ਨੇ ਉਸ ਵਿੱਚ ਦੇਖਿਆ ਸੀ। ਦੇਖੋ, ਯਾਕੂਬ ਨੇ ਕਿਹਾ ਉਹ ਆਪਣੇ ਕੰਮਾਂ ਦੁਆਰਾ ਧਰਮੀ ਠਹਿਰਾਇਆ ਗਿਆ, ਪੌਲੁਸ ਕਹਿੰਦਾ ਹੈ ਉਹ ਵਿਸ਼ਵਾਸ ਦੁਆਰਾ ਧਰਮੀ ਠਹਿਰਾਇਆ ਗਿਆ। ਪਰ ਦੇਖੋ, ਅਬਰਾਹਮ ਨੇ ਪਰਮੇਸ਼ਵਰ ਉੱਪਰ ਵਿਸ਼ਵਾਸ ਕੀਤਾ ਸੀ ਅਤੇ ਇਹ ਉਹ ਸੀ ਜੋ ਪਰਮੇਸ਼ਵਰ ਨੇ ਅਬਰਾਹਮ ਵਿੱਚ ਦੇਖਿਆ ਸੀ। ਉਸਨੇ ਪਰਮੇਸ਼ਵਰ ਦਾ ਵਿਸ਼ਵਾਸ ਕੀਤਾ ਸੀ, ਪਰ ਜਦ ਉਸਨੇ ਇਸ ਤੇ ਇਸ ਤਰ੍ਹਾਂ ਕੰਮ ਕੀਤਾ ਜਿਵੇਂ ਕਿ ਕੰਮ ਪਹਿਲਾਂ ਹੀ ਹੋ ਚੁੱਕਿਆ ਹੈ, ਇਹ ਉਹ ਸੀ ਜੋ ਮਨੁੱਖ ਨੇ ਉਸ ਵਿੱਚ ਦੇਖਿਆ ਸੀ। ਅਤੇ ਸਾਡੇ ਨਾਲ ਵੀ ਬਿਲਕੁਲ ਅਜਿਹਾ ਹੀ ਹੈ, ਕਿਉਂਕਿ ਸਾਡੇ ਕੰਮ ਪ੍ਰਗਟ ਕਰਦੇ ਹਨ ਕਿ ਸਾਡਾ ਵਿਸ਼ਵਾਸ ਕੀ ਹੈ। ਪਰੰਤੂ ਜੇਕਰ ਅਸੀਂ ਉਸ ਉੱਪਰ ਕੰਮ ਕਰਨ ਤੋਂ ਡਰਦੇ ਹਾਂ ਜਿਹਦਾ ਅਸੀਂ ਵਿਸ਼ਵਾਸ ਕਰਦੇ ਹਾਂ, ਤਾਂ ਅਸੀਂ ਉਸਦਾ ਵਿਸ਼ਵਾਸ ਨਹੀਂ ਕਰਦੇ ਹਾਂ। ਦੇਖੋ, ਤੁਹਾਨੂੰ ਵਿਸ਼ਵਾਸ ਤਾਂ ਕਰਨਾ ਹੀ ਪੈਣਾ ਹੈ। ਪਰਮੇਸ਼ਵਰ ਦੇ ਵਾਅਦਿਆਂ ਵਿੱਚ ਅਬਰਾਹਮ ਦੇ ਕੰਮ ਉਸਦਾ ਵਿਸ਼ਵਾਸ ਪ੍ਰਗਟ ਕਰ ਰਹੇ ਸਨ। ਹੁਣ ਅਬਰਾਹਮ, ਯਾਦ ਰੱਖੋ ਕਿ ਉਹ 90 ਦਾ ਸੀ, 100 ਦਾ ਸੀ ਅਤੇ ਸਾਰਾ 90 ਦੀ ਸੀ ਅਤੇ ਉਹਨਾਂ ਦੀ ਉਮਰ ਬਹੁਤ ਹੋ ਚੁੱਕੀ ਸੀ। ਉਹ ਬੱਚਾ ਪੈਦਾ ਕਰਨ ਦੀ ਸਥਿਤੀ ਨੂੰ ਬਹੁਤ ਸਾਲ ਪਹਿਲਾਂ ਹੀ ਪਾਰ ਕਰ ਚੁੱਕੇ ਸਨ ਅਤੇ ਆਪਣੇ ਜਵਾਨੀ ਦੇ ਦਿਨਾਂ ਤੋਂ ਹੀ ਪਤੀ ਪਤਨੀ ਦੀ ਤਰ੍ਹਾਂ ਇਕੱਠੇ ਰਹਿ ਰਹੇ ਸਨ ਅਤੇ ਉਹਨਾਂ ਦੇ ਕੋਈ ਬੱਚਾ ਨਹੀਂ ਸੀ। ਪਰੰਤੂ ਫਿਰ ਵੀ ਜਦ ਉਹ 75 ਦਾ ਸੀ ਅਤੇ ਸਾਰਾ 65 ਦੀ ਸੀ ਤਾਂ ਪਰਮੇਸ਼ਵਰ ਨੇ ਉਸਨੂੰ ਕਿਹਾ ਸੀ, ਤੂੰ ਇੱਕ ਬੱਚਾ ਪ੍ਰਾਪਤ ਕਰੇਗਾ। ਉਸਨੇ ਪਰਮੇਸ਼ਵਰ ਦੇ ਵਾਅਦੇ ਉੱਪਰ ਵਿਸ਼ਵਾਸ ਕੀਤਾ ਸੀ, ਉਸਨੇ ਇਸ ਦਾ ਵਿਸ਼ਵਾਸ ਕੀਤਾ ਸੀ। ਹੁਣ ਦੇਖੋ, ਉਸਨੇ ਇਸ ਬੱਚੇ ਲਈ ਸਭ ਕੁਝ ਤਿਆਰ ਕਰ ਲਿਆ ਸੀ। ਇਹੀ ਪਰਮੇਸ਼ਵਰ ਨੇ ਦੇਖਿਆ। ਯਾਦ, ਉਸਨੇ ਪਰਮੇਸ਼ਵਰ ਦਾ ਵਿਸ਼ਵਾਸ ਕੀਤਾ ਸੀ ਅਤੇ ਮਨੁੱਖ ਨੇ ਉਹ ਦੇਖਿਆ ਜੋ ਉਸਨੇ ਪ੍ਰਗਟ ਕੀਤਾ ਕਿ ਉਹ ਕੀ ਵਿਸ਼ਵਾਸ ਕਰਦਾ ਹੈ। ਅਤੇ ਸਾਡੇ ਨਾਲ ਵੀ ਅੱਜ ਰਾਤ ਇਹੀ ਚੀਜ਼ ਕੰਮ ਕਰਦੀ ਹੈ। ਇਸੇ ਤਰ੍ਹਾਂ ਇਹ ਸਾਡੇ ਨਾਲ ਵੀ ਹੈ। ਇਹ ਉਸ ਉੱਪਰ ਪ੍ਰਗਟ ਕੀਤਾ ਜਾ ਚੁੱਕਾ ਸੀ। ਦੇਖੋ, ਇਹ ਉਸ ਉੱਪਰ ਪ੍ਰਗਟ ਕੀਤਾ ਜਾ ਚੁੱਕਾ ਸੀ, ਇਸ ਲਈ ਉਸਨੇ ਇਸ ਦਾ ਵਿਸ਼ਵਾਸ ਕੀਤਾ ਸੀ ਅਤੇ ਇਸ ਤਰ੍ਹਾਂ ਵਿਵਹਾਰ ਕਰ ਰਿਹਾ ਸੀ ਜਿਵੇਂ ਉਹ ਕੰਮ ਪਹਿਲਾਂ ਹੀ ਹੋ ਗਿਆ ਹੈ। ਹੁਣ ਅਸੀਂ ਇੱਥੇ 1 ਲਈ ਰੁਕਦੇ ਹਾਂ। ਕਈ ਵਾਰ ਅਸੀਂ ਇਸ ਨੂੰ ਗਲਤ ਸਮਝ ਲੈਂਦੇ ਹਾਂ। ਲੋਕ ਜਜ਼ਬਾਤੀ ਹੋ ਜਾਂਦੇ ਹਨ ਅਤੇ ਉਹ ਜਜ਼ਬਾਤ ਉੱਪਰ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਕੰਮ ਨਹੀਂ ਕਰੇਗਾ। ਹੁਣ ਇੱਥੇ ਮੈਂ ਭਾਈ ਗਰਹੋਲਜ਼ਰ ਵਾਂਗ ਹਾਂ, ਅਸੀਂ ਬੁੱਢੇ ਆਦਮੀ ਹਾਂ ਅਤੇ ਅਸੀਂ ਉਸ ਵਿੱਚ ਨਹੀਂ ਹਾਂ। ਲੰਬਾ ਸਮਾਂ ਹੋ ਗਿਆ ਹੈ ਅਤੇ ਅਸੀਂ ਉਤਰਾਅ ਚੜਾਅ ਅਤੇ ਹਰ ਇੱਕ ਚੀਜ਼ ਦੇਖੀ ਹੈ ਅਤੇ ਅਸੀਂ ਸੰਸਾਰ ਭਰ ਵਿੱਚ ਬਿਮਾਰਾਂ ਲਈ ਪ੍ਰਾਰਥਨਾ ਕੀਤੀ ਹੈ ਅਤੇ ਲੋਕਾਂ ਦੀ ਨਿਰਾਸ਼ਾ ਨੂੰ ਦੇਖਿਆ ਹੈ ਅਤੇ ਹਰ ਪਾਸਿਓਂ ਹਾਲੇਲੂਯਾ ਕਹਿੰਦੇ ਵੀ ਵੇਖਿਆ ਹੈ। ਤਦ ਇਸ ਸਭ ਤੋਂ ਅਸੀਂ ਸਿੱਖਦੇ ਹਾਂ। ਹੁਣ ਦੇਖੋ, ਭਾਈ ਗਰਹੋਲਜ਼ਰ, ਜਦ ਹਾਲੇ ਲੜਕੇ ਹੀ ਸਨ, ਅਸੀਂ ਇਹਦਾ ਪ੍ਰਚਾਰ ਸ਼ੁਰੂ ਕੀਤਾ ਸੀ ਜਿਵੇਂ ਕਿ ਅਸੀਂ ਤੈਰਨਾ ਸ਼ੁਰੂ ਕਰਦੇ ਹਾਂ। ਪਹਿਲੀ ਗੱਲ ਤੁਹਾਨੂੰ ਪਤਾ ਹੈ ਕਿ ਇਸ ਤਰ੍ਹਾਂ ਹੁੰਦਾ ਸੀ ਕਿ ਮੈਂ ਬਾਹਰ ਨਿਕਲ ਜਾਂਦਾ ਸੀ ਅਤੇ ਮੈਂ ਕਰਦਾ ਸੀ। ਭਾਈ ਜੈਕ ਮੇਰੇ ਕੋਲ, ਭਾਈ ਬਰਾਉਨ ਹੁੰਦੇ ਸਨ ਜੋ ਮੈਨੂੰ ਸੜਕ ਉੱਪਰ ਇੱਕ ਰਾਤ ਤੋਂ ਬਾਅਦ ਦੂਸਰੀ ਰਾਤ ਤੋਰਿਆ ਕਰਦੇ ਸਨ ਤਾਂ ਕਿ ਮੈਂ ਆਪਣੇ ਆਪੇ ਵਿੱਚ ਵਾਪਸ ਆ ਜਾਵਾਂ। ਮੈਂ ਉੱਥੇ ਖੜਾ ਹੁੰਦਾ ਸੀ ਇੱਕ ਛੋਟੇ ਬੱਚੇ ਵਾਂਗ ਜੋ ਕਿ ਪਾਣੀ ਨਾਲ ਖੇਡਦਾ ਹੈ, ਇਹ ਜਾਣਦੇ ਹੋ ਦਰਸ਼ਨ ਦੇਖਦਾ ਸੀ, ਅਤੇ ਮੈਂ ਉੱਥੇ ਤਦ ਤੱਕ ਖੜਾ ਰਹਿੰਦਾ ਸੀ ਯਾਦ ਤੱਕ ਕਿ ਭਾਈ ਬਰਾਉਨ ਮੈਨੂੰ ਸੈਨ ਜੋਸ ਜਾਂ ਕਿਸੇ ਹੋਰ ਜਗ੍ਹਾ ਦੀ ਇੱਕ ਰਾਤ ਯਾਦ ਹੈ ਜਿਸ ਨੂੰ ਮੈਂ ਕਦੇ ਨਹੀਂ ਭੁੱਲਾਂਗਾ। ਉਹ ਮੈਨੂੰ ਜਗਾਉਣ ਲਈ ਆਏ, ਮੈਂ ਕਈ ਦਿਨਾਂ ਤੋਂ ਸੁੱਤਾ ਨਹੀਂ ਸੀ ਅਤੇ ਮੈਂ ਨਹੀਂ ਜਾਣਦਾ ਸੀ ਕਿ ਮੈਂ ਕਿਸੇ ਆਦਮੀ ਨਾਲ ਗੱਲਾਂ ਕਰ ਰਿਹਾ ਸੀ, ਪਰ ਉਹਨਾਂ ਮੈਨੂੰ ਦੱਸਿਆ ਕਿ ਮੈਂ ਉਸ ਨੂੰ ਕਿਹਾ ਸੀ ਮੈਂ ਰੋਣ ਲੱਗ ਪਿਆ ਸੀ ਅਤੇ ਮੈਂ ਕਿਹਾ ਸੀ ਮੈਂ ਘਰ ਜਾ ਰਿਹਾ ਹਾਂ। ਸਮਝੇ ਕਿਉਂ? ਉਸਨੇ ਕਿਹਾ ਤੁਸੀਂ ਘਰ ਨਹੀਂ ਜਾ ਸਕਦੇ ਹੋ, ਉੱਥੇ ਹੇਠਾਂ ਇੱਕ ਸੰਗਤੀ ਚੱਲ ਰਹੀ ਹੈ। ਮੈਂ ਕਿਹਾ ਠੀਕ ਹੈ, ਮੈਂ ਘਰ ਜਾਣ ਲਈ ਕੁਝ ਹੀ ਮਿੰਟਾਂ ਵਿੱਚ ਤਿਆਰ ਹੁੰਦਾ ਹਾਂ। ਦੇਖੋ ਮੈਂ ਤਾਂ ਲਗਭਗ ਆਪਣੇ ਆਪੇ ਤੋਂ ਬਾਹਰ ਹੋ ਗਿਆ ਸੀ। ਦੇਖੋ ਮੈਂ ਉਦੋਂ ਸਿਰਫ ਇੱਕ ਮੁੰਡਾ ਹੀ ਸੀ। ਜਿਵੇਂ ਤੁਸੀਂ ਤੈਰਨਾ ਸਿੱਖਦੇ ਹੋ, ਤੁਸੀਂ ਜਾਣਦੇ ਹੋ ਤਾਂ ਤੁਸੀਂ ਪਾਣੀ ਦੇ ਛਿੱਟੇ ਮਾਰਦੇ ਤਲਾਬ ਵਿੱਚ ਅੱਗੇ ਵੱਧਦੇ ਹੋ ਅਤੇ ਕਹਿੰਦੇ ਹੋ ਹੂੰ 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 ਮੈਂ ਇਹ ਕਰ ਲਿਆ ਹੈ। ਅਤੇ ਜਦੋਂ ਤੁਸੀਂ ਤੈਰਨਾ ਸਿੱਖ ਜਾਂਦੇ ਹੋ ਤਾਂ ਉਸਦੇ ਬਾਅਦ ਤੁਸੀਂ ਪਾਣੀ ਵਿੱਚ ਹੋਰ ਵੀ ਜ਼ਿਆਦਾ ਸੁੰਦਰਤਾ ਨਾਲ ਹੱਥ ਮਾਰਦੇ ਹੋ ਅਤੇ ਤੁਹਾਨੂੰ ਬਹੁਤ ਜ਼ਿਆਦਾ ਥਕਾਉਂਦਾ ਨਹੀਂ ਹੈ। ਦੇਖਿਆ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਤੁਸੀਂ ਸਿੱਖ ਚੁੱਕੇ ਹੁੰਦੇ ਹੋ ਕਿ ਕਿਵੇਂ ਤੈਰਨਾ ਹੈ ਅਤੇ ਤੁਸੀਂ ਹਰ ਢੰਗ ਵਰਤ ਕੇ ਇਸ ਨੂੰ ਹੋਰ ਵੀ ਜ਼ਿਆਦਾ ਵਧੀਆ ਬਣਾਉਂਦੇ ਹੋ ਅਤੇ ਹੋਰ ਜ਼ਿਆਦਾ ਸੌਖਾ ਬਣ ਜਾਂਦਾ ਹੈ। ਦੇਖਿਆ ਇੱਕ ਛੋਟਾ ਬੱਚਾ ਜੋ ਕਦੀ ਵੀ ਨਹੀਂ ਤੁਰਿਆ ਹੈ, ਜੇਕਰ ਉਹ ਇੱਥੇ ਫਰਸ਼ ਉੱਪਰ ਤੁਰਨ ਦਾ ਯਤਨ ਕਰੇਗਾ ਤਾਂ ਉਹ ਦਰਜਨ ਵਾਰ ਡਿੱਗੇਗਾ ਅਤੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਥੱਕ ਜਾਵੇਗਾ। ਪਰੰਤੂ ਜੋ ਜਾਣਦਾ ਹੈ ਕਿ ਕਿਵੇਂ ਤੁਰਨਾ ਹੈ, ਜਿਵੇਂ ਇੱਕ ਖਿਡਾਰੀ ਉਹ ਇਸ ਫਰਸ਼ ਉੱਪਰ ਤੁਰੇਗਾ ਅਤੇ ਇੱਥੋਂ ਤੱਕ ਉਹ ਧਿਆਨ ਵੀ ਨਹੀਂ ਦੇਵੇਗਾ ਕਿ ਉਹ ਤੁਰ ਰਿਹਾ ਹੈ, ਲੇਕਿਨ ਉਸਦੇ ਕੋਲ ਸ਼ੁਰੂ ਵਿੱਚ ਹੀ ਉਹ ਸੀ, ਇਹੀ ਉਹ ਹੁਣ ਹੈ। ਠੀਕ ਬਿਲਕੁਲ ਇਸੇ ਤਰ੍ਹਾਂ ਹੀ ਰੱਬੀ ਚੰਗਾਈ ਜਾਂ ਹੋਰ ਕਿਸੇ ਚੀਜ਼ ਦੇ ਪ੍ਰਚਾਰ ਨਾਲ ਹੁੰਦਾ ਹੈ। ਜਿਵੇਂ ਜਿਵੇਂ ਤੁਸੀਂ ਅੱਗੇ ਵੱਧਦੇ ਜਾਂਦੇ ਹੋ ਤੁਸੀਂ ਸਿੱਖਣ ਲੱਗ ਪੈਂਦੇ ਹੋ। ਜੇਕਰ ਤੁਸੀਂ ਨਹੀਂ ਸਿੱਖਦੇ ਹੋ ਤਾਂ ਤੁਹਾਡੇ ਨਾਲ ਕੋਈ ਖਰਾਬੀ ਹੈ। ਦੇਖੋ ਤੁਹਾਨੂੰ ਸਿੱਖਣਾ ਹੀ ਪੈਣਾ ਹੈ ਅਤੇ ਤੁਹਾਨੂੰ ਇਹ ਸਿੱਖਣਾ ਪੈਣਾ ਹੈ ਕਿ ਪਰਮੇਸ਼ਵਰ ਨੂੰ ਕਿਵੇਂ ਗ੍ਰਹਿਣ ਕਰਨਾ ਹੈ ਅਤੇ ਇਸ ਦਾ ਅਸਲ ਵਿੱਚ ਕੀ ਮਤਲਬ ਹੈ। ਅਸੀਂ ਕਈ ਵਾਰ ਇਸ ਦੀ ਆਗਿਆ ਦੇ ਦਿੰਦੇ ਹਾਂ ਅਤੇ ਕਹਿੰਦੇ ਹਾਂ ਠੀਕ ਹੈ, ਇਸ ਆਦਮੀ ਦੇ ਕੋਲ ਲੋੜੀਂਦਾ ਵਿਸ਼ਵਾਸ ਨਹੀਂ ਹੈ, ਇਸ ਆਦਮੀ ਨੇ ਫਲਾਨਾ ਫਲਾਨਾ ਕੰਮ ਨਹੀਂ ਕੀਤਾ। ਉਸਦਾ ਇੱਕ ਕਾਰਨ ਹੈ। ਕਈ ਵਾਰ ਇਹ ਨਾ ਮੰਨਿਆ ਹੋਇਆ ਪਾਪ ਹੁੰਦਾ ਹੈ। ਤੁਸੀਂ ਉਸ ਆਦਮੀ ਉੱਪਰ ਗੈਲਨਾ ਤੇਲ ਉਡੇਲ ਸਕਦੇ ਹੋ ਅਤੇ ਤਦ ਤੱਕ ਚੀਕ ਸਕਦੇ ਹੋ ਜਦ ਤੱਕ ਤੁਹਾਡਾ ਗਲਾ ਨਾ ਬੈਠ ਜਾਵੇ। ਇਹ ਉਸ ਦੁਸ਼ਟ ਆਤਮਾ ਨੂੰ ਨਹੀਂ ਹਿਲਾਵੇਗਾ। ਜੀ ਨਹੀਂ ਸ਼੍ਰੀਮਾਨ, ਤੁਹਾਨੂੰ ਤਾਂ ਉਸਦਾ ਇਕਰਾਰ ਕਰਨਾ ਪੈਣਾ ਹੈ। ਇਹੀ ਹੈ ਜੋ ਦਿਨਾਂ ਦੇ ਖਿਆਲਾਂ ਨੂੰ ਪ੍ਰਗਟ ਕਰਦਾ ਹੈ। ਯੋ ਉਸ ਗੱਲ ਨੂੰ ਠੀਕ ਕਰੋ, ਉਸ ਨੂੰ ਬਾਹਰ ਕੱਢ ਦਿਓ। ਪਰ ਤੁਸੀਂ ਦੇਖੋ ਇਹ ਤਰੀਕਾ ਬਹੁਤ ਹੀ ਹੌਲੀ ਹੌਲੀ ਕੰਮ ਕਰਦਾ ਹੈ ਅਤੇ ਬਾਕੀ ਸਾਰੇ ਉਤਾਵਲੇ ਹੋ ਜਾਂਦੇ ਹਨ ਅਜੋ ਕਹਿੰਦੇ ਹਨ ਉਹ ਮੇਰੇ ਲਈ ਕਦੇ ਪ੍ਰਾਰਥਨਾ ਨਹੀਂ ਹੋਈ। ਪਰ ਹੁਣ ਅਸੀਂ ਇੱਕ ਤਰੀਕਾ ਲੱਭਣਾ ਚਾਹੁੰਦੇ ਹਾਂ ਕਿ ਕੀ ਵਾਪਰਦਾ ਹੈ ਅਤੇ ਰੱਬੀ ਚੰਗਾਈ ਦਾ ਮੂਲ ਆਧਾਰ। ਹੁਣ ਵਰਦਾਨ, ਜਿਵੇਂ ਮੈਂ ਪਿਛਲੀ ਰਾਤ ਕਿਹਾ ਸੀ, ਇੱਕ ਵਰਦਾਨ ਬਹੁਤ ਅਦਭੁਤ ਚੀਜ਼ ਹੈ, ਪਰ ਤੁਸੀਂ ਆਪਣੀ ਅਨੰਤ ਮੰਜ਼ਿਲ ਵਰਦਾਨਾਂ ਉੱਪਰ ਆਧਾਰਿਤ ਨਹੀਂ ਕਰ ਸਕਦੇ ਹੋ। ਤੁਸੀਂ ਕਿਸੇ ਛੋਟੀ ਚੀਜ਼ ਉੱਪਰ ਨਿਰਭਰ ਹੋ ਕੇ ਵੱਡੇ ਨਹੀਂ ਬਣ ਸਕਦੇ ਹੋ ਅਤੇ ਵਰਦਾਨ ਇੱਕ ਛੋਟੀ ਚੀਜ਼ ਹੈ ਅਤੇ ਸ਼ੈਤਾਨ ਪਰਮੇਸ਼ਵਰ ਦੇ ਕਿਸੇ ਵੀ ਵਰਦਾਨ ਦੀ ਨਕਲ ਕਰ ਸਕਦਾ ਹੈ। ਉਹ ਬਿਲਕੁਲ ਉਸੇ ਤਰ੍ਹਾਂ ਦੀ ਚੀਜ਼ ਬਣਾ ਸਕਦਾ ਹੈ। ਦੇਖੋ ਬਿਲਕੁਲ ਉਸੇ ਤਰ੍ਹਾਂ ਦੀ ਚੀਜ਼। ਇਸ ਲਈ ਸਾਨੂੰ ਧਿਆਨ ਰੱਖਣਾ ਪੈਣਾ ਹੈ। ਜਿਵੇਂ ਮੈਂ ਕਈ ਵਾਰ ਉੱਚੀ ਉੱਚੀ ਰੌਲਾ ਪਾਉਣ ਦੇ ਬਾਰੇ ਵਿੱਚ ਕਿਹਾ ਹੈ, ਮੈਂ ਦੁਸ਼ਟ ਆਤਮਿਆਂ ਨੂੰ ਰੌਲਾ ਪਾਉਂਦੇ ਹੋਏ ਦੇਖਿਆ ਹੈ। ਦੇਖੋ ਪ੍ਰਾਈ ਭਾਸ਼ਾ ਵਿੱਚ ਬੋਲਣਾ, ਮੈਂ ਦੁਸ਼ਟ ਆਤਮਿਆਂ ਨੂੰ ਪ੍ਰਾਈ ਭਾਸ਼ਾ ਵਿੱਚ ਬੋਲਦੇ ਹੋਏ ਦੇਖਿਆ ਹੈ। ਯਕੀਨਨ ਉਹ ਇਸ ਦੀ ਨਕਲ ਕਰਦਾ ਹੈ, ਇਹ ਅਸਲੀ ਨਹੀਂ ਹੈ, ਪਰ ਉਹ ਇਸ ਦੀ ਨਕਲ ਕਰਦਾ ਹੈ। ਤੁਸੀਂ ਦੇਖੋ ਇਸ ਨੂੰ ਅਸਲੀ ਵਾਂਗ ਬਣਾਉਂਦਾ ਹੈ ਅਤੇ ਕਦੀ ਕਦੀ ਉਹ ਲੋਕ ਜਿਹੜੇ ਫਰਕ ਨਹੀਂ ਜਾਣਦੇ ਹਨ ਐਲਾਨ ਕਰ ਦਿੰਦੇ ਹਨ ਕਿ ਇਹ ਅਸਲੀ ਹੈ, ਜਦ ਕਿ ਅਸਲੀ ਨਹੀਂ ਹੁੰਦਾ ਹੈ। ਅਤੇ ਬਿਲਕੁਲ ਠੀਕ ਇਸੇ ਤਰ੍ਹਾਂ ਹੀ ਉਹ ਰੱਬੀ ਚੰਗਾਈ ਨਾਲ ਕਰਦੇ ਹਨ। ਉਹ ਸੋਚਦੇ ਹਨ ਅੱਛਾ ਉਹ ਇੱਕ ਜਾਦੂ ਟੂਣਾ ਜਾਂ ਉਸਦੇ ਵਰਗੀ ਕੋਈ ਚੀਜ਼ ਹੈ। ਇਸ ਤਰ੍ਹਾਂ ਨਹੀਂ ਹੈ, ਇਹ ਉਸ ਵਿੱਚ ਸ਼ੁੱਧ ਨਾ ਮਿਲਾਵਟ ਹੋਣ ਵਾਲਾ ਵਿਸ਼ਵਾਸ ਹੈ ਕਿ ਜੋ ਪਰਮੇਸ਼ਵਰ ਨੇ ਕਿਹਾ ਹੈ ਉਹ ਸੱਚ ਹੈ ਅਤੇ ਇਹ ਪਕੜ ਬਣਾਉਂਦਾ ਹੈ। ਅਤੇ ਜਦ ਇਹ ਪਕੜ ਬਣਾ ਲੈਂਦਾ ਹੈ, ਕੋਈ ਚੀਜ਼ ਨਹੀਂ ਹੈ ਇਸ ਨੂੰ ਹਿਲਾ ਦੇਵੇ, ਉਹ ਉੱਥੇ ਹੀ ਠਹਿਰਿਆ ਰਹਿੰਦਾ ਹੈ। ਅਤੇ ਇਸ ਲਈ ਇਹਨਾਂ ਮੋੜਾਂ ਨੂੰ ਕੱਟਣਾ। ਹੁਣ ਦੇਖੋ ਵਿਸ਼ਵਾਸ ਪਰਮੇਸ਼ਵਰ ਵੱਲੋਂ ਮਿਲਣ ਵਾਲਾ ਪ੍ਰਕਾਸ਼ਨ ਹੈ। ਹੁਣ ਵਿਸ਼ਵਾਸ ਇੱਕ ਪ੍ਰਕਾਸ਼ਨ ਹੈ, ਇਹੀ ਹੈ ਜਿੱਥੇ ਮੈਂ ਥੋੜੀ ਦੇਰ ਲਈ ਰੁਕਣਾ ਚਾਹੁੰਦਾ ਹਾਂ। ਇਹ ਇੱਕ ਪ੍ਰਕਾਸ਼ਨ ਹੈ, ਉਸਨੇ ਇਸ ਨੂੰ ਤੁਹਾਡੇ ਉੱਪਰ ਆਪਣੀ ਕਿਰਪਾ ਦੁਆਰਾ ਪ੍ਰਗਟ ਕੀਤਾ ਹੈ। ਤੁਸੀਂ ਇਸ ਲਈ ਕੁਝ ਵੀ ਨਹੀਂ ਕੀਤਾ ਹੈ, ਤੁਸੀਂ ਵਿਸ਼ਵਾਸ ਪ੍ਰਾਪਤ ਕਰਨ ਲਈ ਕੰਮ ਨਹੀਂ ਕੀਤਾ ਹੈ, ਤੁਹਾਡੇ ਕੋਲ ਹਮੇਸ਼ਾ ਹੀ ਵਿਸ਼ਵਾਸ ਸੀ। ਇਹ ਤੁਹਾਨੂੰ ਪਰਮੇਸ਼ਵਰ ਦੀ ਕਿਰਪਾ ਨੇ ਦਿੱਤਾ ਹੈ ਅਤੇ ਪਰਮੇਸ਼ਵਰ ਨੇ ਇਸ ਨੂੰ ਤੁਹਾਡੇ ਉੱਤੇ ਪ੍ਰਗਟ ਕੀਤਾ ਹੈ। ਇਹ ਲਈ ਵਿਸ਼ਵਾਸ ਇੱਕ ਪ੍ਰਕਾਸ਼ਨ ਹੈ ਅਤੇ ਪਰਮੇਸ਼ਵਰ ਦੀ ਸੰਪੂਰਨ ਕਲੀਸਿਆ ਪ੍ਰਕਾਸ਼ਨ ਉੱਪਰ ਬਣੀ ਹੋਈ ਹੈ। ਜ਼ਿਆਦਾ ਸਮਾਂ ਨਹੀਂ ਹੋਇਆ ਹੈ ਕਿ ਇੱਕ ਬੈਪਟਿਸਟ ਸੇਵਾਦਾਰ ਨੇ ਮੈਨੂੰ ਕਿਹਾ, ਉਸਨੇ ਕਿਹਾ ਮੈਂ ਪ੍ਰਕਾਸ਼ਨ ਨੂੰ ਕਬੂਲ ਨਹੀਂ ਕਰ ਸਕਦਾ ਹਾਂ। ਮੈਂ ਕਿਹਾ ਫਿਰ ਤਾਂ ਤੁਸੀਂ ਬਾਈਬਲ ਨੂੰ ਵੀ ਕਬੂਲ ਨਹੀਂ ਕਰ ਸਕਦੇ ਹੋ, ਤੁਸੀਂ ਮਸੀਹ ਨੂੰ ਕਬੂਲ ਨਹੀਂ ਕਰ ਸਕਦੇ ਹੋ, ਕਿਉਂਕਿ ਉਹ ਪਰਮੇਸ਼ਵਰ ਦਾ ਪ੍ਰਕਾਸ਼ਨ ਹੈ, ਉਹ ਪਰਮੇਸ਼ਵਰ ਹੈ ਜੋ ਸਰੀਰ ਵਿੱਚ ਪ੍ਰਗਟ ਹੋਇਆ ਸੀ। ਇਸ ਲਈ ਸੰਪੂਰਨ ਕਲੀਸਿਆ ਰੱਬੀ ਪ੍ਰਕਾਸ਼ਨ ਉੱਪਰ ਬਣੀ ਹੋਈ ਹੈ। ਯੇਸੂ ਨੇ, ਮੇਰਾ ਖਿਆਲ ਹੈ ਕਿ ਉਹ ਪਤਰਸ ਸੀ, ਪੁੱਛਿਆ ਸੀ ਲੋਕ ਮਨੁੱਖ ਦੇ ਪੁੱਤਰ ਨੂੰ ਕੀ ਕਹਿੰਦੇ ਹਨ, ਆਪਣੇ ਚੇਲਿਆਂ ਨਾਲ ਗੱਲ ਕਰ ਰਿਹਾ ਸੀ, ਅਤੇ ਕਈ ਤੈਨੂੰ ਏਲੀਆ ਅਤੇ ਕਈ ਮੂਸਾ ਅਤੇ ਕਈ ਨਬੀਆਂ ਵਿੱਚੋਂ ਇੱਕ ਅਤੇ ਕਈ ਜਿਰਮਿਆ ਆਦਿ ਕਹਿੰਦੇ ਹਨ। ਉਸਨੇ ਕਿਹਾ, ਪਰ ਤੁਸੀਂ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ? ਉਸਨੇ ਕਿਹਾ, ਤੂੰ ਜਿਉਂਦੇ ਪਰਮੇਸ਼ਵਰ ਦਾ ਪੁੱਤਰ ਮਸੀਹ ਹੈ। ਹੁਣ ਰੋਮਨ ਕੈਥੋਲਿਕ ਕਲੀਸਿਆ ਕਹਿੰਦੀ ਹੈ ਉਹ ਪਤਰਸ ਨਾਲ ਗੱਲ ਕਰ ਰਿਹਾ ਸੀ, ਇਹ ਚਟਾਨ ਦੇ ਉੱਪਰ ਮੈਂ ਆਪਣੀ ਕਲੀਸਿਆ ਖੜੀ ਕਰਾਂਗਾ। ਪ੍ਰੋਟੈਸਟੈਂਟ ਕਹਿੰਦੇ ਹਨ ਉਹ ਇਸ ਨੂੰ ਆਪਣੇ ਉੱਪਰ ਬਣਾ ਰਿਹਾ ਸੀ। ਹੁਣ ਹੋ ਸਕਦਾ ਹੈ ਕਿ ਉਹ ਠੀਕ ਹੋਣ, ਪਰ ਮੇਰੇ ਲਈ ਉਹ ਦੋਵੇਂ ਹੀ ਗਲਤ ਹਨ। ਇਹ ਤਾਂ ਇਸ ਆਤਮਿਕ ਪ੍ਰਕਾਸ਼ਨ ਉੱਪਰ ਕਿ ਉਹ ਕੌਣ ਹੈ ਬਣਾਈ ਗਈ ਸੀ। ਪਤਰਸ, ਲਹੂ ਅਤੇ ਮਾਸ ਨੇ ਤੇਰੇ ਉੱਪਰ ਇਹ ਗੱਲ ਪ੍ਰਗਟ ਨਹੀਂ ਕੀਤੀ ਹੈ, ਅਤੇ ਚਟਾਨ ਉੱਪਰ ਇਸ ਪ੍ਰਕਾਸ਼ਨ ਦੇ ਉੱਪਰ ਕਿ ਉਹ ਕੌਣ ਸੀ। ਪ੍ਰਕਾਸ਼ਨ ਉੱਤੇ ਉਹ ਵਚਨ ਹੈ, ਅਤੇ ਸੰਪੂਰਨ ਇਸ ਪ੍ਰਕਾਸ਼ਨ ਉੱਪਰ ਮੈਂ ਆਪਣੀ ਕਲੀਸਿਆ ਖੜੀ ਕਰਾਂਗਾ, ਅਤੇ ਨਰਕ ਦੇ ਫਾਟਕਾਂ ਦਾ ਉਸ ਉੱਤੇ ਕੋਈ ਵਸ ਨਹੀਂ ਚੱਲੇਗਾ। ਇਹ ਦਿਖਾਉਂਦਾ ਹੈ ਕਿ ਨਰਕ ਦੇ ਫਾਟਕ ਇਸ ਦੇ ਵਿਰੁੱਧ ਹੋਣਗੇ। ਹਾਬਲ ਨੇ ਵਿਸ਼ਵਾਸ ਦੇ ਦੁਆਰਾ ਅਰਥਾਤ ਪ੍ਰਕਾਸ਼ਨ ਦੇ ਦੁਆਰਾ, ਉਹਨਾਂ ਦਿਨਾਂ ਵਿੱਚ ਲਿਖੀ ਹੋਈ ਬਾਈਬਲ ਕੋਈ ਨਹੀਂ ਸੀ, ਹਾਬਲ ਨੇ ਵਿਸ਼ਵਾਸ ਦੁਆਰਾ ਹੀ ਕਾਇਨ ਤੋਂ ਉੱਤਮ ਕੁਰਬਾਨੀ ਪਰਮੇਸ਼ਵਰ ਨੂੰ ਚੜਾਈ ਸੀ, ਜਿਸ ਦੀ ਗਵਾਹੀ ਪਰਮੇਸ਼ਵਰ ਨੇ ਦਿੱਤੀ ਸੀ ਉਹ ਧਰਮੀ ਸੀ। ਕਿਵੇਂ? ਵਿਸ਼ਵਾਸ ਦੇ ਦੁਆਰਾ। ਕਿਵੇਂ? ਪ੍ਰਕਾਸ਼ਨ ਦੇ ਦੁਆਰਾ। ਪ੍ਰਕਾਸ਼ਨ ਦੇ ਦੁਆਰਾ ਹਾਬਲ ਨੇ ਪਰਮੇਸ਼ਵਰ ਲਈ ਉੱਤਮ ਬਲੀਦਾਨ ਚੜਾਇਆ, ਕਿਉਂਕਿ ਉਸ ਕੋਲ ਇਹ ਪ੍ਰਕਾਸ਼ਨ ਸੀ ਕਿ ਧਰਤੀ ਦਾ ਫਲ ਨਹੀਂ ਸੀ ਬਲਕਿ ਲਹੂ ਸੀ। ਇਸ ਕਰਕੇ ਕੁਝ ਲੋਕ ਤਾਂ ਵਿਸ਼ਵਾਸ ਕਰ ਸਕਦੇ ਹਨ, ਅਤੇ ਕੁਝ ਇਸ ਦਾ ਵਿਸ਼ਵਾਸ ਨਹੀਂ ਕਰ ਸਕਦੇ ਹਨ, ਅਤੇ ਕੁਝ ਇਸ ਦਾ ਵਿਸ਼ਵਾਸ ਕਰਨ ਦੀ ਕੋਸ਼ਿਸ਼ ਕਰਦੇ ਹਨ। ਪ੍ਰਾਰਥਨਾ ਦੀ ਕਤਾਰ ਵਿੱਚ ਜਿੱਥੇ ਲੋਕਾਂ ਦੀ ਭੀੜ ਆਉਂਦੀ ਹੈ, ਤੁਸੀਂ ਕੁਝ ਵੇਖੋਗੇ। ਅਸੀਂ ਕਹਾਂਗੇ ਕਿ ਉਹ ਸਾਰੇ ਹੀ ਚੰਗੇ ਲੋਕ ਸਨ। ਉੱਥੇ ਕੁਝ ਲੋਕ ਇਸ ਦਾ ਵਿਸ਼ਵਾਸ ਕਰਨ ਦੀ ਬਹੁਤ ਕੋਸ਼ਿਸ਼ ਕਰਦੇ ਹਨ, ਆਪਣੇ ਆਪ ਨੂੰ ਇਸ ਵਿੱਚ ਕਿਰਿਆਸ਼ੀਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਕੁਝ ਲੋਕ ਇਸ ਦਾ ਬਿਲਕੁਲ ਵੀ ਵਿਸ਼ਵਾਸ ਨਹੀਂ ਕਰ ਸਕਦੇ ਹਨ, ਅਤੇ ਬਾਕੀਆਂ ਨੂੰ ਇਹ ਬਸ ਕਿਰਪਾ ਦੇ ਦੁਆਰਾ ਉਹਨਾਂ ਨੂੰ ਦੇ ਦਿੱਤਾ ਜਾਂਦਾ ਹੈ। ਹੁਣ ਇਹੀ ਫਰਕ ਹੈ, ਦੇਖਿਆ ਉਹ ਇਸ ਤਰ੍ਹਾਂ ਕਰਦਾ ਹੈ। ਇਹ ਸੱਚਾ ਪ੍ਰਕਾਸ਼ਨ ਹੈ, ਕਿਉਂਕਿ ਵਿਸ਼ਵਾਸ ਪਰਮੇਸ਼ਵਰ ਵੱਲੋਂ ਮਿਲਣ ਵਾਲਾ ਪ੍ਰਕਾਸ਼ਨ ਹੈ। ਇਹ ਪਹਿਲਾਂ ਪ੍ਰਗਟ ਹੋਣਾ ਚਾਹੀਦਾ ਹੈ। ਯੇਸੂ ਨੇ ਇਸ ਦਾ ਸਪਸ਼ਟ ਬਿਆਨ ਕੀਤਾ ਹੈ। ਯਾਦ, ਉਸਨੇ ਕਿਹਾ ਸੀ ਕੋਈ ਵੀ ਮੇਰੇ ਕੋਲ ਨਹੀਂ ਆ ਸਕਦਾ ਹੈ, ਯਾ ਤਾਂ ਕਿ ਮੇਰਾ ਪਿਤਾ ਉਸ ਨੂੰ ਨਾ ਖਿੱਚੇ, ਯਾ ਤਾਂ ਕਿ ਮੈਨੂੰ ਉਸ ਉੱਪਰ ਪ੍ਰਗਟ ਨਾ ਕਰ ਦੇਵੇ। ਤੁਹਾਨੂੰ ਇਹ ਪੜ੍ਹਨਾ ਚਾਹੀਦਾ ਹੈ। ਇਹ ਸੰਤ ਯਾਕੂਬ ਜਾਂ ਸੰਤ ਯੋਹੰਨਾ 6:44 ਅਤੇ 46 ਤੱਕ ਹੈ। ਉਹ ਨਹੀਂ ਜਾਣਦੇ ਸਨ ਕਿ ਉਹ ਕੌਣ ਸੀ। ਉਹਨਾਂ ਨੇ ਸੋਚਿਆ ਕਿ ਉਹ ਸਿਰਫ ਇੱਕ ਸਧਾਰਨ ਆਦਮੀ ਹੀ ਹੈ। ਉਹਨਾਂ ਨੇ ਉਸਦੇ ਬਾਰੇ ਓਦਾਂ ਹੀ ਸੋਚਿਆ ਜਿਵੇਂ ਅੱਜ ਲੋਕ ਸੋਚਦੇ ਹਨ। ਉਹ ਇੱਕ ਕੋਈ ਨਵੀਂ ਸੀ, ਉਹ ਇੱਕ ਨਬੀ ਸੀ, ਇੱਕ ਸਧਾਰਨ ਆਦਮੀ ਸੀ, ਪਰ ਉਹ ਉਸ ਤੋਂ ਵੀ ਵੱਧ ਕੇ ਸੀ। ਜਿਵੇਂ ਪਿਛਲੀ ਰਾਤ ਮੈਂ ਬੋਲ ਰਿਹਾ ਸੀ, ਜਾਂ ਤੁਹਾਨੂੰ ਪੁਸਤਕ ਮਿਲ ਜਾਂਦੀ ਹੈ ਤਾਂ ਹੋ ਸਕਦਾ ਹੈ ਕਿ ਤੁਸੀਂ ਉੱਥੇ ਥੋੜੀ ਜਿਹੀ ਗੜਬੜ ਵਿੱਚ ਪੈ ਜਾਓ, ਜਿੱਥੇ ਮੈਂ ਕਿਹਾ ਸੀ ਕਿ ਦੋ ਜੀਵਨ ਦੀਆਂ ਪੁਸਤਕਾਂ ਹਨ, ਪਰ ਇਹ ਇੱਕ ਹੀ ਪੁਸਤਕ ਹੈ। ਉਹਨਾਂ ਵਿੱਚੋਂ ਇੱਕ ਤੁਹਾਡੀ ਕੁਦਰਤੀ ਜਨਮ ਦੀ ਪੁਸਤਕ ਹੈ, ਅਤੇ ਦੂਸਰੀ ਤੁਹਾਡੀ ਆਤਮਿਕ ਜਨਮ ਦੀ ਪੁਸਤਕ ਹੈ। ਇੱਕ ਪੁਸਤਕ ਤੁਹਾਨੂੰ ਦੂਸਰੀ ਪੁਸਤਕ ਤੱਕ ਪਹੁੰਚਾਉਂਦੀ ਹੈ, ਜਿਵੇਂ ਕਣਕ ਦਾ ਨਾੜ। ਯਾਦ, ਕਦੀ ਤੁਸੀਂ ਮੇਰੇ ਨਾਲ ਗੱਲ ਕਰਦੇ ਹੋ, ਤੁਸੀਂ ਮੇਰੇ ਨਾਲ ਇੱਕ ਜੀਵਤ ਵਿਅਕਤੀ ਦੇ ਰੂਪ ਵਿੱਚ ਗੱਲ ਕਰਦੇ ਹੋ, ਪਰ ਇੱਥੇ ਮੇਰਾ ਇੱਕ ਹਿੱਸਾ ਹੈ ਜੋ ਕਿ ਵਿਅਕਤੀ ਜਿਸਨੇ ਜ਼ਰੂਰ ਨਾਸ਼ ਹੋਣਾ ਹੈ, ਪਰ ਇਹੀ ਉਹ ਪੁਸਤਕ ਹੈ ਜਿਸਦੇ ਵਿੱਚੋਂ ਨਾਮ ਕੱਟਿਆ ਜਾ ਸਕਦਾ ਹੈ। ਪਰ ਜਿਹੜੇ ਅਨੰਤ ਹਨ, ਜਿਹੜੇ ਅਗੇਤਰੇ ਠਹਿਰਾਏ ਹਨ, ਜਿਹੜੇ ਚੁਣੇ ਹੋਏ ਹਨ, ਉਹਨਾਂ ਦਾ ਨਾਮ ਉੱਥੋਂ ਕਦੀ ਵੀ ਕੱਟਿਆ ਨਹੀਂ ਜਾ ਸਕਦਾ, ਕਿਉਂਕਿ ਉਹ ਤਾਂ ਸਦਾ ਹੀ ਉੱਥੇ ਲਿਖੇ ਹੋਏ ਹਨ, ਇਹ ਕਦੇ ਵੀ ਮਿਟਾਏ ਨਹੀਂ ਜਾ ਸਕਦੇ ਹਨ। ਤੁਸੀਂ ਇਸ ਪੁਸਤਕ ਵਿੱਚ ਦੇਖੋਗੇ ਕਿਸਨੇ ਤੁਹਾਡੀ ਗੜਬੜ ਦੂਰ ਕਰ ਦਿੱਤੀ ਹੈ, ਤੁਹਾਨੂੰ ਇਸ ਵਿੱਚ ਇਸ ਤਰ੍ਹਾਂ ਪਤਾ ਲੱਗੇਗਾ, ਕਿਉਂਕਿ ਮੈਂ ਸੋਚਦਾ ਹਾਂ ਭਾਈ ਵੇਲ ਜੋ ਇਸ ਵਿੱਚ ਠੀਕ ਵਿਆਕਰਨ ਦੀ ਵਰਤੋਂ ਕਰ ਰਹੇ ਹਨ, ਉਹਨਾਂ ਨੇ ਅੱਜ ਮੈਨੂੰ ਇਹ ਯਾਦ ਕਰਵਾਇਆ ਸੀ, ਅਤੇ ਮੈਂ ਕਿਹਾ ਸੀ ਠੀਕ ਹੈ। ਬੈਪਟਿਸਟ ਵਿਸ਼ਵਾਸ ਕਰਦੇ ਹਨ ਕਿ ਇਹ ਦੋ ਵੱਖਰੀਆਂ ਪੁਸਤਕਾਂ ਹਨ, ਅਤੇ ਇੱਕ ਤਰ੍ਹਾਂ ਇਹ ਵੱਖਰੀਆਂ ਪੁਸਤਕਾਂ ਹਨ, ਦੂਸਰੇ ਤਰ੍ਹਾਂ ਇਹ ਵੱਖਰੀਆਂ ਪੁਸਤਕਾਂ ਨਹੀਂ ਹਨ। ਮੈਂ ਦੋ ਅਲੱਗ ਅਲੱਗ ਵਿਅਕਤੀ ਹਾਂ, ਮੈਂ ਸਰੀਰ, ਪ੍ਰਾਣ ਅਤੇ ਆਤਮਾ ਹਾਂ, ਤਿੰਨ ਅਲੱਗ ਅਲੱਗ ਵਿਅਕਤੀ, ਪਰ ਮੈਂ ਸਿਰਫ ਇੱਕ ਹੀ ਵਜੂਦ ਹਾਂ, ਸਿਰਫ ਇੱਕ ਹੀ ਅਸਲ ਜੀਵਨ ਦੀ ਪੁਸਤਕ ਹੈ। ਜਿਵੇਂ ਕਣਕ ਦੇ ਦਾਣੇ ਵਿੱਚ ਇੱਕ ਹੀ ਜੀਵਾਣੂ ਹੁੰਦਾ ਹੈ, ਜਿਹੜਾ ਜੜ ਤੋਂ ਟਹਿਣੀ ਵਿੱਚ ਦੀ ਹੁੰਦਾ ਹੋਇਆ ਛਿਲਕੇ ਵਿੱਚ, ਅਤੇ ਫਿਰ ਛਿਲਕੇ ਤੋਂ ਕਣਕ ਵਿੱਚ ਪਹੁੰਚਦਾ ਹੈ, ਉਹਨਾਂ ਸਭ ਵਿੱਚੋਂ ਹੋ ਕੇ ਆਉਂਦਾ ਹੈ। ਤੁਸੀਂ ਕਹਿੰਦੇ ਹੋ ਹੁਣ ਉੱਥੇ ਕਣਕ ਪਈ ਹੈ, ਇਹ ਕਣਕ ਨਹੀਂ ਹੈ, ਇਹ ਨਾੜ ਹੈ, ਪਰ ਦੋਨੋਂ ਮਿਲ ਕੇ ਕਣਕ ਬਣਦੇ ਹਨ। ਦੇਖੋ ਇਹ ਕਣਕ ਹੀ ਹੈ, ਕਿਉਂਕਿ ਇਹ ਸਾਰੀ ਇੱਕ ਤਣੇ ਤੇ ਹੈ, ਪਰ ਇਹ ਕਣਕ ਹੈ ਜਿਸਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ। ਦਾਣਾ ਇਸ ਦੇ ਅੰਤ ਤੇ ਹੈ, ਬਾਕੀ ਸਾਧਨ ਸਨ ਉਹ ਜ਼ਰੂਰ ਨਾਸ਼ ਹੋ ਜਾਣਗੇ। ਅਤੇ ਇਹੀ ਉਹ ਜਗ੍ਹਾ ਹੈ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਨਾਮ ਲੇਲੇ ਦੇ ਜੀਵਨ ਦੀ ਪੁਸਤਕ ਵਿੱਚੋਂ ਕੱਟਿਆ ਜਾ ਸਕਦਾ ਹੈ ਅਤੇ ਹੋਰ ਕਿਸੇ ਜਗ੍ਹਾ ਤੇ ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਦਾ ਹੈ। ਇਸ ਲਈ ਇਹੀ ਗੱਲ ਹੈ, ਇਹ ਉਸ ਮਹਾਨ ਪ੍ਰਕਾਸ਼ਨ ਵਿੱਚ ਹੈ ਜੋ ਸੱਤਾ ਮੋਹਰਾਂ ਦੇ ਪ੍ਰਗਟ ਕੀਤੇ ਜਾਣ ਦੇ ਦੌਰਾਨ ਪ੍ਰਗਟ ਹੋਇਆ ਸੀ। ਅਜਿਹਾ ਕਿਉਂ ਹੈ? ਕਿਉਂ ਕੁਝ ਲੋਕ ਇਸ ਦਾ ਵਿਸ਼ਵਾਸ ਨਹੀਂ ਕਰ ਸਕਦੇ ਹਨ? ਯਿਸੂ ਨੇ ਕਿਹਾ ਸੀ, ਕੋਈ ਮੇਰੇ ਕੋਲ ਨਹੀਂ ਆ ਸਕਦਾ ਜਦ ਤੱਕ ਕਿ ਮੇਰਾ ਪਿਤਾ ਉਸ ਨੂੰ ਮੇਰੇ ਕੋਲ ਨਾ ਖਿੱਚੇ, ਅਤੇ ਜਿੰਨਿਆਂ ਨੂੰ ਪਿਤਾ ਨੇ ਮੈਨੂੰ ਦਿੱਤਾ ਹੈ ਉਹ ਮੇਰੇ ਕੋਲ ਆਉਣਗੇ। ਕੋਈ ਮਨੁੱਖੇ ਨਹੀਂ ਸਮਝ ਸਕਦਾ ਹੈ ਕਿ ਉਹ ਕੌਣ ਹੈ ਜਾਂ ਕਿਵੇਂ ਹੈ, ਜਾਂ ਤਾਂ ਕਿ ਪਰਮੇਸ਼ਰ ਦੇ ਪ੍ਰਕਾਸ਼ਨ ਦੇ ਦੁਆਰਾ ਉਸ ਉੱਪਰ ਪ੍ਰਗਟ ਨਾ ਹੋ ਜਾਵੇ, ਅਤੇ ਤੁਸੀਂ ਉਸ ਵਿੱਚ ਵਿਸ਼ਵਾਸ ਕਰਨ ਦੁਆਰਾ ਉਸ ਦੇ ਮੁਤਾਬਿਕ ਕੰਮ ਕਰਦੇ ਹੋ। ਸਮਝੇ? ਇੱਥੇ ਸਪਸ਼ਟ ਤੌਰ ਤੇ ਦੇਖਦੇ ਹਾਂ ਕਿ ਪਰਮੇਸ਼ਵਰ ਮਸੀਹ ਵਿੱਚ ਪ੍ਰਗਟ ਹੋਇਆ ਹੈ, ਅਤੇ ਸਿਰਫ ਉਹੀ ਇਸ ਨੂੰ ਦੇਖ ਸਕਣਗੇ ਜੋ ਪਹਿਲਾਂ ਹੀ ਠਹਿਰਾਏ ਗਏ ਹਨ। ਇਹ ਜਰੂਰ ਪੜ੍ਹਨੀ ਹੈ, ਤਦ ਮੈਂ ਇਸ ਨੂੰ ਛੱਡ ਦਿੱਤਾ ਸੀ। ਇਹ ਯੋਨਾ 6:44 ਤੋਂ 46 ਹੈ। ਮੈਂ ਇਸ ਐਤ ਨੂੰ ਇਹ ਸੋਚ ਕੇ ਛੱਡ ਦਿੱਤਾ ਕਿ ਸ਼ਾਇਦ ਸਾਡੇ ਕੋਲ ਹੋ ਸਕਦਾ ਹੈ ਇਸ ਵਿੱਚ ਜਾਣ ਲਈ ਲੋੜੀਂਦਾ ਸਮਾਂ ਨਾ ਹੋਵੇ, ਕਿਉਂਕਿ ਉੱਪਰ ਉਹ ਘੜੀ ਅੱਗੇ ਵੱਧਦੀ ਜਾ ਰਹੀ ਹੈ। ਇਸ ਕਰਕੇ ਅਸੀਂ, ਤੁਸੀਂ ਦੇਖੋ, ਕੋਈ ਵੀ ਮੇਰੇ ਕੋਲ ਨਹੀਂ ਆ ਸਕਦਾ ਜਾਂ ਤਾਂ ਕਿ ਮੇਰਾ ਪਿਤਾ ਉਸ ਨੂੰ ਨਾ ਖਿੱਚੇ, ਅਤੇ ਜਿੰਨਿਆਂ ਨੂੰ ਪਿਤਾ ਨੇ ਮੈਨੂੰ ਦਿੱਤਾ ਹੈ ਉਹ ਮੇਰੇ ਕੋਲ ਆਉਣਗੇ। ਉਹ ਸਭ ਇਸ ਨੂੰ ਪਛਾਣਨਗੇ। ਕੋਈ ਦੂਸਰਾ ਆਦਮੀ ਨਹੀਂ ਕਰ ਸਕਦਾ ਹੈ, ਕੋਈ ਦੂਸਰਾ ਵਿਅਕਤੀ, ਕੋਈ ਮਤਲਬ ਨਹੀਂ ਹੈ ਕਿ ਉਹ ਕਿੰਨਾ ਚੰਗਾ ਹੈ। ਤੁਸੀਂ ਕੌਣ ਹੋ? ਪਹਿਲਾਂ ਇਹ ਤੁਹਾਡੇ ਉੱਪਰ ਪ੍ਰਗਟ ਹੋਣਾ ਚਾਹੀਦਾ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਯਿਸੂ ਮਸੀਹ ਕੌਣ ਹੈ। ਹੁਣ ਇੱਥੇ ਅਗੇਤਰੇ ਚੁਣੇ ਜਾਣ ਦੀ ਯੋਜਨਾ ਸਾਫ਼ ਤੌਰ ਤੇ ਵਿਖਾਈ ਦਿੰਦੀ ਹੈ। ਇਸ ਤਰ੍ਹਾਂ ਹੋਰ ਦੂਸਰਾ ਬੀਜ ਹੈ, ਇਸੇ ਤਰ੍ਹਾਂ ਪਰਮੇਸ਼ਵਰ ਦਾ ਵਚਨ ਇੱਕ ਬੀਜ ਹੈ, ਅਤੇ ਬੀਜ ਨੂੰ ਬੀਜਣ ਲਈ ਭੂਮੀ ਪਹਿਲਾਂ ਹੀ ਤਿਆਰ ਹੋਣੀ ਚਾਹੀਦੀ ਹੈ। ਜੇਕਰ ਤੁਸੀਂ ਬੀਜ ਬੀਜਦੇ ਹੋ ਅਤੇ ਬੀਜਾਂ ਨੂੰ ਓਦਾਂ ਹੀ ਧਰਤੀ ਉੱਪਰ ਸੁੱਟ ਦਿੰਦੇ ਹੋ ਤਾਂ ਇਸ ਨਾਲ ਕੁਝ ਵੀ ਲਾਭ ਨਹੀਂ ਹੋਵੇਗਾ, ਪੰਛੀ ਉਸ ਨੂੰ ਚੁੱਕ ਕੇ ਲੈ ਜਾਣਗੇ। ਜੇਕਰ ਤੁਸੀਂ ਉਸ ਨੂੰ ਝਾੜੀਆਂ ਤੇ ਪੱਖਣਿਆਂ ਵਿੱਚ ਪਾ ਦਿੰਦੇ ਹੋ ਤਾਂ ਉਹ ਛੇਤੀ ਹੀ ਦੱਬ ਜਾਂਦਾ ਹੈ। ਯਿਸੂ ਨੇ ਇਸੇ ਤਰ੍ਹਾਂ ਹੀ ਦ੍ਰਿਸ਼ਟਾਂਤ ਸੁਣਾਇਆ ਸੀ। ਇਸ ਲਈ ਭੂਮੀ ਨੂੰ ਪਹਿਲਾਂ ਹੀ ਤਿਆਰ ਕਰਨਾ ਜ਼ਰੂਰੀ ਹੈ। ਇਸ ਲਈ ਪਰਮੇਸ਼ਵਰ ਆਪਣੀ ਸਰਵਉੱਚ ਕਿਰਪਾ ਨਾਲ ਪਹਿਲਾਂ ਹਿਰਦੇ ਨੂੰ ਤਿਆਰ ਕਰਦਾ ਹੈ। ਉਸਨੇ ਤੁਹਾਨੂੰ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਤਿਆਰ ਕੀਤਾ ਕਿ ਤੁਸੀਂ ਉਸਨੂੰ ਇਸ ਯੁੱਗ ਵਿੱਚ ਕਬੂਲ ਕਰੋ। ਉਸਨੇ ਆਪਣੇ ਅਗੇਤਰੇ ਗਿਆਨ ਨਾਲ ਤੁਹਾਨੂੰ ਅਗੇਤਰਾ ਹੀ ਜਾਣਿਆ ਅਤੇ ਤੁਹਾਨੂੰ ਅਨੰਤ ਜੀਵਨ ਲਈ ਮਸਾ ਕੀਤਾ, ਕਿਉਂਕਿ ਉਹ ਤੁਹਾਨੂੰ ਜਾਣਦਾ ਸੀ। ਇਸ ਲਈ ਉਸਨੇ ਤੁਹਾਨੂੰ ਤਿਆਰ ਕੀਤਾ। ਇਹੀ ਕਾਰਨ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਵਿੱਚੋਂ ਲੜਖੜਾਉਂਦੇ ਹੋਏ ਬਾਹਰ ਨਿਕਲ ਆਏ ਹੋ ਅਤੇ ਲੜਖੜਾਉਂਦੇ ਹੋਏ ਉੱਥੇ ਪਹੁੰਚੇ ਜਿੱਥੇ ਤੁਸੀਂ ਹੁਣ ਹੋ। ਇਹ ਪਰਮੇਸ਼ਵਰ ਸੀ ਜਿਹੜਾ ਤੁਹਾਡੀ ਅਗਵਾਈ ਉਸ ਜਗ੍ਹਾ ਤੇ ਹੋਣ ਲਈ ਕਰ ਰਿਹਾ ਸੀ, ਜੇ ਜਗ੍ਹਾ ਤੇ ਹੋਣ ਲਈ ਉਸਨੇ ਤੁਹਾਨੂੰ ਠਹਿਰਾਇਆ ਸੀ। ਇਹ ਜਾਂ ਜੇਕਰ ਇਹ ਭੂਮੀ ਪਹਿਲਾਂ ਹੀ ਤਿਆਰ ਨਾ ਹੋਵੇ ਤਾਂ ਇਹ ਵੱਧ ਨਹੀਂ ਸਕਦਾ ਹੈ। ਇਹੀ ਕਾਰਨ ਹੈ ਵਿਸ਼ਵਾਸ ਦਾ ਬੀਜ, ਜਦ ਤੁਸੀਂ ਵਿਸ਼ਵਾਸ ਦਾ ਪ੍ਰਚਾਰ ਕਰਦੇ ਹੋ ਅਤੇ ਪਰਮੇਸ਼ਵਰ ਦੇ ਗੁਪਤ ਵਿਚਾਰਾਂ ਦਾ ਪ੍ਰਗਟੀਕਰਨ ਦੇਖਦੇ ਹੋ ਅਤੇ ਦੇਖਦੇ ਹੋ ਕੀ ਵਾਪਰਦਾ ਹੈ ਅਤੇ ਬਾਈਬਲ ਦੇ ਸਾਰੇ ਵਰਦਾਨਾਂ ਨੂੰ ਕੰਮ ਕਰਦੇ ਦੇਖਦੇ ਹੋ, ਲੋਕ ਆਪਣੇ ਆਪ ਨੂੰ ਇਹ ਕਹਿੰਦੇ ਹਨ, ਓ ਹਾਲੇਲੂਯਾ, ਮੈਂ ਇਸ ਦਾ ਵਿਸ਼ਵਾਸ ਕਰਦਾ ਹਾਂ, ਅਤੇ ਉੱਪਰ ਆ ਕੇ ਆਪਣੇ ਆਪ ਨੂੰ ਨਿਰਾਸ਼ ਦੇਖਦੇ ਹਨ। ਦੇਖਿਆ, ਭੂਮੀ ਦਾ ਅਗੇਤਰਾ ਠਹਿਰਾਇਆ ਜਾਣਾ ਜ਼ਰੂਰੀ ਹੈ ਅਤੇ ਜਦ ਇਹ ਟਕਰਾਉਂਦਾ ਹੈ ਤੁਹਾਨੂੰ ਇਸ ਦਾ ਪਤਾ ਲੱਗ ਜਾਂਦਾ ਹੈ। ਪਿਛਲੀ ਰਾਤ ਵਾਲੇ ਮੇਰੇ ਛੋਟੇ ਉਕਾਬ ਵਾਂਗ ਉਸਨੇ ਉਕਾਬ ਮਾਂ ਦੀ ਪੁਕਾਰ ਨੂੰ ਪਛਾਣ ਲਿਆ। ਉਸ ਆਵਾਜ਼ ਅਤੇ ਮੁਰਗੀ ਦੀ ਕੁੜਕੁੜ ਵਿੱਚ ਬਹੁਤ ਫਰਕ ਸੀ। ਦੇਖਿਆ, ਕਿਉਂਕਿ ਉਹ ਅੰਡੇ ਵਿੱਚੋਂ ਨਿਕਲਿਆ ਉਕਾਬ ਸੀ, ਨਹੀਂ ਉਹ ਉਸ ਆਵਾਜ਼ ਨੂੰ ਸੁਣ ਕੇ ਉਕਾਬ ਨਹੀਂ ਬਣਿਆ, ਉਹ ਸਦਾ ਤੋਂ ਹੀ ਉਕਾਬ ਸੀ ਅਤੇ ਇੱਕ ਮਸੀਹੀ ਸਦਾ ਤੋਂ ਹੀ ਮਸੀਹੀ ਸੀ। ਇਹੀ ਕਾਰਨ ਹੈ ਕਿ ਤਲਾਕ ਜਾਂ ਤੁਸੀਂ ਤਲਾਕ ਦਿੰਦੇ ਹੋ। ਦੇਖੋ, ਤੁਸੀਂ ਆਪਣੇ ਪਹਿਲੇ ਮਾਤਾ ਪਿਤਾ ਆਦਮ ਅਤੇ ਹਵਾ ਦੇ ਦੁਆਰਾ ਜਾਲ ਵਿੱਚ ਫਸ ਗਏ ਸੀ। ਤੁਸੀਂ ਪਾਪੀ ਸੁਭਾਅ ਦੇ ਬਣ ਗਏ, ਤੁਸੀਂ ਇਸ ਤਰ੍ਹਾਂ ਦੇ ਬਣਨਾ ਨਹੀਂ ਚਾਹੁੰਦੇ ਸੀ, ਪਰ ਹੁਣ ਤੁਸੀਂ ਯਿਸੂ ਮਸੀਹ ਦੀ ਖੁਸ਼ਖਬਰੀ ਸੁਣੀ ਹੈ ਅਤੇ ਵਿਸ਼ਵਾਸ ਸੁਣਨ ਦੇ ਦੁਆਰਾ ਆਉਂਦਾ ਹੈ, ਪ੍ਰਕਾਸ਼ਨ ਸੁਣਨ ਦੇ ਦੁਆਰਾ ਆਉਂਦਾ ਹੈ। ਤੁਹਾਡੇ ਅੰਦਰ ਛੋਟੀ ਜਿਹੀ ਕੋਈ ਚੀਜ਼ ਹੈ, ਤੁਹਾਡੇ ਲਾਗੇ ਬੈਠਾ ਕੋਈ ਹੋਰ ਆਦਮੀ ਕਹਿੰਦਾ ਹੈ, ਓ ਮੈਂ ਉਸ ਗੱਲ ਦਾ ਵਿਸ਼ਵਾਸ ਨਹੀਂ ਕਰਦਾ ਹਾਂ, ਇਹ ਬਕਵਾਸ ਹੈ, ਮੈਂ ਉਸ ਗੱਲ ਦਾ ਵਿਸ਼ਵਾਸ ਨਹੀਂ ਕਰਦਾ ਹਾਂ, ਬਿਲਕੁਲ ਵੀ ਨਹੀਂ। ਜਿਸ ਤਰ੍ਹਾਂ ਉਹਨਾਂ ਨੇ ਪੈਂਤੇਕੋਸਤ ਦੇ ਦਿਨ ਕੀਤਾ, ਉਹ ਹੱਸੇ ਅਤੇ ਕਹਿਣ ਲੱਗੇ, ਇਹ ਮਨੁੱਖ ਨਵੀਂ ਮੈਂ ਦੇ ਨਸ਼ੇ ਵਿੱਚ ਹਨ। ਉਹ ਜਾਣਦੇ ਸਨ ਕਿ ਇਹ ਸੀ ਜਿਨ੍ਹਾਂ ਦੇ ਨਾਲ ਇਹ ਹੋ ਰਿਹਾ ਸੀ ਉਹਨਾਂ ਲਈ ਮਹਾਨ ਗੱਲ ਸੀ, ਕਿਉਂ ਇਹ ਪਰਮੇਸ਼ਵਰ ਸੀ ਜੋ ਆਪਣੇ ਆਪ ਨੂੰ ਉਹਨਾਂ ਵਿੱਚੋਂ ਹਰੇਕ ਉੱਪਰ ਪ੍ਰਗਟ ਕਰ ਰਿਹਾ ਸੀ। ਜਦ ਕਿ ਦੂਸਰੇ ਮਜ਼ਾਕ ਉਡਾ ਰਹੇ ਸਨ, ਇਹ ਆਨੰਦ ਮਨਾ ਰਹੇ ਸਨ। ਇਹ ਵਿਅਕਤੀਗਤ ਪ੍ਰਕਾਸ਼ਨ ਸੀ ਜੋ ਕਿ ਵਿਸ਼ਵਾਸ ਸੀ ਜੋ ਕਿ ਉਹਨਾਂ ਉੱਪਰ ਪ੍ਰਗਟ ਹੋਇਆ ਸੀ। ਜੇਕਰ ਇਹ ਵਿਸ਼ਵਾਸ ਨਾ ਹੁੰਦਾ ਤਾਂ ਉੱਥੇ ਸਭ ਕੁਝ ਨਾ ਹੋਇਆ ਹੁੰਦਾ। ਇਹ ਵਿਸ਼ਵਾਸ ਹੀ ਸੀ। ਬਸ ਬੀਜਾਂ ਲਈ ਪਹਿਲਾਂ ਭੂਮੀ ਨੂੰ ਤਿਆਰ ਕੀਤਾ ਜਾਂਦਾ ਹੈ, ਕਿਉਂਕਿ ਜਿਨ੍ਹਾਂ ਨੂੰ ਉਸਨੇ ਪਹਿਲਾਂ ਤੋਂ ਜਾਣਿਆ ਉਸਨੇ ਉਹਨਾਂ ਨੂੰ ਸੱਦਿਆ, ਜਿਨ੍ਹਾਂ ਨੂੰ ਉਸਨੇ ਜਾਣਿਆ ਉਹਨਾਂ ਨੂੰ ਉਸਨੇ ਅਗੇਤਰੇ ਠਹਿਰਾਇਆ। ਜੇਕਰ ਤੁਸੀਂ ਇਸ ਨੂੰ ਪੜ੍ਹਨਾ ਚਾਹੁੰਦੇ ਹੋ, ਰੋਮੀਆਂ 8:28-34 ਅਧਿਆਪਸੀਆਂ 1:1-5 ਦੇਖੋ ਜਿਨ੍ਹਾਂ ਨੂੰ ਉਸਨੇ ਪਹਿਲਾਂ ਤੋਂ ਜਾਣਿਆ ਉਹਨਾਂ ਨੂੰ ਬੁਲਾਇਆ ਜਿਨ੍ਹਾਂ ਨੂੰ ਉਸਨੇ ਬੁਲਾਇਆ ਉਹਨਾਂ ਨੂੰ ਧਰਮੀ ਠਹਿਰਾਇਆ ਜਿੰਨਿਆਂ ਨੂੰ ਉਸਨੇ ਧਰਮੀ ਠਹਿਰਾਇਆ ਉਸਨੇ ਉਹਨਾਂ ਨੂੰ ਵਡਿਆਈ ਵੀ ਦਿੱਤੀ ਕੋਈ ਵੀ ਚੀਜ਼ ਵਿਵਸਥਾ ਤੋਂ ਬਾਹਰ ਨਹੀਂ ਹੈ ਅਸੀਂ ਸੋਚਦੇ ਹਾਂ ਕਿ ਇਹ ਹੈ ਪਰ ਲਿਖਤਾਂ ਵਿੱਚ ਦੇਖੋ ਇਹ ਠੀਕ ਉਸ ਤਰ੍ਹਾਂ ਹੈ ਜਿਸ ਤਰ੍ਹਾਂ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਅਸੀਂ ਅੱਜ ਸੰਦੇਸ਼ ਦਾ ਰੱਦਿਆ ਜਾਣਾ ਦੇਖਦੇ ਹਾਂ ਕਿ ਲਿਖਤ ਦੇ ਮੁਤਾਬਕ ਨਹੀਂ ਹੈ ਕਿ ਉਹ ਅਜਿਹਾ ਕਰਨਗੇ ਉਹ ਕਰਨਗੇ ਇਹ ਸਭ ਚੀਜ਼ਾਂ ਪਰਮੇਸ਼ਰ ਦੁਆਰਾ ਠਹਿਰਾਈਆਂ ਗਈਆਂ ਹਨ ਉਹ ਤੁਹਾਨੂੰ ਇਸ ਤੋਂ ਖੁਸ਼ ਹੋਣਾ ਚਾਹੀਦਾ ਹੈ ਇਹੀ ਸਮੱਸਿਆ ਸਾਡੇ ਨਾਲ ਹੈ ਅੱਜ ਦੇ ਮਸੀਹਾਂ ਵਿੱਚ ਅਤੇ ਮੁੱਢਲੇ ਮਸੀਹਾਂ ਵਿੱਚ ਬਹੁਤ ਫਰਕ ਹੈ ਯਾਦ ਉਹਨਾਂ ਲੋਕਾਂ ਦੇ ਦਿਲਾਂ ਵਿੱਚ ਯਸੂ ਮਸੀਹ ਦੇ ਅਸਲੀ ਇਮਾਨੁਅਲ ਹੋਣ ਦਾ ਸੱਚਾ ਪ੍ਰਕਾਸ਼ਨ ਬੈਠ ਗਿਆ ਤਾਂ ਉਹ ਮੈਂ ਦੇ ਨਸ਼ੇ ਵਿੱਚ ਸਖਤ ਬਣ ਗਏ ਸਨ ਪਰ ਅੱਜ ਜਥੇਬੰਦੀਆਂ ਦੁਆਰਾ ਸਾਡੀ ਪਿੱਠ ਥਾਪੜ ਕੇ ਕਿਹਾ ਜਾਂਦਾ ਹੈ ਉਹ ਮੈਂ ਤੈਨੂੰ ਦੱਸਦਾ ਹਾਂ ਉਹਨਾਂ ਕੋਲ ਪ੍ਰਕਾਸ਼ਨ ਨਹੀਂ ਤੂੰ ਇੱਥੇ ਆਇਆ ਕਰ ਤੁਸੀਂ ਉਹਨਾਂ ਦੇ ਪ੍ਰਕਾਸ਼ਨ ਉੱਤੇ ਨਿਰਭਰ ਹੋ ਜੇਕਰ ਉਹਨਾਂ ਦਾ ਮੇਰਾ ਜਾਂ ਕਿਸੇ ਹੋਰ ਦਾ ਪ੍ਰਕਾਸ਼ਨ ਪਰਮੇਸ਼ਵਰ ਦੇ ਵਚਨ ਅਨੁਸਾਰ ਨਹੀਂ ਹੈ ਤਾਂ ਇਹ ਗਲਤ ਹੈ ਇਹ ਹੈ ਜਿੱਥੇ ਪ੍ਰਗਟ ਹੁੰਦਾ ਹੈ ਪਰਮੇਸ਼ਵਰ ਦਾ ਵਚਨ ਦੱਸਦਾ ਹੈ ਕਿ ਕਿਹੜਾ ਠੀਕ ਅਤੇ ਕਿਹੜਾ ਗਲਤ ਹੈ ਯਕੀਨਨ ਕਿਸੇ ਵੀ ਚੀਜ਼ ਲਈ ਭੂਮੀ ਦਾ ਹੋਣਾ ਜ਼ਰੂਰੀ ਹੈ ਇਸ ਲਈ ਜਿਨ੍ਹਾਂ ਨੂੰ ਉਸਨੇ ਅਗੇਤਰੇ ਜਾਣਿਆ ਦੇਖੋ ਉਹ ਪਹਿਲਾਂ ਹੀ ਜਾਣਦਾ ਸੀ ਕੀ ਹੋਣ ਜਾ ਰਿਹਾ ਹੈ ਧਿਆਨ ਦਿਓ ਯਸੂ ਨੇ ਫਿਰ ਬੀਜ ਦੇ ਬਾਰੇ ਕਿਹਾ ਉਹਨਾਂ ਵਿੱਚੋਂ ਕੁਝ ਪਥਰੀਲੀ ਭੂਮੀ ਤੇ ਡਿੱਗ ਪਏ ਕੁਝ ਰਲੀ ਮਿਲੀ ਭੂਮੀ ਤੇ ਡਿੱਗ ਪਏ ਦੇਖੋ ਜਿਸ ਬੀਜ ਨੂੰ ਝਾੜੀਆਂ ਪੱਖਣਿਆਂ ਤੇ ਹੋਰ ਦੂਸਰੀਆਂ ਚੀਜ਼ਾਂ ਨੇ ਢੱਕ ਲਿਆ ਸੀ ਉਹ ਵੱਧ ਨਹੀਂ ਸਕਿਆ ਸੀ ਅਤੇ ਬਾਕੀ ਚੰਗੀ ਭੂਮੀ ਤੇ ਡਿੱਗੇ ਵਧੀਆ ਭੂਮੀ ਤੇ ਚੰਗੀ ਮਿੱਟੀ ਤੇ ਜੋ ਕਿ ਪਹਿਲਾਂ ਹੀ ਤਿਆਰ ਕੀਤੀ ਹੋਈ ਸੀ ਇੱਥੇ ਬਾਹਰ ਸਾਰੇ ਆਦਮੀ ਉਸ ਚੂਚੇ ਵਰਗਾ ਹੈ ਜੋ ਇਧਰ ਉਧਰ ਦੇਖ ਰਿਹਾ ਹੈ ਅਤੇ ਕੁਝ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਇਸ ਵਿੱਚ ਚੁੰਝ ਮਾਰਦਾ ਹੈ ਉਸ ਵਿੱਚ ਚੁੰਝ ਮਾਰਦਾ ਹੈ ਅਤੇ ਅਚਾਨਕ ਸਵਰਗ ਤੋਂ ਇੱਕ ਵੱਡੇ ਜ਼ੋਰ ਦੀ ਪੁਕਾਰ ਆਉਂਦੀ ਹੈ ਅਤੇ ਉਸ ਨੂੰ ਉਸੇ ਵੇਲੇ ਪਛਾਣ ਜਾਂਦਾ ਹੈ ਕਿ ਪਰਮੇਸ਼ਵਰ ਦਾ ਵਚਨ ਹੈ ਦੇਖੋ ਉਹ ਇਸ ਨੂੰ ਜਾਣਦਾ ਹੈ ਕਿਉਂਕਿ ਉਸਦੇ ਦਿਲ ਵਿੱਚ ਕੁਝ ਹੈ ਜਿਸ ਨੇ ਉਸਨੂੰ ਇਸ ਦੇ ਬਾਰੇ ਵਿੱਚ ਦੱਸਿਆ ਹੈ ਉਸਦੇ ਬਾਰੇ ਵਿੱਚ ਉਸ ਉੱਤੇ ਪ੍ਰਗਟ ਕੀਤਾ ਹੈ ਧਿਆਨ ਦਿਓ ਕਿ ਯਸ਼ਾਯਾ ਨਬੀ ਨੇ ਕੀ ਕਿਹਾ ਸੀ ਇਹ ਕੁਆਰੀ ਗਰਭਵਤੀ ਹੋਵੇਗੀ ਇਹ ਕਹਿਣਾ ਕਿੰਨਾ ਅਜੀਬ ਸੀ ਇੱਕ ਠੀਕ ਦਿਮਾਗ ਵਾਲਾ ਆਦਮੀ ਇਸ ਤਰ੍ਹਾਂ ਕਿਵੇਂ ਕਹਿ ਸਕਦਾ ਹੈ ਕਦੀ ਵੀ ਕੋਈ ਕੁਆਰੀ ਗਰਭਵਤੀ ਨਹੀਂ ਹੋਈ ਸੀ ਇਹ ਕੁਆਰੀ ਗਰਭਵਤੀ ਹੋਵੇਗੀ ਹੁਣ ਇਹ ਕਹਿਣ ਲਈ ਉਸਨੂੰ ਕੋਈ ਚਿੰਤਾ ਨਹੀਂ ਸੀ ਉਸਨੇ ਬਸ ਇਹ ਕਹਿ ਦਿੱਤਾ ਸੀ ਉਹ ਇਸ ਤਰ੍ਹਾਂ ਕਿਵੇਂ ਕਰੇਗੀ ਅੱਛਾ ਇਸ ਦੇ ਨਾਲ ਉਸਦਾ ਕੋਈ ਕੰਮ ਨਹੀਂ ਸੀ ਉਹ ਉਸਨੇ ਤਾਂ ਉਹੀ ਕਹਿਣਾ ਸੀ ਜੋ ਪਰਮੇਸ਼ਵਰ ਨੇ ਕਿਹਾ ਸੀ ਕਿ ਉਹ ਕਰਨ ਵਾਲਾ ਹੈ ਪਰਮੇਸ਼ਵਰ ਨੇ ਉਸ ਉੱਤੇ ਪ੍ਰਗਟ ਕਰ ਦਿੱਤਾ ਸੀ ਉਸਨੂੰ ਦਰਸ਼ਨ ਵਿੱਚ ਦਿਖਾ ਦਿੱਤਾ ਸੀ ਪ੍ਰਗਟ ਕਰ ਦਿੱਤਾ ਸੀ ਅਤੇ ਸੱਚ ਸੀ ਉਸੇ ਪਰਮੇਸ਼ਵਰ ਨੇ ਮੈਨੂੰ ਦੱਸਿਆ ਕਿ ਉਹ ਛੋਟੀ ਬੱਚੀ ਉਸ ਆਦਮੀ ਦੇ ਦੁਆਰਾ ਪੈਦਾ ਹੋਵੇਗੀ ਜਿਸ ਦੇ ਬੱਚਾ ਨਹੀਂ ਹੋ ਸਕਦਾ ਹੈ ਜਾਂ ਕੁੜੀ ਪੈਦਾ ਨਹੀਂ ਹੋ ਸਕਦੀ ਹੈ ਦੂਸਰੀਆਂ ਗੱਲਾਂ ਦੀ ਤਰ੍ਹਾਂ ਇਹ ਗੱਲ ਕਿੰਨੀ ਅਜੀਬ ਦਿਖਾਈ ਦਿੰਦੀ ਹੈ ਜਦੋਂ ਡਾਕਟਰ ਕਹਿੰਦੇ ਹਨ ਇਹ ਨਹੀਂ ਹੋ ਸਕਦਾ ਹੈ ਪਰ ਜਦ ਪਰਮੇਸ਼ਵਰ ਕਹਿੰਦਾ ਹੈ ਇਹ ਹੋਣ ਵਾਲਾ ਹੈ ਇਹ ਨਿਰਭਰ ਕਰਦਾ ਹੈ ਕਿ ਵਚਨ ਕਿਸ ਪ੍ਰਕਾਰ ਦੀ ਭੂਮੀ ਵਿੱਚ ਡਿੱਗਦਾ ਹੈ ਯਾਦ ਰੱਖੋ ਉਹ ਨਬੀ ਉੱਥੇ ਹੀ ਖੜਾ ਰਿਹਾ ਪਰ ਪਰਮੇਸ਼ਵਰ ਦਾ ਵਚਨ ਅੱਗੇ ਵੱਧਦਾ ਗਿਆ ਜਿਵੇਂ ਉਤਪਤੀ 1 ਵਿੱਚ ਪਰਮੇਸ਼ਵਰ ਨੇ ਕਿਹਾ ਸੀ ਚਾਨਣ ਹੋ ਜਾਵੇ ਇਹ ਹੋ ਜਾਵੇ ਉਹ ਹੋ ਜਾਵੇ ਪਰਮੇਸ਼ਵਰ ਨੇ ਮਨੁੱਖ ਨੂੰ ਆਪਣੇ ਹੀ ਸਰੂਪ ਤੇ ਰਚਿਆ ਉਸਨੇ ਮਨੁੱਖ ਨੂੰ ਆਪਣੇ ਸਰੂਪ ਵਿੱਚ ਨਰ ਅਤੇ ਨਾਰੀ ਕਰਕੇ ਰਚਿਆ ਅਤੇ ਅਜੇ ਵੀ ਧਰਤੀ ਉੱਪਰ ਕੁਝ ਵੀ ਨਹੀਂ ਸੀ ਫਿਰ ਅਸੀਂ ਇੱਥੇ ਉਤਪਤ 2 ਵਿੱਚ ਦੇਖਦੇ ਹਾਂ ਉਸਨੇ ਮਨੁੱਖ ਨੂੰ ਆਪਣੇ ਸਰੂਪ ਉੱਤੇ ਬਣਾਇਆ ਰਚਨਾ ਕਰਨ ਤੋਂ ਬਾਅਦ ਉੱਥੇ ਖੇਤੀ ਕਰਨ ਲਈ ਕੋਈ ਵੀ ਮਨੁੱਖ ਨਹੀਂ ਸੀ ਇਹ ਕੀ ਸੀ ਆਪਣੇ ਵਚਨਾਂ ਨੂੰ ਬੋਲ ਰਿਹਾ ਸੀ ਅਤੇ ਜਦ ਉਸਨੇ ਬੋਲਿਆ ਉਸਨੇ ਕਿਹਾ ਚਾਨਣ ਹੋ ਜਾਵੇ ਹੋ ਸਕਦਾ ਹੈ ਕਿ ਇਹ ਬੋਲੇ ਜਾਂਦੇ 800 ਸਾਲ ਬਾਅਦ ਤੱਕ ਉੱਥੇ ਕੋਈ ਚਾਨਣ ਨਹੀਂ ਸੀ ਸ਼ਾਇਦ ਉੱਥੇ ਚਾਨਣ ਨਹੀਂ ਸੀ ਪਰ ਉਸਨੇ ਬੋਲ ਦਿੱਤਾ ਸੀ ਅਤੇ ਜਦ ਤੱਕ ਉਸਨੇ ਇਹ ਕਿਹਾ ਉੱਥੇ ਖਜੂਰ ਦਾ ਰੁੱਖ ਹੋ ਜਾਵੇ ਉੱਥੇ ਬੋਹੜ ਦਾ ਰੁੱਖ ਹੋ ਜਾਵੇ ਉੱਥੇ ਇਹ ਹੋ ਜਾਵੇ ਤਾਂ ਉਹਨਾਂ ਦੇ ਬੀਜ ਉਸ ਪਾਣੀ ਦੇ ਅੰਦਰ ਬਣ ਰਹੇ ਸਨ ਇਹ ਸੱਚ ਹੈ ਅਤੇ ਰੁੱਤ ਅਨੁਸਾਰ ਆਪਣੇ ਸਮੇਂ ਤੇ ਆਪਣੀ ਰੁੱਤ ਵਿੱਚ ਉਹ ਉੱਗਿਆ ਇਹ ਪਰਮੇਸ਼ਵਰ ਦਾ ਵਚਨ ਹੈ ਇਹ ਅਸਫਲ ਨਹੀਂ ਹੋ ਸਕਦਾ ਹੈ ਇਹ ਪ੍ਰਗਟ ਹੋ ਚੁੱਕਾ ਹੈ ਹੁਣ ਦੇਖੋ ਇੱਕ ਦਿਨ ਪਰਮੇਸ਼ਵਰ ਆਦਮੀ ਨਾਲ ਆਮੋ ਸਾਹਮਣੇ ਬੋਲਿਆ ਸੀ ਪਰ ਮੂਸਾ ਦੇ ਸਮੇਂ ਵਿੱਚ ਜਦੋਂ ਅੱਗ ਡਿੱਗ ਰਹੀ ਸੀ ਉਹਨਾਂ ਨੇ ਕਿਹਾ ਬਸ ਪਰਮੇਸ਼ਵਰ ਸਾਡੇ ਨਾਲ ਪਰਮੇਸ਼ਵਰ ਨਹੀਂ ਬਲਕਿ ਮੂਸਾ ਗੱਲ ਕਰੇ ਨਹੀਂ ਤਾਂ ਅਸੀਂ ਨਾਸ਼ ਹੋ ਜਾਵਾਂਗੇ ਇਸ ਲਈ ਉਸਨੇ ਕਿਹਾ ਮੈਂ ਇਸ ਤਰ੍ਹਾਂ ਉਹਨਾਂ ਨਾਲ ਫਿਰ ਕਦੇ ਗੱਲ ਨਹੀਂ ਕਰਾਂਗਾ ਮੈਂ ਉਹਨਾਂ ਵਿੱਚੋਂ ਇੱਕ ਨਬੀ ਉਠਾ ਖੜਾ ਕਰਾਂਗਾ ਪਰਮੇਸ਼ਵਰ ਦਾ ਤਰੀਕਾ ਸਦਾ ਹੀ ਇਹ ਰਿਹਾ ਹੈ ਹੁਣ ਇੱਥੇ ਇੱਕ ਨਬੀ ਖੜਾ ਹੈ ਉਹ ਪ੍ਰੇਰਣਾ ਦੇ ਅਧੀਨ ਹੈ ਉਹ ਆਪਣੇ ਦਿਮਾਗੀ ਗਿਆਨ ਦੇ ਬਾਰੇ ਨਹੀਂ ਸੋਚ ਰਿਹਾ ਹੈ ਹੁਣ 1 ਮਿੰਟ ਠਹਿਰੋ ਤੁਹਾਨੂੰ ਪਤਾ ਹੈ ਜੇ ਮੈਂ ਇਹ ਕਹਿ ਦਿਆਂਗਾ ਤਾਂ ਲੋਕ ਮੈਨੂੰ ਪਾਗਲ ਸਮਝਣਗੇ ਦੇਖੋ ਫਿਰ ਤਾਂ ਇਹ ਉਸਦਾ ਦਿਮਾਗੀ ਗਿਆਨ ਹੈ ਇੱਥੇ ਉਹ ਸ਼ੈਤਾਨੀਆਂ ਗੱਲਾਂ ਤੇ ਠੀਕ ਉਦਾਂ ਹੀ ਧਿਆਨ ਲਗਾ ਰਿਹਾ ਹੈ ਜਿੱਦਾਂ ਹਵਾ ਨੇ ਲਗਾਇਆ ਸੀ। ਅਤੇ ਜਾਂ ਤਾਂ ਡਾਕਟਰ ਇਹ ਕਹਿੰਦਾ ਹੈ ਤੂੰ ਜਿਉਂਦਾ ਨਹੀਂ ਰਹਿ ਸਕਣਾ, ਤੂੰ ਚੰਗਾ ਨਹੀਂ ਹੋ ਸਕਦਾ, ਤੂੰ ਇਹ ਅਤੇ ਉਹ ਨਹੀਂ ਕਰ ਸਕੇਗਾ, ਜਾਂ ਤਾਂ ਤੁਸੀਂ ਇਹਨਾਂ ਗੱਲਾਂ ਉੱਤੇ ਧਿਆਨ ਦਿੰਦੇ ਹੋ ਤਾਂ ਬੀਜ ਉਸ ਤਰ੍ਹਾਂ ਦੀ ਭੂਮੀ ਵਿੱਚ ਨਹੀਂ ਡਿੱਗਾ ਹੈ ਅਤੇ ਕੁਝ ਵੀ ਭਲਾ ਨਹੀਂ ਕਰ ਸਕਦਾ, ਇਹ ਨਹੀਂ ਕਰ ਸਕਦਾ ਹੈ। ਪਰ ਜਦ ਕੋਈ ਉਹਨਾਂ ਗੱਲਾਂ ਨੂੰ ਕੱਢ ਕੇ ਬਾਹਰ ਸੁੱਟ ਦਿੰਦਾ ਹੈ ਅਤੇ ਬੀਜ ਉਸ ਵਾਹੀ ਹੋਈ ਭੂਮੀ ਤੇ ਡਿੱਗਦਾ ਹੈ, ਤਦ ਕੋਈ ਇਸ ਨੂੰ ਚੁੱਕ ਕੇ ਨਹੀਂ ਲਿਜਾ ਸਕਦਾ ਹੈ। ਹੁਣ ਕੋਈ ਮਤਲਬ ਨਹੀਂ ਹੈ ਕਿ ਕਿੰਨੀ ਦੇਰ ਲੱਗਦੀ ਹੈ, ਇਹ ਜ਼ਰੂਰ ਹੋਣ ਜਾ ਰਿਹਾ ਹੈ। ਹੁਣ ਉਸਨੇ ਕਿਹਾ ਇਹ ਕੁਆਰੀ ਗਰਭਵਤੀ ਹੋਵੇਗੀ। ਕੀ ਤੁਸੀਂ ਜਾਣਦੇ ਹੋ ਕਿ ਉਸਨੇ ਇਸ ਦੇ ਪੂਰਾ ਹੋਣ ਤੋਂ 800 ਸਾਲ ਪਹਿਲਾਂ ਹੀ ਕਹਿ ਦਿੱਤਾ ਸੀ? ਪਰਮੇਸ਼ਵਰ ਉਸ ਔਰਤ ਨੂੰ ਪਹਿਲਾਂ ਹੀ ਜਾਣਦਾ ਸੀ ਕਿ ਉਹ ਕੌਣ ਹੋਵੇਗੀ, ਉਸਦਾ ਨਾਮ ਕੀ ਹੋਵੇਗਾ ਅਤੇ ਉਹ ਬੀਜ ਕਿੱਥੇ ਡਿੱਗੇਗਾ। ਕੀ ਤੁਸੀਂ ਇਸ ਦਾ ਵਿਸ਼ਵਾਸ ਕਰਦੇ ਹੋ? ਪੱਕਾ, ਉਸਨੇ ਕੀਤਾ ਸੀ ਅਤੇ ਇੱਕ ਯਥਾਰਥ ਕੁੱਖ ਵਿੱਚੋਂ ਉਸਦਾ ਮਹਾਨ ਚਮਤਕਾਰ ਹੋਇਆ। ਪਰਮੇਸ਼ਵਰ ਇਸ ਦੇ ਬਾਰੇ ਵਿੱਚ ਜਾਣਦਾ ਸੀ, ਉਸਨੇ ਆਪਣੇ ਨਬੀ ਦੇ ਉੱਪਰ ਇਸ ਨੂੰ ਪ੍ਰਗਟ ਕਰ ਦਿੱਤਾ ਸੀ, ਜੋ ਕਿ ਇਮਾਨਦਾਰ ਸੀ ਅਤੇ ਉਸਨੇ ਵਚਨ ਬੋਲਿਆ। ਇਥੋਂ ਤੱਕ ਇਸ ਨੂੰ ਸੋਚੇ ਬਗੈਰ ਕਿ ਇਹ ਕੀ ਸੀ ਉਸਨੇ ਕਹਿ ਦਿੱਤਾ ਸੀ। ਉਸਨੇ ਕਦੀ ਵੀ ਇਸਦਾ ਕਾਰਨ ਜਾਣਨ ਦਾ ਯਤਨ ਨਹੀਂ ਕੀਤਾ ਸੀ। ਜੇਕਰ ਤੁਸੀਂ ਕਾਰਨ ਜਾਣਨ ਦਾ ਯਤਨ ਕਰੋਗੇ ਕਿ ਹੁੰਦਾ ਜੇ ਆਦਮੀ ਜਾਂ ਔਰਤ ਜਾਂ ਆਦਮੀ ਜੋ ਇੱਥੇ ਬੈਠਾ ਹੈ ਜਾਂ ਕੋਈ ਹੋਰ ਤਰਕ ਕਰਨ ਦਾ ਯਤਨ ਕਰੇ, ਉਹ ਮੈਂ ਇਹਨਾਂ ਸਾਰੇ ਸਾਲਾਂ ਵਿੱਚ ਅਪਾਹਜ ਰਿਹਾ ਹਾਂ, ਡਾਕਟਰ ਕਹਿੰਦੇ ਹਨ ਉੱਥੇ ਕੋਈ ਵੀ ਸੰਭਾਵਨਾ ਨਹੀਂ ਹੈ। ਚੰਗਾ, ਜਿੱਥੋਂ ਤੱਕ ਉਹ ਜਾਣਦਾ ਹੈ ਇਸਦੇ ਠੀਕ ਹੋਣ ਦੀ ਕੋਈ ਸੰਭਾਵਨਾ ਨਾ ਹੋਵੇ ਅਤੇ ਸੱਚ ਹੋਵੇ, ਪਰ ਜੇਕਰ ਕੋਈ ਉਸ ਜੰਗਲੀ ਬੂਟੀ ਨੂੰ ਜੜ ਤੋਂ ਪੁੱਟ ਕੇ ਸੁੱਟ ਦਿੰਦਾ ਹੈ, ਜੇ ਪਰਮੇਸ਼ਵਰ ਆਪਣੀ ਕਿਰਪਾ ਨਾਲ ਇਹ ਕਰਦਾ ਹੈ, ਕੋਈ ਪ੍ਰਚਾਰਕ ਨਹੀਂ ਨਾ ਹੀ ਕੋਈ ਹੋਰ, ਪਰ ਜੇ ਪਰਮੇਸ਼ਵਰ ਤੁਹਾਡੇ ਹਿਰਦੇ ਵਿੱਚ ਇਹ ਪ੍ਰਕਾਸ਼ਨ ਪਾ ਦੇਵੇ ਕਿ ਤੁਸੀਂ ਚੰਗੇ ਹੋ ਜਾਓਗੇ ਤਾਂ ਕੋਈ ਵੀ ਚੀਜ਼ ਤੁਹਾਨੂੰ ਫੜ ਕੇ ਨਹੀਂ ਰੱਖ ਸਕਦੀ ਹੈ, ਤੁਸੀਂ ਜ਼ਰੂਰ ਚੰਗੇ ਹੋ ਜਾਓਗੇ। ਪਰ ਜਦ ਤੱਕ ਇਹ ਨਹੀਂ ਹੁੰਦਾ ਹੈ ਤਾਂ ਤੁਸੀਂ ਠੀਕ ਉੱਥੇ ਬੈਠੋਗੇ ਜਿੱਥੇ ਡਾਕਟਰ ਨੇ ਤੁਹਾਨੂੰ ਬੈਠਣ ਲਈ ਕਿਹਾ ਹੈ। ਇਹ ਤਾਂ ਤੁਹਾਡੇ ਉੱਪਰ ਪ੍ਰਗਟ ਹੋਣਾ ਚਾਹੀਦਾ ਹੈ ਅਤੇ ਪਰਮੇਸ਼ਵਰ ਦੀ ਕਿਰਪਾ ਤੁਹਾਡੇ ਉੱਪਰ ਇਸ ਨੂੰ ਪ੍ਰਗਟ ਕਰਦੀ ਹੈ। ਹੁਣ ਧਿਆਨ ਦਿਓ, ਪਰਮੇਸ਼ਵਰ ਉਸ ਔਰਤ ਨੂੰ ਜਾਣਦਾ ਸੀ, ਇਸ ਦੇ ਕੋਲ ਇਸਨੇ ਆਉਣਾ ਹੈ। ਧਿਆਨ ਦਿਓ, ਯਸ਼ਾਇਆ ਦੇ ਕੋਲ ਕੋਈ ਪ੍ਰਸ਼ਨ ਨਹੀਂ ਸੀ। ਯਸ਼ਾਇਆ ਨੇ ਕਦੀ ਵੀ ਨਹੀਂ ਕਿਹਾ ਸੀ ਪ੍ਰਭੂ ਇੱਕ ਮਿੰਟ, ਸਿਰਫ ਇੱਕ ਮਿੰਟ ਲਈ ਰੋਕ, ਤੂੰ ਮੈਨੂੰ ਕੀ ਕਿਹਾ ਹੈ? ਇਹ ਕੁਆਰੀ ਗਰਭਵਤੀ ਹੋਵੇਗੀ, ਠੀਕ ਹੈ, ਹੁਣ ਰੋਕ ਪਿਤਾ। ਉੱਥੇ ਕਦੇ ਵੀ ਇਸ ਤਰ੍ਹਾਂ ਦਾ ਕੰਮ ਪਹਿਲਾਂ ਕਦੀ ਨਹੀਂ ਸੀ ਹੋਇਆ, ਉਹ ਜਰਾ ਵੀ ਨਹੀਂ ਝਿਜਕਿਆ, ਉਸਨੇ ਬਸ ਕਹਿ ਦਿੱਤਾ ਇਹ ਕੁਆਰੀ ਗਰਭਵਤੀ ਹੋਵੇਗੀ, ਸੱਚ ਹੈ। ਮਰੀਆਂ ਵੱਲ ਧਿਆਨ ਦਿਓ, ਹੁਣ ਹੇ ਜਹੋਵਾ ਇੱਕ ਮਿੰਟ ਰੁਕ, ਕੀ ਤੈਨੂੰ ਪਤਾ ਹੈ ਕਿ ਮੈਂ ਅਜੇ ਤੱਕ ਕਿਸੇ ਵੀ ਆਦਮੀ ਨੂੰ ਨਹੀਂ ਜਾਣਿਆ ਹੈ? ਇਹ ਅਸੰਭਵ ਹੈ, ਇਸ ਤਰ੍ਹਾਂ ਕਦੇ ਕੁਝ ਨਹੀਂ ਹੋਇਆ ਹੈ। ਉਹ ਨਹੀਂ, ਇਸ ਤਰ੍ਹਾਂ ਕਦੇ ਵੀ ਨਹੀਂ ਹੋਇਆ ਹੈ। ਮੈਂ ਬੱਚਾ ਕਿਵੇਂ ਪ੍ਰਾਪਤ ਕਰਾਂਗੀ? ਮੈਂ ਕਿਸੇ ਵੀ ਆਦਮੀ ਨੂੰ ਨਹੀਂ ਜਾਣਿਆ ਹੈ, ਇਸ ਲਈ ਨਹੀਂ ਹੋ ਸਕਦਾ। ਹੇ ਸਵਰਗਦੂਤ, ਤੈਨੂੰ ਭੁਲੇਖਾ ਲੱਗਾ ਹੈ, ਮੈਨੂੰ ਦ੍ਰਿਸ਼ੀ ਭਰਮ ਹੋ ਰਿਹਾ ਹੈ। ਤੁਹਾਨੂੰ ਪਤਾ ਹੈ ਮੇਰੀ ਕਲੀਸਿਆ ਕਹਿੰਦੀ ਹੈ ਚਮਤਕਾਰਾਂ ਦੇ ਦਿਨ ਬੀਤ ਗਏ ਹਨ, ਨਹੀਂ ਉਹ ਬੀਜ ਕਦੇ ਵੀ ਇਸ ਤਰ੍ਹਾਂ ਦੀ ਭੂਮੀ ਉੱਪਰ ਨਹੀਂ ਡਿੱਗਿਆ ਹੋਵੇਗਾ। ਮਰੀਅਮ ਨੇ ਕੋਈ ਪ੍ਰਸ਼ਨ ਨਹੀਂ ਕੀਤਾ ਸੀ, ਉਹ ਬੋਲੀ ਇਹ ਕਿਵੇਂ ਹੋ ਸਕਦਾ ਹੈ, ਮੈਂ ਕਿਸੇ ਆਦਮੀ ਨੂੰ ਨਹੀਂ ਜਾਣਦੀ ਹਾਂ। ਸਵਰਗਦੂਤ ਨੇ ਕਿਹਾ ਪਵਿੱਤਰ ਆਤਮਾ ਤੇਰੇ ਉੱਪਰ ਛਾਇਆ ਕਰੇਗਾ ਅਤੇ ਇਹ ਇਸ ਤਰ੍ਹਾਂ ਹੋਵੇਗਾ। ਮਰੀਅਮ ਨੇ ਕਿਹਾ ਦੇਖ ਮੈਂ ਪ੍ਰਭੂ ਦੀ ਦਾਸੀ ਹਾਂ। ਉਸਨੇ ਕੋਈ ਵੀ ਪ੍ਰਸ਼ਨ ਨਹੀਂ ਕੀਤਾ ਸੀ। ਵੇਖੋ ਯਸ਼ਾਇਆ, ਜਦ ਪਰਮੇਸ਼ਵਰ ਨੇ ਉਸਦੇ ਹਿਰਦੇ ਵਿੱਚ ਆਪਣੇ ਵਚਨ ਨੂੰ ਸੋਚ ਪ੍ਰਕਾਸ਼ਨ ਦੇ ਦੁਆਰਾ ਪ੍ਰਗਟ ਕੀਤਾ, ਇਹ ਵਚਨ ਇੱਕ ਠੀਕ ਭੂਮੀ ਵਿੱਚ ਡਿੱਗਿਆ ਸੀ। ਇਹ ਭੂਮੀ ਇੱਕ ਨਬੀ ਸੀ, ਉਸ ਨਬੀ ਨੇ ਕਿਸੇ ਵੀ ਆਦਮੀ ਦੀ ਬੁੱਧੀ ਦੀ ਪਰਵਾਹ ਨਹੀਂ ਕੀਤੀ, ਉਸਨੇ ਕਿਸੇ ਵੀ ਆਦਮੀ ਦੇ ਗਿਆਨ ਦੀ ਪਰਵਾਹ ਨਹੀਂ ਕੀਤੀ, ਉਸਨੇ ਕਿਸੇ ਵੀ ਆਦਮੀ ਦੀ ਪਰਵਾਹ ਨਹੀਂ ਕੀਤੀ ਸੀ। ਉਹ ਪਰਮੇਸ਼ਵਰ ਨੂੰ ਸਮਰਪਿਤ ਇੱਕ ਜਰੀਆ ਸੀ, ਅਰੇ ਯਾਦ ਪਰਮੇਸ਼ਵਰ ਬੋਲਦਾ ਸੀ ਤਦ ਹੀ ਉਹ ਬੋਲਦਾ ਸੀ, ਬਸ ਇਹੀ ਸਭ ਕੁਝ ਸੀ। ਭਾਵੇਂ ਸੱਟ ਮਾਰੇ ਜਾਂ ਨਾ ਮਾਰੇ, ਭਾਵੇਂ ਮੂਰਖਤਾ ਦਿਖਾਈ ਦੇਵੇ ਜਾਂ ਨਾ ਦੇਵੇ, ਉਸਨੂੰ ਕੋਈ ਵੀ ਫਰਕ ਨਹੀਂ ਪੈਂਦਾ ਹੈ, ਇਹ ਪਰਮੇਸ਼ਵਰ ਸੀ, ਕੋਈ ਬੰਦਾ ਨਹੀਂ ਸੀ। ਅਤੇ ਜਦ ਪਰਮੇਸ਼ਵਰ ਦਾ ਵਚਨ ਅੱਗੇ ਵਧਦਾ ਹੈ ਤਾਂ ਉਹ ਇੱਕ ਬੀਜ ਬਣ ਜਾਂਦਾ ਹੈ, ਇਸਨੇ ਕਿਤੇ ਨਾ ਕਿਤੇ ਦਾ ਡਿੱਗਣਾ ਹੀ ਹੈ। ਜੇ ਪਰਮੇਸ਼ਵਰ ਨੇ ਕਿਹਾ ਹੈ ਤਾਂ ਕਿਤੇ ਨਾ ਕਿਤੇ ਇੱਕ ਕੁੱਖ ਜ਼ਰੂਰ ਹੋਵੇਗੀ ਜਿਸ ਵਿੱਚ ਇਹ ਬੀਜ ਡਿੱਗੇਗਾ, ਜਿਵੇਂ ਕਿ ਉਸਨੇ ਕਿਹਾ ਸੀ ਵਿਸ਼ਵਾਸ ਕਰਨ ਵਾਲਿਆਂ ਲਈ ਸਭ ਕੁਝ ਹੋ ਸਕਦਾ ਹੈ। ਜੇ ਤੁਸੀਂ ਇਸ ਪਹਾੜ ਨੂੰ ਕਹੋ ਉੱਠ ਅਤੇ ਆਪਣੇ ਮਨ ਵਿੱਚ ਸ਼ੱਕ ਨਾ ਕਰੋ ਤਾਂ ਜੋ ਤੁਸੀਂ ਕਿਹਾ ਹੈ ਉਹ ਹੋ ਜਾਵੇਗਾ, ਇਸਨੇ ਤਾਂ ਕਿਤੇ ਨਾ ਕਿਤੇ ਡਿੱਗਣਾ ਹੀ ਹੈ, ਇਹ ਸੱਚ ਹੈ। ਧਿਆਨ ਦਿਓ, ਹੁਣ ਅਸੀਂ ਇੱਥੇ ਦੇਖਿਆ ਹੈ ਕਿ ਯਸ਼ਾਇਆ ਨੇ ਇਸ ਨੂੰ ਕਿਹਾ ਸੀ। ਮਰੀਅਮ ਨੇ ਜਿਉਂ ਹੀ ਭੂਮੀ ਪਹਿਲਾਂ ਹੀ ਤਿਆਰ ਕੀਤੀ ਗਈ ਸੀ, ਉਹ ਇੱਕ ਕੁਆਰੀ ਰਹੀ ਸੀ, ਉਹ ਇਧਰ ਉਧਰ ਨਹੀਂ ਭੱਜੀ ਫਿਰੀ ਸੀ, ਭੂਮੀ ਪਹਿਲਾਂ ਹੀ ਤਿਆਰ ਕੀਤੀ ਜਾ ਚੁੱਕੀ ਸੀ ਅਤੇ ਪਰਮੇਸ਼ਵਰ ਦੇ ਅਗੇਤਰੇ ਗਿਆਨ ਨਾਲ ਪਹਿਲਾਂ ਹੀ ਠਹਿਰਾਈ ਜਾ ਚੁੱਕੀ ਸੀ। ਉਸਨੇ ਇੱਥੋਂ ਤੱਕ ਕਿਹਾ ਸੀ ਉਹ ਕੁਆਰੀ ਹੋਵੇਗੀ, ਠੀਕ ਉਦੋਂ ਹੀ ਪਰਮੇਸ਼ਵਰ ਉਸਦਾ ਨਾਮ ਜਾਣਦਾ ਸੀ, ਸਵਰਗ ਵਿੱਚ ਉਸਦਾ ਨਾਮ ਜੀਵਨ ਦੀ ਪੁਸਤਕ ਵਿੱਚ ਸੀ। ਫਿਰ ਇਸ ਨੂੰ ਪ੍ਰਮਾਣਿਤ ਕੀਤਾ ਗਿਆ ਸੀ। ਉਦੋਂ ਮਨੁੱਖ ਨੇ ਇਸ ਦਾ ਪ੍ਰਗਟਾਵਾ ਕੰਮਾਂ ਦੇ ਦੁਆਰਾ ਦੇਖਿਆ ਸੀ, ਯਾਦ ਪਹਿਲਾਂ ਕਰ ਦਿੱਤਾ ਗਿਆ ਸੀ। ਹੁਣ ਅਸੀਂ ਪਿੱਛੇ ਦੇਖਦੇ ਹਾਂ ਤੇ ਕਹਿੰਦੇ ਹਾਂ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਸੀ, ਕਿਉਂਕਿ ਅਸੀਂ ਕੀਤੇ ਗਏ ਕੰਮਾਂ ਨੂੰ ਦੇਖਦੇ ਹਾਂ। ਨੂਹ ਦੇ ਕੰਮ ਮਨੁੱਖਾਂ ਉੱਪਰ ਇਹ ਪ੍ਰਗਟ ਕਰਦੇ ਸਨ ਕਿ ਪਰਮੇਸ਼ਵਰ ਦੇ ਵਾਅਦੇ ਵਿੱਚ ਉਸ ਦਾ ਕਿੰਨਾ ਵਿਸ਼ਵਾਸ ਹੈ। ਹੁਣ ਪਰਮੇਸ਼ਵਰ ਨੂਹ ਨੂੰ ਮਿਲਿਆ ਅਤੇ ਉਸ ਨੂੰ ਕਿਹਾ, ਨੂਹ ਵਰਖਾ ਹੋਵੇਗੀ, ਮੈਂ ਸਾਰੀ ਧਰਤੀ ਨੂੰ ਪਾਣੀ ਨਾਲ ਨਾਸ਼ ਕਰਨ ਵਾਲਾ ਹਾਂ। ਹੁਣ ਮੁਸ਼ਕਲ ਇਹ ਸੀ ਕਿ ਕਦੇ ਵੀ ਮੀਂਹ ਨਹੀਂ ਪਿਆ ਸੀ। ਅੱਛਾ, ਹੁਣ ਨੂਹ ਨੇ ਪ੍ਰਾਪਤ ਕੀਤਾ, ਪਰਮੇਸ਼ਵਰ ਨੇ ਕਿਹਾ ਉਸ ਨਾਪ ਦਾ ਜਹਾਜ ਬਣਾਵੀ ਜਿਹੜਾ ਮੈਂ ਤੈਨੂੰ ਦੱਸਾਂਗਾ। ਅਧਿਕ ਤਰਖਾਣ ਹੋਣ ਦੇ ਕਾਰਨ ਉਹ ਆਪਣਾ ਫੀਤਾ ਤੇ ਲੱਕੜੀ ਦੇ ਫੱਟਿਆਂ ਨੂੰ ਕੱਟਣ ਵਾਲੇ ਔਜ਼ਾਰ ਲੈ ਕੇ ਕੰਮ ਕਰਨ ਲੱਗ ਗਿਆ। ਅਤੇ ਇਸ ਤਰ੍ਹਾਂ ਪਰਮੇਸ਼ਵਰ ਨੇ ਨਾਪ ਦਿੱਤਾ ਸੀ, ਉਸਨੇ ਗੋਫਰ ਦੀ ਲੱਕੜੀ ਨੂੰ ਠੀਕ ਉਸੇ ਤਰ੍ਹਾਂ ਜੋੜਿਆ ਅਤੇ ਰਾਲ ਨਾਲ ਲਿਪਿਆ ਜਿਸ ਤਰ੍ਹਾਂ ਉਸਨੇ ਕਿਹਾ ਸੀ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਲੋਕਾਂ ਨੇ ਇਸ ਆਦਮੀ ਦੇ ਬਾਰੇ ਵਿੱਚ ਕੀ ਸੋਚਿਆ ਹੋਵੇਗਾ? ਉਹਨਾਂ ਨੇ ਕਿਹਾ ਇਹ ਬੰਦਾ ਅਸਲ ਵਿੱਚ ਪਾਗਲ ਹੋ ਗਿਆ ਹੈ, ਕਿਉਂਕਿ ਉਹ ਕਹਿੰਦਾ ਹੈ ਕਿ ਅਸਮਾਨ ਤੋਂ ਮੀਂਹ ਆਉਣ ਵਾਲਾ ਹੈ ਅਤੇ ਅਸਮਾਨ ਵਿੱਚ ਕਿਤੇ ਵੀ ਪਾਣੀ ਨਹੀਂ ਹੈ। ਪਰ ਤੁਸੀਂ ਦੇਖੋ, ਨੂਹ ਨੇ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਸੋਚਿਆ। ਉਸਦੇ ਕੰਮ ਤਾਂ ਲੋਕਾਂ ਉੱਪਰ ਇਹ ਪ੍ਰਗਟ ਕਰ ਰਹੇ ਸਨ ਕਿ ਉਹ ਵਿਸ਼ਵਾਸ ਕਰਦਾ ਹੈ ਕਿ ਜੋ ਪਰਮੇਸ਼ਵਰ ਨੇ ਕਿਹਾ ਸੀ ਉਹੀ ਹੋਵੇਗਾ। ਇਹੀ ਕਾਰਨ ਹੈ ਕਿ ਅਸਲੀ ਮਸੀਹ ਆਪਣੇ ਆਪ ਨੂੰ ਬਾਕੀ ਸਭ ਚੀਜ਼ਾਂ ਤੋਂ ਵਚਨ ਲਈ ਵੱਖਰਾ ਕਰ ਲੈਂਦਾ ਹੈ। ਕੋਈ ਮਤਲਬ ਨਹੀਂ ਕਿ ਲੋਕ ਕੀ ਸੋਚਦੇ ਹਨ ਜਾਂ ਕੋਈ ਕੀ ਕਹਿੰਦਾ ਹੈ, ਉਹ ਵੱਖਰਾ ਹੋ ਗਿਆ ਹੈ, ਕਿਉਂਕਿ ਉਹ ਬਸ ਇਸ ਤਰ੍ਹਾਂ ਕਹਿ ਹੀ ਨਹੀਂ ਰਿਹਾ। ਜੇ ਉਹ ਸਿਰਫ ਕਹਿ ਰਿਹਾ ਹੈ ਤਾਂ ਜ਼ਿਆਦਾ ਸਮੇਂ ਤੱਕ ਅਜਿਹਾ ਨਹੀਂ ਕਰ ਸਕਦਾ ਹੈ, ਕਿਉਂਕਿ ਉਸਦੇ ਕੰਮ ਉਸਨੂੰ ਪ੍ਰਗਟ ਕਰ ਦੇਣਗੇ। ਆਪਣੀਆਂ ਪਿਛਲੀਆਂ ਆਦਤਾਂ ਤੇ ਵਾਪਸ ਆ ਜਾਵੇਗਾ ਅਤੇ ਇਧਰ ਉਧਰ ਭਟਕਦਾ ਫਿਰੇਗਾ ਅਤੇ ਇਧਰ ਉਧਰ ਸ਼ਾਮਿਲ ਹੁੰਦਾ ਫਿਰੇਗਾ ਅਤੇ ਸ਼ੁਰੂ ਕਰ ਦੇਵੇਗਾ। ਉਹ ਦਿਖਾ ਦੇਵੇਗਾ ਕਿ ਉਹ ਕੀ ਹੈ। ਪਰ ਜੇ ਉਹ ਅਸਲੀ ਮਸੀਹੀ ਹੈ, ਜੇ ਪਰਮੇਸ਼ਵਰ ਦੇ ਬੱਚੇ ਨੇ ਉਸਦੇ ਅੰਦਰ ਜੜ ਫੜ ਲਈ ਹੈ ਤਾਂ ਆਪਣੀ ਨਸਲ ਦੇ ਮੁਤਾਬਕ ਹੀ ਫਲ ਪੈਦਾ ਕਰੇਗਾ ਅਤੇ ਤੁਸੀਂ ਉਸ ਆਦਮੀ ਨੂੰ ਉਸ ਮਹਾਨ ਘੜੀ ਦੇ ਲਈ ਤਿਆਰੀ ਕਰਦੇ ਹੋਏ ਦੇਖੋਗੇ। ਦੇਖੋ, ਇਸੇ ਤਰ੍ਹਾਂ ਨੂਹ ਨੇ ਕੀਤਾ ਸੀ। ਮੂਸਾ ਆਪਣੇ ਹੱਥ ਵਿੱਚ ਇੱਕ ਟਾਂਗਾ ਲੈ ਕੇ ਫਿਰੌਨ ਤੋਂ ਲੋਕਾਂ ਨੂੰ ਛਡਾਉਣ ਲਈ ਆਇਆ ਸੀ। ਹੁਣ ਤੁਸੀਂ ਸੋਚ ਸਕਦੇ ਹੋ, ਮੂਸਾ ਬਾਰੇ ਬਾਈਬਲ ਦੱਸਦੀ ਹੈ ਕਿ ਉਹ ਮਿਸਰੀਆਂ ਦੀ ਸਾਰੀ ਵਿਦਿਆ ਵਿੱਚ ਮਾਹਰ ਸੀ, ਉਹ ਚਲਾਕ ਸੀ, ਉਹਨਾਂ ਦੀ ਸਾਰੀ ਦਿਮਾਗੀ ਵਿਦਿਆ ਸਿਖਾ ਸਕਦਾ ਸੀ, ਉਹਨੂੰ ਉਹਨਾਂ ਦੀ ਸਾਰੀ ਵਿਦਿਆ ਪੜ੍ਹਾਈ ਗਈ ਸੀ, ਉਹਨੂੰ ਆਪਣੇ ਗਿਆਨ ਉੱਪਰ ਟਿਕੇ ਰਹਿਣ ਦੀ ਕੋਈ ਜ਼ਰੂਰਤ ਨਹੀਂ ਸੀ। ਹੁਣ ਜਰਾ ਉਸ ਆਦਮੀ ਬਾਰੇ ਸੋਚੋ ਜਿਹੜਾ ਬਾਹਰ ਉਜਾੜ ਵਿੱਚ ਸੀ, ਉਹ ਸਾਰੀ ਪੜ੍ਹਾਈ ਲਿਖਾਈ ਨਾਲ ਅਤੇ ਫਿਰ ਪਰਮੇਸ਼ਵਰ ਉਹਦੇ ਸਾਹਮਣੇ ਪ੍ਰਗਟ ਹੁੰਦਾ ਹੈ ਅਤੇ ਕਹਿੰਦਾ ਹੈ, ਮੂਸਾ ਟਾਂਗਾ ਆਪਣੇ ਹੱਥ ਵਿੱਚ ਫੜ ਅਤੇ ਹੇਠਾਂ ਮਿਸਰ ਨੂੰ ਜਾ ਅਤੇ ਮੇਰੀ ਸੰਤਾਨ ਇਸ ਟਾਂਗੇ ਨਾਲ ਜਿਹੜਾ ਤੇਰੇ ਹੱਥ ਵਿੱਚ ਹੈ ਬਾਹਰ ਕੱਢ ਕੇ ਲਿਆ, ਸਾਰਿਆਂ ਨੂੰ ਇਸ ਟਾਂਗੇ ਨਾਲ ਖਿੱਚ ਕੇ ਬਾਹਰ ਲਿਆ। ਹੁਣ ਕੀ ਹੁੰਦਾ ਜੇ ਮੂਸਾ ਨੇ ਕਿਹਾ ਹੁੰਦਾ? ਸ਼੍ਰੀਮਾਨ ਜੀ, ਇੱਕ ਮਿੰਟ ਰੁਕੋ, ਮੈਂ ਸੋਚਦਾ ਹਾਂ ਕਿ ਮੈਂ ਕਿਸੇ ਸਮਝਦਾਰ ਆਦਮੀ ਨਾਲ ਗੱਲ ਕਰ ਰਿਹਾ ਹਾਂ ਜਿਸ ਦੇ ਬਾਰੇ ਤੂੰ ਕਹਿੰਦਾ ਹੈ ਕਿ ਤੂੰ ਉਹ ਮਹਾਨ, ਮੈਂ ਹਾਂ। ਹੁਣ ਮੈਂ ਵਿੰਗਾ ਟੇਡਾ ਟਾਂਗਾ ਲੈ ਕੇ ਲੱਖਾਂ ਆਦਮੀਆਂ ਦੀ ਫੌਜ ਨੂੰ ਜਿਸ ਵਿੱਚ ਅਸਤਰ ਸ਼ਸਤਰ ਨਾਲ ਸੱਜੇ ਹੋਏ ਯੋਧੇ ਹਨ ਅਤੇ ਮੈਂ ਕੋਈ ਯੋਧਾ ਨਹੀਂ ਹਾਂ, ਮੈਂ ਇੱਕ ਚਰਵਾਹਾ ਹਾਂ, ਮੈਂ ਕਿਵੇਂ ਕਰ ਸਕਦਾ ਹਾਂ? ਉਸਨੇ ਕੋਈ ਸਵਾਲ ਨਹੀਂ ਕੀਤਾ। ਕਿਉਂ? ਕਿਉਂ? ਉਸਦੇ ਦਿਲ ਦੀ ਭੂਮੀ ਕਾਰਨ। ਉਹ ਇੱਕ ਅਗੇਤਰਾ ਠਹਿਰਾਇਆ ਹੋਇਆ ਵਿਅਕਤੀ ਸੀ, ਵਰਦਾਨ ਅਤੇ ਬੁਲਾਹਟ ਬਿਨਾਂ ਤੌਬਾ ਦੇ ਹਨ। ਪਰਮੇਸ਼ਵਰ ਨੇ ਅਬਰਾਹਮ ਨੂੰ ਦੱਸਿਆ ਸੀ ਕਿ ਉਹ ਕਰੇਗਾ, ਕਿ ਉੱਥੇ ਭੂਮੀ ਤਿਆਰ ਸੀ ਅਤੇ ਮੂਸਾ ਇਸ ਟਾਂਗੇ ਨੂੰ ਲੈ ਕੇ ਹੇਠਾਂ ਮਿਸਰ ਨੂੰ ਗਿਆ ਅਤੇ ਕੌਮ ਵਿੱਚੋਂ ਕੌਮ ਨੂੰ ਕੱਢ ਲਿਆਇਆ। ਅਤੇ ਜਦ ਮੂਸਾ ਆਪਣੇ ਹੱਥ ਵਿੱਚ ਇੱਕ ਟਾਂਗਾ ਲੈ ਕੇ ਆਇਆ ਅਤੇ ਉਸਨੇ ਫਰੌਨ ਨੂੰ ਕਿਹਾ ਉਹਨਾਂ ਨੂੰ ਜਾਣ ਦੇ, ਤਾਂ ਫਰੌਨ ਨੇ ਮੂਸਾ ਦੇ ਕੰਮਾਂ ਨੂੰ ਦੇਖਿਆ ਕਿ ਉਸਦਾ ਵਿਸ਼ਵਾਸ ਉਸ ਵਿੱਚ ਹੁੰਦਾ ਸੀ ਜੋ ਕਰਨ ਵਾਲਾ ਸੀ ਜਾਂ ਕਰਨ ਦਾ ਯਤਨ ਕਰਦਾ ਸੀ। ਉਸਦਾ ਵਿਸ਼ਵਾਸ ਪਰਮੇਸ਼ਵਰ ਦੇ ਕੀਤੇ ਹੋਏ ਵਾਅਦੇ ਵਿੱਚ ਸੀ ਅਤੇ ਉਹ ਉਹਨਾਂ ਨੂੰ ਛਡਾਉਣ ਲਈ ਹੇਠਾਂ ਮਿਸਰ ਵਿੱਚ ਗਿਆ। ਕੋਈ ਦੂਸਰਾ ਆਦਮੀ ਇਹ ਨਹੀਂ ਕਰ ਸਕਦਾ ਸੀ, ਕਿਉਂਕਿ ਮੂਸਾ ਇਸ ਨੂੰ ਕਰਨ ਲਈ ਠਹਿਰਾਇਆ ਹੋਇਆ ਸੀ। ਪਰਮੇਸ਼ਵਰ ਨੇ ਅਬਰਾਹਮ ਨੂੰ ਇਸਦੇ ਵਾਪਰਨ ਤੋਂ ਪਹਿਲਾਂ ਹੀ ਦੱਸ ਦਿੱਤਾ ਸੀ। ਅਤੇ ਯਾਦ ਵਾਅਦੇ ਦਾ ਸਮਾਂ ਨੇੜੇ ਆਇਆ ਤਾਂ ਇੱਕ ਛੋਟਾ ਬੱਚਾ ਪੈਦਾ ਹੋਇਆ, ਇੱਕ ਸੋਹਣਾ ਬਾਲਕ ਪੈਦਾ ਹੋਇਆ ਅਤੇ ਉਸਦੇ ਮਾਤਾ ਪਿਤਾ ਅਮਰਾਮ ਅਤੇ ਜੋਕਬਤ ਰਾਜੇ ਦੇ ਹੁਕਮ ਤੋਂ ਡਰੇ ਨਹੀਂ ਸਨ। ਦੇਖੋ, ਉੱਥੇ ਕੁਛ ਸੀ, ਭੂਮੀ ਪਹਿਲਾਂ ਹੀ ਤਿਆਰ ਸੀ। ਹੇ ਪਰਮੇਸ਼ਵਰ, ਮੈਂ ਆਸ ਕਰਦਾ ਹਾਂ ਕਿ ਅੱਜ ਰਾਤ ਮੈਂ ਤਿਆਰ ਕੀਤੀ ਭੂਮੀ ਨਾਲ ਗੱਲ ਕਰ ਰਿਹਾ ਹਾਂ। ਜੇਕਰ ਬੀਜ ਠੀਕ ਸਥਾਨ ਤੇ ਡਿੱਗਦਾ ਹੈ ਤਾਂ ਇਹ ਜ਼ਰੂਰ ਕੁਝ ਕਰੇਗਾ, ਜੇਕਰ ਇਹ ਠੀਕ ਸਥਾਨ ਤੇ ਨਹੀਂ ਡਿੱਗਦਾ ਹੈ ਤਾਂ ਇਹ ਨਹੀਂ ਹੋਵੇਗਾ। ਇਹ ਉਹੀ ਗੱਲ ਹੈ, ਉਹ ਕਹਿੰਦੇ ਹਨ ਭਾਈ ਬ੍ਰਾਨਹਮ ਇਸ ਨੂੰ ਸਾਡੇ ਕੋਲੋਂ ਦੂਰ ਲੈ ਗਿਆ ਹੈ, ਜੇਕਰ ਉਹ ਅਜਿਹਾ ਕਰਦਾ ਹੈ ਤਾਂ ਉਹ ਮਸੀਹਤ ਤੋਂ ਵੀ ਦੂਰ ਲੈ ਗਿਆ ਹੈ। ਦੇਖੋ, ਤੁਸੀਂ ਕਿਸੇ ਵੀ ਚੀਜ਼ ਦੀ ਨਕਲ ਕਰ ਸਕਦੇ ਹੋ, ਪਰ ਜੇਕਰ ਇਹ ਅਸਲ ਵਿੱਚ ਜੇ ਪਰਮੇਸ਼ਵਰ ਦਾ ਵਚਨ ਠੀਕ ਕਿਸਮ ਦੀ ਭੂਮੀ ਵਿੱਚ ਡਿੱਗਦਾ ਹੈ ਤਾਂ ਜ਼ਰੂਰ ਹੀ ਆਪਣੀ ਕਿਸਮ ਦੇ ਅਨੁਸਾਰ ਫਲ ਪੈਦਾ ਕਰੇਗਾ। ਇਹ ਅਜਿਹਾ ਹੀ ਕਰੇਗਾ ਕਿਉਂਕਿ ਇਹ ਇੱਕ ਬੀਜ ਹੈ। ਨੂਹ, ਮੂਸਾ ਦੇ ਕੰਮਾਂ ਨੇ ਉਸਦੇ ਵਿਸ਼ਵਾਸ ਨੂੰ ਪ੍ਰਗਟ ਕੀਤਾ। ਉਸਦਾ ਵਿਸ਼ਵਾਸ ਪਰਮੇਸ਼ਵਰ ਦੇ ਵਾਅਦੇ ਵਿੱਚ ਸੀ। ਫਿਰੌਨ ਇੱਕ ਆਦਮੀ ਦੇਖ ਸਕਦਾ ਸੀ ਕੀ ਸੀ, ਨਹੀਂ ਉਹ ਇਹ ਨਹੀਂ ਵੇਖ ਸਕਿਆ ਸੀ ਕਿ ਮੂਸਾ ਇਹ ਕਿਵੇਂ ਕਰੇਗਾ, ਪਰੰਤੂ ਉਹ ਜਾਣਦਾ ਸੀ ਕਿ ਮੂਸਾ ਵਿਸ਼ਵਾਸ ਕਰਦਾ ਹੈ ਜਿਸ ਦੇ ਬਾਰੇ ਵਿੱਚ ਉਹ ਕਹਿ ਰਿਹਾ ਹੈ, ਨਹੀਂ ਤਾਂ ਉਹ ਹੱਥ ਵਿੱਚ ਟਾਂਗਾ ਲੈ ਕੇ ਮਹਿਲ ਵਿੱਚ ਨਾ ਖੜਾ ਹੁੰਦਾ। ਕਿਹਾ, ਇਸ ਟਾਂਗੇ ਨਾਲ ਮੈਂ ਉਹਨਾਂ ਨੂੰ ਤੈਥੋਂ ਛੁਡਾ ਕੇ ਲੈ ਜਾਵਾਂਗਾ। ਇੱਕ 80 ਸਾਲ ਦਾ ਬੁੱਢਾ ਆਦਮੀ ਕੋਈ ਦੌੜਨ ਵਾਲਾ ਖਿਡਾਰੀ ਨਹੀਂ, ਇੱਕ ਬੁੱਢਾ ਆਦਮੀ ਜਿਸ ਦੇ ਮੋਢੇ ਝੁਕੇ ਹੋਏ ਸਨ ਅਤੇ ਉਸਦੀ ਦਾੜੀ ਉਸਦੀ ਛਾਤੀ ਤੋਂ ਹੇਠਾਂ ਤੱਕ ਲਟਕ ਰਹੀ ਸੀ, ਉਸਦੇ ਵਾਲ ਚਿੱਟੇ ਹੋ ਗਏ ਸਨ ਅਤੇ ਆਪਣੇ ਹੱਥ ਵਿੱਚ ਉਸ ਟਾਂਗੇ ਨੂੰ ਲੈ ਕੇ ਇਹ ਕਹਿ ਰਿਹਾ ਸੀ, ਯਹੋਵਾਹ ਨੇ ਫਰਮਾਉਂਦਾ ਹੈ, ਮੈਂ ਉਹਨਾਂ ਨੂੰ ਲੈ ਕੇ ਜਾ ਰਿਹਾ ਹਾਂ, ਲੋਕਾਂ ਨੂੰ ਜਾਣ ਦੇ, ਜੇਕਰ ਤੂੰ ਉਹਨਾਂ ਨੂੰ ਨਾ ਜਾਣ ਦੇਵੇਂ ਤਾਂ ਪਰਮੇਸ਼ਵਰ ਦਾ ਨਿਆਂ ਤੇਰੇ ਉੱਤੇ ਆਵੇਗਾ। ਆਮੇਨ। ਕਿਉਂ ਉਹ ਹੈ, ਇਸ ਨੂੰ ਵੇਖੋ ਕਿ ਉਹ ਡਰ ਗਿਆ ਸੀ, ਕਿਉਂ? ਸਿਰਫ ਇੱਕ ਤੀਰ, ਇੱਕ ਬਰਛਾ ਜਾਂ ਕੋਈ ਹੋਰ ਚੀਜ਼ ਉਸ ਨੂੰ ਖਤਮ ਕਰ ਸਕਦੀ ਸੀ? ਉਹ ਨਿਡਰ ਸੀ, ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਕਿੱਥੇ ਖੜਾ ਹੈ। ਉਸਨੇ ਕਿਹਾ, ਪਰਮੇਸ਼ਵਰ ਤੈਨੂੰ ਨਾਸ਼ ਕਰ ਦੇਵੇਗਾ ਫਿਰੌਨ। ਜੀ ਹਾਂ ਸ਼੍ਰੀਮਾਨ, ਕਿਉਂਕਿ ਪਰਮੇਸ਼ਵਰ ਨੇ ਉਸਨੂੰ ਕਿਹਾ ਸੀ ਤੂੰ ਦੁਬਾਰਾ ਇਸ ਪਹਾੜ ਉੱਪਰ ਆਵੇਗਾ, ਅਤੇ ਉਹ ਜਾਣਦਾ ਸੀ ਕਿ ਉੱਥੇ ਜਾਵੇਗਾ। ਹਾਲੇਲੂਯਾ। ਅਸੀਂ ਵੀ ਜਾਣਦੇ ਹਾਂ ਕਿ ਇਸ ਯਾਤਰਾ ਦੇ ਅਖੀਰ ਵਿੱਚ ਅਸੀਂ ਕਿੱਥੇ ਜਾ ਰਹੇ ਹਾਂ। ਪਰਮੇਸ਼ਵਰ ਨੇ ਵਾਅਦਾ ਕੀਤਾ ਹੈ, ਨਦੀ ਦੇ ਪਾਰ ਇੱਕ ਦੇਸ਼ ਹੈ, ਤੁਸੀਂ ਆਪਣੀ ਗਵਾਹੀ ਲਈ ਨਿਡਰ ਬਣੋ। ਆਮੇਨ। ਜੇ ਇਹ ਤੁਹਾਡੇ ਉੱਤੇ ਪ੍ਰਗਟ ਹੋ ਗਿਆ ਹੈ ਤਾਂ ਤੁਸੀਂ ਨਿਡਰ ਹੋ ਜਾਂਦੇ ਹੋ, ਤੁਸੀਂ ਪਰਵਾਹ ਨਹੀਂ ਕਰਦੇ ਹੋ ਭਾਵੇਂ ਸਾਰੀ ਦੁਨੀਆ ਉਹ ਕੀ ਕਹਿੰਦੇ ਹਨ, ਤੁਸੀਂ ਨਿਡਰ ਹੋ। ਜਾਂ ਇਹ ਤੁਹਾਡੇ ਉੱਤੇ ਪ੍ਰਗਟ ਹੋ ਗਿਆ ਤਾਂ ਇਹ ਉਹ ਸੱਚਾਈ ਹੈ ਜਿਹੜੀ ਖੁਦਾ ਵੱਲੋਂ ਆਉਂਦੀ ਹੈ, ਫਿਰ ਤੁਸੀਂ ਨਿਡਰ ਹੁੰਦੇ ਹੋ। ਜੇ ਨਹੀਂ ਤਾਂ ਤੁਸੀਂ ਨਿਡਰ ਨਹੀਂ ਹੋ ਸਕਦੇ ਹੋ। ਦਾਊਦ ਨੇ ਆਜੜੀ ਦੇ ਗੋਪੀਏ ਨਾਲ ਸਾਰੀ ਇਸਰਾਇਲੀ ਫੌਜ ਉੱਪਰ ਆਪਣੇ ਉਸ ਵਿਸ਼ਵਾਸ ਨੂੰ ਜੋ ਉਸਦਾ ਉਹਨਾਂ ਦੇ ਪਰਮੇਸ਼ਵਰ ਵਿੱਚ ਸੀ ਪ੍ਰਗਟ ਕੀਤਾ। ਹੁਣ ਦੇਖੋ, ਦੂਸਰੇ ਪਾਸੇ ਗੋਲੀਅਤ ਖੜਾ ਹੋ ਕੇ ਸ਼ੇਖੀਆਂ ਮਾਰ ਰਿਹਾ ਸੀ। ਉਹ ਦਾਊਦ ਨਾਲੋਂ ਕਈ ਗੁਣਾ ਵੱਡਾ ਸੀ, ਉਸਦੀਆਂ ਉਂਗਲਾਂ 14 ਇੰਚ ਲੰਬੀਆਂ ਸਨ ਅਤੇ ਉਹ ਬਹੁਤ ਉੱਚਾ ਲੰਬਾ ਫਲਿਸਤੀ ਦੈਂਤ ਸੀ। ਅਤੇ ਤੁਸੀਂ ਦੇਖੋ ਕਿ ਦਾਊਦ ਉਹਨਾਂ ਸਭਨਾਂ ਵਿੱਚੋਂ ਛੋਟਾ ਸੀ, ਉਹ ਫੌਜ ਵਿੱਚ ਭਰਤੀ ਹੋਣ ਦੇ ਯੋਗ ਵੀ ਨਹੀਂ ਸੀ, ਉਹਨਾਂ ਨੇ ਉਸਨੂੰ ਫੌਜ ਵਿੱਚ ਨਹੀਂ ਲਿਆ ਸੀ, ਜਦ ਕਿ ਉਸਦੇ ਭਰਾ ਉੱਥੇ ਬਾਹਰ ਫੌਜ ਵਿੱਚ ਸਨ ਅਤੇ ਤਦ ਗੋਲੀਅਤ ਉੱਥੇ ਸ਼ੇਖੀਆਂ ਮਾਰ ਰਿਹਾ ਸੀ। ਪਰ ਦਾਊਦ ਨੇ, ਹੁਣ ਯਾਦ ਰੱਖੋ, ਇਹ ਦਾਊਦ ਉੱਪਰ ਪ੍ਰਗਟ ਕੀਤਾ ਗਿਆ ਸੀ। ਉਸਨੇ ਸੋਚਿਆ, ਇੱਥੇ ਜਿਉਂਦੇ ਪਰਮੇਸ਼ਵਰ ਦੀ ਫੌਜ ਆਪਣੀ ਹੀ ਧਰਤੀ ਵਿੱਚ ਖੜੀ ਹੈ ਅਤੇ ਦੂਸਰੇ ਪਾਸੇ ਅਸੁੰਨਤੀ ਫਲਿਸਤੀ ਗੱਪਾਂ ਮਾਰ ਰਿਹਾ ਹੈ। ਅੱਜ ਰਾਤ ਅਸੀਂ ਉਸ ਨੂੰ ਕੈਂਸਰ ਕਹਿੰਦੇ ਹਾਂ, ਅਸੀਂ ਉਸ ਨੂੰ ਅਧਰੰਗ ਕਹਿੰਦੇ ਹਾਂ। ਕਿਉਂ? ਦਾਊਦ ਦਾ ਉਸ ਨਾਲ ਕੋਈ ਵੀ ਮੇਲ ਨਹੀਂ ਸੀ, ਉਸ ਕੋਲ ਕਿਸੇ ਕਿਸਮ ਦਾ ਕੋਈ ਹਥਿਆਰ ਨਹੀਂ ਸੀ, ਉਸਦਾ ਕੋਈ ਮੇਲ ਨਹੀਂ ਸੀ। ਹੋ ਸਕਦਾ ਹੈ ਕਿ ਉਸ ਆਦਮੀ ਦੇ ਮੋਢੇ ਸ਼ਾਇਦ 10 ਜਾਂ 12 ਫੁੱਟ ਚੌੜੇ ਹੋਣ, ਉਹ ਸ਼ਾਇਦ 14 ਜਾਂ 15 ਫੁੱਟ ਉੱਚਾ ਹੋਵੇ, ਉਸਦਾ ਬਰਛਾ ਸ਼ਾਇਦ 20 ਫੁੱਟ ਲੰਬਾ ਹੋਵੇ ਅਤੇ ਇਸਦੀ ਧਾਰ 4 ਫੁੱਟ ਚੌੜੀ ਅਤੇ ਕੱਤਣ ਵਾਲੇ ਦੀ ਸੂਈ ਵਰਗੀ ਤਿੱਖੀ ਹੋਵੇ, ਅਤੇ ਛੋਟਾ ਦਾਊਦ ਉੱਥੇ ਬੱਕਰੀ ਦੇ ਜਾਂ ਭੇਡ ਦੇ ਚਮੜੇ ਦੇ ਛੋਟੇ ਜਿਹੇ ਟੁਕੜੇ ਨਾਲ ਖੜਾ ਸੀ, ਜਿਸ ਦੇ ਦੋਹਾਂ ਸਿਰਿਆਂ ਉੱਪਰ ਰੱਸੀਆਂ ਬੰਨੀਆਂ ਹੋਈਆਂ ਸਨ। ਪਰ ਇਹ ਉਸਦੇ ਉੱਪਰ ਪ੍ਰਗਟ ਕੀਤਾ ਗਿਆ ਸੀ, ਪ੍ਰਕਾਸ਼ਨ ਉਸ ਨਾਲ ਟਕਰਾਇਆ ਸੀ। ਆਮੇਨ। ਉਸਨੇ ਕਿਹਾ, ਪਰਮੇਸ਼ਵਰ ਜਿਸ ਨੇ ਮੈਨੂੰ ਰਿੱਛ ਦੇ ਪੰਜਿਆਂ ਚੋਂ ਛੁਡਾਇਆ, ਜਿਸ ਨੇ ਮੈਨੂੰ ਸ਼ੇਰ ਦੇ ਪੰਜਿਆਂ ਵਿੱਚੋਂ ਛੁਡਾਇਆ, ਤਾਂ ਉਹੀ ਪਰਮੇਸ਼ਵਰ ਇਸ ਅਸੁੰਤੀ ਫਲਿਸਤੀ ਨੂੰ ਮੇਰੇ ਹੱਥ ਵਿੱਚ ਦੇਣ ਲਈ ਕਿੰਨਾ ਵੱਧ ਕਰੇਗਾ। ਉਸਦੇ ਭਰਾ ਇਸ ਕੰਮ ਲਈ ਵਧੇਰੇ ਯੋਗ ਸਨ। ਸ਼ੌਲ ਆਪਣੀ ਫੌਜ ਵਿੱਚ ਸਿਰ ਕੱਢ ਸੀ, ਪਰ ਤੁਸੀਂ ਦੇਖੋ ਕਿ ਇਹ ਉਹਨਾਂ ਉੱਪਰ ਪ੍ਰਗਟ ਨਹੀਂ ਕੀਤਾ ਗਿਆ ਸੀ। ਆਮੇਨ। ਇਹੀ ਹੈ, ਉਹ ਵਿਸ਼ਵਾਸ ਕਰਦੇ ਸਨ ਕਿ ਇਹ ਹੋ ਸਕਦਾ ਹੈ, ਉਹ ਵਿਸ਼ਵਾਸ ਕਰਦੇ ਸਨ ਕਿ ਪਰਮੇਸ਼ਵਰ ਇਸ ਤਰ੍ਹਾਂ ਕਰ ਸਕਦਾ ਹੈ, ਪਰ ਇਹ ਉਹਨਾਂ ਉੱਪਰ ਪ੍ਰਗਟ ਨਹੀਂ ਹੋਇਆ ਸੀ, ਪਰ ਦਾਊਦ ਉੱਪਰ ਇਹ ਪ੍ਰਗਟ ਹੋ ਗਿਆ ਸੀ। ਹੁਣ ਠੀਕ ਇੱਥੇ ਇੱਕ ਫਰਕ ਸੀ, ਜੇਕਰ ਇਹ ਪੂਰੀ ਤਰ੍ਹਾਂ ਤੁਹਾਡੇ ਉੱਪਰ ਪ੍ਰਗਟ ਹੋ ਜਾਂਦਾ ਹੈ ਕਿ ਪਰਮੇਸ਼ਵਰ ਤੁਹਾਨੂੰ ਚੰਗਾ ਕਰਨ ਜਾ ਰਿਹਾ ਹੈ, ਤਾਂ ਤੁਸੀਂ ਇਸ ਨੂੰ ਪ੍ਰਾਪਤ ਕਰੋਗੇ, ਤੁਸੀਂ ਇਸ ਨੂੰ ਪ੍ਰਾਪਤ ਕਰਨ ਜਾ ਰਹੇ ਹੋ। ਮੈਂ ਪ੍ਰਵਾਹ ਨਹੀਂ ਕਰਦਾ ਕਿ ਤੁਹਾਡੇ ਨਾਲ ਕੀ ਖਰਾਬੀ ਹੈ, ਤੁਹਾਡੇ ਨਾਲ ਕੀ ਅਨੋਖੀ ਗੱਲ ਹੈ। ਹੋ ਸਕਦਾ ਹੈ ਕਿ ਦੌਦ ਅਤੇ ਗੋਲੀਆਂ ਤੋਂ ਵੀ ਜ਼ਿਆਦਾ ਬੁਰੀ ਸਥਿਤੀ ਹੋਵੇ, ਪਰ ਜੇ ਤੁਹਾਡੇ ਉੱਤੇ ਪ੍ਰਗਟ ਹੋ ਗਿਆ ਹੈ ਤਾਂ, ਅਤੇ ਧਿਆਨ ਦਿਓ, ਜਾਂ ਇਹ ਪ੍ਰਗਟ ਹੋ ਗਿਆ ਤਾਂ ਦੌਦ ਨਿਡਰ ਬਣ ਗਿਆ। ਉਸਨੇ ਕਿਹਾ, ਅੱਜ ਮੈਂ ਤੇਰਾ ਸਿਰ ਵੱਢ ਦਿਆਂਗਾ। ਆਮੇਨ। ਇਹ ਸਾਡਾ ਪਰਮੇਸ਼ਵਰ ਹੈ। ਉਸ ਬੁਰੀ ਘੜੀ ਵਿੱਚ ਜਦ ਫੈਸਲਾ ਕਰਨਾ ਪੈਣਾ ਸੀ, ਤਾਂ ਉਸੇ ਪਰਮੇਸ਼ਵਰ ਨੇ ਉਸ ਦਿਨ ਕਿਰਪਾ ਦਿੱਤੀ ਸੀ, ਅਤੇ ਆਪਣੇ ਵਿਸ਼ਵਾਸ ਦਾ ਬੀਜ ਉਹ ਛੋਟੇ ਕੁੱਬੇ ਦਿਖਾਈ ਦੇਣ ਵਾਲੇ ਮੁੰਡੇ ਦੇ ਹਿਰਦੇ ਵਿੱਚ ਰੱਖਿਆ ਸੀ। ਉਹੀ ਪਰਮੇਸ਼ਵਰ ਇਸ ਬੁਰੇ ਸਮੇਂ ਵਿੱਚ ਉਸ ਔਰਤ ਨੂੰ ਵੀਲ ਚੇਅਰ ਤੋਂ ਉਠਾ ਸਕਦਾ ਹੈ, ਉਸ ਆਦਮੀ ਨੂੰ, ਇਸ ਔਰਤ ਨੂੰ ਜੇ ਇੱਥੇ ਹੈ, ਇਸ ਬੱਚੇ ਨੂੰ, ਜਦ ਵਿਸ਼ਵਾਸ ਦਾ ਛੋਟਾ ਜਿਹਾ ਬੀਜ ਤੁਹਾਡੇ ਉੱਪਰ ਪ੍ਰਗਟ ਹੋ ਜਾਂਦਾ ਹੈ, ਫਿਰ ਮੈਂ ਪ੍ਰਵਾਹ ਨਹੀਂ ਕਰਦਾ ਕਿ ਇਹ ਕਿੰਨਾ ਸਮਾਂ ਲੈਂਦਾ ਹੈ। ਹੁਣ ਉਸ ਦੈਂਤ ਵੱਲ ਧਿਆਨ ਦਿਓ ਜਿਹੜਾ ਦੂਸਰੇ ਪਾਸੇ ਖੜਾ ਸੀ, ਉਹ ਇਸ ਦਾ ਵਿਸ਼ਵਾਸ ਨਹੀਂ ਕਰ ਸਕਦਾ ਸੀ, ਅਤੇ ਨਾ ਹੀ ਕੈਂਸਰ ਇਸ ਦਾ ਵਿਸ਼ਵਾਸ ਕਰੇਗਾ। ਉਹ ਹੱਸਿਆ, ਉਸਨੇ ਕਿਹਾ ਕਿ ਮੈਂ ਇੱਕ ਕੁੱਤਾ ਹਾਂ ਜਿਸ ਨਾਲ ਲੜਨ ਲਈ ਤੁਸੀਂ ਇੱਕ ਨਿਆਣੇ ਨੂੰ ਭੇਜ ਦਿੱਤਾ ਹੈ। ਉਹ ਬੋਲਿਆ, ਮੈਂ ਤੈਨੂੰ ਆਪਣੇ ਬਰਛੇ ਦੇ ਸਿਰੇ ਤੇ ਚੁੱਕ ਲਵਾਂਗਾ ਅਤੇ ਤੇਰਾ ਮਾਸ ਆਕਾਸ਼ ਦੇ ਪੰਛੀਆਂ ਨੂੰ ਖਵਾ ਦੇਵਾਂਗਾ। ਕਿਉਂ? ਹਰ ਇੱਕ ਚੀਜ਼ ਉਸਦੇ ਪੱਖ ਵਿੱਚ ਸੀ, ਪਰ ਤੁਸੀਂ ਦੇਖੋ ਇਸਨੇ ਦੌਰ ਨੂੰ ਬਿਲਕੁਲ ਵੀ ਨਹੀਂ ਹਿਲਾਇਆ। ਕਿਉਂ? ਇਹ ਉਸ ਉੱਤੇ ਪ੍ਰਗਟ ਹੋ ਗਿਆ ਸੀ, ਜੋ ਕਰ ਰਿਹਾ ਸੀ ਉਸਨੂੰ ਉਸ ਵਿੱਚ ਪੂਰਾ ਵਿਸ਼ਵਾਸ ਸੀ। ਉਸਨੂੰ ਪਤਾ ਸੀ ਕਿ ਉਹ ਇਹ ਕਰ ਲਵੇਗਾ ਅਤੇ ਉਸਨੇ ਕਰ ਦਿੱਤਾ, ਕਿਉਂਕਿ ਉਸਦੇ ਉੱਪਰ ਇਹ ਪ੍ਰਗਟ ਹੋ ਗਿਆ ਸੀ ਅਤੇ ਉਹ ਜਾਣਦਾ ਸੀ ਕਿ ਉਹ ਕਿੱਥੇ ਖੜਾ ਹੈ। ਅਤੇ ਜੇ ਅੱਜ ਰਾਤ ਪਰਮੇਸ਼ਵਰ ਤੁਹਾਡੇ ਹਿਰਦੇ ਦੇ ਅੰਦਰ ਤੁਹਾਡੇ ਨਾਲ ਗੱਲ ਕਰਦਾ ਹੈ ਅਤੇ ਤੁਹਾਨੂੰ ਕਹਿੰਦਾ ਹੈ, ਹੁਣ ਤੂੰ ਉਸ ਮੰਜੇ ਉੱਪਰ ਪਿਆ ਨਹੀਂ ਰਹੇਗਾ, ਹੁਣ ਤੂੰ ਉਸ ਕੁਰਸੀ ਉੱਪਰ ਜ਼ਿਆਦਾ ਦੇਰ ਤੱਕ ਨਹੀਂ ਬੈਠਾ ਰਹੇਗਾ, ਹੁਣ ਤੁਸੀਂ ਚੰਗੇ ਹੋ ਜਾਓਗੇ, ਤਾਂ ਕੁਝ ਵੀ ਅਜਿਹਾ ਨਹੀਂ ਹੈ ਜੋ ਇਸ ਵਿੱਚ ਤੁਹਾਡੇ ਦਿਮਾਗ ਨੂੰ ਬਦਲ ਸਕੇ। ਪਰ ਜਦ ਤੱਕ ਅਜਿਹਾ ਨਹੀਂ ਹੁੰਦਾ ਹੈ, ਦੁਨੀਆ ਦਾ ਹਰ ਇੱਕ ਪ੍ਰਚਾਰਕ ਤੁਹਾਡੇ ਲਈ ਪ੍ਰਾਰਥਨਾ ਕਰ ਸਕਦਾ ਹੈ। ਮੈਂ ਇਹ ਨਹੀਂ ਕਹਿੰਦਾ ਕਿ ਤੁਹਾਡੀ ਸਹਾਇਤਾ ਨਹੀਂ ਕਰੇਗਾ, ਇਹ ਕਰੇਗਾ, ਇਹ ਤੁਹਾਡਾ ਹੌਸਲਾ ਵਧਾਵੇਗਾ। ਪਰ ਜਦ ਤੱਕ ਉਹ ਵਿਸ਼ਵਾਸ, ਦੇਖੋ ਚੰਗਾਈ ਦੀ ਸਾਮਰਥ ਤੁਹਾਡੇ ਅੰਦਰ ਹੈ, ਇਹ ਪ੍ਰਚਾਰਕ ਤੋਂ ਨਹੀਂ ਆਉਂਦੀ ਹੈ, ਇਹ ਤੁਹਾਡੇ ਕੋਲ ਪ੍ਰਕਾਸ਼ਨ ਦੇ ਦੁਆਰਾ ਆਉਂਦੀ ਹੈ, ਵਿਸ਼ਵਾਸ ਦੁਆਰਾ, ਨਾ ਤਾਂ ਬਲ ਨਾਲ, ਨਾ ਸ਼ਕਤੀ ਨਾਲ, ਪਰ ਮੇਰੇ ਆਤਮਾ ਦੁਆਰਾ। ਯਹੋਵਾ ਦਾ ਵਾਕ ਹੈ, ਮੇਰਾ ਆਤਮਾ ਕਿਰਪਾ ਦੇ ਨਾਲ ਤੁਹਾਡੇ ਉੱਪਰ ਇਸ ਨੂੰ ਪ੍ਰਗਟ ਕਰਦਾ ਹੈ, ਅਤੇ ਕੁਝ ਵੀ ਅਜਿਹਾ ਨਹੀਂ ਹੈ ਜੋ ਤੁਹਾਡੇ ਕੋਲ ਇਸ ਨੂੰ ਖੋ ਸਕੇ। ਵਿਸ਼ਵਾਸ ਦੇ ਦੁਆਰਾ ਪ੍ਰਕਾਸ਼ਨ, ਤਾਂ ਦੌਦ ਨੂੰ ਆਪਣੇ ਕੰਮਾਂ ਨੂੰ ਸਾਬਤ ਕਰਨ ਲਈ। ਹੁਣ ਦੇਖੋ ਉਹਨਾਂ ਵਿੱਚੋਂ ਕੁਝ ਨੇ ਕਿਹਾ, ਮੈਂ ਜਾਣਦਾ ਹਾਂ ਤੂੰ ਸ਼ਰਾਰਤੀ ਹੈ, ਉਸਦੇ ਭਰਾ ਨੇ ਕਿਹਾ ਤੂੰ ਇੱਥੇ ਲੜਾਈ ਦੇਖਣ ਆਇਆ ਹੈ, ਤੂੰ ਵਾਪਸ ਭੇਡਾਂ ਕੋਲ ਦੌੜ ਜਾ। ਉਸਨੇ ਕਿਹਾ ਮੈਨੂੰ ਜਰਨੈਲ ਸ਼ੌਲ ਦੇ ਨਾਲ ਗੱਲ ਕਰ ਲੈਣ ਦਿਓ। ਤੁਸੀਂ ਦੇਖਿਆ, ਅਤੇ ਸ਼ੌਲ ਨੇ ਕਿਹਾ, ਪੁੱਤਰ ਮੈਂ ਤੇਰੀ ਹਿੰਮਤ ਦੀ ਸ਼ਲਾਘਾ ਕਰਦਾ ਹਾਂ, ਪਰ ਤੂੰ ਦੇਖ ਤੂੰ ਹੋਰ ਕੁਝ ਨਹੀਂ ਬਸ ਛੋਟਾ ਜਿਹਾ ਮੁੰਡਾ ਹੈ, ਅਤੇ ਉਹ ਤਾਂ ਆਪਣੇ ਬਚਪਨ ਤੋਂ ਹੀ ਯੋਧਾ ਹੈ, ਤੇਰਾ ਉਹਦੇ ਨਾਲ ਕੋਈ ਮੁਕਾਬਲਾ ਨਹੀਂ ਹੈ। ਉਸਨੇ ਕਿਹਾ ਮੈਂ ਆਪਣੇ ਪਿਤਾ ਦੀਆਂ ਭੇਡਾਂ ਦੀ ਨਿਗਰਾਨੀ ਕਰ ਰਿਹਾ ਸੀ, ਇਸ ਨੂੰ ਕਿਸੇ ਚੀਜ਼ ਦੇ ਆਧਾਰ ਉੱਪਰ ਰੱਖ ਸਕਦਾ ਸੀ। ਆਮੇਨ। ਓ ਭਾਈ ਜੀ, ਅਜੇ ਪਰਮੇਸ਼ਵਰ ਜਿਸ ਨੇ ਤੁਹਾਡੇ ਪ੍ਰਾਣ ਬਚਾਏ ਹਨ, ਕਿ ਉਹ ਤੁਹਾਡੇ ਸਰੀਰ ਨੂੰ ਚੰਗਾ ਨਹੀਂ ਕਰ ਸਕਦਾ? ਇਹ ਗੱਲ ਬਿਲਕੁਲ ਉਸੇ ਤਰ੍ਹਾਂ ਹੈ ਜੋ ਤੁਹਾਡੇ ਉੱਪਰ ਪ੍ਰਗਟ ਹੋਈ ਹੈ, ਕਿ ਜਿਸ ਤਰ੍ਹਾਂ ਉਹ ਤੁਹਾਡਾ ਚੰਗਾਈ ਦਾਤਾ ਹੈ, ਉਸੇ ਤਰ੍ਹਾਂ ਉਹ ਤੁਹਾਡਾ ਮੁਕਤੀ ਦਾਤਾ ਹੈ। ਵੇਖਿਆ, ਪਰ ਫਰਕ ਇਹ ਹੈ ਕਿ ਪਹਿਲਾਂ ਤੁਹਾਡੇ ਉੱਪਰ ਪ੍ਰਗਟ ਹੋਣਾ ਚਾਹੀਦਾ ਹੈ। ਉਸਦੇ ਕੋਲ ਕੁਝ ਸੀ ਜਿਸ ਆਪਣੇ ਵਿਸ਼ਵਾਸ ਨੂੰ ਟਿਕਾ ਸਕਦਾ ਸੀ। ਉਸਨੇ ਕਿਹਾ, ਹੁਣ ਇਸ ਤੋਂ ਪਹਿਲਾਂ ਅਜਿਹਾ ਕਦੇ ਵੀ ਨਹੀਂ ਹੋਇਆ ਸੀ, ਪਰ ਕਿਹਾ ਉਹੀ ਪਰਮੇਸ਼ਵਰ ਜਿਸਨੇ ਮੈਨੂੰ ਸ਼ੇਰ ਦੇ ਪੰਜੇ ਤੋਂ ਛੁਡਾਇਆ, ਉਹੀ ਮੈਨੂੰ ਇਸ ਸੁਨਤੀ ਫਲਿਸਤੀ ਕੋਲੋਂ ਛੁਡਾਏਗਾ। ਦੋਸਤ, ਤੈਨੂੰ ਕਿਵੇਂ ਪਤਾ ਹੈ? ਮੈਂ ਇਸ ਦਾ ਵਿਸ਼ਵਾਸ ਕਰਦਾ ਹਾਂ। ਕਿਉਂ? ਇਹ ਮੇਰੇ ਉੱਤੇ ਪ੍ਰਗਟ ਹੋ ਚੁੱਕਾ ਹੈ। ਅਤੇ ਉਸਨੇ ਕਿਹਾ ਉਹ ਜਾਣਦਾ ਸੀ ਕਿ ਉਹ ਕਿਸ ਬਾਰੇ ਗੱਲ ਕਰ ਰਿਹਾ ਹੈ, ਕਿਉਂਕਿ ਯਾਦ ਉਸ ਦੈਂਤ ਨੇ ਕਿਹਾ ਮੈਂ ਤੈਨੂੰ ਪੰਛੀਆਂ ਦਾ ਭੋਜਨ ਬਣਾ ਦੇਵਾਂਗਾ, ਉਸਨੇ ਕਿਹਾ ਮੈਂ ਤੇਰਾ ਸਿਰ ਵੱਢ ਦਿਆਂਗਾ। ਇਹੀ ਫਰਕ ਹੈ। ਦੇਖਿਆ, ਅਤੇ ਉਸਨੇ ਇਸੇ ਤਰ੍ਹਾਂ ਹੀ ਕੀਤਾ। ਇੱਕ ਦਿਨ ਸੈਮਸਨ ਨਿਹੱਥਾ ਕਾਦੇ ਮੈਦਾਨ ਵਿੱਚ ਘੇਰਿਆ ਗਿਆ ਸੀ, ਅਤੇ ਹਜ਼ਾਰਾਂ ਫਲਿਸਤੀ ਉਸ ਉੱਤੇ ਆ ਪਏ ਸਨ, ਅਤੇ ਉਸਨੇ ਹੇਠਾਂ ਜ਼ਮੀਨ ਤੇ ਦੇਖਿਆ, ਅਤੇ ਉੱਥੇ ਇੱਕ ਮਰਿਆ ਹੋਇਆ ਗਧਾ ਪਿਆ ਸੀ, ਅਤੇ ਉਸਨੇ ਉਸ ਗਧੇ ਦੇ ਪੁਰਾਣੇ ਜਬਾੜੇ ਨੂੰ, ਜੋ ਕਿ ਬਹੁਤ ਜ਼ਿਆਦਾ ਸੁੱਕ ਗਿਆ ਸੀ, ਆਪਣੇ ਹੱਥ ਵਿੱਚ ਫੜ ਕੇ ਉਹਨਾਂ ਫਲਿਸਤੀਆਂ ਉੱਪਰ ਵਾਰ ਕੀਤਾ। ਉਹਨਾਂ ਦੇ ਸਿਰ ਤੇ ਗਧੇ ਦੇ ਜਬਾੜੇ ਦੀ ਹੱਡੀ ਨਾਲ ਵਾਰ ਕਰਦਾ ਰਿਹਾ, ਅਤੇ ਜਿੱਥੋਂ ਤੱਕ ਮੈਨੂੰ ਪਤਾ ਹੈ ਉਸ ਜਵਾੜੇ ਵਿੱਚੋਂ ਇੱਕ ਵੀ ਦੰਦ ਨਿਕਲ ਕੇ ਬਾਹਰ ਨਹੀਂ ਡਿੱਗਿਆ ਸੀ। ਅਤੇ ਉਹਨਾਂ ਫਲਿਸਤੀਆਂ ਦੇ ਟੋਪ ਸ਼ਰ 1 ਇੰਚ ਮੋਟੇ ਸਨ, ਕਿਉਂਕਿ ਉਹਨਾਂ ਦਿਨਾਂ ਵਿੱਚ ਉਹ ਲੜਾਈਆਂ ਵਿੱਚ ਇੱਕ ਦੂਜੇ ਨੂੰ ਗੁਰਜ ਨਾਲ ਮਾਰਦੇ ਸਨ, ਅਤੇ ਸਿਰ ਦੇ ਵਾਰ ਤੋਂ ਬਚਣ ਲਈ ਉਹ ਇਸ ਨੂੰ ਪਹਿਨਦੇ ਸਨ। ਪਰ ਉਸਨੇ ਗਧੇ ਦੇ ਜਬਾੜੇ ਦੀ ਹੱਡੀ ਨੂੰ ਲਿਆ ਅਤੇ ਹਜ਼ਾਰਾਂ ਹੀ ਫਲਿਸਤੀਆਂ ਨੂੰ ਮਾਰਿਆ, ਅਤੇ ਉਹ ਹੱਡੀ ਨਹੀਂ ਟੁੱਟੀ ਸੀ। ਜਦ ਉਹ ਉਸ ਉੱਪਰ ਚੜ੍ਹਾਉਂਦੇ ਤਾਂ ਉਹ ਉਹਨਾਂ ਨੂੰ ਇਸੇ ਤਰ੍ਹਾਂ ਹੀ ਮਾਰਦਾ ਗਿਆ। ਉਹਨਾਂ ਵਿੱਚੋਂ ਬਚੇ ਹੋਏ ਚਟਾਨਾਂ ਵੱਲ ਦੌੜ ਪਏ। ਦੇਖੋ, ਉਸ ਕੋਲੋਂ ਦੌੜ ਰਹੇ ਸਨ। ਕਿਉਂ? ਉਸਨੇ ਵਿਸ਼ਵਾਸ ਕੀਤਾ ਸੀ। ਕਦੇ ਕਦੇ ਬਿਲਕੁਲ। ਹੁਣ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ। ਤੁਸੀਂ ਉਸ ਵੇਲੇ ਆਪਣੀ ਧੜਕਣ ਤੇ ਕਾਬੂ ਕਰੋ, ਜਿਵੇਂ ਯਹੋਸ਼ੂਆ ਨੇ ਕੀਤਾ ਸੀ, ਜਿਵੇਂ ਮਰੀਆ ਮਗਦਲੀਨੀ ਨੇ ਕੀਤਾ ਸੀ, ਜਿਵੇਂ ਉਹਨਾਂ ਸਾਰਿਆਂ ਨੇ ਕੀਤਾ। ਜਿਸ ਸਮੇਂ ਤੁਹਾਡੇ ਉੱਤੇ ਕੁਝ ਪ੍ਰਗਟ ਹੁੰਦਾ ਹੈ, ਉਸਨੂੰ ਫੜ ਲਓ, ਉਸੇ ਘੜੀ ਉਸਨੂੰ ਘੁੱਟ ਕੇ ਫੜ ਲਓ। ਹਾਂ, ਇਸ ਉੱਪਰ ਪ੍ਰਗਟ ਹੋ ਗਿਆ ਸੀ। ਇਹਨਾਂ ਹਜ਼ਾਰਾਂ ਫਲਿਸਤੀਆਂ ਦਾ ਸਾਹਮਣਾ ਕਰਨ ਲਈ ਗਿਆ। ਹੁਣ ਤੁਸੀਂ ਕੀ ਸੋਚ ਰਹੇ ਹੋ? ਯਾਦ ਫਲਿਸਤੀਆਂ ਨੇ ਕਿਹਾ ਹੁਣ ਦੇਖੋ ਉੱਥੇ ਉਹ ਬੋਣਾ ਜਿਹਾ ਆ ਰਿਹਾ ਹੈ, ਉਹਦਾ ਸਿਰਫ 4.5 ਫੁੱਟ ਲੰਬਾ ਹੈ, ਉਸਦੀ ਪਿੱਠ ਉੱਤੇ ਵਾਲਾਂ ਦੀਆਂ 7 ਲੱਟਾਂ ਲਟਕ ਰਹੀਆਂ ਹਨ। ਦੇਖੋ ਮਾਂ ਦਾ ਲਾਡਲਾ ਉੱਥੇ ਗਧੇ ਦੇ ਜਬਾੜੇ ਦੀ ਹੱਡੀ ਲੈ ਕੇ ਆ ਰਿਹਾ ਹੈ, ਅਤੇ ਸਾਡੇ ਵੱਲ ਦੇਖੋ, ਅਸੀਂ ਕਿੱਡੀ ਵੱਡੀ ਫੌਜ ਹਾਂ, ਕਿ ਮਜ਼ਾਕ ਨਹੀਂ ਲੱਗਦਾ। ਪਰ ਉਹ ਕੀ ਕਰ ਰਿਹਾ ਸੀ? ਉਹਨਾਂ ਫਿਲਿਸਤੀਨੀਆਂ ਨੂੰ ਉਹ ਦਿਖਾ ਰਿਹਾ ਸੀ ਜੋ ਉਸ ਉੱਪਰ ਪਰਮੇਸ਼ਵਰ ਨੇ ਪ੍ਰਗਟ ਕੀਤਾ ਸੀ। ਉਸਨੇ ਗਧੇ ਦੇ ਜਬਾੜੇ ਦੀ ਹੱਡੀ ਲਈ ਅਤੇ ਤੁਰ ਪਿਆ, ਕਿਉਂਕਿ ਪਰਮੇਸ਼ਵਰ ਨੇ ਉਹਨਾਂ ਨੂੰ ਉਸਦੇ ਹੱਥ ਵਿੱਚ ਦਿੱਤਾ ਸੀ। ਪਰਮੇਸ਼ਵਰ ਨੇ ਉਹਨਾਂ ਨੂੰ ਉਸਦੇ ਹੱਥ ਵਿੱਚ ਦੇ ਦਿੱਤਾ ਸੀ। ਇਸੇ ਗੱਲ ਦਾ ਉਸਨੇ ਵਿਸ਼ਵਾਸ ਕੀਤਾ ਸੀ ਕਿ ਉਹ ਕਰ ਸਕਦਾ ਸੀ, ਅਤੇ ਇਸ ਤਰ੍ਹਾਂ ਕਰਕੇ ਉਹ ਫਿਲਿਸਤੀਨੀਆਂ ਦੇ ਉੱਪਰ ਉਹ ਕੰਮ ਪ੍ਰਗਟ ਕਰ ਰਿਹਾ ਸੀ ਜੋ ਉਸਦੇ ਹਿਰਦੇ ਵਿੱਚ ਪਰਮੇਸ਼ਵਰ ਨੇ ਕਰਨ ਲਈ ਪਾਇਆ ਸੀ। ਯੋਹੰਨਾ ਬਪਤਿਸਮਾ ਦੇਣ ਵਾਲੇ ਨੇ ਆਪਣੇ ਵਿਸ਼ਵਾਸ ਨੂੰ ਆਪਣੇ ਕੰਮਾਂ ਦੇ ਰਾਹੀਂ ਪ੍ਰਗਟ ਕੀਤਾ, ਅਤੇ ਜਦੋਂ ਉਸਨੇ ਕਿਹਾ ਤੁਹਾਡੇ ਵਿੱਚ ਇੱਕ ਖੜਾ ਹੈ, ਜ਼ਰਾ ਕੁ ਇਸ ਦੇ ਬਾਰੇ ਸੋਚੋ, ਮੈਨੂੰ ਇਹ ਲਿਖਤ ਮਿਲ ਗਈ ਹੈ, ਇਹ ਯੋਹੰਨਾ 1:26 ਹੈ। ਦੇਖਿਆ, ਉਸਨੇ ਕਿਹਾ, ਉਹਨਾਂ ਨੇ ਕਿਹਾ ਤੂੰ ਕਹਿੰਦਾ ਹੈ ਮਸੀਹਾ ਆ ਰਿਹਾ ਹੈ, ਕਿਉਂ ਤੈਨੂੰ ਕੀ ਹੋਇਆ ਹੈ? ਅਸੀਂ ਉਸਨੂੰ 4,000 ਸਾਲਾਂ ਤੋਂ ਉਡੀਕ ਰਹੇ ਹਾਂ। ਉਸਨੇ ਕਿਹਾ ਉਹ ਹੁਣ ਠੀਕ ਤੁਹਾਡੇ ਵਿਚਕਾਰ ਖੜਾ ਹੈ। ਹਾਲੇਲੂਯਾ, ਅੱਜ ਰਾਤ ਵੀ ਉਹ ਇਸੇ ਤਰ੍ਹਾਂ ਹੀ ਹੈ। ਉਸਨੇ ਆਪਣਾ ਵਿਸ਼ਵਾਸ ਆਪਣੇ ਪ੍ਰਕਾਸ਼ਨ ਦੇ ਦੁਆਰਾ ਪ੍ਰਗਟ ਕੀਤਾ, ਕਿਉਂਕਿ ਇਹ ਉਸਦੇ ਉੱਪਰ ਪ੍ਰਗਟ ਹੋਇਆ ਸੀ ਕਿ ਉਹ ਜਾਣਦਾ ਸੀ ਕਿ ਉਹ ਮਸੀਹ ਨੂੰ ਬਪਤਿਸਮਾ ਦੇਵੇਗਾ। ਉਹ 30 ਸਾਲ ਦਾ ਇੱਕ ਆਦਮੀ ਸੀ, ਉਹਨੂੰ ਪਤਾ ਸੀ ਕਿ ਉੱਥੇ ਕਿਤੇ ਹੀ ਹੈ, ਉਹ ਬਿਲਕੁਲ ਵੀ ਨਹੀਂ ਜਾਣਦਾ ਸੀ ਕਿ ਉਹ ਕੌਣ ਹੈ, ਅਤੇ ਬਿਲਕੁਲ ਠੀਕ ਉਹਨਾਂ ਦੇ ਵਿਚਕਾਰ ਖੜਾ ਸੀ। ਉਸਨੇ ਕਿਹਾ ਇੱਥੇ ਹੁਣ ਠੀਕ ਤੁਹਾਡੇ ਵਿਚਕਾਰ ਇੱਕ ਖੜਾ ਹੈ ਜਿਸ ਨੂੰ ਤੁਸੀਂ ਨਹੀਂ ਜਾਣਦੇ ਹੋ, ਅਤੇ ਮੈਂ ਉਸਦੀ ਜੁੱਤੀ ਦਾ ਤਸਮਾ ਖੋਲਣ ਦੇ ਵੀ ਯੋਗ ਨਹੀਂ ਹਾਂ, ਪਰ ਉਹ ਤੁਹਾਨੂੰ ਪਵਿੱਤਰ ਆਤਮਾ ਦੇ ਨਾਲ ਬਪਤਿਸਮਾ ਦੇਵੇਗਾ, ਅਤੇ ਹੁਣ ਠੀਕ ਤੁਹਾਡੇ ਵਿਚਕਾਰ ਹੈ। ਉਸਨੇ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਕਿ ਉਹ ਆਪਣੇ ਦਿਨਾਂ ਵਿੱਚ ਪਰਮੇਸ਼ਵਰ ਦੇ ਮਸੀਹ ਨੂੰ ਦੇਖੇਗਾ, ਅਤੇ ਉਸ ਨੂੰ ਬਪਤਿਸਮਾ ਦੇਵੇਗਾ। ਇਸ ਲਈ ਤੁਸੀਂ ਦੇਖੋ ਜਿਸ ਤਰ੍ਹਾਂ ਉਹ ਪ੍ਰਚਾਰ ਕਰ ਰਿਹਾ ਸੀ, ਅਤੇ ਜਿਸ ਤਰੀਕੇ ਨਾਲ ਵਿਵਹਾਰ ਕਰ ਰਿਹਾ ਸੀ, ਲੋਕ ਇਸ ਗੱਲ ਦਾ ਪ੍ਰਗਟਾਵਾ ਦੇਖ ਸਕਦੇ ਸਨ ਕਿ ਉਸਦੇ ਕੋਲ ਪਰਮੇਸ਼ਵਰ ਵੱਲੋਂ ਸੱਚਾ ਪ੍ਰਕਾਸ਼ਨ ਸੀ। ਹੁਣ ਇਸ ਨੂੰ ਪ੍ਰਮਾਣਿਤ ਕਰਨ ਲਈ ਕਿ ਇਹ ਸੱਚ ਸੀ, ਮਸੀਹਾ ਭੀੜ ਵਿੱਚੋਂ ਬਾਹਰ ਆ ਗਿਆ। ਬਸ ਇੱਕ ਸਧਾਰਨ ਜਿਹਾ ਜਵਾਨ ਮੁੰਡਾ ਉੱਥੇ ਹੇਠਾਂ ਆ ਰਿਹਾ ਸੀ, ਜਿਸ ਨੇ ਆਮ ਆਦਮੀ ਵਾਂਗੂ ਕੱਪੜੇ ਪਾਏ ਹੋਏ ਸਨ। ਯੋਹੰਨਾ ਨੇ ਕਿਹਾ, ਦੇਖੋ ਪਰਮੇਸ਼ਵਰ ਦਾ ਲੇਲਾ ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ, ਤੂੰ ਉਸ ਨੂੰ ਕਿਵੇਂ ਜਾਣਦਾ ਹੈ? ਉਸਨੇ ਕਿਹਾ, ਉਹ ਜਿਸ ਨੇ ਮੈਨੂੰ ਜੰਗਲ ਵਿੱਚ ਕਿਹਾ ਸੀ ਜਿਸਦੇ ਉੱਪਰ ਆਤਮਾ ਆ ਕੇ ਉਤਰੇਗਾ, ਉਹੀ ਹੈ ਜੋ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਵੇਗਾ। ਦੇਖਿਆ, ਉਸ ਨੂੰ ਜਾਣਦਾ ਸੀ, ਕਿਉਂਕਿ ਉੱਥੇ ਸਮੇਂ ਦਾ ਇੱਕ ਚਿੰਨ੍ਹ ਪ੍ਰਗਟ ਹੋਣ ਵਾਲਾ ਸੀ। ਕਿ ਤੁਸੀਂ ਇਸ ਨੂੰ ਫੜ ਰਹੇ ਹੋ? ਯੋਹੰਨਾ ਉਸ ਸਮੇਂ ਦੇ ਬਾਰੇ ਵਿੱਚ ਬਿਲਕੁਲ ਜਾਣਦਾ ਸੀ, ਕਿਉਂਕਿ ਉਹ ਇੱਕ ਨਬੀ ਸੀ। ਉਸਦੇ ਉੱਪਰ ਪ੍ਰਗਟ ਕਰ ਦਿੱਤਾ ਗਿਆ ਸੀ ਕਿ ਉਹ ਉਸ ਸਮੇਂ ਨੂੰ ਜਾਣ ਲਵੇਗਾ, ਇੱਕ ਚਿੰਨ੍ਹ ਦੇਖੇਗਾ। ਅਤੇ ਜਦੋਂ ਉਸਨੇ ਉਹ ਚਿੰਨ੍ਹ ਦੇਖ ਲਿਆ ਤਾਂ ਉਸਨੇ ਕਿਹਾ, ਉਹ ਤੁਹਾਡੇ ਵਿਚਕਾਰ ਖੜਾ ਹੈ, ਉਹ ਜਾਣਦਾ ਸੀ ਕਿ ਉੱਥੇ ਹੈ। ਉਹ ਮੈਂ ਚਿੰਨ ਦੇਖ ਰਿਹਾ ਹਾਂ ਕਿ ਅੰਤ ਸਮਾਂ ਇੱਥੇ ਹੈ, ਮੈਂ ਉਹ ਘਟਨਾਵਾਂ ਦੇਖ ਰਿਹਾ ਹਾਂ ਜਿਹੜਾ ਵਾਅਦਾ ਇਸ ਸਮੇਂ ਦੇ ਸੰਦੇਸ਼ ਲਈ ਸੀ, ਬਿਲਕੁਲ ਉਸੇ ਤਰ੍ਹਾਂ ਜਿਵੇਂ ਲਿਖਤਾਂ ਕਹਿੰਦੀਆਂ ਹਨ ਪੂਰਾ ਹੋ ਰਿਹਾ ਹੈ, ਅਤੇ ਮੈਂ ਜਾਣਦਾ ਹਾਂ ਕਿ ਸਮਾਂ ਬਿਲਕੁਲ ਨੇੜੇ ਹੈ। ਮੈਂ ਬਿਨਾਂ ਕਿਸੇ ਝਿਜਕ ਦੇ ਕਹਿੰਦਾ ਹਾਂ, ਮੈਂ ਵਿਸ਼ਵਾਸ ਕਰਦਾ ਹਾਂ ਕਿ ਬਹੁਤ ਨੇੜੇ ਹੈ, ਕਿਉਂਕਿ ਮੈਂ ਉਹ ਚਿੰਨ੍ਹ ਦੇਖ ਰਿਹਾ ਹਾਂ ਜਿਹੜੇ ਉਸਨੇ ਕਿਹਾ ਸੀ ਕਿ ਅੰਤ ਸਮੇਂ ਤੋਂ ਪਹਿਲਾਂ ਪ੍ਰਗਟ ਹੋਣਗੇ, ਇਹ ਹੁਣ ਵਾਪਰਨ ਲਈ ਤਿਆਰ ਹੈ। ਜੋ ਪਰਮੇਸ਼ਵਰ ਨੇ ਉਸ ਉੱਤੇ ਪ੍ਰਗਟ ਕੀਤਾ ਸੀ, ਯੋਹੰਨਾ ਨੇ ਉਸ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ। ਇਸ ਲਈ ਕੰਮ ਵਿਸ਼ਵਾਸ ਦੀ ਗਵਾਹੀ ਹਨ। ਜਦ ਉਹ ਦੇਖਦੇ ਹਨ ਕਿ ਤੁਸੀਂ ਇਸ ਤਰ੍ਹਾਂ ਵਿਵਹਾਰ ਕਰ ਰਹੇ ਹੋ ਜਿਵੇਂ ਤੁਸੀਂ ਚੰਗੇ ਹੋ ਗਏ ਹੋ, ਤਦ ਉਹ ਜਾਣ ਲੈਣਗੇ ਕਿ ਤੁਸੀਂ ਇਹ ਵਿਸ਼ਵਾਸ ਕਰਦੇ ਹੋ ਕਿ ਤੁਸੀਂ ਚੰਗੇ ਹੋ ਜਾਓਗੇ। ਗਵਾਹੀ ਕੀ ਕਹਿੰਦੀ ਹੈ? ਇਹ ਕਹਿੰਦੀ ਹੈ, ਹੁਣ ਮੇਰੇ ਕੋਲ ਇਹ ਹੈ, ਕਿਉਂਕਿ ਮੈਂ ਪਰਮੇਸ਼ਵਰ ਦਾ ਵਾਅਦਾ ਪ੍ਰਾਪਤ ਕਰ ਲਿਆ ਹੈ, ਇਹ ਹੁਣ ਮੇਰੇ ਅੰਦਰ ਕੰਮ ਕਰ ਰਿਹਾ ਹੈ, ਮੈਂ ਇਸ ਦੇ ਲਈ ਤਿਆਰੀ ਕਰ ਰਿਹਾ ਹਾਂ ਕਿ ਇਹ ਹੋਵੇ। ਹਾਂ, ਦੇਖਿਆ, ਇਹ ਹੈ ਤੁਹਾਡੀ ਗਵਾਹੀ, ਤੁਹਾਡੇ ਕੰਮ ਗਵਾਹੀ ਹਨ। ਅੱਛਾ, ਬਿਲਕੁਲ। ਇੱਥੇ ਕੁਝ ਸਮਾਂ ਪਹਿਲਾਂ ਮੇਰੀ ਪਿਛਲੀ ਅਫਰੀਕਾ ਦੀ ਯਾਤਰਾ ਤੋਂ ਪਹਿਲਾਂ ਮੈਂ ਇਸ ਬਸੰਤ ਰੁੱਤ ਵਿੱਚ ਉੱਥੇ ਸੀ, ਪਰ ਉਸ ਤੋਂ ਪਿਛਲੀ ਯਾਤਰਾ ਦੌਰਾਨ ਉੱਥੇ ਇੱਕ ਛੋਟਾ ਬੱਚਾ ਸੀ ਜਿਸਦਾ ਪੈਰ ਮੁੜਿਆ ਹੋਇਆ ਸੀ, ਇੱਕ ਲੱਤ ਦੂਸਰੀ ਲੱਤ ਤੋਂ ਛੋਟੀ ਸੀ। ਉਸਨੇ ਆਪਣੇ ਪੂਰੇ ਜੀਵਨ ਵਿੱਚ ਕਦੇ ਵੀ ਬੂਟ ਨਹੀਂ ਪਾਏ ਸਨ, ਉਹ ਇਹ ਬਹੁਤ ਬੁਰੀ ਤਰ੍ਹਾਂ ਮੁੜਿਆ ਹੋਇਆ ਸੀ, ਅਤੇ ਮੈਂ ਉਸ ਰਾਤ ਉਸ ਬੱਚੇ ਲਈ ਪ੍ਰਾਰਥਨਾ ਕੀਤੀ। ਉਹਨਾਂ ਕੰਮਾਂ ਨੂੰ ਹੁੰਦੇ ਹੋਏ ਦੇਖ ਰਹੇ ਸਨ, ਉਹਨਾਂ ਨੇ ਉਸ ਬੱਚੇ ਲਈ ਪ੍ਰਾਰਥਨਾ ਕੀਤੀ। ਅਤੇ ਅਗਲੀ ਸਵੇਰ ਮੈਂ ਇੱਕ ਜੁੱਤੀਆਂ ਦੀ ਦੁਕਾਨ ਕੋਲੋਂ ਲੰਘਿਆ, ਅਤੇ ਮੈਂ ਉੱਥੇ ਅੰਦਰ ਗਿਆ ਅਤੇ ਉੱਥੇ ਇੱਕ ਆਦਮੀ ਉਸ ਬੱਚੇ ਦੇ ਪਾਉਣ ਲਈ ਬੂਟਾਂ ਦਾ ਜੋੜਾ ਖਰੀਦ ਰਿਹਾ ਸੀ। ਉਸਨੇ ਵਿਸ਼ਵਾਸ ਕੀਤਾ ਸੀ, ਜਿਵੇਂ ਇਸ ਆਦਮੀ ਨੇ ਜੋ ਇੱਥੇ ਉੱਪਰ ਹੈ ਵਿਸ਼ਵਾਸ ਕੀਤਾ ਸੀ ਕਿ ਪਰਮੇਸ਼ਵਰ ਉਸਨੂੰ ਇੱਕ ਬੱਚਾ ਦੇਵੇਗਾ। ਬਿਲਕੁਲ, ਉਸਨੇ ਵਿਸ਼ਵਾਸ ਕੀਤਾ ਕਿ ਇਹ ਪੂਰਾ ਹੋਵੇਗਾ। ਉਹਨੇ ਇਸ ਲਈ ਤਿਆਰੀ ਕੀਤੀ ਸੀ, ਮੈਂ ਤਿਆਰੀ ਕਰ ਰਿਹਾ ਹਾਂ। ਭਾਵੇਂ ਕਿ ਅਜੇ ਤੱਕ ਕੋਈ ਵੀ ਸਰੀਰਕ ਚਿੰਨ੍ਹ ਨਹੀਂ ਦਿਖਾਈ ਦਿੱਤਾ ਸੀ, ਪਰ ਇਸ ਨਾਲ ਕੋਈ ਵੀ ਫਰਕ ਨਹੀਂ ਪਿਆ। ਉਹਨੇ ਇਸ ਦਾ ਵਿਸ਼ਵਾਸ ਕੀਤਾ। ਅਬਰਾਹਾਮ ਵਾਂਗ ਜਿਹੜੀ ਚੀਜ਼ ਵਿਸ਼ਵਾਸ ਦੇ ਉਲਟ ਸੀ, ਉਹਨੂੰ ਇਸ ਤਰ੍ਹਾਂ ਸਮਝਿਆ ਜਿਵੇਂ ਉਹ ਹੈ ਹੀ ਨਹੀਂ ਉੱਥੇ। ਇਸ ਲਈ ਜੇ ਤੁਹਾਡੀ ਬੁੱਧੀ ਤੁਹਾਨੂੰ ਇਹ ਕਹਿੰਦੀ ਹੈ, ਉਹ ਇਹ ਹੁਣ ਚੁੱਭਣ ਵਾਲੀ ਗੱਲ ਹੈ। ਜੇ ਤੁਹਾਡੀ ਬੁੱਧੀ ਤੁਹਾਨੂੰ ਇਹ ਕਹਿੰਦੀ ਹੈ ਕਿ ਇਹ ਸੱਚ ਹੈ, ਪਰਮੇਸ਼ਵਰ ਬਿਮਾਰਾਂ ਨੂੰ ਚੰਗਾ ਕਰਨ ਵਾਲਾ ਹੈ, ਤੁਹਾਡਾ ਮਨ ਇਸ ਗੱਲ ਦੀ ਗਵਾਹੀ ਦੇ ਸਕਦਾ ਹੈ ਕਿ ਇਹ ਸੱਚ ਹੈ, ਪਰ ਜੇ ਤੁਹਾਡੇ ਹਿਰਦੇ ਵਿੱਚ ਵਿਸ਼ਵਾਸ ਦੇ ਬੀਜ ਨੂੰ ਪ੍ਰਗਟ ਕਰਨ ਲਈ ਠੀਕ ਭੂਮੀ ਨਹੀਂ ਹੈ, ਤਾਂ ਪ੍ਰਗਟ ਨਹੀਂ ਹੋਵੇਗਾ। ਚਾਹੇ ਜਿੰਨਾ ਵੀ ਕੋਈ ਮਤਲਬ ਨਹੀਂ, ਇਹ ਬਾਲਾ ਪੁਰਸ਼ ਵਚਨ ਨਾਲ ਕਿੰਨਾ ਤਰਕ ਕਰਦਾ ਹੈ ਅਤੇ ਕਹਿੰਦਾ ਹੈ ਇਹ ਸਹੀ ਹੈ, ਇਹ ਤਦ ਵੀ ਉਸਨੂੰ ਸਹੀ ਨਹੀਂ ਬਣਾਵੇਗਾ। ਕਿੰਨੇ ਲੋਕ ਟੇਪਾਂ ਲੈ ਜਾਂਦੇ ਹਨ? ਕੀ ਤੁਹਾਨੂੰ ਮੇਰਾ ਅੰਤ ਸਮੇਂ ਦੇ ਮਸਾ ਕੀਤੇ ਹੋਏ ਸੰਦੇਸ਼ ਮਿਲ ਗਿਆ ਹੈ? ਕੀ ਤੁਸੀਂ ਉਸ ਦਾ ਵਿਸ਼ਵਾਸ ਕਰਦੇ ਹੋ? ਵੇਖੋ, ਕਹਿੰਦਾ ਹੈ ਮਸੀਹ ਵਿਰੋਧੀ ਹੋਣਗੇ ਅਤੇ ਮਸੀਹ ਵਿਰੋਧੀ ਜੇ ਹੋ ਸਕੇ ਤਾਂ ਚੁਣੇ ਹੋਇਆਂ ਨੂੰ ਭਰਮਾਉਣਗੇ। ਕਿ ਭਰਮਾ ਸਕਦੇ ਹਨ? ਨਹੀਂ, ਕਿਉਂਕਿ ਇਹ ਸੰਭਵ ਹੈ, ਉਹ ਚੁਣੇ ਹੋਏ ਹਨ। ਦੇਖਿਆ, ਠੀਕ ਹੈ, ਪਰੰਤੂ ਉਸਨੇ ਕਿਹਾ ਚੁਣੇ ਹੋਇਆਂ ਨੂੰ। ਦੇਖਿਆ, ਮਸੀਹ ਦਾ ਮਤਲਬ ਹੈ ਮਸਾ ਕੀਤਾ ਹੋਇਆ, ਪਰ ਇਹ ਮਸੀਹ ਵਿਰੋਧੀ ਸਨ। ਉਹ ਮਸਾ ਕੀਤੇ ਹੋਏ ਸਨ, ਪਰ ਆਪਣੀ ਸਿੱਖਿਆ ਵਿੱਚ ਮਸੀਹ ਦੇ ਵਿਰੋਧ ਵਿੱਚ ਮਸਾ ਕੀਤੇ ਗਏ ਸਨ। ਹੁਣ ਵੇਖੋ, ਉਹ ਕੁਝ ਵੀ ਕਰ ਸਕਦੇ ਹਨ ਜੋ ਉਹਨਾਂ ਵਿੱਚੋਂ ਬਾਕੀ ਕਰ ਸਕਦੇ ਹਨ। ਹੁਣ ਯਾਦ ਰੱਖੋ ਕਿ ਤੁਸੀਂ ਤਿੰਨ ਦੇ ਘੇਰੇ ਵਿੱਚ ਹੋ, ਪਰ ਤੁਸੀਂ ਇੱਕ ਹੀ ਵਿਅਕਤੀ ਹੋ, ਜਿਵੇਂ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਤਿੰਨਾਂ ਦਾ ਘੇਰਾ ਹੈ, ਪਰ ਇੱਕ ਹੀ ਵਿਅਕਤੀ ਹਨ। ਇਹ ਇੱਕ ਹੀ ਪਿਤਾ ਦੇ ਤਿੰਨ ਗੁਣ ਹਨ, ਤਿੰਨ ਅਹੁਦੇ ਹਨ, ਜਿਵੇਂ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ, ਅਤੇ ਤੁਸੀਂ ਵੀ ਸਰੀਰ, ਪ੍ਰਾਣ ਅਤੇ ਆਤਮਾ ਹੋ। ਹੁਣ ਤੁਹਾਡੇ ਧਰਤੀ ਦੇ ਘਰ ਨਾਲ ਸੰਪਰਕ ਸਥਾਪਿਤ ਕਰਨ ਲਈ ਪੰਜ ਦਰਵਾਜੇ ਹਨ। ਇਹ ਹਨ ਦੇਖਣਾ, ਚੱਖਣਾ, ਮਹਿਸੂਸ ਕਰਨਾ, ਸੁੰਘਣਾ ਅਤੇ ਸੁਣਨਾ। ਇਸ ਦੇ ਅੰਦਰ ਆਤਮਾ ਹੁੰਦਾ ਹੈ, ਜਿਸ ਵਿੱਚ ਪੰਜ ਚੇਤਨਾਵਾਂ ਹੁੰਦੀਆਂ ਹਨ, ਵਿਵੇਕ, ਪਿਆਰ ਅਤੇ ਇਸੇ ਤਰ੍ਹਾਂ। ਪਰ ਉਸ ਦੇ ਅੰਦਰ ਪ੍ਰਾਣ ਹੁੰਦਾ ਹੈ, ਜਿਸ ਵਿੱਚ ਇੱਕ ਹੀ ਚੀਜ਼ ਹੁੰਦੀ ਹੈ। ਇਹ ਉਹ ਜਗ੍ਹਾ ਹੈ ਜਿੱਥੇ ਤੁਸੀਂ ਰਹਿੰਦੇ ਹੋ। ਪਵਿੱਤਰ ਆਤਮਾ ਇੱਥੇ ਆ ਕੇ ਤੁਹਾਨੂੰ ਕੋਈ ਖਾਸ ਕੰਮ ਕਰਨ ਲਈ ਮਸਾ ਕਰ ਸਕਦਾ ਹੈ, ਪਰ ਇਸਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਤੁਸੀਂ ਬਚ ਗਏ ਹੋ। ਇਸ ਬਾਰੇ ਸੋਚੋ। ਕੈਫਾ ਨੇ ਭਵਿੱਖਬਾਣੀ ਕੀਤੀ, ਯਹੂਦਾ ਨੇ ਦੁਸ਼ ਆਤਮੇ ਕੱਢੇ। ਦੇਖਿਆ, ਆਤਮਾ ਨੇ ਉਸਨੂੰ ਮਸਾ ਕੀਤਾ ਸੀ। ਮੀਂਹ ਧਰਮੀ ਅਤੇ ਕੁਧਰਮੀ ਦੋਹਾਂ ਉੱਪਰ ਪੈਂਦਾ ਹੈ। ਜੰਗਲੀ ਬੂਟੀ ਕਣਕ ਦੇ ਨਾਲ ਆਨੰਦ ਮਨਾ ਸਕਦੀ ਹੈ, ਪਰ ਇਹ ਤਾਂ ਸਭ ਤੋਂ ਅੰਦਰੂਨੀ ਹਿੱਸੇ ਵਿੱਚ ਪਾਇਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਬੁੱਧੀਜੀਵੀ ਇਸ ਨੂੰ ਕਬੂਲ ਕਰ ਸਕਦੇ ਹੋ ਅਤੇ ਕਹਿ ਸਕਦੇ ਹੋ ਉਹ ਬਿਲਕੁਲ ਠੀਕ ਲੱਗਦਾ ਹੈ, ਮੈਂ ਉਸਦਾ ਵਿਸ਼ਵਾਸ ਕਰਦਾ ਹਾਂ। ਇਸ ਤਰ੍ਹਾਂ ਕਹਿਣ ਨਾਲ ਕੁਝ ਵੀ ਨਹੀਂ ਹੁੰਦਾ ਹੈ। ਨਹੀਂ ਸ਼੍ਰੀਮਾਨ ਜੀ, ਅਤੇ ਆਤਮਾ ਅਸਲ ਵਿੱਚ ਇਸ ਦੀ ਗਵਾਹੀ ਦੇ ਸਕਦਾ ਹੈ, ਪਰ ਅਜੇ ਵੀ ਉਹ ਨਹੀਂ ਹੈ, ਕਿਉਂਕਿ ਜੇਕਰ ਉਹ ਪ੍ਰਾਣ ਪਰਮੇਸ਼ਵਰ ਦੇ ਵੱਲੋਂ ਨਹੀਂ ਆਇਆ ਹੈ ਤਾਂ ਇਹ ਹਰ ਪੱਖ ਤੋਂ ਅਸਲੀ ਦੀ ਨਕਲ ਕਰ ਸਕਦਾ ਹੈ, ਪਰ ਇਹ ਅਸਲੀ ਨਹੀਂ ਬਣ ਸਕਦਾ। ਤੁਸੀਂ ਇਸ ਤਰ੍ਹਾਂ ਵਿਵਹਾਰ ਕਰ ਸਕਦੇ ਹੋ ਕਿ ਜਿਵੇਂ ਤੁਸੀਂ ਚੰਗੇ ਹੋ ਗਏ ਹੋ, ਤੁਸੀਂ ਇਸ ਤਰ੍ਹਾਂ ਵਿਵਹਾਰ ਕਰ ਸਕਦੇ ਹੋ ਜਿਵੇਂ ਤੁਹਾਨੂੰ ਮਿਲ ਗਿਆ ਹੈ। ਮਸੀਹੀ ਇਸ ਤਰ੍ਹਾਂ ਵਿਵਹਾਰ ਕਰ ਸਕਦੇ ਹਨ ਜਿਵੇਂ ਉਹ ਸੱਚੇ ਮਸੀਹੀ ਹਨ, ਅਤੇ ਇਸ ਤਰ੍ਹਾਂ ਕਰਨ ਵਿੱਚ ਉਹ ਮਾਹਰ ਹੋ ਸਕਦੇ ਹਨ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਬਚ ਗਏ ਹਨ। ਇਹ ਬਿਲਕੁਲ ਸੱਚ ਹੈ। ਵੇਖਿਆ, ਉੱਥੇ ਅਸਲੀ ਸ਼ੁੱਧ ਪਵਿੱਤਰ ਆਤਮਾ ਹੋ ਸਕਦਾ ਹੈ, ਪਵਿੱਤਰ ਆਤਮਾ ਤੁਹਾਨੂੰ ਮਸਾ ਕਰ ਸਕਦਾ ਹੈ, ਪਰ ਅਜੇ ਵੀ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਬਚ ਗਏ ਹੋ। ਇਹ ਤਾਂ ਅੰਦਰਲਾ ਪ੍ਰਾਣ ਹੈ ਜੋ ਕਦੇ ਵੀ ਨਹੀਂ ਮਰਦਾ ਹੈ, ਇਸਦੇ ਕੋਲ ਅਨੰਤ ਜੀਵਨ ਹੈ, ਇਹ ਹਮੇਸ਼ਾ ਤੋਂ ਹੀ ਅਨੰਤ ਹੈ। ਦੇਖਿਆ, ਇਹ ਪਰਮੇਸ਼ਵਰ ਵੱਲੋਂ ਆਉਂਦਾ ਹੈ, ਇਹ ਪਰਮੇਸ਼ਵਰ ਕੋਲ ਵਾਪਸ ਚਲਾ ਜਾਂਦਾ ਹੈ, ਇਹ ਪ੍ਰਾਣ ਹੈ। ਹੁਣ ਇਸ ਤੇ ਧਿਆਨ ਦਿਓ, ਇਹ ਜ਼ਰੂਰ ਹੋਣਾ ਚਾਹੀਦਾ ਹੈ। ਪੰਜ FAITH, ਫੇਥ, ਵਿਸ਼ਵਾਸ, ਤੁਹਾਡੇ ਬਾਹਰਲੇ ਪਾਸੇ ਆਤਮਾ, ਯੇਸੂ, JESUS, ਤੁਹਾਡੇ ਅੰਦਰੋਂ ਪ੍ਰਗਟ ਹੋਣਾ ਚਾਹੀਦਾ ਹੈ। ਸਮਝ ਗਏ? ਇਸੇ ਤਰ੍ਹਾਂ ਇੱਥੇ ਖੜਾ ਹੋ ਕੇ ਤੁਹਾਨੂੰ ਦੇਖ ਰਿਹਾ ਹਾਂ। ਮੈਂ ਤੁਹਾਡੇ ਵਿੱਚੋਂ ਕਿਸੇ ਨੂੰ ਵੀ ਨਹੀਂ ਜਾਣਦਾ ਹਾਂ। ਆਤਮਾ ਮੈਨੂੰ ਮਸਾ ਕਰ ਸਕਦਾ ਹੈ, ਅਜੇ ਵੀ ਮੈਂ ਤੁਹਾਡੇ ਵਿੱਚੋਂ ਕਿਸੇ ਨੂੰ ਨਹੀਂ ਜਾਣਦਾ ਹਾਂ, ਪਰ ਜਦ ਉਹ ਜੋ ਅੰਦਰ ਦੇ ਵੀ ਅੰਦਰ ਹੈ ਕੰਮ ਕਰਦਾ ਹੈ, ਉਹ ਪਰਮੇਸ਼ਵਰ ਹੈ। ਇਹੀ ਕਾਰਨ ਹੈ ਕਿ ਬਾਹਰੀ ਸਰੀਰ ਤਰਕ ਕਰ ਸਕਦਾ ਹੈ। ਇੱਕ ਆਦਮੀ ਨੂੰ ਲਓ ਜਿਹੜਾ ਇਹ ਕਹਿੰਦਾ ਹੈ, ਹੁਣ ਤੁਸੀਂ ਜਾਣਦੇ ਹੋ ਮੈਨੂੰ ਪਤਾ ਹੈ ਕਿ ਮੈਨੂੰ ਵਿਚਾਰ ਨਹੀਂ ਕਰਨਾ ਚਾਹੀਦਾ ਹੈ, ਪਰ ਤੁਸੀਂ ਜਾਣਦੇ ਹੋ ਫਿਰ ਆਤਮਾ ਮੈਨੂੰ ਕਹਿੰਦਾ ਹੈ ਕਿ ਮੈਨੂੰ ਵਿਚਾਰ ਨਹੀਂ ਕਰਨਾ ਚਾਹੀਦਾ ਹੈ, ਪਰੰਤੂ ਤੁਸੀਂ ਦੇਖੋ ਕਿ ਉੱਥੇ ਹੇਠਾਂ ਉਹ ਚੀਜ਼ ਅਜੇ ਵੀ ਕਿਸੇ ਪਾਸੇ ਅੰਦਰ ਹੈ। ਦੇਖੋ, ਉਹ ਅਜੇ ਵੀ ਨਿਯੰਤਰਣ ਕਰ ਰਹੀ ਹੈ। ਚੰਗਾ ਹੈ ਕਿ ਇਸ ਦਾ ਧਿਆਨ ਰੱਖੋ, ਪਰ ਜਦ ਇਹ ਅੰਦਰੋਂ ਨਿਰਦੇਸ਼ ਦਿੰਦਾ ਹੈ, ਇਹ ਬਾਕੀ ਸਾਰੀਆਂ ਚੀਜ਼ਾਂ ਨੂੰ ਕੱਢ ਕੇ ਬਾਹਰ ਸੁੱਟ ਦਿੰਦਾ ਹੈ। ਇਹੀ ਅਗਵਾਈ ਕਰਨ ਵਾਲੀ ਥਾਂ ਹੈ। ਇਹ ਅੰਦਰ ਦੇ ਵੀ ਅੰਦਰ ਕੰਟਰੋਲ ਟਾਵਰ ਹੈ। ਪ੍ਰਾਣ ਆਤਮਾ ਨੂੰ ਕਾਬੂ ਕਰਦਾ ਹੈ, ਆਤਮਾ ਸਰੀਰ ਨੂੰ ਕਾਬੂ ਕਰਦਾ ਹੈ। ਇਸ ਲਈ ਬਾਹਰਲੀ ਸਫੈਦੀ ਨਾਲ ਕੋਈ ਫਰਕ ਨਹੀਂ ਪੈਂਦਾ ਹੈ। ਪਿਛਲੇ ਸਮੇਂ ਵਿਚ ਉਹਨਾਂ ਧਾਰਮਿਕ ਲੋਕਾਂ ਨੂੰ ਪੁਲੂਸ ਨੇ ਚੂਨੇ ਨਾਲ ਲਿਪੀਆਂ ਹੋਈਆਂ ਕੰਧਾਂ ਕਿਹਾ ਸੀ। ਉਹ ਬਾਹਰੋਂ ਦੇਖਣ ਵਿਚ ਹਰ ਤਰ੍ਹਾਂ ਨਾਲ ਵਿਸ਼ਵਾਸੀ ਲੱਗਦੇ ਸਨ ਅਤੇ ਉਹ ਲੋਕਾਂ ਸਾਹਮਣੇ ਭਵਿੱਖਬਾਣੀਆਂ ਤੇ ਬਾਕੀ ਸਭ ਕੁਝ ਕਰਦੇ ਸਨ, ਪਰ ਉਹਨਾਂ ਦੇ ਹਿਰਦੇ ਦੀ ਗਹਿਰਾਈ ਵਿਚ ਬੇਪ੍ਰਤੀਤੀ ਸੀ, ਪ੍ਰਾਣਾ ਵਿਚ ਅਵਿਸ਼ਵਾਸ ਸੀ। ਇਹੀ ਕਾਰਨ ਹੈ ਕਿ ਮੈਂ ਕਹਿੰਦਾ ਹਾਂ ਕਿ ਲੋਕ ਉੱਪਰ ਹੇਠਾਂ ਕੁੱਦ ਸਕਦੇ ਹਨ, ਪ੍ਰਾਈ ਭਾਸ਼ਾ ਬੋਲ ਸਕਦੇ ਹਨ, ਲੋਕ ਰੌਲਾ ਪਾ ਸਕਦੇ ਹਨ, ਬਿਮਾਰਾਂ ਉੱਪਰ ਹੱਥ ਰੱਖ ਸਕਦੇ ਹਨ ਅਤੇ ਬਿਮਾਰਾਂ ਨੂੰ ਚੰਗੇ ਵੀ ਕਰ ਸਕਦੇ ਹਨ ਅਤੇ ਵਿਸ਼ਵਾਸ ਦੇ ਦੁਆਰਾ ਸਭ ਕੁਝ ਕਰ ਸਕਦੇ ਹਨ। ਉਹ ਆਤਮਾ ਦੇ ਦੁਆਰਾ ਇਹ ਸਾਰੇ ਮਹਾਨ ਕੰਮ ਕਰ ਸਕਦੇ ਹਨ, ਪਰ ਉਹ ਅਜੇ ਵੀ ਗੁਆਚੇ ਹੋਏ ਹਨ, ਮਸਾ ਕੀਤੇ ਹੋਏ। ਧਿਆਨ ਦਿਓ, ਯਿਸੂ ਨੇ ਕਿਹਾ ਸਿਰਫ ਵਿਸ਼ਵਾਸ ਕਰੋ, ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭ ਕੁਝ ਸੰਭਵ ਹੈ। ਵਿਸ਼ਵਾਸ ਅਤੇ ਕੰਮ ਪਤੀ ਅਤੇ ਪਤਨੀ ਹਨ, ਉਹ ਇਕੱਠੇ ਕੰਮ ਕਰਦੇ ਹਨ। ਪਤੀ ਪਤਨੀ ਨਾਲ ਮਿਲ ਕੇ ਕੰਮ ਕਰਦਾ ਹੈ ਅਤੇ ਪਤਨੀ ਆਪਣੇ ਪਤੀ ਦੇ ਨਾਲ, ਉਹ ਦੋਨੋਂ ਇੱਕ ਦੂਸਰੇ ਦੀ ਪਛਾਣ ਹਨ। ਜਿਵੇਂ ਇੱਕ ਆਦਮੀ ਕਹਿੰਦਾ ਹੈ ਕਿ ਉਹ ਵਿਆਹਿਆ ਹੋਇਆ ਹੈ ਅਤੇ ਆਪਣੀ ਪਤਨੀ ਦਿਖਾਉਣ ਵਿੱਚ ਅਸਮਰਥ ਹੋਵੇ, ਤਾਂ ਤੁਸੀਂ ਉਸਦੇ ਦਾਅਵੇ ਉੱਪਰ ਸ਼ੱਕ ਕਰੋਗੇ। ਵੇਖਿਆ, ਇੱਕ ਆਦਮੀ ਕਹਿੰਦਾ ਹੈ ਮੈਂ ਵਿਆਹਿਆ ਹੋਇਆ ਹਾਂ, ਤੁਹਾਡੀ ਪਤਨੀ ਕਿੱਥੇ ਹੈ? ਮੈਨੂੰ ਉਸਦੇ ਬਾਰੇ ਨਹੀਂ ਪਤਾ ਹੈ। ਦੇਖਿਆ, ਮੇਰੇ ਲਈ ਉਸ ਆਦਮੀ ਤੇ ਵਿਸ਼ਵਾਸ ਕਰਨਾ ਇੱਕ ਤਰ੍ਹਾਂ ਔਖੀ ਗੱਲ ਹੋਵੇਗੀ। ਮੈਂ ਕਹਿੰਦਾ ਹਾਂ ਅੱਛਾ, ਤੇਰੀ ਪਤਨੀ ਕਿੱਥੇ ਹੈ? ਮੈਂ ਨਹੀਂ ਜਾਣਦਾ ਹਾਂ, ਮੈਂ ਇਸ ਗੱਲ ਦਾ ਵਿਸ਼ਵਾਸ ਨਹੀਂ ਕਰਾਂਗਾ। ਇਸ ਲਈ ਤੁਸੀਂ ਦੇਖੋ, ਜੇ ਤੁਹਾਡੇ ਕੋਲ ਉਹ ਹੈ ਜੋ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਕੋਲ ਹੈ, ਮੇਰੇ ਕੋਲ ਵਿਸ਼ਵਾਸ ਹੈ, ਤਾਂ ਤੁਸੀਂ ਮੈਨੂੰ ਕਿੱਦਾਂ ਦਿਖਾਓਗੇ ਕਿ ਤੁਹਾਡੇ ਕੋਲ ਵਿਸ਼ਵਾਸ ਹੈ? ਆਪਣੇ ਕੰਮਾਂ ਦੁਆਰਾ, ਸਮਝੇ? ਮੈਂ ਸ਼ਾਦੀ ਸ਼ੁਦਾ ਹਾਂ, ਮੈਨੂੰ ਇਹ ਕਿੱਦਾਂ ਪਤਾ ਲੱਗੇਗਾ ਕਿ ਤੁਸੀਂ ਸ਼ਾਦੀ ਸ਼ੁਦਾ ਹੋ? ਇਹ ਮੇਰੀ ਪਤਨੀ ਹੈ, ਸਮਝੇ? ਇਹ ਗੱਲ ਸਹੀ ਹੈ। ਮੈਂ ਸ਼ਾਦੀ ਸ਼ੁਦਾ ਹਾਂ, ਇਹ ਮੇਰਾ ਪਤੀ ਹੈ, ਮੈਂ ਚੰਗਾ ਹੋ ਗਿਆ ਹਾਂ, ਤੁਹਾਨੂੰ ਕਿੱਦਾਂ ਪਤਾ ਹੈ? ਮੇਰੇ ਕੰਮ ਮੇਰਾ ਵਿਸ਼ਵਾਸ ਦਿਖਾਉਂਦੇ ਹਨ, ਸਮਝੇ? ਦੇਖਿਆ, ਹੁਣ ਤੁਸੀਂ ਕਿਸ ਚੀਜ਼ ਦੇ ਬਾਰੇ ਵਿੱਚ ਗੱਲ ਕਰ ਰਹੇ ਹੋ? ਤੁਹਾਡਾ ਵਿਸ਼ਵਾਸ ਤਾਂ ਉਹ ਹੈ ਜੋ ਪਰਮੇਸ਼ਵਰ ਤੁਹਾਡੇ ਅੰਦਰ ਵੇਖਦਾ ਹੈ, ਤੁਹਾਡੇ ਕੰਮ ਤਾਂ ਉਹ ਹਨ ਜੋ ਲੋਕ ਤੁਹਾਡੇ ਵਿੱਚ ਵੇਖਦੇ ਹਨ। ਬਿਲਕੁਲ ਠੀਕ ਇਹੀ ਫਰਕ ਯਾਕੂਬ ਅਤੇ ਪਲੂਸ ਨੇ ਅਬਰਾਹਮ ਦੇ ਬਾਰੇ ਦੱਸਿਆ ਹੈ। ਉਹਨਾਂ ਨੇ ਕਦੇ ਵੀ ਇੱਕ ਦੂਸਰੇ ਦਾ ਵਿਰੋਧ ਨਹੀਂ ਕੀਤਾ, ਉਹਨਾਂ ਦੋਹਾਂ ਦੇ ਵਿਚਾਰ ਇੱਕ ਹੀ ਸਨ, ਸ਼ਾਦੀ ਸ਼ੁਦਾ। ਅਤੇ ਜੇ ਵਿਸ਼ਵਾਸ ਕੰਮਾਂ ਦੇ ਦੁਆਰਾ ਪ੍ਰਗਟ ਨਹੀਂ ਹੁੰਦਾ, ਤਾਂ ਹਰੇਕ ਨੂੰ ਤੁਹਾਡੀ ਗਵਾਹੀ ਤੇ ਸ਼ੱਕ ਕਰਨ ਦਾ ਅਧਿਕਾਰ ਹੈ। ਇਸ ਤੋਂ ਪਹਿਲਾਂ ਕਿ ਅਸੀਂ ਪ੍ਰਾਰਥਨਾ ਦੀ ਲਾਈਨ ਸ਼ੁਰੂ ਕਰੀਏ, ਕੀ ਤੁਸੀਂ ਸਾਰਿਆਂ ਨੇ ਸੁਣ ਲਿਆ ਹੈ? ਜੇ ਤੁਹਾਡਾ ਵਿਸ਼ਵਾਸ ਤੁਹਾਡੀ ਚੰਗਾਈ ਦੇ ਸੰਬੰਧ ਵਿੱਚ ਕੰਮ ਨਹੀਂ ਕਰਦਾ ਹੈ, ਤਾਂ ਤੁਸੀਂ ਕਿਸੇ ਨੂੰ ਇਹ ਯਕੀਨ ਨਹੀਂ ਦਵਾ ਸਕਦੇ ਕਿ ਤੁਸੀਂ ਚੰਗੇ ਹੋ ਗਏ ਹੋ। ਜੇ ਤੁਸੀਂ ਕਹਿੰਦੇ ਹੋ ਹੁਣ ਮੈਨੂੰ ਨਹੀਂ ਪਤਾ ਹੈ, ਦੇਖਿਆ ਕਿਉਂ, ਹਾਂ ਬਿਲਕੁਲ, ਮੈਨੂੰ ਸਾਰੇ ਸੰਸਾਰ ਦਾ ਵਿਸ਼ਵਾਸ ਮਿਲ ਗਿਆ ਹੈ, ਤੁਹਾਨੂੰ ਨਹੀਂ ਮਿਲਿਆ ਹੈ, ਕਿਉਂਕਿ ਜੇ ਤੁਹਾਨੂੰ ਵਿਸ਼ਵਾਸ ਮਿਲ ਗਿਆ ਹੈ ਤਾਂ ਕੰਮ ਅਤੇ ਵਿਸ਼ਵਾਸ ਸ਼ਾਦੀ ਸ਼ੁਦਾ ਹਨ, ਉਹ ਪਤੀ ਅਤੇ ਪਤਨੀ ਹਨ, ਇੱਕ ਦੂਸਰੇ ਨਾਲ ਪਛਾਣੇ ਜਾਂਦੇ ਹਨ। ਆਓ ਅਬਰਾਹਮ ਦੇ ਬਾਰੇ ਵਿੱਚ ਕੁਝ ਦੇਰ ਸੋਚੀਏ। ਅਬਰਾਹਮ ਵਿੱਚ ਇਹ ਪਵਿੱਤਰ ਤਾਲਮੇਲ ਪੂਰੀ ਤਰ੍ਹਾਂ ਪਾਇਆ ਜਾਂਦਾ ਸੀ। ਦੇਖਿਆ, ਉਸ ਕੋਲ ਇਹ ਚੀਜ਼ਾਂ ਇਕੱਠੀਆਂ ਸਨ। ਉਸਨੇ ਆਪਣੇ ਵਿਸ਼ਵਾਸ ਦੇ ਵਿਰੋਧ ਚੀਜ਼ਾਂ ਨੂੰ ਇਸ ਤਰ੍ਹਾਂ ਸਮਝਿਆ ਜਿਵੇਂ ਉਹ ਹੋਂਦ ਵਿੱਚ ਹੀ ਨਹੀਂ ਹਨ, ਅਤੇ ਇਸੇ ਸਿਧਾਂਤ ਤੇ ਵਿਵਹਾਰ ਕੀਤਾ। ਮੈਂ ਕਲਪਨਾ ਕਰ ਸਕਦਾ ਹਾਂ 20 ਸਾਲਾਂ ਬਾਅਦ ਕੋਈ ਆਇਆ ਹੋਵੇਗਾ ਅਤੇ ਕਿਹਾ ਹੋਵੇਗਾ, ਕੌਮਾਂ ਦਾ ਪਿਤਾ ਅਬਰਾਹਮ, ਤੂੰ ਤਾਂ ਕਿਹਾ ਸੀ ਕਿ ਤੇਰਾ ਨਾਮ ਅਬਰਾਹਮ ਹੈ, ਜਿਸ ਦਾ ਮਤਲਬ ਹੁੰਦਾ ਹੈ ਕੌਮਾਂ ਦਾ ਪਿਤਾ। ਇਸ ਵੇਲੇ ਤੇਰੇ ਕਿੰਨੇ ਬੱਚੇ ਹਨ ਅਬਰਾਹਮ? ਸਮਝੇ, ਇਹਨਾਂ ਗੱਲਾਂ ਨਾਲ ਉਹ ਜਰਾ ਵੀ ਨਹੀਂ ਡੋਲਿਆ। ਬਾਈਬਲ ਕਹਿੰਦੀ ਹੈ ਉਹ ਬੇਪ੍ਰਤੀਤੀ ਕਰਕੇ ਪਰਮੇਸ਼ਵਰ ਦੇ ਵਚਨ ਤੋਂ ਡਗਮਗਾਇਆ ਨਹੀਂ, ਉਹ ਤਾਂ ਤਿਆਰੀ ਕਰਦਾ ਹੋਇਆ ਅੱਗੇ ਵਧਦਾ ਹੀ ਗਿਆ। ਉਹ ਬੱਚਿਆਂ ਦੀਆਂ ਛੋਟੀਆਂ ਜੁਰਾਬਾਂ ਨੂੰ ਤਿਆਰ ਰੱਖਦਾ ਰਿਹਾ, ਉਹ ਬੱਚਾ ਪ੍ਰਾਪਤ ਕਰਨ ਵਾਲਾ ਸੀ, ਉਹ ਬਸ ਇਹੀ ਕਰ ਰਿਹਾ ਸੀ। ਇੱਥੋਂ ਤੱਕ ਕਿ ਸਾਰਾ ਨੇ ਵੀ ਕਿਹਾ ਤੈਨੂੰ ਪਤਾ ਹੈ ਕੀ ਵਾਪਰਨ ਵਾਲਾ ਹੈ, ਤੈਨੂੰ ਸੰਤਾਨ ਮਿਲਣ ਵਾਲੀ ਹੈ, ਪਰ ਮੈਂ ਤੈਨੂੰ ਦੱਸਦੀ ਹਾਂ ਕਿ ਅਸੀਂ ਕਿਸ ਤਰ੍ਹਾਂ ਪ੍ਰਾਪਤ ਕਰਨ ਵਾਲੇ ਹਾਂ। ਹਾਜ਼ਰਾ ਮੇਰੀ ਗੋਲੀ ਹੈ ਅਤੇ ਉਹ ਮੈਂ ਤੈਨੂੰ ਦੇ ਦੇਵਾਂਗੀ, ਕਿਉਂਕਿ ਉਸ ਵੇਲੇ ਇੱਕ ਤੋਂ ਜ਼ਿਆਦਾ ਤੀਵੀਆਂ ਰੱਖਣਾ ਨੈਤਿਕ ਸੀ, ਅਤੇ ਉਸ ਤੋਂ ਜੋ ਸੰਤਾਨ ਪੈਦਾ ਹੋਵੇਗੀ ਉਹ ਮੈਂ ਖੁਦ ਰੱਖ ਲਵਾਂਗੀ। ਪਰ ਅਬਰਾਹਮ ਨੇ ਉਸਦਾ ਵਿਸ਼ਵਾਸ ਨਹੀਂ ਕੀਤਾ, ਨਹੀਂ ਉਸਨੇ ਅਜਿਹਾ ਨਹੀਂ ਕਰਨਾ ਸੀ, ਪਰੰਤੂ ਸਾਰਾ ਨੂੰ ਹੀ ਅਜਿਹਾ ਕਰਨ ਦੀ ਪ੍ਰੇਰਣਾ ਹੋਈ ਸੀ। ਇਸ ਲਈ ਪਰਮੇਸ਼ਵਰ ਨੇ ਅਬਰਾਹਮ ਨੂੰ ਕਿਹਾ ਤੂੰ ਅੱਗੇ ਵੱਧ ਅਤੇ ਉਸਦੀ ਸੁਣ, ਪਰ ਪਰਮੇਸ਼ਵਰ ਨੇ ਕਿਹਾ ਤਾਂ ਵੀ ਇਹ ਉਹ ਨਹੀਂ ਹੈ ਜਿਸ ਦਾ ਵਾਅਦਾ ਮੈਂ ਤੇਰੇ ਨਾਲ ਕੀਤਾ ਹੈ, ਇਹ ਉਹ ਤਰੀਕਾ ਨਹੀਂ ਹੈ ਜਿਸ ਦਾ ਮੈਂ ਵਾਅਦਾ ਕੀਤਾ ਹੈ। ਹੁਣ ਧਿਆਨ ਦਿਓ, ਉਸਨੇ ਹਰ ਚੀਜ਼ ਨੂੰ ਇਸ ਤਰ੍ਹਾਂ ਸਮਝਿਆ ਜਿਵੇਂ ਉਹ ਹੈ ਹੀ ਨਹੀਂ, ਅਤੇ ਉਸਦੀ ਦੇਹ ਮੁਰਦਾ ਅਤੇ ਸਾਰਾ ਦੀ ਕੁੱਖ ਵੀ ਉਸੇ ਤਰ੍ਹਾਂ ਦੀ ਸੀ। ਹੁਣ ਉਹ 100 ਸਾਲ ਦਾ ਬੁੱਢਾ ਆਦਮੀ ਸੀ, ਸਾਰਾ 90 ਸਾਲ ਦੀ ਸੀ। ਹੁਣ ਧਿਆਨ ਦਿਓ, ਸਾਰਾ ਦੀ ਮੁਰਦਾ ਕੁੱਖ ਅਤੇ ਅਬਰਾਹਮ ਦਾ ਮੁਰਦਾ ਸਰੀਰ ਧਿਆਨ ਵਿੱਚ ਨਹੀਂ ਲਿਆਂਦੇ ਗਏ ਸਨ। ਇਸ ਨੂੰ ਸੁਣੋ, ਕਿਉਂ ਜੋ ਇਹ ਵਚਨ ਭਈ ਤੂੰ ਜਗਤ ਦਾ ਅਧਿਕਾਰੀ ਹੋਵੇਗਾ ਅਬਰਾਹਮ ਅਥਵਾ ਉਹਦੀ ਅੰਸ ਨਾਲ ਸ਼ਰ੍ਹਾਂ ਦੇ ਰਾਹੀਂ ਨਹੀਂ ਸੀ ਹੋਇਆ, ਸਗੋਂ ਉਸ ਧਰਮ ਦੇ ਰਾਹੀਂ ਜਿਹੜਾ ਨਿਹਚਾ ਤੋਂ ਹੁੰਦਾ ਹੈ। ਪਰ ਜੇ ਸ਼ਰ੍ਹਾਂ ਵਾਲੇ ਅਧਿਕਾਰੀ ਹਨ ਤਾਂ ਨਿਹਚਾ ਨਿਸਫਲ ਹੈ ਅਤੇ ਉਹ ਕਰਾਰ ਅਕਾਰਤ ਹੋਇਆ, ਕਿਉਂ ਜੋ ਸ਼ਰ੍ਹਾਂ ਕ੍ਰੋਧ ਦਾ ਕਾਰਨ ਹੁੰਦੀ ਹੈ, ਪਰ ਜਿੱਥੇ ਸ਼ਰ੍ਹਾਂ ਨਹੀਂ ਉੱਥੇ ਉਲੰਘਣਾ ਵੀ ਨਹੀਂ। ਹੁਣ ਇਸ ਨੂੰ ਸੁਣੋ, ਨਿਰਾਸ਼ਾ ਵਿੱਚ ਵੀ ਆਸ ਨਾਲ, ਆਸ ਦੇ ਵਿਰੁੱਧ ਸਾਰੀਆਂ ਆਸਾਂ ਖਤਮ ਹੋ ਗਈਆਂ ਸਨ। ਉਹ ਹਰ ਸਮੇਂ ਜਦ ਮੈਂ ਥੋੜਾ ਨਿਰਾਸ਼ ਮਹਿਸੂਸ ਕਰਦਾ ਹਾਂ ਤਾਂ ਮੈਂ ਇਹ ਬਾਪ ਰੋਮੀਆਂ 4 ਵਿੱਚ ਜਾਂਦਾ ਹਾਂ। ਦੇਖਿਆ ਜਿਸ ਤਰ੍ਹਾਂ ਲਿਖਿਆ ਹੋਇਆ ਹੈ, ਮੈਂ ਤੈਨੂੰ ਬਹੁਤੀਆਂ ਕੌਮਾਂ ਦਾ ਪਿਤਾ ਠਹਿਰਾਇਆ ਹੈ, ਅਰਥਾਤ ਉਸ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਿਸ ਦੀ ਉਸਨੇ ਪ੍ਰਤੀਤ ਕੀਤੀ, ਜਿਹੜਾ ਮੁਰਦਿਆਂ ਨੂੰ ਜਵਾਲਦਾ ਹੈ, ਅਧਿਆਨ ਹੋਈਆਂ ਅਵਸਥਾ ਨੂੰ ਇਉਂ ਸੱਦਦਾ ਹੈ ਭਈ ਜਾਣੋ ਸਨਮੁਖ ਹਨ। ਪਰਮੇਸ਼ਵਰ ਨੇ ਇਸ ਤਰ੍ਹਾਂ ਕਿਹਾ ਹੈ। ਦੇਖਿਆ ਨਿਰਾਸ਼ਾ ਵਿੱਚ ਆਸ ਨਾਲ ਉਸਨੇ ਪ੍ਰਤੀਤ ਕੀਤੀ ਭਈ ਉਸ ਵਾਕ ਦੇ ਅਨੁਸਾਰ ਕਿ ਤੇਰੀ ਅੰਸ ਇਉਂ ਹੋਵੇਗੀ, ਉਹ ਬਾਲੀਆਂ ਕੌਮਾਂ ਦਾ ਪਿਤਾ ਹੋਵੇ, ਜਿਹੜਾ ਬਚਨ ਕੀਤਾ ਗਿਆ ਉਸ ਦੇ ਅਨੁਸਾਰ ਤੇਰੀ ਅੰਸ ਵੀ ਇਉਂ ਹੋਵੇਗੀ। ਹੁਣ 19 ਆਇਤ ਸੁਣੋ, ਅਤੇ ਨਿਹਚਾ ਵਿੱਚ ਉਹ ਢਿੱਲਾ ਨਾ ਹੋਇਆ, ਭਾਵੇਂ ਉਹ 100 ਵਰਿਆਂ ਦਾ ਹੋ ਗਿਆ ਸੀ, ਜਦ ਉਸਨੇ ਧਿਆਨ ਕੀਤਾ ਭਈ ਮੇਰੀ ਦੇਹ ਹੁਣ ਮੁਰਦੇ ਵਰਗੀ ਹੋ ਗਈ ਹੈ, ਨਾਲੇ ਸਾਰਾ ਦੀ ਕੁੱਖ ਨੂੰ ਸੋਕਾ ਲੱਗ ਗਿਆ ਹੈ, ਪਰੰਤੂ ਪਰਮੇਸ਼ਵਰ ਦੇ ਬਚਨ ਦੀ ਵੱਲੋਂ ਉਹਨੇ ਬੇਪ੍ਰਤੀਤੀ ਨਾਲ ਸ਼ੰਕਾ ਨਾ ਕੀਤੀ, ਸਗੋਂ ਨਿਹਚਾ ਵਿੱਚ ਟਕਣਿਆ ਹੋ ਕੇ ਉਹਨੇ ਪਰਮੇਸ਼ਵਰ ਦੀ ਵਡਿਆਈ ਕੀਤੀ। 100 ਸਾਲ ਦੀ ਉਮਰ ਵਿੱਚ ਦੇਖੋ ਉਸਦਾ ਸਰੀਰ ਮੁਰਦੇ ਵਰਗਾ ਹੋ ਗਿਆ ਸੀ, ਉਸਦੀ ਮਰਦਾਨਗੀ ਅਤੇ ਸਾਰਾ ਦੀ ਕੁੱਖ ਸੁੱਕ ਗਈ ਸੀ। ਉਸਨੇ ਇਸ ਉੱਪਰ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਸੀ। ਜਦੋਂ ਇਹ ਉਸ ਉੱਪਰ ਪ੍ਰਗਟ ਹੋ ਗਿਆ, ਉਸ ਮੰਜੇ ਵੱਲ ਕੋਈ ਧਿਆਨ ਨਹੀਂ ਹੈ, ਇਹ ਤੁਹਾਨੂੰ ਅਧਰੰਗ ਹੈ ਜਾਂ ਕੋਈ ਵੀ ਬਿਮਾਰੀ ਹੈ, ਇਸ ਤੇ ਧਿਆਨ ਨਹੀਂ ਹੈ, ਵੀਲ ਚੇਅਰ ਧਿਆਨ ਵਿੱਚ ਨਹੀਂ ਹੈ। ਉਸ ਛੋਟੇ ਮੁੰਡੇ ਲਈ ਹੋ ਸਕਦਾ ਹੈ ਕਿ ਉਸਨੂੰ ਅਧਰੰਗ ਹੋਇਆ ਹੋਵੇ ਜਾਂ ਕੁਝ ਵੀ ਹੋਇਆ ਹੋਵੇ, ਮੈਨੂੰ ਨਹੀਂ ਪਤਾ ਹੈ, ਇਸ ਉੱਪਰ ਧਿਆਨ ਨਹੀਂ ਹੈ, ਤੁਸੀਂ ਇਸ ਉੱਪਰ ਧਿਆਨ ਨਾ ਦਿਓ। ਪਰ ਡਾਕਟਰ ਕਹਿੰਦਾ ਹੈ ਉਹ ਕਦੇ ਵੀ ਇੱਥੋਂ ਬਾਹਰ ਨਹੀਂ ਨਿਕਲ ਸਕਦਾ ਹੈ, ਡਾਕਟਰ ਨੇ ਕਿਹਾ ਹੈ ਉਹ ਕਦੇ ਵੀ ਚੰਗੀ ਨਹੀਂ ਹੋਵੇਗੀ, ਇਸ ਉੱਪਰ ਧਿਆਨ ਨਹੀਂ ਹੈ। ਚੰਗਾ ਦੇਖੋ ਮੈਂ ਇੱਕ ਬੁੱਢਾ ਆਦਮੀ ਹਾਂ, ਮੈਂ ਅਧਖੜ ਉਮਰ ਦਾ ਹੋ ਗਿਆ ਹਾਂ, ਇਸ ਉੱਪਰ ਧਿਆਨ ਨਹੀਂ ਹੈ, ਅਤੇ ਅਸੀਂ ਅਬਰਾਹਮ ਦੀ ਸੰਤਾਨ ਹਾਂ, ਹਾਲੇਲੂਇਆ, ਇਸਹਾਕ ਵਾਂਗੂ ਨਹੀਂ ਪਰ ਯਿਸੂ ਮਸੀਹ ਦੇ ਰਾਹੀਂ, ਵਿਸ਼ਵਾਸ ਦੇ ਰਾਹੀਂ, ਜਿਹੜੇ ਉਸਨੇ ਕੀਤਾ ਉਸਦਾ ਸ਼ਾਹੀ ਵੰਸ਼ਾ। ਅਬਰਾਹਮ ਦੀ ਸੰਤਾਨ ਅੰਤ ਦੇ ਦਿਨਾਂ ਵਿੱਚ ਤਾਰਿਆਂ ਵਾਂਗੂ ਚਮਕਣ ਲਈ ਅੱਗੇ ਆ ਰਹੀ ਹੈ। ਉਸਨੇ ਆਪਣੀ ਮੁਰਦਾ ਦੇਹ ਵੱਲ ਧਿਆਨ ਨਹੀਂ ਦਿੱਤਾ, ਬਿਲਕੁਲ ਵੀ ਧਿਆਨ ਨਹੀਂ ਦਿੱਤਾ, ਇੱਥੋਂ ਤੱਕ ਕਿ ਉਸਨੇ ਸਵਾਲ ਵੀ ਨਹੀਂ ਕੀਤਾ ਸੀ ਕਿ ਪਰਮੇਸ਼ਵਰ ਅਜਿਹਾ ਕਰੇਗਾ ਜਾਂ ਨਹੀਂ। ਪਰਮੇਸ਼ਵਰ ਨੇ ਕਿਹਾ ਸੀ ਕਿ ਉਹ ਅਜਿਹਾ ਕਰੇਗਾ, ਕਿਉਂ? ਕਿਉਂਕਿ ਇਹ ਉਸ ਉੱਪਰ ਪ੍ਰਗਟ ਹੋ ਗਿਆ ਸੀ। ਇਹ ਠੀਕ ਹੈ, ਯਾਦ ਤੁਹਾਡੇ ਉੱਪਰ ਪ੍ਰਗਟ ਹੋ ਜਾਂਦਾ ਹੈ, ਯਾਦ ਅਸਲ ਵਿੱਚ ਕੁਝ ਤੁਸੀਂ ਇਸ ਨੂੰ ਆਪਣੇ ਆਪ ਨਹੀਂ ਕਰ ਸਕਦੇ ਹੋ, ਇਹ ਤਾਂ ਤੁਹਾਡੇ ਉੱਪਰ ਪ੍ਰਗਟ ਹੋਣਾ ਚਾਹੀਦਾ ਹੈ, ਤਾਂ ਤੁਸੀਂ ਕਿਸੇ ਹੋਰ ਗੱਲ ਵੱਲ ਧਿਆਨ ਨਹੀਂ ਦਿਓਗੇ। ਇਹ ਕਿੰਨਾ ਔਖਾ ਹੈ, ਤੁਸੀਂ ਡਾਕਟਰ ਵੱਲ ਧਿਆਨ ਨਹੀਂ ਦਿੰਦੇ ਹੋ ਕਿ ਉਹ ਕੀ ਕਹਿੰਦਾ ਹੈ, ਤੁਸੀਂ ਮੰਮੀ ਵੱਲ ਧਿਆਨ ਨਹੀਂ ਦਿੰਦੇ ਹੋ ਕਿ ਉਹ ਕੀ ਕਹਿੰਦੀ ਹੈ, ਪਿਤਾ ਜੀ ਕੀ ਕਹਿੰਦੇ ਹਨ, ਪ੍ਰਚਾਰਕ ਕੀ ਕਹਿੰਦਾ ਹੈ, ਹੋਰ ਕੋਈ ਕੀ ਕਹਿੰਦਾ ਹੈ, ਤੁਸੀਂ ਬਸ ਇਸ ਵੱਲ ਧਿਆਨ ਦਿੰਦੇ ਹੋ ਕਿ ਪਰਮੇਸ਼ਵਰ ਕੀ ਕਹਿੰਦਾ ਹੈ। ਉਸਨੇ ਆਪਣੀ ਮੁਰਦਾ ਦੇਹ ਅਤੇ ਸਾਰਾ ਦੀ ਸੁੱਕੀ ਹੋਈ ਕੁੱਖ ਬਾਰੇ ਨਹੀਂ ਸੋਚਿਆ, ਇਹਦਾ ਉਸਦੇ ਵਿਚਾਰ ਵਿੱਚ ਵੀ ਨਹੀਂ ਆਇਆ। ਓ ਮੇਰਿਆ, ਇਹ ਮੈਨੂੰ ਹਿਲਾ ਕੇ ਰੱਖ ਦਿੰਦਾ ਹੈ, ਨਾ ਤਾਂ ਉਸਨੇ ਆਪਣੀ ਮੁਰਦਾ ਦੇਹ ਵੱਲ ਅਤੇ ਨਾ ਹੀ ਸਾਰਾ ਦੀ ਮੁਰਦਾ ਕੁੱਖ ਬਾਰੇ ਸੋਚਿਆ ਸੀ। ਜਦ ਵਿਸ਼ਵਾਸ ਨੂੰ ਆਪਣੇ ਲਈ ਚੰਗੀ ਭੂਮੀ ਮਿਲ ਜਾਂਦੀ ਹੈ ਤਾਂ ਫਿਰ ਹਾਲਾਤ ਨਹੀਂ ਦੇਖੇ ਜਾਂਦੇ। ਜਦੋਂ ਆਦਮੀ ਦਾ ਬੀਜ ਔਰਤ ਦੇ ਅੰਡੇ ਵਿੱਚ ਯੋਗ ਸਥਾਨ ਲੱਭ ਲੈਂਦਾ ਹੈ ਤਾਂ ਦੋਨੋਂ ਫਲ ਦੇਣ ਯੋਗ ਹੋ ਜਾਂਦੇ ਹਨ, ਫਿਰ ਕੁਝ ਵਾਪਰਨ ਵਾਲਾ ਹੁੰਦਾ ਹੈ। ਹਾਲੇਲੂਇਆ, ਡਾਕਟਰ ਕਹਿ ਸਕਦਾ ਹੈ ਤੁਹਾਡੇ ਬੱਚਾ ਨਹੀਂ ਹੋਵੇਗਾ, ਮੈਂ ਸਾਬਤ ਕਰ ਸਕਦਾ ਹਾਂ ਕਿ ਤੁਹਾਡੇ ਜੀਨ ਤੁਹਾਡੇ ਸਰੀਰ ਵਿੱਚ ਮਰ ਗਏ ਹਨ ਅਤੇ ਉਸਦੇ ਅੰਡੇ ਕਦੇ ਵੀ ਬੱਚਾ ਪੈਦਾ ਕਰਨ ਦੇ ਯੋਗ ਨਹੀਂ ਬਣ ਸਕਦੇ ਹਨ, ਪਰ ਉਸ ਅੰਡੇ ਨੂੰ ਬੱਚਾ ਪੈਦਾ ਕਰਨ ਦੇ ਯੋਗ ਹੋ ਲੈਣ ਦਿਓ, ਸਿਰਫ ਇੱਕ ਵਾਰ ਉਸ ਜੀਨ ਨੂੰ ਅੰਡੇ ਵਾਰ ਰੁੜਨ ਦਿਓ। ਦੇਖੋ ਕੀ ਹੁੰਦਾ ਹੈ, ਇੱਕ ਛੋਟਾ ਮੁੰਡਾ ਜਾਂ ਇੱਕ ਛੋਟੀ ਕੁੜੀ ਦ੍ਰਿਸ਼ ਉੱਪਰ ਆਉਂਦੀ ਹੈ, ਕਿਉਂ? ਵਿਸ਼ਵਾਸ ਨੇ ਆਪਣੇ ਲਈ ਯੋਗ ਭੂਮੀ ਲੱਭ ਲਈ ਹੈ, ਕੰਮ ਕਰਦੇ ਹਨ, ਕੋਸ਼ਿਕਾ ਦੇ ਉੱਪਰ ਕੋਸ਼ਿਕਾ ਚੜ੍ਹਦੀ ਹੈ ਅਤੇ ਤਦ ਇੱਥੇ ਛੋਟਾ ਬੱਚਾ ਹੁੰਦਾ ਹੈ। ਆਮੇਨ। ਪਰਮੇਸ਼ਵਰ ਸਾਡੇ ਉੱਪਰ ਦਇਆ ਕਰ, ਇਹ ਪਰਮੇਸ਼ਵਰ ਜਿਸ ਤਰ੍ਹਾਂ ਦੇ ਠੋਸ ਮਸੀਹੀ ਸਾਨੂੰ ਹੋਣਾ ਚਾਹੀਦਾ ਹੈ, ਸਾਨੂੰ ਬਣਾ। ਅਸੀਂ ਤੇਰੇ ਉਹ ਆਦਮੀ ਅਤੇ ਔਰਤਾਂ ਹਾਂ ਜੋ ਪਰਮੇਸ਼ਵਰ ਉਸਦੇ ਵਚਨ ਦੇ ਆਧਾਰ ਤੇ ਲੈਂਦੇ ਹਨ, ਤੁਸੀਂ ਤਦ ਤੱਕ ਇਹ ਨਹੀਂ ਕਰ ਸਕਦੇ ਹੋ ਜਦ ਤੱਕ ਇਹ ਤੁਹਾਡੇ ਉੱਤੇ ਪ੍ਰਗਟ ਨਹੀਂ ਹੋ ਜਾਂਦਾ। ਧਿਆਨ ਦਿਓ ਕਿ ਪਰਮੇਸ਼ਵਰ ਦਾ ਪਵਿੱਤਰ ਵਿਸ਼ਵਾਸ ਉਸਦੇ ਨਵੀਆਂ ਦੇ ਪਵਿੱਤਰ ਕੰਮਾਂ ਨਾਲ ਜੁੜਿਆ ਹੋਇਆ ਸੀ। ਯਾਦ ਰੱਖੋ ਕਿ ਪਰਮੇਸ਼ਵਰ ਦਾ ਪਵਿੱਤਰ ਵਿਸ਼ਵਾਸ ਅਬਰਾਹਮ ਉੱਪਰ ਪ੍ਰਗਟ ਕੀਤਾ ਗਿਆ ਸੀ, ਉਸਨੇ ਪ੍ਰਾਪਤ ਕੀਤਾ ਸੀ ਅਤੇ ਉਸ ਉੱਪਰ ਵਿਸ਼ਵਾਸ ਕਰਨ ਦੇ ਦੁਆਰਾ ਉਸਨੇ ਆਪਣੇ ਪਵਿੱਤਰ ਕੰਮ ਸ਼ੁਰੂ ਕੀਤੇ। ਵਿਸ਼ਵਾਸ ਦੇ ਬੀਜ ਕੋਲ ਬਦਲ ਲਈ ਇੱਕ ਸਥਾਨ ਸੀ। ਕੀ ਹੁੰਦਾ ਜੀ ਅਬਰਾਹਮ ਨੇ ਕਿਹਾ ਹੁੰਦਾ, ਚੰਗਾ ਤੈਨੂੰ ਪਤਾ ਹੈ ਸਾਰਾ, ਪਰਮੇਸ਼ਵਰ ਨੂੰ ਵਾਅਦਾ ਕੀਤੇ ਹੋਏ 25 ਸਾਲ ਹੋ ਗਏ ਹਨ, ਉਹ ਜੇ ਕੁਝ ਹੋਇਆ ਹੁੰਦਾ ਦੇਖਿਆ, ਪਰ ਇਹ ਨਹੀਂ ਹੋਇਆ ਸੀ। ਪਰਮੇਸ਼ਵਰ ਜਾਣਦਾ ਸੀ ਕਿ ਨਹੀਂ ਹੋਵੇਗਾ। ਕੀ ਹੁੰਦਾ ਜੇ ਕੁਆਰੀ ਮਰੀਅਮ ਇਹ ਕਹਿੰਦੀ, ਚੰਗਾ ਹੁਣ ਇੱਕ ਮਿੰਟ ਰੁਕ, ਇੱਕ ਕੁਆਰੀ ਬੱਚਾ ਪੈਦਾ ਕਰੇਗੀ, ਚੰਗਾ ਹੁਣ ਉਹ ਮੈਨੂੰ ਕਲੀਸਿਆ ਵਿੱਚੋਂ ਕੱਢ ਕੇ ਬਾਹਰ ਸੁੱਟ ਦੇਣਗੇ ਜੇ ਮੈਂ ਉੱਥੇ ਜਾ ਕੇ ਗੱਲ ਦੱਸਾਂਗੀ। ਹੁਣ ਦੇਖੋ, ਉਹ ਇਸ ਤਰ੍ਹਾਂ ਦੇ ਵਿਚਾਰ ਜ਼ਰੂਰ ਸੋਚਦੀ ਜੇ ਉਹ ਤਿਆਰ ਕੀਤੀ ਹੋਈ ਫਲਦਾਰ ਭੂਮੀ ਨਾ ਹੁੰਦੀ। ਯਾਦ ਉਸ ਨਬੀ ਨੇ ਕਿਹਾ ਇਹ ਕੁਆਰੀ ਗਰਭਵਤੀ ਹੋਵੇਗੀ, ਤਾਂ ਇਸ ਨੇ ਤੈਅ ਕਰ ਦਿੱਤਾ ਸੀ। ਵੇਖਿਆ, ਵਿਸ਼ਵਾਸ ਕਰਨ ਵਾਲਿਆਂ ਦੇ ਨਾਲ ਇਹ ਚਿੰਨ ਹੋਣਗੇ। ਜੇ ਪਰਮੇਸ਼ਵਰ ਦਾ ਬੀਜ ਇੱਕ ਯੋਗ ਭੂਮੀ ਤੇ ਡਿੱਗਦਾ ਹੈ ਤਾਂ ਇਹ ਜੜ ਫਲ ਲੈਂਦਾ ਹੈ, ਤਾਂ ਕੋਈ ਵੀ ਚੀਜ਼ ਉਸ ਨੂੰ ਵਧਣ ਤੋਂ ਰੋਕ ਨਹੀਂ ਸਕਦੀ ਹੈ। ਹੁਣ ਛੇਤੀ ਛੇਤੀ ਯਾਦ ਅਸੀਂ ਖਤਮ ਕਰ ਰਹੇ ਹਾਂ। ਦੇਖੋ, ਬੀਜ ਕੋਲ ਲੁਕਣ ਲਈ ਇੱਕ ਸਥਾਨ ਸੀ, ਪਰਮੇਸ਼ਵਰ ਨੇ ਪਤਾ ਸੀ, ਨਹੀਂ ਤਾਂ ਉਹ ਕਦੇ ਵੀ ਅਬਰਾਹਮ ਨਾਲ ਵਾਅਦਾ ਨਾ ਕਰਦਾ। ਹੁਣ ਸੁਣੋ, ਹੁਣ ਇਸ ਨੂੰ ਧਿਆਨ ਨਾਲ ਸੁਣੋ। ਪਰਮੇਸ਼ਵਰ ਨੂੰ ਪਤਾ ਸੀ ਕਿ ਉਸ ਦਾ ਵਾਅਦਾ ਕਿੱਥੇ ਜਾਵੇਗਾ। ਉਸਨੇ ਅਬਰਾਹਮ ਨੂੰ ਤਦ ਤੱਕ ਨਹੀਂ ਬੁਲਾਇਆ ਜਦ ਤੱਕ 75 ਸਾਲ ਦਾ ਨਹੀਂ ਹੋ ਗਿਆ, ਪਰ ਉਹ ਪਰਮੇਸ਼ਵਰ ਦਾ ਸ਼ੁਰੂ ਤੋਂ ਹੀ ਠਹਿਰਾਇਆ ਹੋਇਆ ਸੇਵਕ ਸੀ, ਇਸੇ ਤਰ੍ਹਾਂ ਸਾਰਾ ਸੀ। ਧਿਆਨ ਦਿਓ, ਯਾਦ ਰੱਖੋ, ਉਸਦੇ ਕੋਲ ਪੜ੍ਹਨ ਲਈ ਕੋਈ ਬਾਈਬਲ ਨਹੀਂ ਸੀ, ਉਸਦੇ ਲਈ ਇਹ ਸੌਖਾ ਨਹੀਂ ਸੀ ਜਿਵੇਂ ਇਹ ਅੱਜ ਸਾਡੇ ਲਈ ਹੈ। ਅਸੀਂ ਅੱਜ ਪਰਮੇਸ਼ਵਰ ਦਾ ਵਚਨ ਪੜ੍ਹ ਸਕਦੇ ਹਾਂ ਅਤੇ ਦੂਸਰਿਆਂ ਨੂੰ ਵਿਖਾ ਸਕਦੇ ਹਾਂ ਕਿ ਹੋਰ ਕਿਸਨੇ ਪਰਮੇਸ਼ਵਰ ਦਾ ਵਚਨ ਕਬੂਲ ਕੀਤਾ ਸੀ। ਯਾਦ ਰੱਖੋ, ਉਸਦੇ ਕੋਲ ਇਹ ਸਿਰਫ ਪ੍ਰਕਾਸ਼ਨ ਦੇ ਦੁਆਰਾ ਹੀ ਸੀ ਅਤੇ ਇਹ ਅਸਲੀ ਚੀਜ਼ ਸੀ। ਠੀਕ ਇਸੇ ਤਰ੍ਹਾਂ ਯੂਸਫ ਦੇ ਨਾਲ ਉਤਪਤ ਵਿੱਚ ਸੀ, ਉਸਦੇ ਕੋਲ ਕੋਈ ਬਾਈਬਲ ਨਹੀਂ ਸੀ। ਯਾਦ ਰੱਖੋ, ਮੂਸਾ ਨੇ ਉਤਪਤ, ਕੁਝ ਲੇਵੀਆਂ ਅਤੇ ਵਿਵਸਥਾ ਸਾਰ ਲਿਖੀਆਂ ਸਨ, ਉਹਨਾਂ ਵਿੱਚੋਂ ਕਿਸੇ ਵੀ ਪਾਤਰ ਨੇ ਬਾਈਬਲ ਨਹੀਂ ਪੜ੍ਹੀ ਸੀ, ਇਹ ਬਾਅਦ ਵਿੱਚ ਮੂਸਾ ਨੇ ਲਿਖੀ ਸੀ। ਠੀਕ ਹੈ, ਉਹਨਾਂ ਦੇ ਕੋਲ ਸਾਡੇ ਵਾਂਗੂ ਬਾਈਬਲ ਨਹੀਂ ਸੀ ਜੋ ਔਖੇ ਵੇਲੇ ਸਾਡੀ ਸਹਾਇਤਾ ਕਰਦੀ ਹੈ। ਉਹ ਪਰਮੇਸ਼ਵਰ ਦੁਆਰਾ ਪ੍ਰਗਟ ਕੀਤੇ ਗਏ ਵਿਸ਼ਵਾਸ ਵਿੱਚ ਪੱਕੇ ਹੋਏ ਲੋਕ ਸਨ ਅਤੇ ਉਹ ਠੀਕ ਉਸਦੇ ਉੱਪਰ ਖੜੇ ਸਨ, ਕੋਈ ਵੀ ਚੀਜ਼ ਉਹਨਾਂ ਨੂੰ ਹਿਲਾ ਨਹੀਂ ਸਕਦੀ ਸੀ। ਹੁਣ ਕੀ ਤੁਸੀਂ ਸੋਚਦੇ ਹੋ ਕਿ ਅੱਜ ਸਾਡੇ ਕੋਲ ਉਹਨਾਂ ਵਰਗਾ ਮਜ਼ਬੂਤ ਵਿਸ਼ਵਾਸ ਹੋ ਸਕਦਾ ਹੈ? ਜੇ ਤੁਹਾਡੇ ਉੱਪਰ ਪ੍ਰਗਟ ਹੋ ਜਾਵੇ ਤਾਂ ਹੀ ਤੁਸੀਂ ਇਸ ਨੂੰ ਪ੍ਰਾਪਤ ਕਰ ਸਕਦੇ ਹੋ। ਸੰਦੇਸ਼ ਖਤਮ ਕਰਨ ਤੋਂ ਪਹਿਲਾਂ ਮੈਂ ਇਸ ਤਰ੍ਹਾਂ ਦੇ ਪ੍ਰਗਟਾਵੇ ਅਤੇ ਗਵਾਹੀ ਦੱਸਣ ਲਈ ਮਾਫੀ ਚਾਹੁੰਦਾ ਹਾਂ। ਮੈਨੂੰ ਯਾਦ ਹੈ ਕਿ ਉੱਥੇ ਉੱਪਰ ਟਵਿਨ ਸਿਟੀ ਵਿੱਚ ਮੈਂ ਸੋਚਦਾ ਹਾਂ ਕਿ ਭਾਈ ਬ੍ਰਾਊਨ ਅਤੇ ਉਹ ਸਾਰੇ ਮੇਰੇ ਨਾਲ ਸਨ ਅਤੇ ਮੈਂ ਬਾਈਬਲ ਵਿੱਚ ਯੂਸਫ ਦੇ ਜੀਵਨ ਬਾਰੇ ਗੱਲ ਕਰ ਰਿਹਾ ਸਾਂ ਅਤੇ ਮੈਂ ਬਾਈਬਲ ਵਿੱਚ ਪੜ੍ਹਿਆ ਕਿ ਇੱਕ ਆਦਮੀ ਸੀ ਜਿਸ ਦੇ ਵਿਰੁੱਧ ਕੁਝ ਵੀ ਨਹੀਂ ਸੀ। ਅਬਰਾਹਮ, ਇਸਹਾਕ, ਯਾਕੂਬ ਅਤੇ ਉਹਨਾਂ ਸਾਰਿਆਂ ਦੇ ਵਿਰੁੱਧ ਕੁਝ ਨਾ ਕੁਝ ਸੀ, ਪਰ ਯੂਸਫ ਦੇ ਵਿਰੁੱਧ ਕੁਝ ਨਹੀਂ ਸੀ। ਕਿੰਨਾ ਵਧੀਆ ਸਿੱਧ ਆਦਮੀ ਸੀ, ਮਸੀਹ ਦਾ ਸਿੱਧ ਨਮੂਨਾ ਸੀ। ਜਦੋਂ ਮੈਂ ਪੜ੍ਹਿਆ ਤਾਂ ਮੈਂ ਇੱਕ ਦਿਨ ਆਪਣੇ ਹੋਟਲ ਦੇ ਕਮਰੇ ਵਿੱਚ ਰੋਣ ਲੱਗ ਪਿਆ ਅਤੇ ਮੈਂ ਉਸ ਜਗ੍ਹਾ ਦੇ ਲਾਗੇ ਜਾ ਕੇ ਜਿੱਥੇ ਮੈਂ ਆਪਣੇ ਕੱਪੜੇ ਟੰਗੇ ਹੋਏ ਸਨ ਅਤੇ ਮੈਂ ਦਰਵਾਜ਼ੇ ਬੰਦ ਕਰ ਲਏ ਅਤੇ ਮੈਂ ਕਿਹਾ, ਪਰਮੇਸ਼ਵਰ, ਮੈਂ ਯੂਸਫ ਵਰਗੇ ਬੰਦੇ ਲਈ ਤੇਰਾ ਧੰਨਵਾਦ ਕਰਦਾ ਹਾਂ, ਉਸ ਬੰਦੇ ਲਈ ਜਿਹੜਾ ਇੱਕ ਵਾਰ ਧਰਤੀ ਤੇ ਆਇਆ ਮੇਰੇ ਵਾਂਗੂ ਸਰੀਰ ਵਿੱਚ ਆਇਆ, ਉਹ ਬੰਦਾ ਜਿਹੜਾ ਤੇਰੇ ਉੱਪਰ ਵਿਸ਼ਵਾਸ ਕਰ ਸਕਦਾ ਸੀ ਅਤੇ ਤੇਰੇ ਵਚਨ ਨੂੰ ਲੈ ਸਕਦਾ ਸੀ। ਉਸਦੇ ਭਰਾਵਾਂ ਨੇ ਉਸ ਨਾਲ ਨਫ਼ਰਤ ਕੀਤੀ, ਉਹ ਆਤਮਿਕ ਹੋਣ ਲਈ ਮਜਬੂਰ ਸੀ, ਉਸਨੇ ਇੱਕ ਦਰਸ਼ਨ ਦੇਖਿਆ, ਉਹ ਸੁਪਨਿਆਂ ਦਾ ਅਨੁਵਾਦ ਕਰ ਸਕਦਾ ਸੀ, ਇਸ ਕਾਰਨ ਸਾਰੇ ਹੀ ਉਸ ਨਾਲ ਨਫ਼ਰਤ ਕਰਦੇ ਸਨ, ਉਹ ਇਸ ਵਿੱਚ ਕੁਝ ਵੀ ਨਹੀਂ ਕਰ ਸਕਦਾ ਸੀ, ਉਹ ਇਸ ਤਰ੍ਹਾਂ ਦਾ ਹੀ ਸੀ। ਵੇਖੋ, ਇਹ ਹੋਰਾਂ ਦੇ ਲਈ ਨਹੀਂ ਸੀ, ਉਹਨਾਂ ਨੂੰ ਚਾਹੀਦਾ ਸੀ ਕਿ ਉਸ ਨਾਲ ਪਿਆਰ ਕਰਨ, ਪਰ ਬਜਾਏ ਉਸ ਨੂੰ ਪਿਆਰ ਕਰਨ ਦੇ, ਜਦ ਕਦੇ ਉਸਨੇ ਉਹਨਾਂ ਦੇ ਵਿਰੁੱਧ ਗੱਲਾਂ ਕੀਤੀਆਂ, ਉਹ ਉਹਨਾਂ ਨੇ ਕਿਹਾ ਉਹ ਸੁਪਨੇ ਦੇਖਣ ਵਾਲਾ ਹੁੰਦਾ ਹੈ, ਸਮਝੇ, ਅਤੇ ਉਹ ਬਿਨਾਂ ਕਿਸੇ ਕਾਰਨ ਉਸ ਨਾਲ ਨਫ਼ਰਤ ਕਰਦੇ ਸਨ। ਮੈਂ ਕਿਹਾ ਉਹਨਾਂ ਨੇ ਅਜਿਹਾ ਕਿਉਂ ਕੀਤਾ ਸੀ, ਅਤੇ ਫਿਰ ਵੀ ਉਹ ਆਦਮੀ ਕਦੇ ਵੀ ਡਗਮਗਾਇਆ ਨਹੀਂ, ਉਹ ਠੀਕ ਉੱਥੇ ਖੜਾ ਰਿਹਾ। ਦੇਖਿਆ, ਮੈਂ ਕਿਹਾ, ਪ੍ਰਭੂ ਤੇਰਾ ਧੰਨਵਾਦ ਹੋਵੇ, ਇਹ ਪਰਮੇਸ਼ਵਰ ਇਹੋ ਜਿਹੇ ਬੰਦੇ ਲਈ ਤੇਰਾ ਧੰਨਵਾਦ ਹੋਵੇ। ਅਤੇ ਠੀਕ ਉਸੇ ਵੇਲੇ ਪਵਿੱਤਰ ਆਤਮਾ ਨੇ ਮੇਰੇ ਉੱਪਰ ਇਹ ਪ੍ਰਗਟ ਕੀਤਾ, ਕਿਹਾ ਤੇਰੇ ਇੱਕ ਪੁੱਤਰ ਪੈਦਾ ਹੋਵੇਗਾ ਅਤੇ ਤੂੰ ਉਸਦਾ ਨਾਮ ਯੂਸਫ ਰੱਖੀ। ਮੈਂ ਉੱਥੇ ਉੱਠਿਆ ਤੇ ਪਰਮੇਸ਼ਵਰ ਦਾ ਧੰਨਵਾਦ ਕੀਤਾ। ਬੈਕੀ ਉੱਥੇ ਪਿੱਛੇ ਬੈਠੀ ਹੋਈ ਹੈ, ਉਹ ਬਸ ਪੈਦਾ ਹੋਈ ਸੀ, ਉਹ ਲਗਭਗ 1 ਸਾਲ ਦੀ ਸੀ। ਉਸਦਾ ਜਨਮ ਵੱਡੇ ਆਪਰੇਸ਼ਨ ਨਾਲ ਹੋਇਆ ਸੀ, ਮੇਰੀ ਪਤਨੀ ਦੇ ਪਰਿਵਾਰ ਵਿੱਚ ਵੱਡੇ ਆਪਰੇਸ਼ਨ ਨਾਲ ਬੱਚੇ ਪੈਦਾ ਹੋਏ ਹਨ। ਉਹ ਆਮ ਔਰਤਾਂ ਵਾਂਗੂ ਬੱਚਾ ਪੈਦਾ ਨਹੀਂ ਕਰ ਸਕਦੀਆਂ ਹਨ, ਉਹਨਾਂ ਦੀਆਂ ਹੱਡੀਆਂ ਆਦਮੀਆਂ ਵਾਂਗੂ ਸਖਤ ਹਨ, ਅਤੇ ਇਸ ਲਈ ਉਸਦੀ ਮਾਂ ਤੋਂ ਉਸ ਨੂੰ ਕੱਟ ਕੇ ਅਲੱਗ ਕੀਤਾ ਗਿਆ। ਅਤੇ ਡਾਕਟਰ ਨੇ ਮੈਨੂੰ ਕਿਹਾ, ਉਸਨੇ ਕਿਹਾ, ਭਾਈ ਬ੍ਰਾਨਹਮ, ਇਹ ਔਰਤ ਹੁਣ ਕਦੇ ਮਾਂ ਨਹੀਂ ਬਣ ਸਕਦੀ ਹੈ। ਉਸਨੇ ਕਿਹਾ ਉਸਦੀ ਕੁੱਖ ਗੁਬਾਰੇ ਦੀ ਤਰ੍ਹਾਂ ਪਤਲੀ ਹੈ। ਉਸਨੇ ਕਿਹਾ ਬਿਹਤਰ ਇਹ ਹੋਵੇਗਾ ਕਿ ਤੁਸੀਂ ਮੈਨੂੰ ਉਹਨਾਂ ਟਿਊਬਾਂ ਨੂੰ ਬੰਨ ਲੈਣ ਦਿਓ। ਮੈਂ ਕਿਹਾ ਨਹੀਂ, ਮੈਂ ਨਹੀਂ ਚਾਹਾਂਗਾ, ਡਾਕਟਰ ਅਜਿਹਾ ਕਰਨ ਬਾਰੇ ਬਿਲਕੁਲ ਨਾ ਸੋਚੋ। ਉਸਨੇ ਕਿਹਾ ਠੀਕ ਹੈ, ਹੁਣ ਤੁਸੀਂ ਉਸਦੇ ਹੁਣ ਹੋਰ ਬੱਚਾ ਨਹੀਂ ਹੋਣਾ ਚਾਹੀਦਾ, ਕਿਹਾ ਤੁਸੀਂ ਉਸਨੂੰ ਖਤਮ ਕਰ ਦਿਓਗੇ, ਉਹ ਮਰ ਜਾਵੇਗੀ। ਉਸਨੇ ਕਿਹਾ ਸਾਡਾ ਉੱਥੇ ਆਪਰੇਸ਼ਨ ਦੇ ਦੌਰਾਨ ਇੱਕ ਭਿਆਨਕ ਸਮਾਂ ਸੀ, ਕਿਹਾ ਤੁਸੀਂ ਬਸ ਉਸ ਵਿੱਚੋਂ ਗੁਜ਼ਰ ਕੇ ਆਈ ਹੈ। ਅਤੇ ਤਦ ਪਰਮੇਸ਼ਵਰ ਨੇ ਮੈਨੂੰ ਕਿਹਾ ਕਿ ਮੈਂ ਇੱਕ ਪੁੱਤਰ ਪ੍ਰਾਪਤ ਕਰਨ ਵਾਲਾ ਹਾਂ ਅਤੇ ਉਸਦਾ ਨਾਮ ਯੂਸਫ ਰੱਖੀ। ਮੈਂ ਇਸ ਤੋਂ ਬਿਲਕੁਲ ਨਹੀਂ ਘਬਰਾਇਆ, ਤੁਹਾਡੇ ਵਿੱਚੋਂ ਬਹੁਤਿਆਂ ਨੂੰ ਇਹ ਯਾਦ ਹੈ, ਮੈਂ ਇਸ ਗੱਲ ਦੀ ਘੋਸ਼ਣਾ ਕਰਨ ਲੱਗ ਪਿਆ ਕਿ ਮੇਰੇ ਇੱਕ ਪੁੱਤਰ ਹੋਵੇਗਾ ਅਤੇ ਉਸਦਾ ਨਾਮ ਯੂਸਫ ਹੋਵੇਗਾ। ਕਿੰਨਿਆਂ ਨੂੰ ਇਹ ਯਾਦ ਹੈ? ਬਿਲਕੁਲ। ਮੈਂ ਸਭ ਜਗ੍ਹਾ ਤੇ, ਚਾਰੇ ਪਾਸੇ, ਦੇਸ਼ ਦੇ ਬਾਹਰ, ਹਰ ਜਗ੍ਹਾ ਤੇ ਲੋਕਾਂ ਨੂੰ ਦੱਸ ਰਿਹਾ ਸੀ, ਮੇਰੇ ਇੱਕ ਪੁੱਤਰ ਹੋਵੇਗਾ ਅਤੇ ਉਸਦਾ ਨਾਮ ਯੂਸਫ ਹੋਵੇਗਾ। ਇਹ ਬਿਲਕੁਲ ਠੀਕ ਉਸੇ ਤਰ੍ਹਾਂ ਸੀ ਜਿਵੇਂ ਫਿਨਲੈਂਡ ਵਿੱਚ ਮੁਰਦਾ ਮੁੰਡਾ ਜਿਉਂਦਾ ਹੋ ਗਿਆ ਸੀ। ਭਾਈ ਜੈਕ ਠੀਕ ਉੱਥੇ ਸਨ ਜਿੱਥੇ ਵਾਪਰਿਆ ਸੀ। ਮੈਂ ਤੁਹਾਨੂੰ ਇਹ ਹੁਣ ਤੋਂ 2 ਜਾਂ 3 ਸਾਲ ਪਹਿਲਾਂ ਹੀ ਦੱਸ ਦਿੱਤਾ ਸੀ। ਉੱਥੇ ਇੱਕ ਛੋਟਾ ਮੁੰਡਾ ਹੋਵੇਗਾ, ਉਸਨੇ ਕਿੱਦਾਂ ਦੇ ਕੱਪੜੇ ਪਾਏ ਹੋਣਗੇ, ਉਹ ਕਿੱਥੇ ਡਿੱਗਿਆ ਹੋਵੇਗਾ। ਪਰਮੇਸ਼ਵਰ ਨੇ ਹੀ ਇਸ ਤਰ੍ਹਾਂ ਕਿਹਾ ਸੀ। ਇਹ ਕਿੱਦਾਂ ਹੋਵੇਗਾ ਮੈਨੂੰ ਨਹੀਂ ਪਤਾ ਹੈ, ਪਰ ਇਹ ਮੇਰੇ ਉੱਤੇ ਪ੍ਰਗਟ ਹੋਇਆ ਸੀ ਕਿ ਹੋਣ ਜਾ ਰਿਹਾ ਹੈ। ਮੇਰੇ ਉੱਤੇ ਪ੍ਰਗਟ ਕੀਤਾ ਗਿਆ ਸੀ ਕਿ ਮੈਂ ਅਰਜੋਨਾ ਜਾ ਰਿਹਾ ਸੀ ਅਤੇ ਉੱਥੇ ਮੈਂ 7 ਦੂਤਾਂ ਨੂੰ ਮਿਲਾਂਗਾ ਅਤੇ ਤਦ ਉਹ ਮੈਨੂੰ ਦੱਸਣਗੇ ਕਿ ਇੱਕ ਸੰਦੇਸ਼ ਹੈ ਜਿਸ ਦਾ ਮੈਂ ਪ੍ਰਚਾਰ ਕਰਨਾ ਹੈ ਅਤੇ ਉਹ 7 ਮੋਹਰਾਂ ਸਨ ਅਤੇ ਇਸੇ ਤਰ੍ਹਾਂ ਹੀ ਹੋਇਆ ਸੀ। ਕਿੰਨਿਆਂ ਨੂੰ ਯਾਦ ਹੈ ਮੈਂ ਇਸ ਤਰ੍ਹਾਂ ਕਿਹਾ ਸੀ? ਟੇਪਾਂ ਤੇ ਘਟਨਾਵਾਂ ਇਸ ਬਾਰੇ ਦੱਸਣਗੀਆਂ ਅਤੇ ਇਸੇ ਤਰ੍ਹਾਂ ਹੋਇਆ ਸੀ। ਮੈਗਜ਼ੀਨਾਂ ਵਿੱਚ ਹੋਰ ਕਈ ਚੀਜ਼ਾਂ ਰਾਹੀਂ ਇਸ ਦੀਆਂ ਤਸਵੀਰਾਂ ਲਈਆਂ ਗਈਆਂ ਸਨ। ਉਹ ਰੋਸ਼ਨੀ ਉੱਥੇ ਹਵਾ ਵਿੱਚ ਸੀ, ਉਹ ਅਜੇ ਤੱਕ ਇਸ ਨੂੰ ਸਮਝ ਨਹੀਂ ਸਕੇ ਹਨ। ਇਹ ਉੱਥੇ ਸੀ। ਮੈਨੂੰ ਯਾਦ ਹੈ ਕਿ ਮੈਂ ਭਾਈ ਜੈਕ ਨੂੰ ਬੁਲਾਇਆ ਸੀ ਅਤੇ ਮਸੀਹ ਦੇ ਉੱਥੇ ਖੜੇ ਹੋਣ ਬਾਰੇ ਪੁੱਛਿਆ ਸੀ ਅਤੇ ਭਾਈ ਜੈਕ ਨੇ ਕਿਹਾ ਉਹ ਆਪਣੀ ਮਹਿਮਾ ਵਾਲੀ ਹਾਲਤ ਵਿੱਚ ਹੈ। ਦੇਖਿਆ, ਮੈਂ ਭਾਈ ਜੈਕ ਨੂੰ ਪਿਆਰ ਕਰਦਾ ਹਾਂ। ਜਿੱਥੋਂ ਤੱਕ ਮੈਂ ਜਾਣਦਾ ਹਾਂ ਉਹ ਧਰਮ ਗਿਆਨ ਦੇ ਵਿਦਵਾਨਾਂ ਵਿੱਚੋਂ ਇੱਕ ਹਨ, ਪਰ ਮੈਂ ਬਸ ਇਸਦਾ ਠੀਕ ਉੱਤਰ ਨਹੀਂ ਲੈ ਸਕਿਆ ਸੀ। ਮੈਂ ਉੱਥੇ ਖੜਾ ਸੀ, ਮੈਂ ਕਿਹਾ ਪ੍ਰਭੂ ਇਹ ਕਿਸ ਤਰ੍ਹਾਂ ਹੈ? ਇਹ ਉਹਨਾਂ ਵਰਗੇ ਵਾਲਾਂ ਵਾਲਾ ਇੱਥੇ ਜਵਾਨ ਆਦਮੀ ਹੈ ਅਤੇ ਉਸਨੇ ਕਿਹਾ ਉਸਨੇ ਵਿਗ ਪਹਿਨੀ ਹੋਈ ਹੈ, ਤੁਸੀਂ ਇਸ ਨੂੰ ਕਿਤਾਬ ਵਿੱਚ ਵੇਖੋ। ਮੈਂ ਇਸਦੇ ਵਾਪਰਨ ਤੋਂ ਪਹਿਲਾਂ ਹੀ ਤੁਹਾਨੂੰ ਦੱਸ ਦਿੱਤਾ ਸੀ ਅਤੇ ਉਸ ਦਿਨ ਜਿਸ ਦਿਨ ਇਹ ਵਾਪਰਿਆ ਤਾਂ ਉੱਪਰ ਚਲਾ ਗਿਆ। ਜੇ ਤੁਹਾਡੇ ਕੋਲ ਲੁੱਕ ਜਾਂ ਲਾਈਫ ਰਸਾਲਾ ਹੈ ਤਾਂ ਤੁਸੀਂ ਇਸ ਤਸਵੀਰ ਨੂੰ ਇੱਕ ਪਾਸੇ ਤੋਂ ਘੁਮਾ ਕੇ ਦੇਖੋ, ਉਸਨੂੰ ਘੁਮਾਓ। ਉੱਥੇ ਉਹ ਪੂਰੀ ਤਰ੍ਹਾਂ ਹੋਮੈਨ ਦੀ ਬਣਾਈ ਹੋਈ ਯਸੂ ਮਸੀਹ ਦੀ ਤਸਵੀਰ ਵਰਗਾ ਸੀ ਅਤੇ ਹੇਠਾਂ ਨੂੰ ਵੇਖ ਰਿਹਾ ਸੀ ਜਿੱਥੇ ਮੈਂ ਖੜਾ ਸੀ। ਇਹ ਉੱਥੇ ਮੈਗਜ਼ੀਨ ਵਿੱਚ ਹੈ। ਕਿੰਨਿਆਂ ਨੇ ਇਸ ਨੂੰ ਦੇਖਿਆ ਹੈ? ਬਿਲਕੁਲ, ਤੁਸੀਂ ਸਾਰਿਆਂ ਨੇ ਇਸ ਨੂੰ ਦੇਖਿਆ ਹੈ। ਉੱਥੇ ਪਿੱਛੇ ਦੇਖਣ ਤੇ ਪ੍ਰਮਾਣਿਤ ਹੋ ਗਿਆ ਕਿ ਪ੍ਰਕਾਸ਼ਨ ਠੀਕ ਸੀ। ਉਸਨੇ ਵਿਗ ਕਿਉਂ ਪਹਿਨੀ ਸੀ? ਕਿਉਂ ਪੁਰਾਣੇ ਅੰਗਰੇਜ਼ ਜੱਜ, ਯਹੂਦੀ ਜੱਜ ਇੱਕ ਵਿਗ ਪਾਉਂਦੇ ਸਨ, ਉਹ ਅਜੇ ਵੀ ਇੰਗਲੈਂਡ ਵਿੱਚ ਇਹ ਪਾਉਂਦੇ ਹਨ। ਯਾਦ ਹੋ, ਉਹ ਸਰਵਉੱਚ ਸ਼ਕਤੀ ਹੈ, ਇਸ ਲਈ ਉਹ ਵਿਗ ਪਾਉਂਦਾ ਹੈ। ਉਹ ਉੱਥੇ ਉਸਨੂੰ ਦੂਤਾਂ ਦੇ ਖੰਭਾਂ ਨਾਲ ਬਣੀ ਹੋਈ ਵਿਗ ਪਹਿਨੇ ਹੋਏ ਦਿਖਾਉਂਦੀ ਹੈ। ਅਲਫਾ ਤੇ ਓਮੇਗਾ ਹੈ, ਉਹ ਸਰਵਉੱਚ ਨਿਆਈ ਹੈ, ਉਸ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਅਲਫਾ ਤੇ ਓਮੇਗਾ ਵਰਗਾ ਦਿਖਾਈ ਦਿੰਦਾ ਹੈ ਅਤੇ ਉੱਥੇ ਉਹ ਜਵਾਨ ਬੰਦਾ ਸੀ ਜਿਸ ਦੀ ਉਮਰ 30 ਸਾਲ ਤੋਂ ਵੱਧ ਨਹੀਂ ਸੀ। ਇੱਕ ਚਿੱਟੀ ਰੰਗ ਦੀ ਵਿਗ ਪਾ ਕੇ ਖੜਾ ਸੀ। ਇਹ ਦਿਖਾ ਰਿਹਾ ਸੀ ਕਿ ਉਹੀ ਸਰਵ ਸ਼ਕਤੀਮਾਨ ਪਰਮੇਸ਼ਵਰ ਹੈ। ਪਿਤਾ ਨੇ ਸਾਰਾ ਅਧਿਕਾਰ ਪੁੱਤਰ ਦੇ ਹੱਥਾਂ ਵਿੱਚ ਦੇ ਦਿੱਤਾ ਹੈ। ਹਾਲੇਲੂਯਾ! ਪ੍ਰਕਾਸ਼ਨ ਕਦੇ ਵੀ ਗਲਤ ਨਹੀਂ ਹੁੰਦਾ ਹੈ, ਕੁਝ ਵੀ ਹੋਵੇ ਇਸ ਨੂੰ ਬੋਲ, ਕੋਈ ਪਰਵਾਹ ਨਹੀਂ, ਭਾਵੇਂ ਕਿੱਦਾਂ ਦਾ ਵੀ ਲੱਗਦਾ ਹੈ, ਇਹ ਵਚਨ ਦੇ ਨਾਲ ਹੀ ਚੱਲਦਾ ਹੈ। ਹੁਣ ਯਾਦ ਕਰੋ, 4 ਸਾਲ ਬਾਅਦ ਮੇਰੀ ਪਤਨੀ, ਅਸੀਂ ਜਾਣਦੇ ਸਾਂ ਕਿ ਸਾਨੂੰ ਬੱਚਾ ਮਿਲਣ ਵਾਲਾ ਹੈ। ਹਰ ਕੋਈ ਕਹਿ ਰਿਹਾ ਸੀ ਕਿ ਇਹ ਯੂਸਫ ਆ ਰਿਹਾ ਹੈ। ਮੈਂ ਕਿਹਾ ਮੈਂ ਇਹੀ ਸੋਚਣਾ ਹਾਂ, ਮੈਨੂੰ ਨਹੀਂ ਪਤਾ ਹੈ, ਪਰ ਮੇਰੇ ਘਰ ਯੂਸਫ ਪੈਦਾ ਹੋਵੇਗਾ। ਯਾਦ, ਇਹ ਬੱਚਾ ਪੈਦਾ ਹੋਇਆ ਇਹ ਸਾਰਾ ਸੀ। ਤਦ ਇੱਕ ਆਦਮੀ ਨੇ ਮੈਨੂੰ ਉੱਪਰ ਬੁਲਾਇਆ ਅਤੇ ਮੇਰਾ ਮਜ਼ਾਕ ਉਡਾਇਆ। ਉਸਨੇ ਕਿਹਾ ਬੋਲ, ਤੂੰ ਕੀ ਜਾਣਦਾ ਹੈ, ਤੇਰਾ ਮਤਲਬ ਜੋਸੇਫੀਨ ਹੋਣਾ ਹੈ। ਉਹ ਆਦਮੀ ਮਰ ਚੁੱਕਾ ਹੈ, ਉਹ ਆਦਮੀ ਮਰ ਗਿਆ ਹੈ। ਮੈਂ ਕਿਹਾ ਸ਼੍ਰੀਮਾਨ ਜੀ, ਮੈਂ ਕਿਹਾ ਪਰਮੇਸ਼ਵਰ ਨੇ ਮੈਨੂੰ ਦੱਸਿਆ ਸੀ ਕਿ ਮੈਂ ਇੱਕ ਪੁੱਤਰ ਪ੍ਰਾਪਤ ਕਰਨ ਜਾ ਰਿਹਾ ਹਾਂ ਅਤੇ ਮੈਂ ਉਸਦਾ ਨਾਮ ਯੂਸਫ ਰੱਖਾਂਗਾ। ਉੱਥੇ 3 ਜਣੇ ਸਨ ਜਿਹੜੇ ਆਪਣੀ ਜਥੇਬੰਦੀ ਨੂੰ ਛੱਡ ਕੇ ਸਾਡੀ ਕਲੀਸਿਆ ਵਿੱਚ ਆਏ ਸਨ ਅਤੇ ਮੈਂ ਉਹਨਾਂ ਨੂੰ ਇਹ ਕਹਿੰਦੇ ਸੁਣਿਆ ਸੀ ਜਦੋਂ ਸਾਰਾ ਪੈਦਾ ਹੋਈ ਸੀ। ਉਹਨਾਂ ਨੇ ਕਿਹਾ ਹੂੰ, ਉਹ ਇੱਕ ਝੂਠਾ ਨਬੀ ਹੈ। ਮੈਂ ਕਿਹਾ ਔਰ ਤੋਂ 1 ਮਿੰਟ ਰੁਕੋ, ਮੈਂ ਇਹ ਨਹੀਂ ਕਿਹਾ ਕਿ ਉਹ ਕਦੋਂ ਆ ਰਿਹਾ ਹੈ ਅਤੇ ਨਾ ਹੀ ਪਰਮੇਸ਼ਵਰ ਨੇ ਦੱਸਿਆ ਹੈ ਕਿ ਉਹ ਕਦ ਆਵੇਗਾ। ਉਸਨੇ ਮੈਨੂੰ ਇਹ ਦੱਸਿਆ ਹੈ ਕਿ ਮੈਂ ਇੱਕ ਪ੍ਰਾਪਤ ਕਰਨ ਵਾਲਾ ਹਾਂ। ਉਸਨੇ ਅਬਰਾਹਮ ਨੂੰ ਇਹ ਕਿਹਾ ਸੀ ਕਿ ਉਹ ਇੱਕ ਪ੍ਰਾਪਤ ਕਰਨ ਵਾਲਾ ਹੈ, ਉਹ ਇੱਕ ਇਸਹਾਕ ਪ੍ਰਾਪਤ ਕਰਨ ਵਾਲੇ ਸਨ, ਪਰ ਉਸ ਸਮੇਂ ਦੇ ਦਰਮਿਆਨ ਇਸਮਾਇਲ ਪੈਦਾ ਹੋ ਗਿਆ, ਪਰ ਇਸ ਨਾਲ ਵਾਅਦਾ ਖਤਮ ਨਹੀਂ ਹੋਇਆ। ਮੈਂ ਕਿਹਾ ਪਰਮੇਸ਼ਵਰ ਨੇ ਕਿਹਾ ਕਿ ਮੈਂ ਇੱਕ ਲੜਕਾ ਪ੍ਰਾਪਤ ਕਰਾਂਗਾ ਅਤੇ ਉਸਦਾ ਨਾਮ ਯੂਸਫ ਰੱਖਾਂਗਾ। ਡਾਕਟਰ ਨੇ ਵੀ ਕਿਹਾ, ਜਦੋਂ ਉੱਪਰ ਆਇਆ ਉਸਨੇ ਕਿਹਾ ਰੈਵਰੈਂਡ, ਹੁਣ ਮੈਂ ਉਹਨਾਂ ਟਿਊਬਾਂ ਨੂੰ ਬੰਨਣ ਲੱਗਾ ਹਾਂ। ਮੈਂ ਕਿਹਾ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ। ਮੈਂ ਕਿਹਾ, ਉਸਨੇ ਕਿਹਾ ਅੱਛਾ, ਤੁਸੀਂ ਦੁਬਾਰਾ ਵਿਆਹ ਕਰਵਾ ਕੇ ਉਸ ਲੜਕੇ ਨੂੰ ਪ੍ਰਾਪਤ ਕਰ ਸਕਦੇ ਹੋ। ਮੈਂ ਕਿਹਾ ਮੈਂ ਉਸਨੂੰ ਇਸੇ ਔਰਤ ਪ੍ਰਾਪਤ ਕਰਾਂਗਾ। ਪਰਮੇਸ਼ਵਰ ਨੇ ਇਸੇ ਤਰ੍ਹਾਂ ਕਿਹਾ ਹੈ। ਮੈਂ ਇਸ ਨੂੰ ਬਾਈਬਲ ਵਿੱਚੋਂ ਨਹੀਂ ਪੜ ਸਕਦਾ ਹਾਂ, ਪਰ ਇਹ ਮੇਰੇ ਹਿਰਦੇ ਉੱਪਰ ਪ੍ਰਕਾਸ਼ਨ ਦੁਆਰਾ ਲਿਖਿਆ ਹੋਇਆ ਹੈ, ਵਿਸ਼ਵਾਸ ਦੁਆਰਾ ਲਿਖਿਆ ਹੈ। ਪਰਮੇਸ਼ਵਰ ਨੇ ਇਸੇ ਤਰ੍ਹਾਂ ਕਿਹਾ ਹੈ। ਮੈਂ ਬੇਪ੍ਰਤੀਤੀ ਕਰਕੇ ਪਰਮੇਸ਼ਵਰ ਦੇ ਵਾਅਦੇ ਤੋਂ ਡਗਮਗਾਉਣਾ ਨਹੀਂ ਚਾਹੁੰਦਾ ਹਾਂ। ਉਹਨਾਂ ਵਿੱਚੋਂ ਕਈਆਂ ਨੇ ਕਿਹਾ ਕਿ ਤੁਹਾਡਾ ਮਤਲਬ ਜੋਸਫੀਨ ਸੀ। ਮੈਂ ਕਿਹਾ ਮੇਰਾ ਮਤਲਬ ਯੂਸਫ ਹੀ ਹੈ। ਡਾਕਟਰ ਨੇ ਕਿਹਾ ਉਹ ਹੋਰ ਬੱਚਾ ਪੈਦਾ ਨਹੀਂ ਕਰ ਸਕਦੀ। ਮੈਂ ਕਿਹਾ ਜ਼ਰੂਰ ਹੋਰ ਬੱਚਾ ਪੈਦਾ ਕਰੇਗੀ। 4 ਸਾਲ ਬੀਤ ਗਏ, ਆਖਿਰ ਵਿੱਚ ਉਹ ਦੁਬਾਰਾ ਮਾਂ ਬਣਨ ਵਾਲੀ ਸੀ। ਤਦ ਇੱਕ ਔਰਤ ਨੇ ਸਾਰੇ ਦੇਸ਼ ਵਿਚ ਝੂਠੀ ਭਵਿੱਖਬਾਣੀ ਫੈਲਾ ਦਿੱਤੀ। ਉਸਨੇ ਲਿਖਿਆ ਕਿਹਾ ਹੁਣ ਇਸ ਵਾਰ ਮੀਡਾ ਮਰ ਜਾਵੇਗੀ ਕਿਉਂਕਿ ਮੈਨੂੰ ਬਿੱਲ ਦੀ ਅਗਵਾਈ ਕਰਨ ਲਈ ਭੇਜਿਆ ਗਿਆ ਹੈ। ਅਤੇ ਉਸਨੇ ਕਿਹਾ ਉਹ ਮੇਰੀ ਨਹੀਂ ਸੁਣੇਗਾ ਕਿਉਂਕਿ ਮੈਂ ਇੱਕ ਔਰਤ ਹਾਂ ਅਤੇ ਪਰਮੇਸ਼ਵਰ ਇਸਦਾ ਬਦਲਾ ਉਸਦੀ ਪਤਨੀ ਨੂੰ ਮਾਰ ਕੇ ਲਵੇਗਾ। ਮੈਂ ਕਿਹਾ ਪਰਮੇਸ਼ਵਰ ਨੇ ਮੇਰੀ ਅਗਵਾਈ ਕਰਨ ਲਈ ਯਸੂ ਮਸੀਹ ਨੂੰ ਭੇਜਿਆ ਹੈ ਦੇਖਿਆ, ਅਤੇ ਮੈਂ ਕਿਹਾ ਮੈਂ ਉਸਦੇ ਆਤਮਾ ਦੀ ਅਗਵਾਈ ਵਿੱਚ ਚੱਲਦਾ ਹਾਂ। ਵਿਚਾਰੀ ਮੀਡਾ, ਸਾਡੇ ਕੋਲ ਇੱਕ ਨਰਸ ਸੀ ਜੋ ਸੁਭਾਵਾਂ ਦੌਰਾਨ ਚੰਗੀ ਹੋਈ ਸੀ, ਤੁਸੀਂ ਜਾਣਦੇ ਹੋ ਸ਼੍ਰੀਮਤੀ ਮੋਰਗਨ, ਅਤੇ ਉਹ ਮਾਇਓ ਹਸਪਤਾਲ ਵਿੱਚ ਨਰਸ ਹੈ ਅਤੇ ਉਸਦੀ ਹਾਲਤ ਬਹੁਤ ਖਰਾਬ ਸੀ। ਅੱਛਾ, 20 ਸਾਲ ਪਹਿਲਾਂ ਰਿਕਾਰਡ ਵਿੱਚ ਕੈਂਸਰ ਕਾਰਨ ਮੁਰਦਾ ਸੀ, ਉਹਨੂੰ ਸਾਰਕੋਮਾ ਕੈਂਸਰ ਸੀ। ਇਹ ਲੂਇਸ ਵਿਲੇ ਦੇ ਬੈਪਟਿਸਟ ਹਸਪਤਾਲ ਦੇ ਰਿਕਾਰਡ ਵਿੱਚ ਦਰਜ ਹੈ। ਹੁਣ ਉਹ ਜੈਫਸਨ ਵਿਲੇ ਦੇ ਹਸਪਤਾਲ ਵਿੱਚ ਨਰਸ ਹੈ। ਉਹ ਇੰਨੇ ਸਾਲਾਂ ਤੋਂ ਉੱਥੇ ਰਹਿ ਰਹੀ ਹੈ ਕਿਉਂਕਿ ਪਰਮੇਸ਼ਵਰ ਨੇ ਕਿਹਾ ਸੀ ਕਿ ਉਹ ਜੀਵੇਗੀ, ਅਤੇ ਇਸ ਕਾਰਨ ਮੀਡਾ ਉਸਨੂੰ ਪਿਆਰ ਕਰਦੀ ਹੈ। ਅਤੇ ਉਸਨੇ ਕਿਹਾ, ਬਿੱਲ, ਮੈਂ ਚਾਹੁੰਦੀ ਹਾਂ ਕਿ ਮਾਰਗ ਮੇਰੇ ਨਾਲ ਆਵੇ, ਮੈਂ ਹਸਪਤਾਲ ਜਾਣ ਵਰਗਾ ਮਹਿਸੂਸ ਨਹੀਂ ਕਰਦੀ ਹਾਂ। ਮੈਂ ਕਿਹਾ, ਇਸ ਤਰ੍ਹਾਂ ਨਾ ਕਹਿ, ਅਸੀਂ ਮਾਰਜੀ ਨੂੰ ਪਿਆਰ ਕਰਦੇ ਹਾਂ ਪਰ ਮਾਰਜੀ ਸਾਡਾ ਪਰਮੇਸ਼ਵਰ ਨਹੀਂ ਹੈ, ਮਾਰਜੀ ਸਾਡੀ ਭੈਣ ਹੈ। ਅਤੇ ਮੈਂ ਉੱਪਰ ਗ੍ਰੀਨ ਮਿਲ ਚਲਾ ਗਿਆ, ਉਹ ਬਹੁਤ ਟੁੱਟੀ ਹੋਈ ਸੀ, ਅਸਲ ਵਿੱਚ ਮੈਂ ਉਸਨੂੰ ਪਿਆਰ ਕਰਦਾ ਹਾਂ। ਮੈਂ ਗ੍ਰੀਨ ਮਿਲ ਵਿੱਚ ਚਲਾ ਗਿਆ ਅਤੇ ਉਸਨੇ ਕਿਹਾ, ਬਿੱਲ, ਕੀ ਤੂੰ ਸੋਚਦਾ ਹੈ ਕਿ ਮੈਂ ਮਰ ਜਾਵਾਂਗੀ? ਅਤੇ ਮੈਂ ਕਿਹਾ, ਮੈਨੂੰ ਨਹੀਂ ਪਤਾ, ਪਰ ਕੁਝ ਵੀ ਹੋਵੇ, ਬੱਚਾ ਜਨਮ ਲੈਣ ਵਾਲਾ ਹੈ, ਤੂੰ ਯੂਸਫ ਪ੍ਰਾਪਤ ਕਰਨ ਵਾਲੀ ਹੈ। ਮੈਂ ਕਿਹਾ, ਮੈਨੂੰ ਨਹੀਂ ਪਤਾ ਹੈ ਪਿਆਰੀ, ਮੈਂ ਨਹੀਂ ਕਹਿ ਸਕਦਾ ਹਾਂ, ਪਰ ਪਰਮੇਸ਼ਵਰ ਨੇ ਕਿਹਾ ਹੈ ਕਿ ਅਸੀਂ ਯੂਸਫ ਪ੍ਰਾਪਤ ਕਰਨ ਵਾਲੇ ਹਾਂ ਅਤੇ ਯੂਸਫ ਪ੍ਰਾਪਤ ਕਰਾਂਗੇ। ਮੈਨੂੰ ਪਰਵਾਹ ਨਹੀਂ ਹੈ ਕਿ ਕੋਈ ਹੋਰ ਕੀ ਕਹਿੰਦਾ ਹੈ, ਬਸ ਅਸੀਂ ਯੂਸਫ ਪ੍ਰਾਪਤ ਕਰਨ ਵਾਲੇ ਹਾਂ। ਉਸੇ ਹੀ ਪਰਮੇਸ਼ਵਰ ਨੇ ਜਿਸ ਨੇ ਮੈਨੂੰ ਉਹ ਸਾਰੇ ਪ੍ਰਕਾਸ਼ਨ ਦੱਸੇ ਹਨ, ਉਸਨੇ ਮੈਨੂੰ ਇਹ ਦੱਸਿਆ ਹੈ, ਉਹ ਕਦੇ ਵੀ ਉਹਨਾਂ ਪ੍ਰਕਾਸ਼ਨਾਂ ਵਿੱਚ ਫੇਲ ਨਹੀਂ ਹੋਇਆ, ਇਸ ਵਿੱਚ ਵੀ ਫੇਲ ਨਹੀਂ ਹੋਵੇਗਾ। ਮੈਂ ਉੱਪਰ ਮਿਲ ਵਿੱਚ ਪ੍ਰਾਰਥਨਾ ਕਰਨ ਲਈ ਗਿਆ ਅਤੇ ਮੈਂ ਉੱਥੇ ਪ੍ਰਾਰਥਨਾ ਸ਼ੁਰੂ ਕੀਤੀ। ਉੱਥੇ ਦੋ ਰੁੱਖਾਂ ਵਿਚਕਾਰ ਲਟਕ ਰਹੀ ਰੋਸ਼ਨੀ ਵਿੱਚ ਆਵਾਜ਼ ਆਈ, ਉਸਨੇ ਕਿਹਾ, ਤੂੰ ਵਾਪਸ ਵਚਨ ਵਿੱਚ ਜਾ, ਕਿਤਾਬ ਨੂੰ ਪੜ੍ਹ। ਮੈਂ ਬਾਈਬਲ ਵਿੱਚ ਵਾਪਸ ਗਿਆ, ਕਾਰ ਵਿੱਚ ਪਈ ਹੋਈ ਸੀ, ਅਤੇ ਜਦ ਮੈਂ ਇਸ ਨੂੰ ਖੋਲਿਆ ਤਾਂ ਜਿੱਥੇ ਨਥਾਨ ਅਤੇ ਦੌਦ ਬੈਠੇ ਸਨ, ਹਵਾ ਨੇ ਉੱਥੇ ਬਾਈਬਲ ਖੋਲ ਦਿੱਤੀ ਜਿੱਥੇ ਲਿਖਿਆ ਸੀ, ਜਾ ਕੇ ਮੇਰੇ ਦਾਸ ਦੌਦ ਨੂੰ ਦੱਸ ਕਿ ਮੈਂ ਤੈਨੂੰ ਤੇਰੇ ਪਿਓ ਦੀਆਂ ਥੋੜੀਆਂ ਜਿਹੀਆਂ ਭੇਡਾਂ ਚਾਰਦੇ ਨੂੰ ਵਾੜੇ ਵਿੱਚੋਂ ਲਿਆ ਹੈ ਅਤੇ ਉਸਨੂੰ ਵੱਡੇ ਆਦਮੀ ਵਰਗਾ ਵੱਡਾ ਨਾਮ ਦਿੱਤਾ ਹੈ। ਸਭ ਤੋਂ ਮਹਾਨ ਨਾਮ ਨਹੀਂ, ਪਰ ਇੱਕ ਮਹਾਨ ਆਦਮੀ ਵਰਗਾ ਨਾਮ। ਉਸਨੂੰ ਕਦੇ ਵੀ ਬਿਲੀ ਗ੍ਰਾਮ ਨਹੀਂ ਬਣਾਇਆ, ਪਰ ਉਸਨੂੰ ਇੱਕ ਨਾਮ ਦਿੱਤਾ, ਤੁਸੀਂ ਜਾਣਦੇ ਹੋ। ਕਿਹਾ, ਇਹ ਠੀਕ ਹੈ ਕਿ ਮੈਂ ਮਹਾਨ ਕੰਮ ਕੀਤਾ ਹੈ, ਪਰ ਕਿਹਾ ਮੈਂ ਉਸਨੂੰ ਹੈਕਲ ਨਹੀਂ ਬਣਾਉਣ ਦਿਆਂਗਾ, ਪਰ ਉਸਦਾ ਪੁੱਤਰ। ਜਦ ਉਸਨੇ ਉਸਦਾ ਪੁੱਤਰ ਕਿਹਾ ਤਾਂ ਉਹ ਮੇਰਿਆ, ਇਸ ਨਾਲ ਮਾਮਲਾ ਤੈਅ ਹੋ ਗਿਆ। ਮੈਂ ਕਿਹਾ, ਯੂਸਫ, ਇਹ ਠੀਕ ਗੱਲ ਹੈ। ਠੀਕ ਉੱਥੇ ਮੈਂ ਕਰ ਗਿਆ ਅਤੇ ਉੱਥੇ ਇੱਕ ਛੋਟਾ ਬੱਚਾ ਸੀ, ਉਹ ਬੱਚੇ ਦੇ ਕਾਰਨ ਬਹੁਤ ਫੈਲੀ ਹੋਈ ਸੀ ਅਤੇ ਬੜੀ ਮੁਸ਼ਕਲ ਨਾਲ ਹੀ ਤੁਰ ਸਕਦੀ ਸੀ, ਵਿਹੜੇ ਵਿੱਚ ਤੁਰ ਰਹੀ ਸੀ। ਮੈਂ ਦੌੜ ਕੇ ਗਿਆ, ਆਪਣੀਆਂ ਬਾਹਾਂ ਵਿੱਚ ਉਸਨੂੰ ਭਰ ਲਿਆ ਅਤੇ ਕਿਹਾ, ਪਿਆਰੀ, ਯੂਸਫ ਆ ਰਿਹਾ ਹੈ, ਯੂਸਫ ਆਪਣੇ ਰਾਹ ਤੇ ਹੈ। ਹਰ ਕੋਈ ਜਾਣਦਾ ਹੈ ਕਿ ਵੱਡੇ ਆਪਰੇਸ਼ਨ ਵਾਲੇ ਕੇਸ ਵਿੱਚ ਤੁਸੀਂ ਬੱਚਾ ਡਿੱਗਣ ਨਹੀਂ ਦੇ ਸਕਦੇ ਹੋ। ਉਸ ਰਾਤ ਉਹ ਬੱਚਾ ਡਿੱਗ ਗਿਆ, ਪਾਣੀ ਫੁੱਟ ਪਿਆ ਅਤੇ ਬਾਕੀ ਸਭ ਕੁਝ। ਅਗਲੀ ਸਵੇਰ 7 ਵਜੇ ਅਸੀਂ ਹਸਪਤਾਲ ਗਏ, ਡਾਕਟਰ ਨੇ ਕਿਹਾ, ਉਹ ਪ੍ਰਭੂ ਦਇਆ ਕਰ। ਮੈਂ ਉਸਨੂੰ ਚੁੰਮ ਕੇ ਵਿਦਾ ਕੀਤਾ, ਕਿਹਾ, ਪਿਆਰੀ, ਹੁਣ ਹੋਰ ਦੇਰ ਨੇ ਲੱਗੇਗੀ, ਯੂਸਫ ਇੱਥੇ ਆਵੇਗਾ। ਉਹ ਪੌੜੀਆਂ ਰਾਹੀਂ ਆਪਰੇਸ਼ਨ ਦੇ ਮੇਜ਼ ਤੱਕ ਪਹੁੰਚੀ, ਕੁਝ ਮਿੰਟਾਂ ਬਾਅਦ ਨਰਸ ਹੇਠਾਂ ਆਈ। ਉਸਨੇ ਕਿਹਾ, ਰੈਵਰੈਂਡ ਬ੍ਰਾਨਹਮ? ਮੈਂ ਕਿਹਾ, ਜੀ ਹਾਂ ਮੈਡਮ। ਉਸਨੇ ਕਿਹਾ, ਤੁਸੀਂ ਇੱਕ ਤੰਦਰੁਸਤ 7 ਪਾਉਂਡ 3 ਔਂਸ ਭਾਰ ਵਾਲਾ ਲੜਕਾ ਪ੍ਰਾਪਤ ਕੀਤਾ ਹੈ। ਮੈਂ ਕਿਹਾ, ਯੂਸਫ, ਮੇਰੇ ਪੁੱਤਰ, ਤੇਰਾ ਸਵਾਗਤ ਹੈ। ਹਾਂ ਸ਼੍ਰੀਮਾਨ ਜੀ, ਕਿਉਂ ਕਿਉਂ, ਇਹ ਕੀ ਹੈ? ਇਹ ਬਾਈਬਲ ਵਿੱਚ ਨਹੀਂ ਲਿਖਿਆ ਸੀ ਕਿ ਉਹ ਪੈਦਾ ਹੋਵੇਗਾ, ਪਰ ਬਾਈਬਲ ਦੇ ਉਸੇ ਪਰਮੇਸ਼ਵਰ ਨੇ ਜਿਸ ਨੇ ਅਬਰਾਹਮ ਉੱਪਰ ਇਹ ਪ੍ਰਗਟ ਕੀਤਾ, ਅਸੀਂ ਉਸਦੀ ਮੁਰਦਾ ਕੁੱਖ ਵੱਲ ਨਹੀਂ ਦੇਖਿਆ, ਉਸ ਹਾਲਤ ਦੀ ਮੇਬਿੱਤੀ ਨੂੰ ਨਹੀਂ ਦੇਖਿਆ। ਤੁਸੀਂ ਪਰਮੇਸ਼ਵਰ ਦੇ ਵਚਨ ਤੋਂ ਡਗਮਗਾ ਕੇ ਬੇਪ੍ਰਤੀਤੀ ਨਾ ਕਰੋ, ਪਰ ਤੁਸੀਂ ਪਰਮੇਸ਼ਵਰ ਦੀ ਵਡਿਆਈ ਕਰੋ ਇਹ ਜਾਣ ਕੇ ਕਿ ਇਹ ਹੋਵੇਗਾ। ਮੈਂ ਪਰਵਾਹ ਨਹੀਂ ਕਰਦਾ ਕਿ ਡਾਕਟਰ ਕੀ ਕਹਿੰਦਾ ਹੈ, ਬਾਕੀ ਸਾਰੀਆਂ ਚੀਜ਼ਾਂ ਇਸੇ ਤਰ੍ਹਾਂ ਰਸਤੇ ਵਿੱਚ ਆ ਜਾਂਦੀਆਂ ਹਨ, ਪਰ ਤੁਸੀਂ ਇਹਨਾਂ ਦਾ ਵਿਸ਼ਵਾਸ ਨਾ ਕਰੋ, ਇਹ ਸ਼ੈਤਾਨ ਦਾ ਝੂਠ ਹੈ। ਹਾਂ ਸ਼੍ਰੀਮਾਨ ਜੀ, ਇਹ ਸੱਚ ਹੈ। ਵਿਸ਼ਵਾਸ ਅਤੇ ਕੰਮ ਮਿਲ ਕੇ ਵਾਅਦੇ ਨੂੰ ਹੋਂਦ ਵਿੱਚ ਲਿਆਉਂਦੇ ਹਨ। ਆਓ ਛੇਤੀ ਕਰੀਏ। ਠੀਕ ਜਿਵੇਂ ਯਾਕੂਬ ਨੇ ਕਿਹਾ ਹੈ, ਰਹਾ ਵੇਸ਼ਵਾ ਆਪਣੇ ਕੰਮਾਂ ਦੇ ਕਾਰਨ ਧਰਮੀ ਠਹਿਰੀ ਸੀ, ਪਰ ਕਿਉਂ? ਆਪਣੇ ਵਿਸ਼ਵਾਸ ਦੇ ਕਾਰਨ। ਉਸਨੇ ਕਿਹਾ, ਮੈਂ ਸੁਣਿਆ ਹੈ ਕਿ ਪਰਮੇਸ਼ਵਰ ਤੁਹਾਡੇ ਨਾਲ ਹੈ। ਉਹ ਇਹ ਨਹੀਂ ਦੇਖਣਾ ਚਾਹੁੰਦੀ ਸੀ ਕਿ ਯਹੋਸ਼ੂਆ ਕਿਵੇਂ ਆਪਣੇ ਵਾਲ ਸਵਾਰਦਾ ਹੈ ਅਤੇ ਉਹ ਕਿੱਦਾਂ ਦੇ ਕੱਪੜੇ ਪਹਿਨਦਾ ਹੈ। ਉਸਨੇ ਕਿਹਾ, ਮੈਂ ਇਹ ਸਮਝ ਗਈ ਹਾਂ ਕਿ ਪਰਮੇਸ਼ਵਰ ਤੁਹਾਡੇ ਅੰਗ ਸੰਗ ਹੈ ਅਤੇ ਇਹੀ ਸਭ ਤਾਂ ਜ਼ਰੂਰੀ ਸੀ। ਉਹ ਤਿਆਰ ਹੋ ਗਈ ਸੀ, ਠੀਕ ਜਿਵੇਂ ਅੱਜ ਇੱਕ ਸੱਚਾ ਦਰਸ਼ਨ। ਮੈਂ ਬਸ ਕੁਝ ਦੇਰ ਵਿੱਚ ਇਸ ਨੂੰ ਖਤਮ ਕਰਨ ਵਾਲਾ ਹਾਂ। ਅੱਜ ਜੋ ਸੱਚੇ ਦਰਸ਼ਨ ਮਿਲਦੇ ਹਨ, ਉਹ ਇਸ ਦਿਨ ਲਈ ਪਰਮੇਸ਼ਵਰ ਦੇ ਵਾਅਦੇ ਹਨ। ਤੁਸੀਂ ਕਹਿੰਦੇ ਹੋ ਕਿ ਭਾਈ ਬ੍ਰਾਨਹਮ, ਤੁਹਾਨੂੰ ਇਹ ਦਰਸ਼ਨ ਕਿੱਥੋਂ ਮਿਲਦੇ ਹਨ? ਲੋਕਾਂ ਨੂੰ ਇਸ ਤੋਂ ਠੋਕਰ ਲੱਗਦੀ ਹੈ ਕਿ ਰਸੂਲਾਂ ਦੇ ਕਿਤਾਬ 2:17 ਵਿੱਚ ਇਹ ਨਹੀਂ ਕਿਹਾ ਗਿਆ ਹੈ ਕਿ ਅੰਤ ਦੇ ਦਿਨਾਂ ਵਿੱਚ ਇਸ ਤਰ੍ਹਾਂ ਹੋਵੇਗਾ ਕਿ ਤੁਹਾਡੇ ਜਵਾਨ ਦਰਸ਼ਨ ਦੇਖਣਗੇ ਅਤੇ ਤੁਹਾਡੇ ਬੁੱਢੇ ਸੁਪਨੇ ਦੇਖਣਗੇ? ਕਿ ਇਹ ਠੀਕ ਹੈ? ਇਹੀ ਹੈ ਜੋ ਬਾਈਬਲ ਦੱਸਦੀ ਹੈ। ਠੀਕ ਹੈ, ਹੁਣ ਜੇ ਇਹ ਇਸ ਤਰ੍ਹਾਂ ਹੈ ਤਾਂ ਮਲਾਕੀ ਦੇ 4 ਅਧਿਆਏ ਨੂੰ ਵੀ ਦੇਖੋ ਅਤੇ ਪਤਾ ਕਰੋ ਕਿ ਇਹ ਅੱਜ ਲਈ ਵਾਅਦਾ ਨਹੀਂ ਹੈ। ਤੁਹਾਡਾ ਵਿਸ਼ਵਾਸ ਇਸ ਵਿਚ ਕਿੱਦਾਂ ਹੋ ਸਕਦਾ ਹੈ? ਬਾਈਬਲ ਇਸ ਤਰ੍ਹਾਂ ਕਹਿੰਦੀ ਹੈ, ਹੁਣ ਤੁਸੀਂ ਲੂਕਾ 17:30 ਲਓ ਅਤੇ ਇਸ ਨੂੰ ਪੜ੍ਹੋ। ਯਿਸੂ ਨੇ ਕਿਹਾ, ਜਿਸ ਤਰ੍ਹਾਂ ਸਦੂਮ ਦੇ ਦਿਨਾਂ ਵਿਚ ਸੀ, ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਆਉਣ ਦੇ ਦਿਨਾਂ ਵਿਚ ਹੋਵੇਗਾ। ਜਿਸ ਤਰ੍ਹਾਂ ਇਹ ਸਦੂਮ ਦੇ ਦਿਨਾਂ ਵਿਚ ਸੀ, ਹੁਣ ਸੰਸਾਰ ਦੀ ਮੌਜੂਦਾ ਹਾਲਤ ਵੱਲ ਦੇਖੋ, ਸਦੂਮ ਦੇ ਦਿਨਾਂ ਵਰਗੀ ਹੈ। ਬਿਲੀ ਗ੍ਰਾਮ ਅਤੇ ਔਰਾ ਰੌਬਰਟ ਵੱਲ ਵੇਖੋ, ਉਹ ਦੋ ਗਵਾਹ ਹਨ ਜਿਹੜੇ ਜਥੇਬੰਦੀਆਂ ਨੂੰ ਗਵਾਹੀ ਦੇ ਰਹੇ ਹਨ, ਇੱਕ ਮੈਥੋਡਿਸਟ, ਬੈਪਟਿਸਟ ਅਤੇ ਪ੍ਰੈਸਬਾਈਟੇਰੀਅਨਾਂ ਨੂੰ, ਅਤੇ ਦੂਸਰਾ ਪੈਂਟੀਕਾਸਟਲਾਂ ਨੂੰ ਗਵਾਹੀ ਦੇ ਰਿਹਾ ਹੈ, ਇੱਕ ਅਤੇ ਇੱਕ ਹੋਰ। ਪਰ ਯਾਦ ਰੱਖੋ, ਅਬਰਾਹਮ ਸਦੂਮ ਵਿਚ ਨਹੀਂ ਸੀ, ਉਹ ਪਹਿਲਾਂ ਹੀ ਬਾਹਰ ਬੁਲਾ ਲਿਆ ਗਿਆ ਸੀ, ਅਤੇ ਉੱਥੇ ਇੱਕ ਆਇਆ ਸੀ ਅਤੇ ਅਬਰਾਹਮ ਨਾਲ ਗੱਲ ਕੀਤੀ ਸੀ, ਅਤੇ ਜਿਹੜਾ ਉੱਥੇ ਆਇਆ ਸੀ ਅਤੇ ਉਸਨੇ ਅਬਰਾਹਮ ਨਾਲ ਗੱਲ ਕੀਤੀ ਸੀ, ਉਸਨੂੰ ਇੱਕ ਚਿੰਨ ਦਿਖਾਇਆ ਸੀ, ਉਹਨੇ ਸਾਰਾ ਵੱਲ ਪਿੱਠ ਕੀਤੀ ਹੋਈ ਸੀ, ਅਤੇ ਉਸਨੇ ਸਾਰਾ ਨੂੰ ਕਿਹਾ ਕਿ ਉਸਦੇ ਇੱਕ ਬੱਚਾ ਹੋਵੇਗਾ ਜਿਸ ਦੀ ਉਡੀਕ ਕਰ ਰਹੇ ਸਨ। ਆਮੇਨ। ਉਸਨੇ ਆਪਣੀ ਪਿੱਠ ਕਰਕੇ ਕਿਹਾ ਸੀ, ਅਤੇ ਅਬਰਾਹਮ ਨੇ ਉਸਨੂੰ ਇਲੋਹੀਮ, ਪਰਮੇਸ਼ਵਰ ਕਿਹਾ ਸੀ। ਹੁਣ ਅੱਜ ਵੀ ਇਸੇ ਤਰ੍ਹਾਂ ਹੋਵੇਗਾ, ਕਿਉਂਕਿ ਸਾਡੇ ਕੋਲ ਵਿਸ਼ਵਾਸ ਹੈ, ਅਤੇ ਮੈਂ ਜਾਣਦਾ ਹਾਂ ਕਿ ਪਰਮੇਸ਼ਵਰ ਦਾ ਹੈ, ਕਿਉਂਕਿ ਇਹ ਅਤੇ ਦੂਸਰੀਆਂ ਲਿਖਤਾਂ ਇਸੇ ਸਮੇਂ ਲਈ ਇਸ਼ਾਰਾ ਕਰ ਰਹੀਆਂ ਹਨ। ਪ੍ਰਕਾਸ਼ ਦੀ ਪੋਥੀ 10 ਕਹਿੰਦੀ ਹੈ ਕਿ ਸੱਤਵੇਂ ਦੂਤ ਦੇ ਸੰਦੇਸ਼ ਦੇ ਦਿਨਾਂ ਵਿਚ ਯਾਦ ਆਪਣਾ ਸੰਦੇਸ਼ ਦੇਣਾ ਸ਼ੁਰੂ ਕਰੇਗਾ, ਇੱਕ ਚੰਗਾਈ ਸਭਾ ਵਿਚ ਨਹੀਂ, ਪਰ ਉਹ ਸੰਦੇਸ਼ ਜਿਹੜਾ ਚੰਗਾਈ ਸਭਾ ਦੇ ਬਾਅਦ ਆਉਂਦਾ ਹੈ। ਯਿਸੂ ਅਗਾਂਹ ਵਧਿਆ ਤੇ ਉਸਨੇ ਪ੍ਰਚਾਰ ਕੀਤਾ, ਉਸਨੇ ਕਿਹਾ ਉਹ ਬਿਮਾਰਾਂ ਨੂੰ ਚੰਗਾ ਕਰਦਾ ਹੈ, ਉਹ ਸਭ ਨੂੰ ਚੰਗਾ ਕਰਦਾ ਹੈ, ਉਹ ਜਵਾਨ ਰੱਬੀ, ਉਹ ਨਬੀ, ਉਹ ਇੱਕ ਮਹਾਨ ਆਦਮੀ ਹੈ, ਅਸੀਂ ਉਸਨੂੰ ਆਪਣੀਆਂ ਕਲੀਸੀਆਂ ਵਿਚ ਚਾਹੁੰਦੇ ਹਾਂ। ਪਰ ਇੱਕ ਦਿਨ ਉਹ ਖੜਾ ਹੋਇਆ ਤੇ ਕਹਿਣ ਲੱਗਾ, ਮੈਂ ਅਤੇ ਮੇਰਾ ਪਿਤਾ ਇੱਕ ਹਾਂ, ਉਹ ਮੇਰੇ ਪ੍ਰਭੂ। ਤਦ ਉਹ ਇਸ ਨੂੰ ਹੋਰ ਨਹੀਂ ਚਾਹੁੰਦੇ ਸਨ, ਹਾਂ ਉਹ, ਯਾ ਤੱਕ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਸ ਨਾ ਖਾਓ ਅਤੇ ਉਸਦਾ ਲਹੂ ਨਾ ਪੀਓ। ਉਸਨੇ ਇਸ ਦਾ ਅਰਥ ਨਹੀਂ ਸਮਝਾਇਆ ਸੀ, ਕਿਹਾ ਯਾ ਤੱਕ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਸ ਨਾ ਖਾਓ ਅਤੇ ਲਹੂ ਨਾ ਪੀਓ, ਤੁਹਾਡੇ ਵਿਚ ਜੀਵਨ ਨਹੀਂ ਹੈ। ਕਿਉਂ? ਮੈਂ ਕਲਪਨਾ ਕਰਦਾ ਹਾਂ ਕਿ ਕੁਝ ਡਾਕਟਰਾਂ ਅਤੇ ਨਰਸਾਂ ਨੇ ਕਿਹਾ ਹੋਵੇਗਾ, ਇਹ ਆਦਮੀ ਇੱਕ ਆਦਮਖੋਰ ਹੈ ਅਤੇ ਆਪਣਾ ਲਹੂ ਪਿਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੇਖਿਆ, ਇਸ ਨੂੰ ਸਮਝ ਨਹੀਂ ਸਕੇ ਸਨ, ਉਸਨੂੰ ਇਹ ਪਤਾ ਸੀ, ਪਰ ਉਹਨਾਂ ਚੇਲਿਆਂ ਨੇ, ਹੋ ਸਕਦਾ ਹੈ ਕਿ ਉਹ ਇਸ ਦਾ ਅਰਥ ਸਮਝਣ ਦੇ ਯੋਗ ਨਾ ਹੋਣ, ਪਰ ਉਹ ਰੁਕੇ ਰਹੇ ਅਤੇ ਇਸ ਦਾ ਵਿਸ਼ਵਾਸ ਕੀਤਾ। ਆਮੇਨ। ਕਿਉਂਕਿ ਇਹ ਉਹਨਾਂ ਉੱਪਰ ਪ੍ਰਗਟ ਕੀਤਾ ਗਿਆ ਸੀ। ਜੀ ਹਾਂ ਸ਼੍ਰੀਮਾਨ, ਉਹ ਜਾਣਦੇ ਸਨ, ਲਿਖਤਾਂ ਨੇ ਇਸ ਨੂੰ ਘੋਸ਼ਿਤ ਕਰ ਦਿੱਤਾ ਸੀ। ਜਦੋਂ ਮੈਨੂੰ ਇਹ ਪੁੱਛਿਆ ਜਾ ਸਕਦਾ ਹੈ, ਤੁਸੀਂ ਇਹ ਕਹਿ ਸਕਦੇ ਹੋ, ਜਦੋਂ ਇੰਨੇ ਝੂਠੇ ਪ੍ਰਗਟਾਵੇ ਹੋ ਰਹੇ ਹਨ, ਤਾਂ ਤੁਹਾਡੇ ਕੋਲ ਇਹਨਾਂ ਦਰਸ਼ਨਾਂ ਦੇ ਪੂਰਾ ਹੋਣ ਲਈ ਵਿਸ਼ਵਾਸ ਕਿਉਂ ਹੈ? ਹੁਣ ਮੈਂ ਥੋੜੀ ਦੇਰ ਲਈ ਕੋਈ ਸਖਤ ਗੱਲ ਕਰਨ ਲੱਗਾ ਹਾਂ। ਜਦੋਂ ਸਾਰੇ ਪਾਸੇ ਝੂਠੇ ਪ੍ਰਗਟਾਵੇ ਹੋ ਰਹੇ ਹਨ, ਤਾਂ ਉਹਨਾਂ ਲਈ ਵੀ ਕਿਹਾ ਗਿਆ ਹੈ ਕਿ ਉਹ ਠੀਕ ਇਸ ਸਮੇਂ ਇੱਥੇ ਹੋਣੇ ਚਾਹੀਦੇ ਹਨ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਮੂਸਾ ਦੇ ਦਿਨਾਂ ਵਿਚ ਸੀ। ਮੂਸਾ ਲੋਕਾਂ ਦੇ ਸਾਹਮਣੇ ਪਰਮੇਸ਼ਵਰ ਦੇ ਕੰਮ ਦਿਖਾਉਣ ਲਈ ਹੇਠਾਂ ਗਿਆ ਅਤੇ ਜਨੇਸ ਅਤੇ ਜਮਰੇਸ ਖੜੇ ਸਨ, ਪਰ ਪਹਿਲਾਂ ਇਹ ਕਿਸ ਨੇ ਕੀਤਾ ਸੀ? ਤਾਂ ਦੂਸਰੇ ਇਸ ਦੀ ਨਕਲ ਕਰਨ ਵਾਲੇ ਸਨ, ਕਿਉਂਕਿ ਉਹਨਾਂ ਦੇ ਕੋਲ ਨਕਲ ਕਰਨ ਲਈ ਪਹਿਲਾਂ ਅਸਲੀ ਹੋਣਾ ਚਾਹੀਦਾ ਹੈ। ਜੇ ਉਹਨਾਂ ਦੇ ਕੋਲ ਅਸਲੀ ਹੁੰਦਾ, ਉਹ ਨਹੀਂ, ਅਸੀਂ ਨਾਸ਼ ਹੋਏ ਲੋਕ ਨਹੀਂ ਹਾਂ। ਲਿਖਤਾਂ ਦੇ ਦੁਆਰਾ ਤੇ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਅਸੀਂ ਜਾਣਦੇ ਹਾਂ ਕਿ ਅਸੀਂ ਕਿੱਥੇ ਖੜੇ ਹਾਂ। ਦੇਖਿਆ, ਇਹੀ ਕਾਰਨ ਹੈ ਕਿ ਤੁਸੀਂ ਅਜੇ ਤੱਕ ਖੜੇ ਹੋ। ਕਿਉਂ? ਇਹ ਆਦਮੀ ਉਸ ਦਰਸ਼ਨ ਅਤੇ ਹੋਰ ਦੂਸਰੀਆਂ ਚੀਜ਼ਾਂ ਵੇਖਦਾ ਹੈ, ਉਹ ਇਹ ਵੀ ਕਰਦਾ ਹੈ ਤੇ ਉਹ ਦੂਸਰੇ ਆਦਮੀ ਦੀ ਤੀਵੀਂ ਨਾਲ ਵੀ ਤੁਰਿਆ ਫਿਰਦਾ ਹੈ, ਉਹ ਤਿੰਨ ਪਰਮੇਸ਼ਵਰਾਂ ਵਿਚ ਵਿਸ਼ਵਾਸ ਕਰਦਾ ਹੈ ਤੇ ਹੋਰ ਸਾਰੀਆਂ ਗੱਲਾਂ ਵਿਚ ਵਿਸ਼ਵਾਸ ਕਰਦਾ ਹੈ। ਪਰ ਇਹ ਚੀਜ਼ਾਂ ਉਸ ਨੂੰ ਹਿਲਾ ਨਹੀਂ ਸਕਦੀਆਂ ਹਨ, ਅਤੇ ਸਿਰਫ ਇੱਕ ਹੀ ਚੀਜ਼ ਹੈ ਜਿਸ ਦੀ ਉਹ ਨਕਲ ਨਹੀਂ ਕਰ ਸਕਦੇ ਹਨ, ਉਹ ਪਰਮੇਸ਼ਵਰ ਦਾ ਵਚਨ ਹੈ। ਦੇਖਿਆ, ਉਹਨਾਂ ਕੋਲ ਸਭ ਕੁਝ ਹੋ ਸਕਦਾ ਹੈ, ਉਹ ਪ੍ਰਾਈਆਂ ਭਾਸ਼ਾਵਾਂ ਬੋਲ ਸਕਦੇ ਹਨ, ਉਹ ਰੌਲਾ ਪਾ ਸਕਦੇ ਹਨ, ਉਹ ਆਤਮ ਵਿਚ ਨੱਚ ਸਕਦੇ ਹਨ, ਅਤੇ ਅਜੇ ਵੀ ਦੁਸ਼ਟ ਹੋ ਸਕਦੇ ਹਨ। ਇਹ ਠੀਕ ਹੈ, ਪਰ ਇਹ ਵਚਨ ਹੈ ਜੋ ਉਹਨਾਂ ਨੂੰ ਤੋਲਦਾ ਹੈ। ਸਮਝੇ? ਇਹ ਬਿਲਕੁਲ ਠੀਕ ਹੈ, ਇਥੋਂ ਹੀ ਸੱਚਾ ਪ੍ਰਗਟਾਵਾ ਆਉਂਦਾ ਹੈ। ਜਿਸ ਤਰ੍ਹਾਂ ਮੂਸਾ ਅਤੇ ਜਮਰੇਸ, ਅਤੇ ਯਾਦ ਰੱਖੋ ਉਸਨੇ ਕਿਹਾ, ਜਿਵੇਂ ਜਨੇਸ ਅਤੇ ਜਮਰੇਸ ਨੇ ਮੂਸਾ ਦਾ ਸਾਹਮਣਾ ਕੀਤਾ ਸੀ, ਅੰਤ ਦੇ ਦਿਨਾਂ ਵਿਚ ਧਰਤੀ ਉੱਪਰ ਨਕਲ ਕਰਨ ਵਾਲੇ ਦੁਬਾਰਾ ਉੱਠ ਖੜੇ ਹੋਣਗੇ, ਕਿ ਉਸਨੇ ਕਿਹਾ ਸੀ, ਅੱਛਾ ਫਿਰ ਸਾਡੇ ਕੋਲ ਉਹ ਹੈਗੇ ਹਨ। ਪਰ ਇਸਨੇ ਮੂਸਾ ਨੂੰ ਹਿਲਾਇਆ ਨਹੀਂ। ਜਦੋਂ ਮੂਸਾ ਪਿੱਛੇ ਮੁੜਿਆ ਤੇ ਯਹੋਵਾ ਦੇ ਨਾਮ ਵੀ ਚਮਤਕਾਰ ਕੀਤੇ, ਤਾਂ ਉੱਥੇ ਨਕਲ ਕਰਨ ਵਾਲੇ ਆਮੋ ਸਾਹਮਣੇ ਖੜੇ ਹੋ ਗਏ ਸਨ, ਅਤੇ ਉਹਨਾਂ ਨੇ ਠੀਕ ਉਹੀ ਕੀਤਾ ਸੀ ਜੋ ਮੂਸਾ ਨੇ ਕੀਤਾ ਸੀ। ਇਸ ਨਾਲ ਮੂਸਾ ਰੁਕਿਆ ਨਹੀਂ, ਅਤੇ ਨਾ ਹੀ ਮੂਸਾ ਨੇ ਇਹ ਕਿਹਾ ਸੀ, ਠੀਕ ਹੈ ਮੈਂ ਸੋਚਦਾ ਹਾਂ ਕਿ ਮੇਰੇ ਲਈ ਇਹੀ ਠੀਕ ਹੈ ਕਿ ਮੈਂ ਪਿੱਛੇ ਹਟ ਕੇ ਮੈਦਾਨ ਛੱਡ ਦੇਵਾਂ। ਉਹ ਠੀਕ ਉੱਥੇ ਹੀ ਡਟਿਆ ਰਿਹਾ। ਕਿਉਂ ਰੁਕਿਆ ਰਿਹਾ? ਉਸ ਦੇ ਉੱਤੇ ਪ੍ਰਗਟ ਹੋ ਗਿਆ ਸੀ। ਹਾਲੇਲੂਯਾ, ਉਹ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਜਾਣਦਾ ਸੀ। ਉਹਨੂੰ ਪਤਾ ਸੀ ਕਿ ਵਚਨ ਅਖੀਰ ਵਿੱਚ ਉਹਨਾਂ ਨੂੰ ਫੜ ਲਵੇਗਾ। ਉਹਨੂੰ ਪਤਾ ਸੀ ਕਿ ਇੱਕ ਸਮਾਂ ਅਜੇ ਆਵੇਗਾ ਜਦ ਵਚਨ ਖੁਦ ਪ੍ਰਗਟ ਹੋਵੇਗਾ, ਅਤੇ ਉਹ ਹੋਰ ਜ਼ਿਆਦਾ ਚਮਤਕਾਰ ਨਹੀਂ ਕਰ ਸਕਣਗੇ। ਇਸੇ ਕਰਕੇ ਮੈਂ ਬਹੁਤ ਸਾਲਾਂ ਤੋਂ ਜਾਣਦਾ ਹਾਂ। ਸਮਝੇ? ਇਹ ਠੀਕ ਹੈ ਕਿ ਸਮਾਂ ਆਵੇਗਾ ਜਦ ਪਰਮੇਸ਼ਵਰ ਕੋਈ ਚਮਤਕਾਰ ਭੇਜਦਾ ਹੈ, ਇੱਕ ਅਸਲੀ ਚਮਤਕਾਰ, ਤਾਂ ਇਹ ਹਮੇਸ਼ਾ ਸਾਰੇ ਢਾਂਚੇ ਨੂੰ ਬਦਲ ਦਿੰਦਾ ਹੈ। ਜੇ ਪਰਮੇਸ਼ਵਰ ਕਲੀਸਿਯਾ ਵਿਚ ਕੁਝ ਭੇਜਦਾ ਹੈ ਅਤੇ ਉਹ ਪੁਰਾਣੀ ਪ੍ਰਣਾਲੀ ਨੂੰ ਨਹੀਂ ਬਦਲਦਾ ਹੈ, ਤਾਂ ਉਸਨੇ ਵਿਅਰਥ ਹੀ ਭੇਜਿਆ ਹੈ। ਜਦੋਂ ਕੋਈ ਸੰਦੇਸ਼ ਚਿੰਨ੍ਹਾਂ ਅਤੇ ਚਮਤਕਾਰਾਂ ਵਿੱਚ ਅੱਗੇ ਵਧਦਾ ਹੈ ਤਾਂ ਇੱਕ ਸੰਦੇਸ਼ ਇਸ ਦੇ ਪਿੱਛੇ ਆ ਰਿਹਾ ਹੁੰਦਾ ਹੈ। ਜਦੋਂ ਯੇਸੂ ਬਿਮਾਰਾਂ ਨੂੰ ਚੰਗਾ ਕਰਦਾ ਹੋਇਆ ਅੱਗੇ ਵਧਿਆ, ਇਸ ਦੇ ਬਾਅਦ ਉਸਦਾ ਸੰਦੇਸ਼ ਆਇਆ, ਮੈਂ ਅਤੇ ਪਿਤਾ ਇੱਕ ਹਾਂ, ਮੈਂ ਉਹੀ ਹਾਂ। ਸਮਝੇ? ਦੇਖੋ, ਉਹਨਾਂ ਨੇ ਉਸਦਾ ਵਿਸ਼ਵਾਸ ਨਹੀਂ ਕੀਤਾ, ਉਹਨਾਂ ਨੇ ਉਸਦੇ ਚਮਤਕਾਰਾਂ ਦਾ ਵਿਸ਼ਵਾਸ ਕੀਤਾ। ਉਸਨੇ ਕਿਹਾ, ਜੇ ਤੁਸੀਂ ਮੇਰਾ ਵਿਸ਼ਵਾਸ ਨਹੀਂ ਕਰ ਸਕਦੇ ਤਾਂ ਉਹਨਾਂ ਚਮਤਕਾਰਾਂ ਦਾ ਵਿਸ਼ਵਾਸ ਕਰੋ। ਉਸਨੇ ਕਿਹਾ, ਉਹ ਪ੍ਰਮਾਣਿਤ ਕਰਨਗੇ ਕਿ ਮੈਂ ਕੌਣ ਹਾਂ, ਉਹ ਮੇਰੇ ਮਹਿਮਾ ਹੋਵੇ। ਪਹਿਲਾਂ ਕੌਣ ਆਇਆ ਸੀ? ਮੂਸਾ। ਫਿਰ ਉਹਨਾਂ ਨੇ ਉਸਦੀ ਨਕਲ ਕੀਤੀ, ਪਰ ਮਹਾਨ ਸੱਚਾਈ ਅਜੇ ਵੀ ਸਹੀ ਅਤੇ ਗਲਤ ਦੇ ਵਿਚਕਾਰ ਹੀ ਹੈ। ਉਹ ਸੰਦੇਸ਼ ਨੂੰ ਕਬੂਲ ਨਹੀਂ ਕਰ ਸਕਦੇ ਹਨ, ਉਸ ਸੰਦੇਸ਼ ਨੂੰ ਜੋ ਸ਼ੁੱਧ ਹੈ ਅਤੇ ਪਰਮੇਸ਼ਵਰ ਦੇ ਵਚਨ ਵੱਲੋਂ ਹੈ। ਮੈਂ ਪਰਵਾਹ ਨਹੀਂ ਕਰਦਾ, ਯਹੂਦਾ ਨੇ ਸਾਰੇ ਚਿੰਨ੍ਹ ਅਤੇ ਚਮਤਕਾਰ ਕੀਤੇ, ਪਰ ਜਦੋਂ ਪੈਂਤੇਕੋਸਤ ਦੇ ਦਿਨ ਪਵਿੱਤਰ ਆਤਮਾ ਪਾਉਣ ਦਾ ਸਮਾਂ ਆਇਆ ਤਾਂ ਉਸਨੇ ਆਪਣੇ ਰੰਗ ਵਿਖਾ ਦਿੱਤੇ। ਸ਼ੈਤਾਨ ਠੀਕ ਉੱਪਰ ਆ ਸਕਦਾ ਹੈ ਅਤੇ ਠੀਕ ਉਸ ਕੰਮ ਦੀ ਨਕਲ ਕਰ ਸਕਦਾ ਹੈ, ਜਾਂ ਤਾਂ ਕਿ ਉਹ ਇਸ ਵਚਨ ਤੱਕ ਨਹੀਂ ਆ ਜਾਂਦਾ ਹੈ, ਪਰ ਉਹ ਸੰਪੂਰਨ ਵਚਨ ਨੂੰ ਗ੍ਰਹਿਣ ਨਹੀਂ ਕਰ ਸਕਦਾ ਹੈ। ਉਸ ਨੂੰ ਲਿਆ ਸਕਦਾ ਹੈ, ਹੋ ਸਕਦਾ ਹੈ ਕਿ ਉਸਨੂੰ ਇੱਕ ਲਿਖਤ ਤੱਕ ਲਿਆਵੇ, ਇਸ ਤਰ੍ਹਾਂ ਹਵਾ ਨੇ ਕੀਤਾ ਸੀ, ਇਸ ਤਰ੍ਹਾਂ ਸ਼ੈਤਾਨ ਨੇ ਹਵਾ ਨਾਲ ਕੀਤਾ ਸੀ, ਪਰ ਉਹ ਇਸ ਨੂੰ ਪਾਰ ਨਹੀਂ ਕਰ ਸਕਦਾ ਹੈ, ਕਿਉਂਕਿ ਸੰਪੂਰਨ ਵਚਨ ਮਸੀਹ ਦੀ ਦੇਹ ਹੈ। ਹੁਣ ਵਚਨ ਨੂੰ ਦੇਖੋ, ਨਾ ਹੀ ਉਹ ਇਸ ਸੰਦੇਸ਼ ਨੂੰ ਕਬੂਲ ਕਰ ਸਕਦੇ ਹਨ, ਨਾ ਹੀ ਜਨੇਸ ਅਤੇ ਜਮਰੇਸ ਮੂਸਾ ਦਾ ਸੰਦੇਸ਼ ਕਬੂਲ ਕਰ ਸਕੇ ਸਨ। ਉਹ ਇਸ ਤਰ੍ਹਾਂ ਨਹੀਂ ਕਰ ਸਕਦੇ ਹਨ, ਉਹਨਾਂ ਦੀ ਨਕਲ ਵਾਲੇ ਕੰਮ ਪ੍ਰਗਟ ਹੋ ਗਏ ਸਨ, ਕਿਉਂਕਿ ਉਹ ਪਰਮੇਸ਼ਵਰ ਦੇ ਮਸਾ ਕੀਤੇ ਨਬੀ ਦੁਆਰਾ ਪ੍ਰਮਾਣਿਤ ਕੀਤੇ ਹੋਏ ਵਚਨ ਨੂੰ ਮੰਨਣ ਵਿੱਚ ਅਸਫਲ ਰਹੇ ਸਨ। ਦੇਖਿਆ, ਉਹ ਇਸਰਾਇਲ ਦੇ ਪਿੱਛੇ ਪਿੱਛੇ ਬਾਹਰ ਨਹੀਂ ਨਿਕਲ ਸਕੇ ਸਨ, ਕਿਉਂ? ਉਹ ਜਥੇਬੰਦਕ ਮਿਸਰੀ ਬੱਚੇ ਸਨ, ਉਸ ਵਚਨ ਦਾ ਪਿੱਛਾ ਨਹੀਂ ਕਰ ਸਕੇ। ਜੇ ਉਹ ਵਚਨ ਦੇ ਪਿੱਛੇ ਚੱਲਦੇ ਤਾਂ ਉਹਨਾਂ ਨੂੰ ਮਿਸਰ ਛੱਡਣਾ ਪੈਣਾ ਸੀ, ਉਹਨਾਂ ਨੂੰ ਨੀਲ ਨਦੀ ਵਧੀਆ ਲੱਗਦੀ ਸੀ, ਅਤੇ ਉਹ ਇਹ ਨਹੀਂ ਕਰ ਸਕੇ ਸਨ। ਭਾਵੇਂ ਉਹ ਕੰਮਾਂ ਦੀ ਨਕਲ ਕਰ ਸਕਦੇ ਸਨ ਅਤੇ ਉਹ ਕਰ ਸਕਦੇ ਸਨ ਜੋ ਮੂਸਾ ਨੇ ਕੀਤਾ ਸੀ, ਪਰ ਜਦੋਂ ਮਿਸਰ ਛੱਡਣ ਦਾ ਸਮਾਂ ਆਇਆ ਤਾਂ ਉਹਨਾਂ ਦੀ ਮੂਰਖਤਾ ਪ੍ਰਗਟ ਹੋ ਗਈ ਸੀ, ਤਾਂ ਪਰਮੇਸ਼ਵਰ ਨੇ ਅਸਲ ਵਿੱਚ ਉਹਨਾਂ ਦੇ ਉੱਪਰ ਇਸ ਨੂੰ ਡੇਲ ਦਿੱਤਾ ਸੀ। ਹੁਣ ਵੀ ਇਸੇ ਤਰ੍ਹਾਂ ਹੈ, ਉਹ ਹਰ ਤਰ੍ਹਾਂ ਦੇ ਕੰਮ ਅਤੇ ਝੂਠੀਆਂ ਨਕਲਾਂ ਕਰ ਸਕਦੇ ਹਨ, ਪਰ ਇਸ ਨਾਲ ਹੋਰ ਕੁਝ ਨਹੀਂ, ਬਸ ਅਸਲੀ ਨੂੰ ਹੋਰ ਮਹਿਮਾ ਮਿਲਦੀ ਹੈ, ਅਤੇ ਹਰ ਇੱਕ ਵਿਸ਼ਵਾਸੀ ਬੱਚੇ ਨੂੰ ਪਤਾ ਹੈ ਕਿ ਸੱਚਾਈ ਹੈ। ਇੱਥੇ ਤੁਸੀਂ ਉਹਨਾਂ ਦੇ ਨਕਲੀ ਕੰਮਾਂ ਦੀ ਮੂਰਖਤਾ ਸਾਫ਼ ਸਾਫ਼ ਦੇਖ ਸਕਦੇ ਹੋ। ਜੇ ਤੁਹਾਡਾ ਕੰਮ ਸੱਚਾ ਵਚਨ ਹੈ ਅਤੇ ਤੁਹਾਡੇ ਵਿਸ਼ਵਾਸ ਦੁਆਰਾ ਵਚਨ ਵਿੱਚ ਉਹ ਪ੍ਰਮਾਣਿਤ ਹੁੰਦਾ ਹੈ, ਤਾਂ ਇਹ ਪਰਮੇਸ਼ਵਰ ਦੇ ਵਾਅਦੇ ਵਾਂਗੂ ਆਪਣੇ ਅਸਲੀ ਲਿਖਤੀ ਵਚਨ ਵਿੱਚ ਪ੍ਰਗਟ ਹੋਵੇਗਾ। ਯੇਸੂ ਨੇ ਕਿਹਾ, ਜੇ ਮੈਂ ਉਹ ਕੰਮ ਨਹੀਂ ਕਰਦਾ, ਇਸ ਨੂੰ ਧਿਆਨ ਨਾਲ ਸੁਣੋ, ਜੇ ਮੈਂ ਉਹ ਕੰਮ ਨਹੀਂ ਕਰਦਾ ਹਾਂ, ਮੈਨੂੰ ਇਸ ਵਿੱਚ ਇਹ ਜੋੜ ਲੈਣ ਦਿਓ, ਇਹ ਇਸ ਤਰ੍ਹਾਂ ਹੈ, ਜੇ ਮੈਂ ਉਹ ਕੰਮ ਨਹੀਂ ਕਰਦਾ ਹਾਂ ਜਿਹੜੇ ਕੰਮ ਲਿਖਤਾਂ ਤੁਹਾਨੂੰ ਦੱਸਦੀਆਂ ਹਨ ਕਿ ਮੈਂ ਕਰਾਂਗਾ, ਤਦ ਮੈਂ ਆਪਣੇ ਸਮੇਂ ਵਿੱਚ ਕਰਾਂਗਾ, ਯਦ ਮੈਂ ਆਵਾਂਗਾ, ਜਦੋਂ ਮਸੀਹਾ ਆਵੇਗਾ ਅਤੇ ਕੰਮ ਕਰੇਗਾ। ਜਿਹੜੇ ਕੰਮ ਮੈਂ ਕਰਦਾ ਹਾਂ, ਜੇ ਪਰਮੇਸ਼ਵਰ ਆਪਣੇ ਵਚਨ ਵਿੱਚੋਂ ਉਹਨਾਂ ਨੂੰ ਪ੍ਰਮਾਣਿਤ ਨਹੀਂ ਕਰਦਾ ਜਿਹੜੇ ਉਸਨੇ ਕਿਹਾ ਹੈ ਕਿ ਉਹ ਕਰੇਗਾ, ਜੇ ਮੇਰਾ ਜੀਵਨ ਵਚਨ ਨੂੰ ਨਹੀਂ ਜੀ ਰਿਹਾ ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਉਸਨੇ ਕਿਹਾ ਸੀ ਕਿ ਜੀਵੇਗਾ, ਇਸ ਤੋਂ ਖੁੰਝ ਨਾ ਜਾਇਓ। ਯੇਸੂ ਕਹਿ ਰਿਹਾ ਹੈ, ਤੁਹਾਨੂੰ ਪਤਾ ਹੈ ਕਿ ਮਸੀਹ ਕਿਹੜੇ ਕੰਮ ਕਰੇਗਾ, ਤਾਂ ਜੇ ਉਹ ਵਚਨ ਜਿਹੜਾ ਲਿਖਿਆ ਗਿਆ ਹੈ ਅਤੇ ਆਪਣੇ ਆਪ ਨੂੰ ਮੇਰੇ ਵਿੱਚ ਜੀਵਤ ਪ੍ਰਮਾਣਿਤ ਨਹੀਂ ਕਰ ਰਿਹਾ ਹੈ, ਤਾਂ ਮੈਂ ਉਹ ਨਹੀਂ ਹਾਂ। ਆਮੀਨ। ਤਾਂ ਉਸ ਦਿਨ ਜੋ ਮੈਂ ਕਿਹਾ ਸੀ ਉਹ ਗਲਤ ਹੈ, ਜੋ ਯੋਹੰਨਾ ਨੇ ਮੇਰੇ ਬਾਰੇ ਕਿਹਾ ਸੀ ਉਹ ਸੱਚ ਨਹੀਂ ਹੈ, ਅਤੇ ਜੇ ਮੈਂ ਉਹ ਮਸੀਹ ਨਹੀਂ ਹਾਂ ਜੋ ਕੰਮ ਜਿਹੜੇ ਮਸੀਹ ਨੇ ਕਰਨੇ ਸਨ, ਉਹ ਇਹ ਹੋਣਾ ਚਾਹੀਦਾ ਹੈ ਕਿ ਪ੍ਰਭੂ ਤੁਹਾਡਾ ਪਰਮੇਸ਼ਵਰ ਮੇਰੇ ਵਰਗਾ ਇੱਕ ਨਬੀ ਤੁਹਾਡੇ ਵਿੱਚ ਉਠਾ ਖੜਾ ਕਰੇਗਾ, ਅਤੇ ਤੁਹਾਡੇ ਕੋਲ ਕਈ ਸੌ ਸਾਲਾਂ ਤੋਂ ਨਬੀ ਨਹੀਂ ਹੈ, ਅਤੇ ਜੇ ਉਹ ਕੰਮ ਮੈਂ ਕਰਦਾ ਹਾਂ ਜਿਨ੍ਹਾਂ ਦਾ ਪਰਮੇਸ਼ਵਰ ਨੇ ਵਾਅਦਾ ਕੀਤਾ ਹੈ, ਜੇ ਉਹ ਮੇਰੇ ਵਰਤਮਾਨ ਜੀਵਨ ਵਿੱਚ ਪ੍ਰਮਾਣਿਤ ਨਹੀਂ ਹੁੰਦੇ, ਤਾਂ ਫਿਰ ਮੈਂ ਉਹ ਨਹੀਂ ਹਾਂ। ਪਰ ਜੇ ਇਸ ਸਮੇਂ ਦਾ ਵਾਅਦਾ ਕੀਤਾ ਹੋਇਆ ਵਚਨ ਮੇਰੇ ਵਿੱਚ ਪ੍ਰਮਾਣਿਤ ਹੁੰਦਾ ਹੈ, ਤਾਂ ਫਿਰ ਮੈਂ ਉਹੀ ਹਾਂ ਅਤੇ ਵਾਅਦਾ ਤੁਹਾਡੇ ਕੋਲ ਆਇਆ ਹੈ। ਉਹ ਮੇਰਿਆ, ਕੀ ਤੁਸੀਂ ਦੇਖਦੇ ਨਹੀਂ ਹੋ ਕਿ ਇਹ ਕਿੰਨਾ ਸਪਸ਼ਟ ਹੋ ਸਕਦਾ ਹੈ? ਜੋ ਵਾਅਦਾ ਨਹੀਂ ਉਹ ਤਦ ਫਿਰ ਜੇ ਉਸ ਦਿਨ ਦਾ ਵਾਅਦਾ ਮੇਰੀ ਸੇਵਕਾਈ ਵਿੱਚ ਪ੍ਰਮਾਣਿਤ ਹੁੰਦਾ ਹੈ, ਯੇਸੂ ਨੇ ਕਿਹਾ, ਤਾਂ ਮੈਂ ਉਹੀ ਹਾਂ। ਇਸ ਲਈ ਜੇ ਤੁਸੀਂ ਮੁਸ਼ਕਲ ਨਾਲ ਵੀ ਇਹ ਵਿਸ਼ਵਾਸ ਨਹੀਂ ਕਰ ਸਕਦੇ ਹੋ ਕਿ ਮੈਂ ਕੌਣ ਹਾਂ, ਤਾਂ ਫਿਰ ਉਹਨਾਂ ਕੰਮਾਂ ਵੱਲ ਵੇਖੋ ਜਿਨ੍ਹਾਂ ਦਾ ਵਾਅਦਾ ਅੱਜ ਦੇ ਦਿਨ ਲਈ ਕੀਤਾ ਗਿਆ ਹੈ। ਆਮੇਨ। ਉਹਨਾਂ ਵਾਅਦਾ ਕੀਤੇ ਹੋਏ ਕੰਮਾਂ ਵੱਲ ਵੇਖੋ, ਜੇ ਉਹਨਾਂ ਵਿੱਚੋਂ ਹਰ ਇੱਕ ਕੰਮ ਮੇਰੇ ਵਿੱਚ ਪੂਰਾ ਨਹੀਂ ਹੁੰਦਾ, ਤਾਂ ਫਿਰ ਮੇਰਾ ਵਿਸ਼ਵਾਸ ਨਾ ਕਰੋ, ਕਿਉਂਕਿ ਮੈਂ ਤੁਹਾਨੂੰ ਗਲਤ ਦੱਸਿਆ ਹੈ। ਤੁਸੀਂ ਮੇਰਾ ਵਿਸ਼ਵਾਸ ਨਹੀਂ ਕਰ ਸਕਦੇ ਹੋ। ਜਰਾ ਦੇਖੋ ਬਾਈਬਲ ਕੀ ਕਹਿੰਦੀ ਹੈ ਕਿ ਇਹਨਾਂ ਦਿਨਾਂ ਵਿੱਚ ਉਹ ਕੀ ਹੋਵੇਗਾ। ਜੇ ਨਹੀਂ ਹੋ ਰਿਹਾ ਹੈ ਤਾਂ ਫਿਰ ਇਹ ਠੀਕ ਨਹੀਂ ਹੈ। ਜੇ ਝੂਠੀਆਂ ਚੀਜ਼ਾਂ ਇੱਥੇ ਨਹੀਂ ਹਨ ਅਤੇ ਬਾਕੀ ਹੋਰ ਸਾਰੀਆਂ ਚੀਜ਼ਾਂ ਅਤੇ ਉਹ ਕੰਮ ਜਿਹੜੇ ਹੋਣੇ ਚਾਹੀਦੇ ਹਨ ਜੇ ਇੱਥੇ ਨਹੀਂ ਹੋ ਰਹੇ ਹਨ ਤਾਂ ਫਿਰ ਮੈਂ ਗਲਤ ਹਾਂ। ਪਰ ਜੇ ਇਹ ਇਸੇ ਤਰ੍ਹਾਂ ਹਨ, ਯਿਸੂ ਨੇ ਕਿਹਾ ਤਾਂ ਫਿਰ ਉਹ ਮੈਂ ਹੀ ਹਾਂ। ਆਮੇਨ। ਜਿਸ ਦੀ ਆਮਦ ਦਾ ਵਾਅਦਾ ਕੀਤਾ ਗਿਆ ਸੀ ਮੈਂ ਉਹੀ ਹਾਂ। ਉਹ ਮੇਰਿਆ ਉਹੀ ਕੰਮ ਜਿਨ੍ਹਾਂ ਦਾ ਵਾਅਦਾ ਉਸਦੇ ਦਿਨਾਂ ਵਿੱਚ ਕੀਤਾ ਗਿਆ ਸੀ। ਉਸਦੇ ਮਸੀਹਾ ਹੁਣ ਪ੍ਰਮਾਣਿਤ ਕਰ ਰਹੇ ਸਨ ਕਿ ਤੁਸੀਂ ਉਸਦਾ ਵਿਸ਼ਵਾਸ ਨਹੀਂ ਕਰਦੇ ਹੋ। ਅੱਛਾ ਹੁਣ ਭਾਈ ਜੀ, ਜੇ ਲੂਕਾ 17:30 ਦੇ ਕੰਮ ਜੋ ਯਿਸੂ ਮਸੀਹ ਦਾ ਵਾਅਦਾ ਹੈ ਕਿ ਉਸਦੀ ਆਮਦ ਤੋਂ ਠੀਕ ਪਹਿਲਾਂ ਕਿ ਸੰਸਾਰ ਵਾਪਸ ਡੂਬ ਵਾਲੀ ਹਾਲਤ ਵਿੱਚ ਚਲਾ ਜਾਵੇਗਾ ਅਤੇ ਸੰਦੇਸ਼ ਵਾਹਕ ਬਾਹਰ ਜਾਣਗੇ ਅਤੇ ਠੀਕ ਉਸੇ ਤਰ੍ਹਾਂ ਦੇ ਹਾਲਾਤ ਹੋਣਗੇ, ਜੇ ਉਹ ਨਹੀਂ ਹੋ ਰਹੇ ਹਨ ਤਾਂ ਫਿਰ ਇਹ ਵਿਸ਼ਵਾਸ ਨਾ ਕਰੋ ਕਿ ਮੈਂ ਤੁਹਾਨੂੰ ਸੱਚ ਦੱਸਿਆ ਹੈ। ਪਰ ਜੇ ਇਹ ਉਸੇ ਤਰ੍ਹਾਂ ਹੋ ਰਿਹਾ ਹੈ ਤਾਂ ਫਿਰ ਵਿਸ਼ਵਾਸ ਕਰੋ ਕਿ ਇਹ ਉਹੀ ਹੈ, ਮਨੁੱਖ ਦੇ ਪੁੱਤਰ ਦੇ ਪ੍ਰਗਟ ਹੋਣ ਦੇ ਦਿਨੀ। ਆਮੇਨ। ਮਨੁੱਖ ਦਾ ਪੁੱਤਰ ਮਨੁੱਖੀ ਦੇਹ ਵਿੱਚ ਪ੍ਰਗਟ ਹੋਵੇਗਾ। ਤੁਸੀਂ ਕਲੀਸਿਯਾ ਦੇ ਲੋਕੋ, ਇਹ ਠੀਕ ਧੂਮ ਦੇ ਦਿਨਾਂ ਤੋਂ ਠੀਕ ਪਹਿਲਾਂ ਵਾਲੀ ਹਾਲਤ ਹੈ। ਉਹਨਾਂ ਸਾਰਿਆਂ ਵਿੱਚੋਂ ਇੱਕ ਬੁਲਾਇਆ ਹੋਇਆ ਚੁੰਡ ਬਾਹਰ ਬੈਠਾ ਹੈ ਅਤੇ ਪਰਮੇਸ਼ਵਰ ਦੇ ਵਾਅਦੇ ਦਾ ਵਿਸ਼ਵਾਸ ਕਰ ਰਿਹਾ ਹੈ। ਮਹਿਮਾ ਹੋਵੇ। ਤਦ ਉਹ ਕੰਮ ਜਿਹੜੇ ਪਵਿੱਤਰ ਆਤਮਾ ਅੱਜ ਕਰ ਰਿਹਾ ਹੈ, ਇਹਨਾਂ ਨਾ ਫੇਲ ਹੋਣ ਵਾਲੇ ਦਰਸ਼ਨਾਂ ਨਾਲ, ਨਾ ਫੇਲ ਹੋਣ ਵਾਲੇ ਵਾਅਦਿਆਂ ਨਾਲ, ਚੇਲਿਆਂ ਵਾਲੇ ਚਿੰਨ੍ਹਾਂ ਨਾਲ ਜਿਨ੍ਹਾਂ ਦਾ ਬਾਈਬਲ ਵਿੱਚ ਮਲਾਕੀ 4 ਅਤੇ ਪ੍ਰਕਾਸ਼ ਦੀ ਪੋਥੀ 10 ਵਿੱਚ ਵਾਅਦਾ ਕੀਤਾ ਗਿਆ ਹੈ ਅਤੇ ਉਹਨਾਂ ਵਿੱਚੋਂ ਸਾਰੇ ਪੂਰੇ ਹੋ ਗਏ ਹਨ ਅਤੇ ਵਿਗਿਆਨ ਦੁਆਰਾ ਅਤੇ ਹੋਰ ਦੂਸਰੇ ਤਰੀਕਿਆਂ ਨਾਲ ਸਿੱਧ ਕੀਤੇ ਗਏ ਹਨ। ਅਤੇ ਜੇ ਮੈਂ ਤੁਹਾਨੂੰ ਸੱਚ ਨਹੀਂ ਦੱਸਿਆ ਹੈ ਤਾਂ ਇਹ ਚੀਜ਼ਾਂ ਨਾ ਹੋਈਆਂ ਹੁੰਦੀਆਂ, ਅਤੇ ਜੇ ਮੈਂ ਤੁਹਾਨੂੰ ਸੱਚ ਦੱਸਿਆ ਹੈ ਤਾਂ ਉਹ ਇਸ ਗੱਲ ਦਾ ਸਬੂਤ ਦੇਣਗੇ ਕਿ ਸੱਚਾਈ ਹੈ। ਉਹ ਕੱਲ, ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਹੈ ਅਤੇ ਉਸਦੇ ਆਤਮਾ ਦਾ ਪ੍ਰਗਟੀਕਰਨ ਇੱਕ ਦੁਲਹਨ ਨੂੰ ਉਠਾ ਕੇ ਲੈ ਕੇ ਜਾ ਰਿਹਾ ਹੈ। ਆਓ ਉਸ ਵਿਸ਼ਵਾਸ ਨੂੰ, ਪ੍ਰਕਾਸ਼ ਨੂੰ ਆਪਣੇ ਹਿਰਦੇ ਵਿੱਚ ਡਿੱਗ ਲੈਣ ਦਿਓ ਕਿ ਇਹੀ ਉਹ ਸਮਾਂ ਹੈ। ਆਓ ਪ੍ਰਾਰਥਨਾ ਕਰੀਏ।
Dear God, who was manifested in the flesh in the person of Jesus Christ,
ਪਿਆਰੇ ਪਰਮੇਸ਼ਵਰ, ਜੋ ਯਿਸੂ ਮਸੀਹ ਦੇ ਸਰੀਰ ਵਿੱਚ ਪ੍ਰਗਟ ਹੋਇਆ, ਜਿਹੜਾ ਲਿਖਤਾਂ ਦੇ ਅਨੁਸਾਰ ਤੀਸਰੇ ਦਿਨ ਮੁਰਦਿਆਂ ਵਿੱਚੋਂ ਜੀ ਉੱਠਿਆ ਅਤੇ ਉਤਾਂਹ ਉਠਾਇਆ ਗਿਆ ਅਤੇ ਆਪਣੇ ਚੇਲਿਆਂ ਨੂੰ ਸਾਰੇ ਸੰਸਾਰ ਵਿੱਚ ਚੇਲੇ ਬਣਾਉਣ ਲਈ ਭੇਜਿਆ ਅਤੇ ਕਿਹਾ ਵਿਸ਼ਵਾਸੀਆਂ ਦੇ ਨਾਲ ਇਹ ਚਿੰਨ ਹੋਣਗੇ। ਪਰਮੇਸ਼ਵਰ, ਅੱਜ ਦੀ ਪੈਂਟੀਕਾਸਟਲ ਕਲੀਸਿਯਾ ਲਈ ਵਰਦਾਨਾਂ ਦੀ ਬਹਾਲੀ ਹੈ। ਹੋਣ ਦੇ ਪ੍ਰਭੂ, ਉਹ ਆਦਮੀ ਉਹਨਾਂ ਵਿੱਚੋਂ ਸ਼ਾਇਦ ਅੱਜ ਇੱਥੇ ਮੌਜੂਦ ਹਨ, ਉਹਨਾਂ ਵਿੱਚੋਂ ਕੁਝ ਸੰਸਾਰ ਵਿੱਚ ਟੇਪਾਂ ਸੁਣ ਰਹੇ ਹਨ, ਹੋਣ ਦੇ ਕਿ ਉਹ ਇਹ ਮਹਿਸੂਸ ਕਰਨ ਕਿ ਇਹ ਦੁਲਹਨ ਦੇ ਬਾਹਰ ਬੁਲਾਏ ਜਾਣ ਦਾ ਸਮਾਂ ਹੈ, ਨਾ ਕਿ ਇੱਕ ਪੈਂਟੀਕਾਸਟਲ ਸੰਦੇਸ਼ ਦਾ। ਪੈਂਟੀਕਾਸਟਲ ਸੰਦੇਸ਼ ਕਲੀਸਿਯਾ ਵਿੱਚ ਵਾਪਸ ਵਰਦਾਨਾਂ ਦੀ ਬਹਾਲੀ ਲਈ ਸੀ, ਪਰ ਇਹ ਦੁਲਹਨ ਦੀ ਬੁਲਾਹਟ ਲਈ ਇੱਕ ਹੋਰ ਮੈਸੇਜ ਹੈ। ਸਦੂਮ ਅਤੇ ਅਮੂਰਾ ਦੇ ਭਸਮ ਕੀਤੇ ਜਾਣ ਤੋਂ ਪਹਿਲਾਂ ਇੱਕ ਸੰਦੇਸ਼ ਦਾ ਆਉਣਾ ਸੀ। ਪਿਆਰੇ ਪਰਮੇਸ਼ਵਰ, ਉਹਨਾਂ ਨੂੰ ਸਮਝ ਲੈਣ ਦੇ। ਮੈਂ ਵਿਸ਼ਵਾਸ ਦੇ ਦੁਆਰਾ ਪ੍ਰਤੀਤ ਕਰਦਾ ਹਾਂ, ਕਿਉਂਕਿ ਇਹ ਤੇਰੇ ਆਤਮਾ ਦੇ ਦੁਆਰਾ ਪਰਮੇਸ਼ਵਰ ਦੇ ਵਚਨ ਵਿੱਚੋਂ ਪ੍ਰਮਾਣਿਤ ਕਰਕੇ ਸਾਰੇ ਸੰਸਾਰ ਉੱਪਰ ਪ੍ਰਗਟ ਕੀਤਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ, ਪ੍ਰਭੂ ਤੇਰੇ ਝੁੰਡ ਛੋਟੇ ਹੀ ਰਹਿੰਦੇ ਹਨ, ਪਰ ਤੂੰ ਕਿਹਾ ਹੈ ਹੇ ਛੋਟੇ ਝੁੰਡ ਨਾ ਡਰ, ਤੇਰੇ ਪਿਤਾ ਨੂੰ ਪਸੰਦ ਆਇਆ ਕਿ ਰਾਜ ਤੈਨੂੰ ਦੇਵੇ। ਇਸ ਲਈ ਮੈਂ ਪ੍ਰਾਰਥਨਾ ਕਰਦਾ ਹਾਂ ਪਰਮੇਸ਼ਵਰ, ਕਿ ਲੋਕ ਆਪਣੇ ਮਨੁੱਖੀ ਬੁੱਧੀ ਵਿੱਚੋਂ ਬਾਹਰ ਨਿਕਲ ਕੇ ਦੇਖਣ, ਜਿਸ ਨੂੰ ਉਹ ਠੀਕ ਸਮਝਦੇ ਹਨ ਉਸ ਵਿੱਚੋਂ ਬਾਹਰ ਨਿਕਲ ਕੇ ਦੇਖਣ ਅਤੇ ਲਿਖਤਾਂ ਵਿੱਚ ਵੇਖਣ। ਅਤੇ ਜਿਸ ਤਰ੍ਹਾਂ ਪਿਛਲੀ ਰਾਤ ਕਿਹਾ ਗਿਆ ਸੀ, ਹੁਣ ਦੇ ਕੇ ਇੱਥੇ ਲੋਕ ਉਸੇ ਤਰ੍ਹਾਂ ਹੀ ਸੋਚਣ ਜਿਸ ਤਰ੍ਹਾਂ ਬਾਬਲ ਦੇ ਨਾਸ਼ ਦੇ ਦਿਨਾਂ ਵਿੱਚ ਰਾਣੀ ਨੇ ਸੋਚਿਆ ਸੀ।
There is a man among you named Daniel.
ਉਸਨੇ ਕਿਹਾ ਤੁਹਾਡੇ ਵਿੱਚ ਦਾਨੀਅਲ ਨਾਮ ਦਾ ਇੱਕ ਮਨੁੱਖ ਹੈ ਜਿਹੜਾ ਤੇਰੇ ਪਿਤਾ ਦੇ ਰਾਜ ਵਿੱਚ ਸੀ, ਪੈਂਟੀਕਾਸਟਲ ਪਿਤਾ ਉਸਦੇ ਰਾਜ ਵਿੱਚ ਸੀ ਅਤੇ ਉਹ ਸਾਰੀ ਸ਼ੱਕ ਨੂੰ ਖਤਮ ਕਰਨ ਵਾਲਾ ਸੀ। ਇਸ ਲਈ ਮੈਂ ਪ੍ਰਾਰਥਨਾ ਕਰਦਾ ਹਾਂ ਪਰਮੇਸ਼ਵਰ, ਹੁਣ ਦੇ ਕਿ ਪਵਿੱਤਰ ਆਤਮਾ ਜਿਹੜਾ ਪੈਂਟੀਕਾਸਟਲ ਰਾਜ ਵਿੱਚ ਸੀ, ਜੋ ਮਾਰਟਿਨ ਲੂਥਰ, ਜੌਨ ਵੈਜਲੀ, ਜੌਨ ਸਮਿਥ ਅਤੇ ਅਲੈਗਜ਼ੈਂਡਰ ਕੈਂਪਬੈਲ ਦੇ ਸਮਿਆਂ ਵਿੱਚੋਂ ਹੋ ਕੇ ਹੇਠਾਂ ਆਇਆ ਹੈ।
He's a dissolver. He dissolved the thoughts and the
ਉਹ ਵਿਚਾਰਾਂ ਨੂੰ ਖਤਮ ਕਰਨ ਵਾਲਾ ਹੈ ਅਤੇ ਉਸਨੇ ਲੂਥਰ ਦੇ ਦਿਨਾਂ ਵਿਚ ਲੋਕਾਂ ਨੂੰ ਕਿਹਾ ਕਿ ਧਰਮੀ ਨਿਹਚਾਂ ਨਾਲ ਬਚਾਇਆ ਜਾਵੇਗਾ। ਮੈਥੋਡਿਸਟਾਂ ਦੇ ਸਮੇਂ ਵਿਚ ਉਹਨੇ ਸਾਰੇ ਸ਼ੱਕ ਮਿਟਾ ਦਿੱਤੇ, ਉਹ ਪਵਿੱਤਰ ਠਹਿਰਾਏ ਜਾਣੇ ਚਾਹੀਦੇ ਹਨ। ਅਤੇ ਪੈਂਟੀਕਾਸਟਾਂ ਦੇ ਦਿਨਾਂ ਵਿਚ ਉਹ ਪ੍ਰਾਈ ਭਾਸ਼ਾ ਵਿਚ ਬੋਲੇ ਅਤੇ ਆਤਮਾ ਦੁਆਰਾ ਰੱਬੀ ਚੰਗਾਈ ਅਤੇ ਹੋਰ ਦੂਸਰੇ ਕੰਮਾਂ ਦਾ ਪ੍ਰਗਟੀਕਰਨ ਕੀਤਾ ਗਿਆ। ਇਸਨੇ ਪੈਂਟੀਕਾਸਟਾਂ ਦੇ ਦਿਲਾਂ ਦੇ ਸਾਰੇ ਸ਼ੱਕ ਮਿਟਾ ਦਿੱਤੇ, ਪਰ ਹੇ ਪਰਮੇਸ਼ਵਰ, ਉਹ ਜਥੇਬੰਦ ਹੋ ਗਏ, ਉਹ ਠੀਕ ਪਿੱਛੇ ਮੁੜ ਗਏ ਅਤੇ ਮਨੁੱਖ ਦੇ ਵਿਚਾਰਾਂ ਨੂੰ ਲੈਣ ਲੱਗ ਪਏ ਹਨ। ਇਸ ਲਈ ਜਦ ਹੁਣ ਦੁਲਹਨ ਨੂੰ ਬੁਲਾਇਆ ਜਾ ਰਿਹਾ ਹੈ, ਜਿਵੇਂ ਤੂੰ ਇੱਥੇ ਲਿਖਤਾਂ ਵਿਚ ਵਾਅਦਾ ਕੀਤਾ ਹੈ, ਅਸੀਂ ਇਸ ਨੂੰ ਹਰ ਰਾਤ ਦੁਨੀਆ ਸਾਹਮਣੇ ਪੜ ਰਹੇ ਹਾਂ ਅਤੇ ਅਸੀਂ ਆਪਣੀਆਂ ਅੱਖਾਂ ਨਾਲ ਦੇਖ ਰਹੇ ਹਾਂ। ਪਰਮੇਸ਼ਵਰ ਹੋਣ ਦੇ ਕੇ ਲੋਕਾਂ ਦੇ ਦਿਲਾਂ ਵਿਚਲੇ ਸਾਰੇ ਸ਼ੱਕ ਨੂੰ ਮਿਟਾ ਦੇਵੇ। ਹੋਣ ਦੇ ਕਿ ਉਹ ਛੇਤੀ ਹੀ ਪੁੱਤਰ ਰੂਪੀ ਸੂਰਜ ਦੇ ਸਾਹਮਣੇ ਪੱਕਣ ਲਈ ਆ ਜਾਣ, ਤਾਂ ਕਿ ਉਹ ਦਾਣਿਆਂ ਦੇ ਰੂਪ ਵਿਚ ਭਰੋਲੇ ਵਿਚ ਜਮ੍ਹਾਂ ਕੀਤੇ ਜਾਣ, ਨਾ ਕਿ ਉਸ ਬਾਕੀ ਰਹਿੰਦੇ ਕੱਖਾਂ ਵਿਚ ਸਾੜੇ ਜਾਣ ਲਈ ਪਿੱਛੇ ਰਹਿ ਜਾਣ, ਪਰ ਹੋਣ ਦੇ ਕਿ ਉਹ ਅੱਜ ਰਾਤ ਭਰੋਲੇ ਵਿਚ ਆ ਜਾਣ, ਯਿਸੂ ਮਸੀਹ ਦੇ ਨਾਮ ਵਿਚ, ਆਮੀਨ। ਤੁਸੀਂ ਧਿਆਨ ਨਾਲ ਸੁਣਿਆ ਹੈ, ਇਸ ਲਈ ਤੁਹਾਡਾ ਧੰਨਵਾਦ। ਪਰਮੇਸ਼ਵਰ ਨੂੰ ਆਪਣੇ ਹਿਰਦਿਆਂ ਨਾਲ ਗੱਲ ਕਰਨ ਦਿਓ। ਹੁਣ ਕੀ ਤੁਸੀਂ, ਅਸੀਂ ਪ੍ਰਾਰਥਨਾ ਕਾਰਡ ਵੰਡ ਦਿੱਤੇ ਹਨ, ਹੁਣ ਅਸੀਂ 20 ਮਿੰਟ ਪ੍ਰਾਰਥਨਾ ਪੰਕਤੀ ਲਈ 20 ਮਿੰਟ ਲਗਾਵਾਂਗੇ। ਅਸੀਂ ਜਲਦੀ ਜਲਦੀ ਪ੍ਰਾਰਥਨਾ ਪੰਕਤੀ ਬਣਾ ਕੇ ਮੰਚ ਉੱਪਰ ਪ੍ਰਾਰਥਨਾ ਕਰਨੀ ਚਾਹੁੰਦੇ ਹਾਂ। ਅਤੇ ਹੁਣ ਮੈਨੂੰ ਨਹੀਂ ਪਤਾ ਹੈ ਕਿ ਕਿੰਨੇ ਪ੍ਰਾਰਥਨਾ ਕਾਰਡ ਵੰਡੇ ਗਏ ਹਨ। ਮੈਂ ਬਿੱਲੀ ਤੋਂ ਇੱਕ ਵੀ ਗੱਲ ਨਹੀਂ ਪੁੱਛੀ ਹੈ, ਮੈਂ ਬਸ ਇਹ ਕਿਹਾ ਕਿ ਤੂੰ ਵੰਡ ਦੇਵੇਂਗਾ, ਉੱਥੇ ਹੇਠਾਂ ਜਾ ਕੇ ਕੁਝ ਪ੍ਰਾਰਥਨਾ ਕਾਰਡ ਵੰਡ ਦੇ। ਅਤੇ ਵਾਪਸ ਆਇਆ ਤੇ ਥੋੜੀ ਦੇਰ ਪਹਿਲਾਂ ਆਪਣੀ ਮਾਂ ਨੂੰ ਅਤੇ ਮੈਨੂੰ ਅਤੇ ਉਹਨਾਂ ਨੂੰ ਉੱਪਰ ਲਿਆਇਆ ਸੀ। ਮੈਂ ਅੱਛਾ, ਕੀ ਤੂੰ 100 ਤੋਂ ਸ਼ੁਰੂ ਕੀਤਾ ਹੈ ਜਾਂ 1 ਤੋਂ ਜਾਂ ਫਿਰ 1 ਤੋਂ 100 ਤੱਕ ਜਾਂ ਕਿੱਥੋਂ ਕੀਤਾ ਹੈ? 1 ਤੋਂ 100 ਤੱਕ, ਅੱਛਾ ਠੀਕ ਹੈ। ਪ੍ਰਾਰਥਨਾ ਕਾਰਡ ਨੰਬਰ 1 ਉੱਪਰ ਆ ਜਾਓ, ਇਹ ਤੁਹਾਨੂੰ ਮਿਲ ਗਿਆ ਹੈ, ਆਪਣਾ ਹੱਥ ਉੱਪਰ ਉਠਾਓ ਤਾਂ ਕਿ ਮੈਂ ਦੇਖ ਸਕਾਂ। ਜੇ ਤੁਸੀਂ ਨਹੀਂ, ਜੇ ਤੁਸੀਂ ਖੜੇ ਨਹੀਂ ਹੋ ਸਕਦੇ ਤਾਂ ਅਸੀਂ ਤੁਹਾਡੀ ਸਹਾਇਤਾ ਕਰਾਂਗੇ। ਪ੍ਰਾਰਥਨਾ ਕਾਰਡ ਨੰਬਰ 1, ਜਲਦੀ ਨਾਲ, ਇਹ ਕੌਣ ਸੀ ਤੁਸੀਂ ਕੀ ਕਿਹਾ? ਇਹ ਨੰਬਰ 1, ਇਹ ਔਰਤ ਇੱਥੇ ਹੈ, ਕੀ ਤੁਹਾਡੇ ਕੋਲ ਕਾਰਡ ਹੈ? ਔਰਤ, ਕੀ ਤੁਸੀਂ ਠੀਕ ਇੱਥੇ ਉੱਪਰ ਆਓਗੇ? ਇਹ ਨੰਬਰ 2, ਕੀ ਤੁਹਾਨੂੰ ਮਿਲਿਆ ਹੈ? ਕਿਸੇ ਕੋਲ ਹੋਵੇ ਆਪਣੇ ਹੱਥ ਜਲਦੀ ਉੱਪਰ ਉਠਾਓ। ਔਰਤ, ਠੀਕ ਇੱਥੇ ਉੱਪਰ ਆ ਜਾਓ। ਨੰਬਰ 3, ਕਾਰਡ ਮਿਲ ਗਿਆ ਹੈ, ਤੁਹਾਨੂੰ ਕਾਰਡ ਮਿਲ ਗਿਆ ਹੈ? ਤੁਹਾਡੇ ਸਾਰਿਆਂ ਵਿੱਚੋਂ ਕਿਸੇ ਕੋਲ ਵੀ ਇਹਨਾਂ ਨੰਬਰਾਂ ਵਾਲੇ ਨਹੀਂ ਹਨ? ਹੂੰ, ਠੀਕ ਹੈ, ਤੁਹਾਡੇ ਕੋਲ ਇਹ ਨਹੀਂ ਹੈ। 3, 4, 5, ਇਹ 1, 2, 3, 4, 5, ਆਓ ਉੱਥੇ, 1, 2, 3, 4, 5, ਦੇਖੀਏ, ਇਹ ਠੀਕ ਹੈ, ਉਹ ਇੱਥੇ ਹਨ। 5, 6, 7, 8, 9, 10, ਠੀਕ ਹੈ, ਲਾਈਨ ਬਣਾ ਲਓ, ਲਾਈਨ ਬਣਾਉਣੀ ਸ਼ੁਰੂ ਕਰ ਦਿਓ। ਹੁਣ ਜੇ ਤੁਸੀਂ ਨਹੀਂ ਆ ਸਕਦੇ ਹੋ, ਇਸ ਤਰ੍ਹਾਂ ਆਪਣਾ ਹੱਥ ਹਿਲਾਓ ਤਾਂ ਕਿ ਉਹ ਤੁਹਾਡੀ ਸਹਾਇਤਾ ਕਰ ਸਕਣ। ਮੈਂ ਇਹਨਾਂ ਲੋਕਾਂ ਨੂੰ ਇੱਥੇ ਪੁੱਛਿਆ ਹੈ, ਉਹਨਾਂ ਕੋਲ ਕਾਰਡ ਨਹੀਂ ਹਨ, ਤੁਹਾਡੇ ਕੋਲ ਨਹੀਂ ਹਨ, ਮੈਂ ਤੁਹਾਨੂੰ ਪੁੱਛ ਰਿਹਾ ਹਾਂ। ਹੁਣ ਇੱਥੇ ਜਿਹੜੇ ਅਪਾਹਜ ਲੋਕ ਹਨ, ਮੈਂ ਉਸਦੇ ਜਲਦੀ ਆਉਣ ਦੀ ਆਸ ਕਰਦਾ ਹਾਂ, ਕਿਉਂਕਿ ਮੈਂ ਉਸਨੂੰ ਜਲਦੀ ਕਿਹਾ ਸੀ। ਹੁਣ ਤੁਹਾਡੇ ਵਿੱਚੋਂ ਕਿਸੇ ਕੋਲ ਵੀ ਕਾਰਡ ਨਹੀਂ ਹੈ? ਜੇ ਤੁਹਾਡੇ ਕੋਲ ਉਹ ਵਿਸ਼ਵਾਸ ਹੈ ਜੋ ਮੈਂ ਸਿਖਾਇਆ ਹੈ, ਦੇਖੋ ਜੇ ਤੁਹਾਡੇ ਉੱਪਰ ਪ੍ਰਗਟ ਹੋਇਆ ਹੈ, ਇਹ ਠੀਕ ਹੈ। ਜੇ ਤੁਹਾਡੇ ਉੱਪਰ ਪ੍ਰਗਟ ਨਹੀਂ ਹੋਇਆ ਹੈ, ਤਾਂ ਭਾਵੇਂ ਤੁਸੀਂ ਦਰਜਣਾ ਵਾਰ ਪ੍ਰਾਰਥਨਾ ਪੰਕਤੀ ਵਿੱਚ ਆਓ, ਇਸ ਨਾਲ ਤੁਹਾਨੂੰ ਕੋਈ ਲਾਭ ਨਹੀਂ ਹੋਵੇਗਾ। ਤੁਹਾਨੂੰ ਇਹ ਪਤਾ ਹੈ ਕਿ ਤੁਸੀਂ ਇਸ ਦਾ ਵਿਸ਼ਵਾਸ ਕਰਦੇ ਹੋ? ਵੇਖਿਆ, ਮੈਂ ਪ੍ਰਾਰਥਨਾ ਕਰ ਸਕਦਾ ਹਾਂ, ਮੈਂ ਜੋ ਵੀ ਕਰ ਸਕਦਾ ਹਾਂ ਕਰਾਂਗਾ। ਮੈਂ ਆਪਣੇ ਗੋਡਿਆਂ ਪਾਰ ਹੋ ਕੇ ਤੁਹਾਡੇ ਉੱਪਰ ਹੱਥ ਰੱਖਾਂਗਾ, ਤੁਹਾਡੇ ਉੱਪਰ ਤੇਲ ਮਲਾਂਗਾ, ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਪ੍ਰਾਰਥਨਾ ਕਰਾਂਗਾ। ਜਾਂ ਤੱਕ ਪਰਮੇਸ਼ਵਰ ਆਪਣੀ ਕਿਰਪਾ ਨਾਲ ਤੁਹਾਡੇ ਹਿਰਦੇ ਵਿੱਚ ਪ੍ਰਗਟ ਨਹੀਂ ਕਰ ਦਿੰਦਾ ਕਿ ਇਹ ਜਾ ਚੁੱਕਿਆ ਹੈ, ਤਾਂ ਹੀ ਇਹ ਹੋਵੇਗਾ। ਤੁਹਾਡੇ ਲਾਈਨ ਵਿੱਚ ਜਾਂ ਕਿਤੇ ਹੋਰ ਆਉਣ ਦੀ ਵੀ ਜ਼ਰੂਰਤ ਨਹੀਂ ਹੁੰਦੀ ਹੈ, ਇਹ ਤਾਂ ਬਸ ਕਿਸੇ ਨਾ ਕਿਸੇ ਤਰ੍ਹਾਂ ਹੋ ਜਾਂਦਾ ਹੈ। ਠੀਕ ਹੈ, 4, 1, 2, 3, 4, 5, 6, 7, 8, 9, 10, 11, 12, 13, 14, 15, ਠੀਕ ਹੈ, 16, 17, 18, 19, 20, ਕੀ ਕੋਈ ਅਜਿਹਾ ਹੈ ਜਿਸ ਦਾ ਨਾਮ ਮੈਂ ਪੁਕਾਰਿਆ ਹੋਵੇ ਅਤੇ ਉਸਦੇ ਕੋਲ ਕਾਰਡ ਹੋਵੇ ਅਜੇ ਉੱਠ ਨਾ ਸਕਦਾ ਹੋਵੇ? ਆਪਣਾ ਹੱਥ ਉਠਾਓ, ਕਾਰਡ ਮਿਲਿਆ ਹੈ ਪਰ ਖੜੇ ਨਹੀਂ ਹੋ ਸਕਦੇ। ਠੀਕ ਹੈ, ਸਿਰਫ ਵਿਸ਼ਵਾਸ ਕਰੋ। ਮੈਂ ਵਿਚਾਰੀ ਛੋਟੀ ਬੁੱਢੀ ਅੰਨਾ ਜੀ ਨੂੰ ਬੈਠੀ ਦੇਖ ਸਕਦਾ ਹਾਂ, ਉਹ ਲਗਭਗ ਸਾਰੀ ਰਾਤ ਸੰਗੀਤ ਵਜਾਉਂਦੀ ਰਹਿੰਦੀ ਹੈ। ਮੈਂ ਚਾਹੁੰਦਾ ਹਾਂ ਕਿ ਹਰ ਕੋਈ ਚੁੱਪ ਚਾਪ ਅਤੇ ਆਦਰ ਸਹਿਤ ਰਹੇ, ਜਿਵੇਂ ਤੁਹਾਨੂੰ ਪਤਾ ਹੈ। ਹੁਣ ਮੈਂ ਸੋਚਦਾ ਹਾਂ ਕਿ ਪ੍ਰਾਰਥਨਾ ਕਾਰਡ ਨੰਬਰ 1 ਤੋਂ 15 ਸੀ, ਸਿਰਫ ਵਿਸ਼ਵਾਸ ਕਰੋ। ਇੱਥੇ ਥੋੜੀ ਭੀੜ ਵੱਧ ਰਹੀ ਹੈ, ਇਸ ਲਈ ਆਓ ਸ਼ੁਰੂ ਕਰੀਏ। ਤੁਸੀਂ ਕੀ ਕਹਿੰਦੇ ਹੋ? ਸੰਭਵ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਹੁਣ ਇੱਥੇ ਤੁਸੀਂ ਬਹੁਤ ਸਾਰੇ ਹੋ ਗਏ ਹੋ ਤੁਸੀਂ ਉਨਿਆਂ ਤੋਂ ਵੱਧ ਹੋ ਜਿਨ੍ਹਾਂ ਨੂੰ ਅਸੀਂ ਬੁਲਾਇਆ ਹੈ ਇਹ ਠੀਕ ਹੈ ਜਿੱਥੇ ਕਿਤੇ ਵੀ ਤੁਸੀਂ ਹੋ ਸ਼ਾਂਤ ਖੜੇ ਰਹੋ ਇੱਕ ਵੀ ਨਾ ਕਰੇ ਤੁਹਾਨੂੰ ਮਿਲ ਜਾਵੇਗਾ ਤੁਹਾਨੂੰ ਪ੍ਰਾਰਥਨਾ ਲਈ ਮਿਲ ਜਾਵੇਗਾ ਪਰ ਜਰਾ ਦੇਖੋ ਤਦ ਤੱਕ ਜਰਾ ਉਡੀਕ ਕਰੋ ਜਦੋਂ ਤੁਹਾਡਾ ਨੰਬਰ ਬੋਲਦੇ ਹਨ ਫਿਰ ਤੁਸੀਂ ਜਾਣਦੇ ਹੋ ਸਾਡੇ ਕੋਲ ਇੱਥੇ ਬਹੁਤ ਜ਼ਿਆਦਾ ਖੜੇ ਨਹੀਂ ਹੋਣਗੇ ਜੇ ਪ੍ਰਭੂ ਕੁਝ ਕਰਨਾ ਚਾਹੁੰਦਾ ਹੈ ਤਾਂ ਤੁਹਾਨੂੰ ਛੱਡ ਕੇ ਬਾਕੀ ਲੋਕ ਅੰਨੇ ਕਰ ਦਿੱਤੇ ਜਾਂਦੇ ਹਨ ਤਾਂ ਉਸ ਨੂੰ ਨਹੀਂ ਦੇਖ ਸਕਦੇ ਹਨ ਅਤੇ ਸਿਰਫ ਤੁਸੀਂ ਉਸ ਨੂੰ ਦੇਖ ਸਕਦੇ ਹੋ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਹੁਣ ਆਓ ਰੁਮਾਲਾਂ ਲਈ ਪ੍ਰਾਰਥਨਾ ਕਰੀਏ ਜਦੋਂ ਤਿਆਰੀ ਕਰ ਰਹੇ ਹਨ ਪਿਆਰੇ ਪਰਮੇਸ਼ਵਰ ਇੱਥੇ ਰੁਮਾਲ ਰੱਖੇ ਹੋਏ ਹਨ ਜੋ ਬਿਮਾਰਾਂ ਤੇ ਦੁਖੀਆਂ ਕੋਲੋਂ ਆਏ ਹਨ ਇਸੇ ਵਿਸ਼ਵਾਸ ਦੇ ਬਾਰੇ ਅਸੀਂ ਗੱਲ ਕਰ ਰਹੇ ਸਾਂ ਪ੍ਰਭੂ ਮੈਨੂੰ ਯਾਦ ਹੈ ਤੂੰ ਬਾਈਬਲ ਵਿੱਚ ਯਹੂਦਾ ਦੀ ਪੱਤਰੀ ਵਿੱਚ ਕਿਹਾ ਹੈ ਤੁਸੀਂ ਉਸ ਨਿਹਚਾ ਦੇ ਲਈ ਜਿਹੜੀ ਕੋਈ ਵਾਰ ਸੰਤਾਂ ਨੂੰ ਸੌਂਪੀ ਗਈ ਸੀ ਯਤਨ ਕਰੋ ਅਤੇ ਲੋਕ ਉਹਨਾਂ ਦੇ ਸਰੀਰਾਂ ਤੋਂ ਰੁਮਾਲ ਛੂ ਕੇ ਲੈ ਜਾਂਦੇ ਸਨ ਇਸ ਲਈ ਨਹੀਂ ਕਿ ਉਹ ਕੋਈ ਖਾਸ ਲੋਕ ਸਨ ਪਰ ਇਸ ਲਈ ਕਿਉਂਕਿ ਉਹ ਵਿਸ਼ਵਾਸੀ ਲੋਕ ਸਨ ਉਹ ਦੁੱਖ ਸੁੱਖ ਭੋਗਣ ਵਾਲੇ ਲੋਕ ਸਨ ਜਿਸ ਤਰ੍ਹਾਂ ਅੱਜ ਅਸੀਂ ਵੀ ਹਾਂ ਉਹਨਾਂ ਨੇ ਕਿਹਾ ਏਲੀਆ ਵੀ ਇਸੇ ਤਰ੍ਹਾਂ ਦਾ ਸੀ ਅਤੇ ਉਸਨੇ ਗੰਭੀਰਤਾ ਨਾਲ ਪ੍ਰਾਰਥਨਾ ਕੀਤੀ ਕਿ ਮੀਂਹ ਨਾ ਪਵੇ ਅਤੇ ਪਰਮੇਸ਼ਵਰ ਉਸਨੇ ਅਜਿਹਾ ਇਸ ਲਈ ਕੀਤਾ ਕਿ ਲੋਕ ਤੌਬਾ ਕਰ ਲੈਣ ਤੂੰ ਹੀ ਉਸ ਉੱਪਰ ਪ੍ਰਗਟ ਕੀਤਾ ਸੀ ਕਿ ਤੇਰਾ ਵਚਨ ਪੂਰਾ ਕਰਨ ਲਈ ਉਸ ਤਰੀਕੇ ਨਾਲ ਉਹਨਾਂ ਲੋਕਾਂ ਲਈ ਪ੍ਰਾਰਥਨਾ ਕਰੇ ਕੋਈ ਸ਼ੱਕ ਨਹੀਂ ਹੈ ਕਿ ਤੂੰ ਨਬੀ ਨੂੰ ਦਰਸ਼ਨ ਦਿਖਾਇਆ ਸੀ ਅਤੇ ਪ੍ਰਭੂ ਅੱਜ ਰਾਤ ਮੈਂ ਇਹਨਾਂ ਲੋਕਾਂ ਦੀ ਚੰਗਾਈ ਲਈ ਪ੍ਰਾਰਥਨਾ ਕਰ ਰਿਹਾ ਹਾਂ ਮੈਂ ਏਲੀਆ ਤਾਂ ਨਹੀਂ ਹਾਂ ਉਹਦਾ ਸਵਰਗ ਵਿੱਚ ਉਠਾ ਲਿਆ ਗਿਆ ਸੀ ਪਰ ਉਸਦਾ ਜੀਵਨ ਅਤੇ ਆਤਮਾ ਅੱਜ ਵੀ ਜੀਵਤ ਹੈ ਇਸ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ ਪਿਆਰੇ ਪਰਮੇਸ਼ਵਰ ਕਿ ਤੂੰ ਆਪਣੇ ਲੋਕਾਂ ਦੀਆਂ ਪ੍ਰਾਰਥਨਾਵਾਂ ਦਾ ਉੱਤਰ ਦੇਵੇਗਾ ਹੁਣ ਸਾਡੀਆਂ ਸਭ ਦੀਆਂ ਬੇਨਤੀਆਂ ਨੂੰ ਆਦਰ ਦੇ ਜਦੋਂ ਅਸੀਂ ਇਹਨਾਂ ਰੁਮਾਲਾਂ ਲਈ ਪ੍ਰਾਰਥਨਾ ਕਰਦੇ ਹਾਂ ਤਾਂ ਜਦੋਂ ਇਹਨਾਂ ਨੂੰ ਬਿਮਾਰਾਂ ਉੱਪਰ ਰੱਖਣ ਤਾਂ ਚੰਗੇ ਹੋ ਜਾਣ ਅਸੀਂ ਮਹਿਸੂਸ ਕਰਦੇ ਹਾਂ ਪਿਤਾ ਕਿ ਅਸੀਂ ਮਰ ਰਹੇ ਲੋਕਾਂ ਦੀ ਪੀੜ੍ਹੀ ਵਿੱਚ ਹਾਂ ਅਸੀਂ ਵੱਧ ਰਹੇ ਹਾਂ ਅਸੀਂ ਅਨੰਤਤਾ ਵੱਲ ਵੱਧ ਰਹੇ ਹਾਂ ਸੰਸਾਰ ਪਾਗਲ ਹੋ ਰਿਹਾ ਹੈ ਕਤਲ ਹੋ ਰਹੇ ਹਨ ਛੋਟੀਆਂ ਕੁੜੀਆਂ ਨੂੰ ਟੁਕੜੇ ਕਰਕੇ ਵੱਢਿਆ ਜਾ ਰਿਹਾ ਹੈ ਲੋਕ ਆਦਮੀ ਔਰਤਾਂ ਵਾਂਗੂ ਵਾਲ ਰੱਖ ਰਹੇ ਹਨ ਔਰਤਾਂ ਮਰਦਾਂ ਵਾਂਗੂ ਉਹ ਦੋਗਲੇ ਹੋ ਰਹੇ ਹਨ ਇਹ ਪੀੜ੍ਹੀ ਮਰ ਰਹੀ ਹੈ ਸੰਸਾਰ ਮਰ ਰਿਹਾ ਹੈ ਹਰ ਇੱਕ ਚੀਜ਼ ਮਰ ਰਹੀ ਹੈ ਕਲੀਸਿਯਾ ਮਰ ਰਹੀ ਹੈ ਹੇ ਪਰਮੇਸ਼ਵਰ ਜੀਵਨ ਬਖਸ਼ ਦੇ ਹੇ ਪਰਮੇਸ਼ਵਰ ਵਿਸ਼ਵਾਸ ਵਾਲਾ ਜੀਵਨ ਬਖਸ਼ ਇਹਨਾਂ ਲੋਕਾਂ ਉੱਪਰ ਪ੍ਰਗਟ ਕਰ ਦੇ ਪ੍ਰਭੂ ਮੈਂ ਸਿਰਫ ਉਹਨਾਂ ਲਈ ਪ੍ਰਾਰਥਨਾ ਕਰ ਸਕਦਾ ਹਾਂ ਅਤੇ ਉਹਨਾਂ ਉੱਪਰ ਆਪਣੇ ਹੱਥ ਰੱਖ ਸਕਦਾ ਹਾਂ ਪਰ ਤੂੰ ਹੀ ਉਹ ਇੱਕ ਹੈ ਜੋ ਉਹਨਾਂ ਨੂੰ ਚੰਗਾ ਕਰ ਸਕਦਾ ਹੈ ਮੈਂ ਬੇਨਤੀ ਕਰਦਾ ਹਾਂ ਪਿਤਾ ਕਿ ਤੂੰ ਉਹਨਾਂ ਵਿੱਚੋਂ ਹਰੇਕ ਨੂੰ ਚੰਗਾ ਕਰੇਗਾ ਉਹਨਾਂ ਉੱਪਰ ਮੇਰੇ ਹੱਥ ਰੱਖਣ ਦੇ ਦੁਆਰਾ ਬਖਸ਼ ਦੇ ਅਤੇ ਮੈਂ ਆਪਣੇ ਸੰਪੂਰਨ ਹਿਰਦੇ ਤੋਂ ਕਹਿ ਰਿਹਾ ਹਾਂ ਯਿਸੂ ਮਸੀਹ ਦੇ ਨਾਮ ਵਿੱਚ ਇਹਨਾਂ ਲੋਕਾਂ ਨੂੰ ਚੰਗੇ ਕਰ ਆਮੇਨ ਹੁਣ ਕੀ ਇਹ ਮਾਈਕ ਕੰਮ ਕਰ ਰਿਹਾ ਹੈ ਭਾਈ ਜੀ ਕੀ ਤੁਹਾਨੂੰ ਠੀਕ ਸੁਣਾਈ ਦੇ ਰਿਹਾ ਹੈ ਸਭ ਨੂੰ ਠੀਕ ਸੁਣ ਰਿਹਾ ਹੈ ਆਪਣੇ ਹੱਥ ਉੱਪਰ ਉਠਾਓ ਹੁਣ ਕਿਸੇ ਤਰ੍ਹਾਂ ਮੇਰਾ ਦਿਲ ਦੂਸਰੇ ਇਹਨਾਂ ਲੋਕਾਂ ਵੱਲ ਜਾ ਰਿਹਾ ਹੈ ਜਿਹੜੇ ਇਹਨਾਂ ਕੁਰਸੀਆਂ ਮੰਜੀਆਂ ਸਟਰੇਚਰਾਂ ਤੇ ਬੈਠੇ ਹਨ ਉਹਨਾਂ ਕੋਲ ਤਾਂ ਪ੍ਰਾਰਥਨਾ ਕਾਰਡ ਵੀ ਨਹੀਂ ਹੈ ਸਮਝੇ ਪਰ ਦੇਖੋ ਭਾਈ ਜੀ ਇਹਨਾਂ ਲੋਕਾਂ ਵੱਲ ਦੇਖੋ ਜਿਹਨਾਂ ਕੋਲ ਪ੍ਰਾਰਥਨਾ ਕਾਰਡ ਹਨ ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਸਭ ਠੀਕ ਹੋ ਜਾਣਗੇ ਉੱਥੇ ਸਰੋਤਿਆਂ ਵਿੱਚ ਬੈਠੇ ਹੋਏ ਲੋਕਾਂ ਵਿੱਚ ਹੋ ਸਕਦਾ ਹੈ ਜ਼ਿਆਦਾ ਚੰਗੇ ਹੋਣ ਇਸਦਾ ਇਹ ਮਤਲਬ ਨਹੀਂ ਹੈ ਕਿ ਉਹ ਚੰਗਾਈ ਪ੍ਰਾਪਤ ਕਰ ਲੈਣਗੇ ਇਹ ਇਸ ਤਰ੍ਹਾਂ ਨਹੀਂ ਕਹਿੰਦਾ ਕਿ ਉਹ ਚੰਗੇ ਹੋ ਜਾਣਗੇ ਜਾਂ ਨਹੀਂ ਇਹ ਸਭ ਉਹਨਾਂ ਦੇ ਪਰਮੇਸ਼ਵਰ ਵਿੱਚ ਵਿਸ਼ਵਾਸ ਉੱਪਰ ਨਿਰਭਰ ਕਰਦਾ ਹੈ ਕਿੰਨੇ ਜਣੇ ਜਾਣਦੇ ਹਨ ਕਿ ਸੱਚਾਈ ਹੈ ਇਹ ਠੀਕ ਹੈ ਸਿਰਫ ਪਰਮੇਸ਼ਵਰ ਵਿੱਚ ਉਹਨਾਂ ਦਾ ਵਿਸ਼ਵਾਸ ਅੱਛਾ ਕਿੰਨੇ ਜਣੇ ਜਾਣਦੇ ਹਨ ਕਿ ਸੱਚ ਹੈ ਕੋਈ ਮਤਲਬ ਨਹੀਂ ਹੈ ਕਿ ਤੁਸੀਂ ਕਿੰਨੇ ਧਾਰਮਿਕ ਹੋ ਜਾਂ ਤੁਸੀਂ ਕਿੰਨੇ ਭਲੇ ਅਤੇ ਬੁਰੇ ਹੋ ਜਦ ਤੱਕ ਪਰਮੇਸ਼ਵਰ ਦੀ ਕਿਰਪਾ ਦੀ ਬੂੰਦ ਤੁਹਾਡੇ ਹਿਰਦੇ ਵਿੱਚ ਨਾ ਡਿੱਗੇ ਤੁਸੀਂ ਕਦੇ ਵੀ ਚੰਗੇ ਨਹੀਂ ਹੋ ਸਕਦੇ ਹੋ ਹੁਣ ਕਿੰਨੇ ਲੋਕਾਂ ਨੇ ਪਤਾ ਹੈ ਕਿ ਪਰਮੇਸ਼ਵਰ ਨੇ ਹੀ ਇਹ ਕੀਤਾ ਹੈ ਸਿਰਫ ਪਰਮੇਸ਼ਵਰ ਨੇ ਹੀ ਇਹ ਸਾਰੇ ਮਹਾਨ ਚਿੰਨ ਅਤੇ ਚਮਤਕਾਰ ਕੀਤੇ ਹਨ ਅਤੇ ਹੁਣ ਇਸ ਲਾਈਨ ਵਿੱਚ ਖੜੇ ਹੋ ਕੇ ਅੱਜ ਰਾਤ ਤੁਸੀਂ ਆ ਰਹੇ ਹੋ ਇਸ ਕਰਕੇ ਨਹੀਂ ਕਿ ਤੁਸੀਂ ਇਸ ਲਾਈਨ ਵਿੱਚ ਖੜੇ ਹੋਣ ਲਈ ਪਰਮੇਸ਼ਵਰ ਦੁਆਰਾ ਚੜਾਏ ਗਏ ਹੋ ਇਹ ਇਸ ਤਰ੍ਹਾਂ ਨਹੀਂ ਹੈ ਤੁਹਾਨੂੰ ਬਸ ਇੱਕ ਪ੍ਰਾਰਥਨਾ ਕਾਰਡ ਮਿਲ ਗਿਆ ਸੀ ਬਸ ਇਹ ਤੁਹਾਡੇ ਉੱਪਰ ਹੋਇਆ ਹੈ ਇਹ ਤਰੀਕਾ ਠੀਕ ਮੇਰੇ ਆਦਰਯੋਗ ਭਾਈ ਗਲਟੋਜ਼ਰ ਵਾਂਗ ਹੈ ਜਿਨ੍ਹਾਂ ਨੇ ਸੇਵਕਾਈ ਕਈ ਸਾਲ ਪਹਿਲਾਂ ਸ਼ੁਰੂ ਕੀਤੀ ਪਰਮੇਸ਼ਵਰ ਦੀ ਪ੍ਰਤੀਤ ਕਰਦੇ ਹੋਏ ਪਰਮੇਸ਼ਵਰ ਵਿੱਚ ਵਿਸ਼ਵਾਸ ਕਰਦੇ ਹੋਏ ਇਹ ਵਿਸ਼ਵਾਸ ਕਰਦੇ ਹੋਏ ਕਿ ਪਰਮੇਸ਼ਵਰ ਬਿਮਾਰਾਂ ਨੂੰ ਵਿਸ਼ਵਾਸ ਦੁਆਰਾ ਚੰਗਾ ਕਰਦਾ ਹੈ ਅਤੇ ਕਦੇ ਵੀ ਨਹੀਂ ਬਦਲਿਆ ਹੈ ਪਰ ਪਰਮੇਸ਼ਵਰ ਨੇ ਅੰਤ ਦੇ ਦਿਨਾਂ ਵਿੱਚ ਇਸ ਨਾਲ ਵਰਦਾਨ ਜੋੜੇ ਹਨ ਉਹ ਵਰਦਾਨ ਜਿਨ੍ਹਾਂ ਦਾ ਉਸਨੇ ਵਾਅਦਾ ਕੀਤਾ ਸੀ ਪਰਮੇਸ਼ਵਰ ਨੇ ਅਜਿਹਾ ਇਸ ਕਾਰਨ ਨਹੀਂ ਕੀਤਾ ਕਿਉਂਕਿ ਉਸਨੂੰ ਕਰਨਾ ਪਿਆ ਪਰ ਇਸ ਲਈ ਕਿਉਂਕਿ ਉਸਨੇ ਵਾਅਦਾ ਕੀਤਾ ਸੀ ਅਤੇ ਜੇ ਉਸਨੇ ਵਾਅਦਾ ਕੀਤਾ ਸੀ ਤਾਂ ਉਸਨੇ ਪੂਰਾ ਕਰਨਾ ਹੀ ਸੀ ਕਿਉਂਕਿ ਉਸਨੇ ਆਪਣਾ ਵਚਨ ਪੂਰਾ ਕਰਨਾ ਹੈ ਅਤੇ ਇਸੇ ਗੱਲ ਦਾ ਵਾਅਦਾ ਉਸਨੇ ਤੁਹਾਡੇ ਨਾਲ ਕੀਤਾ ਹੈ ਕਿ ਜੇ ਤੁਸੀਂ ਵਿਸ਼ਵਾਸ ਕਰੋ ਤਾਂ ਇਹ ਤੁਹਾਡੇ ਲਈ ਹੋ ਜਾਵੇਗਾ ਜੇ ਤੁਸੀਂ ਵਿਸ਼ਵਾਸ ਨਹੀਂ ਕਰਦੇ ਹੋ ਤਾਂ ਇਹ ਨਹੀਂ ਹੋਵੇਗਾ ਹੁਣ ਮੈਂ ਤੁਹਾਡੇ ਕੋਲੋਂ ਵਿਸ਼ਵਾਸ ਨਹੀਂ ਕਰਵਾ ਸਕਦਾ, ਨਾ ਹੀ ਤੁਸੀਂ ਆਪਣੇ ਆਪ ਤੋਂ ਵਿਸ਼ਵਾਸ ਕਰਵਾ ਸਕਦੇ ਹੋ। ਇਹ ਪਰਮੇਸ਼ਵਰ ਹੀ ਤੁਹਾਨੂੰ ਬਖਸ਼ਣਾ ਚਾਹੀਦਾ ਹੈ। ਤੁਹਾਡਾ ਦਿਮਾਗੀ ਬੁੱਧੀ ਵਾਲਾ ਵਿਸ਼ਵਾਸ ਇਸ ਦੀ ਪ੍ਰਤੀਤ ਕਰ ਸਕਦਾ ਹੈ ਕਿ ਠੀਕ ਹੈ, ਪਰ ਜਦ ਤੱਕ ਪਰਮੇਸ਼ਵਰ ਦਾ ਵਿਸ਼ਵਾਸ ਹੇਠਾਂ ਤੁਹਾਡੇ ਹਿਰਦੇ ਅੰਦਰ ਨਹੀਂ ਆਉਂਦਾ, ਦੇਖੋ ਤੁਹਾਡਾ ਦਿਮਾਗੀ ਬੁੱਧ ਵਾਲਾ ਵਿਸ਼ਵਾਸ ਅਜਿਹਾ ਕਰਨ ਲਈ ਕਬੂਲ ਕਰ ਸਕਦਾ ਹੈ। ਅਤੇ ਤੁਸੀਂ ਤਦ ਤੱਕ ਆਪਣੇ ਸੰਪੂਰਨ ਹਿਰਦੇ ਨਾਲ ਵਿਸ਼ਵਾਸ ਕਰੋ ਜਾਂ ਤੱਕ ਪਰਮੇਸ਼ਵਰ ਤੁਹਾਡੇ ਉੱਪਰ ਇਸ ਨੂੰ ਪ੍ਰਗਟ ਨਹੀਂ ਕਰ ਦਿੰਦਾ। ਦੇਖਿਆ, ਬਸ ਇਸ ਦਾ ਵਿਸ਼ਵਾਸ ਕਰਦੇ ਰਹੋ ਜਾਂ ਤੱਕ ਕਿ ਪਰਮੇਸ਼ਵਰ ਇਸ ਨੂੰ ਪ੍ਰਗਟ ਨਹੀਂ ਕਰ ਦਿੰਦਾ। ਪਰ ਜਦ ਤੱਕ ਉਹ ਇਸ ਨੂੰ ਪ੍ਰਗਟ, ਤੁਸੀਂ ਕਹਿੰਦੇ ਹੋ ਭਾਈ ਬ੍ਰਾਨਹਮ ਤੁਸੀਂ ਉੱਥੇ ਕੀ ਕਿਹਾ ਸੀ? ਹਾਂ ਜੀ ਸ਼੍ਰੀਮਾਨ, ਪਰਮੇਸ਼ਵਰ ਨੇ ਇੱਕ ਨਬੀ ਹਿਜ਼ਕੀਆਹ ਕੋਲ ਭੇਜਿਆ ਤੇ ਉਸ ਨੂੰ ਕਿਹਾ, ਯਹੋਵਾ ਇਉਂ ਫਰਮਾਉਂਦਾ ਹੈ, ਤੂੰ ਉਸ ਬਿਸਤਰੇ ਤੋਂ ਨਹੀਂ ਉੱਠੇਗਾ, ਤੂੰ ਉੱਥੇ ਉਸ ਬਿਸਤਰੇ ਤੇ ਮਰਨ ਵਾਲਾ ਹੈ। ਉਹ ਸੱਚ ਹੈ, ਪਰ ਉਹ ਨਬੀ ਮੁੜਿਆ ਅਤੇ ਉਸ ਰਾਜੇ ਨੇ ਆਪਣਾ ਮੂੰਹ ਕੰਧ ਵੱਲ ਘੁਮਾ ਲਿਆ ਅਤੇ ਹੰਝੂ ਵਹਾ ਕੇ ਰੋਇਆ ਅਤੇ ਕਿਹਾ, ਪ੍ਰਭੂ ਮੈਂ 15 ਸਾਲ ਹੋਰ ਜੀਣਾ ਚਾਹੁੰਦਾ ਹਾਂ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ, ਪ੍ਰਭੂ ਮੇਰੀ ਸੁਣ। ਹੁਣ ਉਹ ਰਾਜਾ ਰਾਜਨੀਤੀ ਅਤੇ ਸੰਸਾਰ ਵਿੱਚ ਇੱਕ ਮਹਾਨ ਰਾਜਾ ਸੀ, ਪਰ ਪਰਮੇਸ਼ਵਰ ਦੀ ਨਜ਼ਰ ਵਿੱਚ ਉਹ ਨਬੀ ਮਹਾਨ ਸੀ। ਉਹ ਪਰਮੇਸ਼ਵਰ ਦਾ ਰਾਜਾ ਸੀ, ਪਰ ਉਹ ਪਰਮੇਸ਼ਵਰ ਦਾ ਨਬੀ ਸੀ। ਇਸ ਲਈ ਪਰਮੇਸ਼ਵਰ ਨੇ ਨਬੀ ਉੱਪਰ ਪ੍ਰਗਟ ਕੀਤਾ ਕਿ ਕੁਝ ਉਬਾਲੇ, ਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਸਮਝ ਗਏ। ਹੁਣ ਹੋ ਸਕਦਾ ਹੈ ਕਿ ਤੁਸੀਂ ਹੁਣ ਸਮਝ ਗਏ ਹੋ, ਕਿਉਂਕਿ ਮੈਂ ਇੱਥੇ ਲਿਖਤਾਂ ਤੇ ਪ੍ਰਚਾਰ ਕੀਤਾ ਹੈ। ਜਿਸ ਤਰ੍ਹਾਂ ਸਦੂਮ ਅਤੇ ਅਮੂਰਾ ਦੇ ਦਿਨਾਂ ਵਿੱਚ ਸੀ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਆਉਣ ਦੇ ਦਿਨਾਂ ਵਿੱਚ ਵੀ ਹੋਵੇਗਾ। ਉਹਨਾਂ ਦਿਨਾਂ ਵਿੱਚ ਜਦ ਕਲੀਸਿਆ ਪ੍ਰਗਟ ਕੀਤੀ ਜਾਵੇਗੀ, ਨਹੀਂ ਮਨੁੱਖ ਦੇ ਪੁੱਤਰ ਦੇ ਪ੍ਰਗਟ ਹੋਣ ਦੇ ਦਿਨਾਂ ਵਿੱਚ। ਪ੍ਰਗਟ ਕਰਨਾ ਕੀ ਹੈ? ਜਾਣਨਾ, ਇਹ ਠੀਕ ਹੈ, ਪ੍ਰਗਟ ਹੋਣਾ। ਉਸ ਦਿਨ ਜਦੋਂ ਮਨੁੱਖ ਦਾ ਪੁੱਤਰ ਪ੍ਰਗਟ ਹੋਵੇਗਾ, ਇਹ ਦਿਨ ਸਦੂਮ ਅਤੇ ਉਮੂਰਾ ਵਰਗਾ ਹੋਵੇਗਾ, ਕਿ ਠੀਕ ਹੈ। ਹੁਣ ਦੇਖੋ ਕੀ ਹੋਇਆ, ਉਹਨਾਂ ਦੇ ਕੋਲ ਹੇਠਾਂ ਸਦੂਮ ਅਤੇ ਉਮੂਰਾ ਵਿੱਚ ਦੋ ਮੁੱਖ ਸੰਦੇਸ਼ ਵਾਕ ਸਨ, ਕਿਉਂਕਿ ਉੱਥੇ ਸੀਲ ਗਰਮ ਮਸੀਹਾਂ ਦਾ ਇੱਕ ਝੁੰਡ ਸੀ। ਇਹ ਠੀਕ ਹੈ, ਹੁਣ ਇਸ ਨੂੰ ਧਿਆਨ ਨਾਲ ਸੁਣੋ। ਅਤੇ ਹੁਣ ਉਹਨਾਂ ਕੋਲ ਹੇਠਾਂ ਸਦੂਮ ਅਤੇ ਉਮੂਰਾ ਵਿੱਚ ਦੋ ਮੁੱਖ ਸੰਦੇਸ਼ ਵਾਕ ਸਨ, ਪ੍ਰਚਾਰ ਕਰ ਰਹੇ ਸਨ। ਪਰ ਉਹਨਾਂ ਵਿੱਚੋਂ ਇੱਕ ਇੱਥੇ ਅਬਰਾਹਮ ਕੋਲ ਰੁਕ ਗਿਆ ਸੀ, ਕਿ ਠੀਕ ਹੈ। ਹੁਣ ਦੇਖੋ ਸਾਡੇ ਕੋਲ ਕਦੇ ਵੀ ਕਲੀਸਿਆ ਦੇ ਇਤਿਹਾਸ ਵਿੱਚ ਕੋਈ ਵੀ ਅਜਿਹਾ ਵਿਸ਼ਵ ਵਿਆਪੀ ਸੰਦੇਸ਼ ਵਾਕ ਨਹੀਂ ਹੋਇਆ ਜਿਸ ਦਾ ਨਾਮ HAM ਹਾਮ ਨਾਲ ਖਤਮ ਹੁੰਦਾ ਹੈ। ਗ੍ਰਾਹਮ GRAHAM ਨਾਮ 6 ਸ਼ਬਦ ਹਨ, GRAHAM ਗ੍ਰਾਹਮ। ਪਰ ਅਬਰਾਹਮ ਦੇ ਨਾਮ ਦੇ 7 ਸ਼ਬਦ ਹਨ, ABRAHAM, ਸਮਝ ਗਏ। ਇਸ ਲਈ ਵਿਸ਼ਵ ਵਿਆਪੀ ਕਲੀਸਿਆ ਦਾ ਨੰਬਰ ਮਨੁੱਖ ਦਾ ਹੋਣ ਕਰਕੇ ਮਨੁੱਖ ਦੀ ਬਣਾਈ ਹੋਈ ਜਥੇਬੰਦੀ ਨੇ ਆਪਣਾ ਸੰਦੇਸ਼ ਵਾਹਕ ਪ੍ਰਾਪਤ ਕਰ ਲਿਆ ਹੈ। ਉਹਨਾਂ ਕੋਲ ਸੈਂਕੀ, ਮੂਡੀ, ਫਿਨੀ, ਨੋਕਸ, ਕੈਲਵਿਨ ਅਤੇ ਬਾਕੀ ਹੋਰ ਸਨ, ਪਰ ਇੱਕ HAM ਕਦੇ ਵੀ ਨਹੀਂ ਸੀ, ਕਿ ਠੀਕ ਹੈ। ਪਰ ਉਹਨਾਂ ਨੂੰ ਇਹ ਮਿਲ ਗਿਆ ਹੈ, ਉਹ ਪਰਮੇਸ਼ਵਰ ਵੱਲੋਂ ਭੇਜਿਆ ਇੱਕ ਸੰਦੇਸ਼ ਵਾਹਕ ਹੈ, ਅਤੇ ਉਹਨਾਂ ਕੰਧਾਂ ਤੇ ਜਿੰਨੀ ਜੋਰ ਨਾਲ ਹੋ ਸਕਦਾ ਹੈ ਵਾਰ ਕਰਦਾ ਹੈ, ਉਸ ਵਿੱਚੋਂ ਬਾਹਰ ਆ ਜਾਓ, ਤੌਬਾ ਕਰੋ ਜਾਂ ਨਾਸ਼ ਹੋ ਜਾਓ। ਪਰ ਯਾਦ ਰੱਖੋ, ਅਬਰਾਹਮ ਅਤੇ ਉਸਦਾ ਝੁੰਡ, ਚੁਣਿਆ ਹੋਇਆ, ਅਗੇਤਰਾ ਠਹਿਰਾਇਆ ਹੋਇਆ, ਅਗੇਤਰਾ ਨੇਮ ਪ੍ਰਾਪਤ ਕੀਤਾ ਹੋਇਆ ਸੀ, ਉਹਨਾਂ ਨੂੰ ਵੀ ਇੱਕ ਸੰਦੇਸ਼ ਵਾਕ ਮਿਲਿਆ ਸੀ। ਦੇਖੋ ਉਸਨੇ ਕੀ ਕੀਤਾ, ਉਸਨੇ ਉਹਨਾਂ ਨੂੰ ਚਿੰਨ ਦਿੱਤਾ ਕਿ ਅੱਗ ਦੇ ਡਿੱਗਣ ਦਾ ਸਮਾਂ ਨੇੜੇ ਹੈ। ਹੁਣ ਅਸੀਂ ਵੀ ਅੱਗ, ਪਰਮਾਣੂ ਅੱਗ, ਪਰਮੇਸ਼ਵਰ ਦੇ ਕ੍ਰੋਧ ਨੂੰ ਉਡੀਕ ਰਹੇ ਹਾਂ। ਹੁਣ ਉਸ ਸੰਦੇਸ਼ ਵਾਹਕ ਨੇ ਕੁਝ ਕੀਤਾ ਸੀ, ਉਸਨੇ ਆਪਣੀ ਪੇਟ ਘੁਮਾ ਕੇ ਉਸ ਔਰਤ ਨਾਲ ਗੱਲ ਕੀਤੀ ਅਤੇ ਉਸਨੂੰ ਦੱਸਿਆ ਕਿ ਜੋ ਕਹਿ ਰਿਹਾ ਹੈ ਉਹ ਉਸਦੇ ਉੱਤੇ ਸ਼ੱਕ ਕਰ ਰਹੀ ਹੈ। ਉਸਨੇ ਉਸਦੀ ਹਾਲਤ ਅਤੇ ਦੱਸ ਦਿੱਤਾ ਕੀ ਵਾਪਰਨ ਵਾਲਾ ਹੈ, ਕਿ ਠੀਕ ਹੈ। ਕਿ ਉਸਨੇ ਕਿਹਾ ਸੀ ਕਿ ਮਨੁੱਖ ਦਾ ਪੁੱਤਰ ਠੀਕ ਇਸੇ ਤਰ੍ਹਾਂ ਉਸ ਦਿਨ ਇਹ ਗੱਲਾਂ ਤੁਹਾਡੇ ਉੱਤੇ ਪ੍ਰਗਟ ਕਰੇਗਾ। ਅੱਛਾ, ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਠੀਕ ਹੈ? ਅੱਛਾ, ਇੱਥੇ ਇੱਕ ਔਰਤ ਖੜੀ ਹੈ ਅਤੇ ਮਸੀਹ ਅਤੇ ਉਸਦੀ ਲਾੜੀ ਦੇ ਅਦ੍ਰਿਸ਼ ਮਿਲਾਪ ਵਿੱਚ ਜਿਹੜਾ ਸੰਦੇਸ਼ ਵਾਹਕ ਹੈ ਉਹ ਹੁਣ ਇੱਥੇ ਹੈ, ਜੋ ਕਿ ਯਿਸੂ ਮਸੀਹ ਕੱਲ, ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਹੈ। ਹੁਣ ਉਹ ਸਿਰਫ ਆਪਣੇ ਨਬੀਆਂ ਦੇ ਰਾਹੀਂ ਹੀ ਬੋਲਿਆ ਹੈ, ਬਾਈਬਲ ਅਜਿਹਾ ਹੀ ਕਹਿੰਦੀ ਹੈ। ਉਹ ਕਦੇ ਵੀ ਕੁਝ ਅਜਿਹਾ ਨਹੀਂ ਕਰਦਾ ਹੈ, ਪਰ ਪਹਿਲਾਂ ਆਪਣੇ ਨਬੀਆਂ ਉੱਪਰ ਪ੍ਰਗਟ ਕਰਦਾ ਹੈ। Amos 3:7, ਉਹ ਸਦਾ ਇਸੇ ਤਰ੍ਹਾਂ ਕਰਦਾ ਹੈ, ਉਹ ਆਪਣਾ ਤਰੀਕਾ ਨਹੀਂ ਬਦਲਦਾ ਹੈ। ਦੇਖਿਆ, ਅਤੇ ਨਬੀ ਜੀ ਉਹ ਸੱਚਾ ਹੈ, ਸਿਰਫ ਉਹੀ ਬੋਲ ਸਕਦਾ ਹੈ ਜੋ ਪਰਮੇਸ਼ਵਰ ਨੇ ਉਸਨੂੰ ਦੱਸਿਆ ਹੈ, ਕਿ ਇਹ ਠੀਕ ਹੈ, ਇਹ ਸੱਚ ਹੈ। ਹੁਣ ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਇਸ ਵੱਲ ਦੇਖੇ ਬਿਨਾਂ ਹੀ ਉਹ ਮੈਨੂੰ ਦੱਸ ਸਕਦਾ ਹੈ ਕਿ ਇਸ ਔਰਤ ਨਾਲ ਕੀ ਮਾਮਲਾ ਹੈ? ਕੀ ਤੁਸੀਂ ਵਿਸ਼ਵਾਸ ਕਰਦੇ ਹੋ? ਕਿਉਂ ਉਸ ਨੂੰ ਕੈਂਸਰ ਹੈ ਇਹ ਠੀਕ ਹੈ ਇਹ ਉਸਦੀ ਛਾਤੀ ਵਿਚ ਹੈ ਉਸਦੇ ਦਿਮਾਗ ਵਿਚ ਇੱਕ ਲੜਕਾ ਹੈ ਅਤੇ ਉਹ ਇੱਕ ਤਰ੍ਹਾਂ ਦੀ ਦਿਮਾਗੀ ਬਿਮਾਰੀ ਤੋਂ ਪੀੜਤ ਹੈ ਉਹ ਬੇਚੈਨ ਅਤੇ ਗੁੰਝਲਦਾਰ ਸਥਿਤੀ ਵਿਚ ਹੈ ਇਹ ਠੀਕ ਹੈ ਕਿ ਤੂੰ ਉਸਦਾ ਵਿਸ਼ਵਾਸ ਕਰਦੀ ਹੈ ਅਤੇ ਉਹ ਸੱਚ ਹੈ ਕਿ ਨਹੀਂ ਹੈ ਕਿ ਹੁਣ ਤੂੰ ਵਿਸ਼ਵਾਸ ਕਰਦੀ ਹੈ ਕਿ ਤੇਰਾ ਵਿਸ਼ਵਾਸ ਹੀ ਤੈਨੂੰ ਇਹ ਦੱਸ ਰਿਹਾ ਸੀ ਕਿ ਤੂੰ ਇਸ ਨੂੰ ਮਜ਼ਬੂਤੀ ਨਾਲ ਫੜ ਲਿਆ ਹੈ ਕਿ ਤੈਨੂੰ ਚੰਗਾਈ ਮਿਲ ਗਈ ਹੈ ਤੂੰ ਚੰਗੀ ਹੋ ਜਾਵੇਂਗੀ ਠੀਕ ਹੈ ਤਾਂ ਜਾ ਅਤੇ ਪ੍ਰਭੂ ਯੇਸੂ ਤੈਨੂੰ ਚੰਗਾ ਕਰ ਦੇਵੇਗਾ ਦੇਖਿਆ ਸਮਝੇ ਕਿ ਤੂੰ ਆਪਣੇ ਪੂਰੇ ਦਿਲ ਨਾਲ ਵਿਸ਼ਵਾਸ ਕਰਦੇ ਹੋ ਹੁਣ ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਇਸ ਔਰਤ ਵੱਲ ਦੇਖੇ ਬਿਨਾ ਹੀ ਪ੍ਰਭੂ ਯੇਸੂ ਮੈਨੂੰ ਇਹ ਦੱਸ ਦੇਵੇਗਾ ਕਿ ਇਸ ਔਰਤ ਦੀ ਕੀ ਪਰੇਸ਼ਾਨੀ ਹੈ ਕਿੰਨੇ ਇਸ ਦਾ ਵਿਸ਼ਵਾਸ ਕਰਦੇ ਹਨ ਹੁਣ ਤੁਹਾਨੂੰ ਪਤਾ ਹੈ ਇੱਥੇ ਮੇਰੇ ਕੋਲ ਤਾਂ ਕਦੇ ਵੀ ਮੈਂ ਇੱਕ ਹੀ ਚੀਜ਼ ਹੈ ਮੈਂ ਸਿਰਫ ਇੱਕ ਸਕਰਟ ਦੇਖੀ ਸੀ ਮੈਂ ਇਹ ਨਹੀਂ ਦੱਸ ਸਕਦਾ ਹਾਂ ਕਿ ਆਦਮੀ ਹੈ ਜਾਂ ਔਰਤ ਪਰ ਇਹ ਉੱਥੇ ਖੜਾ ਹੈ ਮੈਂ ਚਾਹੁੰਦਾ ਹਾਂ ਕਿ ਉਹ ਵਿਸ਼ਵਾਸ ਕਰੇ ਔਰਤ ਕੀ ਤੂੰ ਵਿਸ਼ਵਾਸ ਕਰਦੀ ਹੈ ਇੱਥੇ ਇੱਕ ਮਰੀਜ਼ ਹੈ ਤੂੰ ਵਿਸ਼ਵਾਸ ਕਰਦੀ ਹੈ ਆਪਣਾ ਹੱਥ ਉੱਪਰ ਉਠਾ ਜੇ ਤੂੰ ਵਿਸ਼ਵਾਸ ਕਰਦੀ ਹੈ ਜੇ ਤੂੰ ਆਪਣੇ ਸੰਪੂਰਨ ਹਿਰਦੇ ਨਾਲ ਵਿਸ਼ਵਾਸ ਕਰੇ ਤਾਂ ਤੂੰ ਆ ਬੱਚਾ ਪ੍ਰਾਪਤ ਕਰ ਲਵੇਂਗੀ ਜੋ ਤੂੰ ਪਰਮੇਸ਼ਵਰ ਕੋਲ ਮੰਗਿਆ ਹੈ ਦੇਖਿਆ ਸਮਝੇ ਤੂੰ ਇਸ ਦਾ ਵਿਸ਼ਵਾਸ ਕਰਦੀ ਹੈ ਕਿ ਤੇਰਾ ਵਿਸ਼ਵਾਸ ਪਰਮੇਸ਼ਵਰ ਵਿਚ ਹੈ ਹੁਣ ਇਹ ਚੰਗਾ ਨਹੀਂ ਕਰਦਾ ਹੈ ਇਹ ਤਾਂ ਬਸ ਪਛਾਣ ਕਰਵਾਉਂਦਾ ਹੈ ਇਹ ਤਾਂ ਕੰਮ ਹਨ ਜੋ ਪਰਮੇਸ਼ਵਰ ਦੀ ਹਜ਼ੂਰੀ ਵਿਚ ਵਿਸ਼ਵਾਸ ਦੀ ਪਛਾਣ ਕਰਵਾਉਂਦੇ ਹਨ ਉਸਦਾ ਵਚਨ ਪ੍ਰਗਟ ਕਰਦਾ ਹੈ ਇਹ ਔਰਤ ਵੀ ਇੱਕ ਮਹਾਨ ਚੀਜ਼ ਦੀ ਇੱਛਾ ਕਰ ਰਹੀ ਹੈ ਇਹ ਕੋਈ ਬੱਚਾ ਨਹੀਂ ਹੈ ਪਰ ਪਵਿੱਤਰ ਆਤਮਾ ਦਾ ਬਪਤਿਸਮਾ ਹੈ ਮੈਂ ਤੈਨੂੰ ਦੱਸਦਾ ਹਾਂ ਕਿ ਕੀ ਕਰਨਾ ਹੈ ਜੇ ਤੂੰ ਸਿਗਰਟ ਤੋਂ ਛੁਟਕਾਰਾ ਪਾ ਲਵੇਂਗੀ ਤਾਂ ਪਰਮੇਸ਼ਵਰ ਤੈਨੂੰ ਪਵਿੱਤਰ ਆਤਮਾ ਦਾ ਬਪਤਿਸਮਾ ਦੇ ਦੇਵੇਗਾ ਜਾ ਕੇ ਇਹਦਾ ਵਿਸ਼ਵਾਸ ਕਰ ਕਿ ਤੁਸੀਂ ਇਸ ਦਾ ਵਿਸ਼ਵਾਸ ਕਰਦੇ ਹੋ ਕਿ ਤੁਹਾਡਾ ਵਿਸ਼ਵਾਸ ਪਰਮੇਸ਼ਵਰ ਵਿਚ ਹੈ ਇਹ ਆਦਮੀ ਇੱਥੇ ਖੜਾ ਹੈ ਇਸ ਆਦਮੀ ਨੂੰ ਮੈਂ ਆਪਣੇ ਜੀਵਨ ਵਿਚ ਪਹਿਲਾਂ ਕਦੇ ਵੀ ਨਹੀਂ ਦੇਖਿਆ ਹੈ ਮੈਂ ਉਸ ਨੂੰ ਨਹੀਂ ਜਾਣਦਾ ਹਾਂ ਪਰ ਉਹ ਆਪਣੀ ਛਾਤੀ ਵਿਚ ਕਿਸੇ ਖਰਾਬੀ ਕਾਰਨ ਦੁਖੀ ਹੈ ਕੁਝ ਸਮਾਂ ਪਹਿਲਾਂ ਉਹ ਡਿੱਗ ਗਿਆ ਸੀ ਉਹ ਇੱਥੇ ਦਾ ਰਹਿਣ ਵਾਲਾ ਨਹੀਂ ਹੈ ਉਹ ਅਰਕਨਸਾਸ ਤੋਂ ਹੈ ਇੱਕ ਪ੍ਰਚਾਰਕ ਹੈ ਆਪਣੇ ਘਰ ਜਾਓ ਖੁਸ਼ਖਬਰੀ ਦਾ ਪ੍ਰਚਾਰ ਕਰੋ ਦੇਖਿਆ ਸਮਝੇ ਮੈਂ ਉਸ ਆਦਮੀ ਦਾ ਚਿਹਰਾ ਪਹਿਲਾਂ ਕਦੇ ਵੀ ਨਹੀਂ ਦੇਖਿਆ ਸੀ ਇੱਥੇ ਇੱਕ ਔਰਤ ਖੜੀ ਹੈ ਮੈਂ ਇਸ ਔਰਤ ਨੂੰ ਨਹੀਂ ਜਾਣਦਾ ਹਾਂ ਮੈਂ ਉਸ ਨੂੰ ਕਦੇ ਵੀ ਆਪਣੇ ਜੀਵਨ ਵਿਚ ਨਹੀਂ ਦੇਖਿਆ ਹੈ ਪਰਮੇਸ਼ਵਰ ਉਸ ਨੂੰ ਜਾਣਦਾ ਹੈ ਜੇ ਮੇਰੇ ਉੱਪਰ ਉਸਦੀ ਸਮੱਸਿਆ ਕੀ ਹੈ ਜਾਂ ਇਸ ਦੇ ਬਾਰੇ ਵਿਚ ਕੁਝ ਪ੍ਰਗਟ ਕਰ ਦੇਵੇ ਤਾਂ ਕਿ ਤੁਸੀਂ ਉਸਦਾ ਵਿਸ਼ਵਾਸ ਕਰੋਗੇ ਤੁਸੀਂ ਸਾਰੇ ਹੀ ਇਹ ਸਿਰਫ ਕੰਮ ਹੈ ਜੋ ਵਿਸ਼ਵਾਸ ਦਾ ਪ੍ਰਗਟੀਕਰਨ ਕਰ ਰਹੇ ਹਨ ਜਿਸ ਦੇ ਬਾਰੇ ਅੱਜ ਰਾਤ ਮੈਂ ਤੁਹਾਨੂੰ ਪ੍ਰਚਾਰ ਕਰਕੇ ਦੱਸਿਆ ਹੈ ਇਹੀ ਹੈ ਉਹ ਜੋ ਪਰਮੇਸ਼ਵਰ ਨੇ ਪ੍ਰਗਟ ਕੀਤਾ ਹੈ ਅਤੇ ਇਹ ਕੰਮ ਹੀ ਹਨ ਜੋ ਇਸ ਨੂੰ ਪ੍ਰਮਾਣਿਤ ਕਰ ਰਹੇ ਹਨ ਹੁਣ ਤੁਹਾਨੂੰ ਚੰਗਾਈ ਦੇ ਲਈ ਵਿਸ਼ਵਾਸ ਕਰਨਾ ਪੈਣਾ ਹੈ ਇੱਥੇ ਇੱਕ ਔਰਤ ਹੈ ਮੈਂ ਨਹੀਂ ਸੋਚਦਾ ਕਿ ਮੈਂ ਇਸ ਨੂੰ ਜਾਣਦਾ ਹਾਂ ਜੀ ਹਾਂ ਮੈਂ ਇਸ ਨੂੰ ਨਹੀਂ ਜਾਣਦਾ ਹਾਂ ਪਰ ਕੋਈ ਹੈ ਜੋ ਇਸ ਨੂੰ ਜਾਣਦਾ ਹੈ ਕਿਉਂਕਿ ਮੈਂ ਉਸ ਨੂੰ ਆਪਣੇ ਸਾਹਮਣੇ ਖੜਾ ਦੇਖ ਰਿਹਾ ਹਾਂ ਇਹ ਸਿਰ ਦੇ ਦਰਦ ਨਾਲ ਦੁਖੀ ਹੈ ਔਰਤ ਕੀ ਇਹ ਸੱਚ ਹੈ ਕਿ ਤੂੰ ਵਿਸ਼ਵਾਸ ਕਰਦੀ ਹੈ ਕਿ ਪਰਮੇਸ਼ਵਰ ਤੈਨੂੰ ਚੰਗਾ ਕਰ ਦੇਵੇਗਾ ਤੂੰ ਪੈਰੀਗ੍ਰੀਨ ਦੀ ਭੈਣ ਹੈ ਮੈਂ ਇਸ ਨੂੰ ਆਪਣੇ ਜੀਵਨ ਵਿਚ ਪਹਿਲਾਂ ਕਦੇ ਵੀ ਨਹੀਂ ਦੇਖਿਆ ਸੀ ਇਹ ਸੱਚ ਹੈ ਮੈਂ ਪੈਰੀਗ੍ਰੀਨ ਨੂੰ ਇੱਥੇ ਖੜਾ ਦੇਖਿਆ ਸੀ ਉਹ ਮੇਰੇ ਵੱਲ ਦੇਖਦਾ ਹੋਇਆ ਇਸ ਤਰ੍ਹਾਂ ਜਾ ਰਿਹਾ ਸੀ ਇਹ ਠੀਕ ਗੱਲ ਹੈ ਮੈਨੂੰ ਨਹੀਂ ਪਤਾ ਹੈ ਕਿ ਪੈਰੀਗ੍ਰੀਨ ਕਿੱਥੇ ਹੈ ਕਿ ਤੂੰ ਵਿਸ਼ਵਾਸ ਕਰਦੀ ਹੈ ਤੂੰ ਕਿੰਨਾ ਵਿਸ਼ਵਾਸ ਕਰਦੀ ਹੈ ਜੇ ਤੂੰ ਵਿਸ਼ਵਾਸ ਕਰ ਸਕਦੀ ਹੈ ਤਾਂ ਸਭ ਕੁਝ ਹੋ ਸਕਦਾ ਹੈ ਜੇ ਤੂੰ ਵਿਸ਼ਵਾਸ ਨਹੀਂ ਕਰ ਸਕਦੀ ਹੈ ਤਾਂ ਕੁਝ ਵੀ ਨਹੀਂ ਹੋ ਸਕਦਾ ਹੈ ਉਹ ਛੋਟੀ ਚਿੱਟੇ ਵਾਲਾਂ ਵਾਲੀ ਔਰਤ ਉੱਥੇ ਬੈਠੀ ਮੇਰੇ ਵੱਲ ਦੇਖ ਰਹੀ ਹੈ ਠੀਕ ਹੈ ਇੱਥੇ ਕਿ ਤੂੰ ਪਰਮੇਸ਼ਵਰ ਵਿਚ ਵਿਸ਼ਵਾਸ ਕਰਦੀ ਹੈ ਕਿ ਤੈਨੂੰ ਵਿਸ਼ਵਾਸ ਹੈ ਕਿ ਜੋ ਤੂੰ ਸੋਚ ਰਹੀ ਹੈ ਪਰਮੇਸ਼ਵਰ ਮੇਰੇ ਉੱਪਰ ਇਹ ਪ੍ਰਗਟ ਕਰ ਸਕਦਾ ਹੈ ਤੁਹਾਡੀ ਛਾਤੀ ਵਿਚ ਟਿਊਮਰ ਹੈ ਕਿ ਤੂੰ ਵਿਸ਼ਵਾਸ ਕਰਦੀ ਹੈ ਕਿ ਪਰਮੇਸ਼ਵਰ ਇਸ ਤੋਂ ਤੈਨੂੰ ਛੁਡਾ ਸਕਦਾ ਹੈ ਹਾਂ ਤਾਂ ਫਿਰ ਵਿਸ਼ਵਾਸ ਨਾਲ ਪ੍ਰਤੀਤ ਕਰ ਹੁਣ ਉਸਨੇ ਕਿਸ ਨੂੰ ਛੂਇਆ ਉਸ ਔਰਤ ਨੇ ਉਸਦੇ ਬਸਰ ਦੇ ਪੱਲੇ ਨੂੰ ਛੂਇਆ ਸੀ ਬਾਈਬਲ ਕਹਿੰਦੀ ਹੈ ਤੁਸੀਂ ਜਿਹੜੇ ਬਾਈਬਲ ਵਿੱਚੋਂ ਪੜ੍ਹਨਾ ਚਾਹੁੰਦੇ ਹੋ ਉਸਨੇ ਕਿਹਾ ਉਹ ਸਾਡਾ ਪ੍ਰਧਾਨ ਜਾਜਕ ਹੈ ਜਿਹਨੂੰ ਅਸੀਂ ਆਪਣੀਆਂ ਦੁਰਬਲਤਾਈਆਂ ਸਹਿ ਛੂ ਸਕਦੇ ਹਾਂ ਕਿ ਇਹ ਠੀਕ ਨਹੀਂ ਹੈ ਉਹੀ ਪ੍ਰਧਾਨ ਜਾਜਕ ਹੈ ਅਤੇ ਉਹ ਠੀਕ ਇੱਥੇ ਖੜਾ ਹੈ ਹੁਣ ਲੋਕ ਉਸ ਨੂੰ ਛੂ ਰਹੇ ਹਨ ਉੱਥੇ ਇੱਕ ਛੋਟੀ ਔਰਤ ਹੈ ਆਪਣਾ ਹੱਥ ਉੱਪਰ ਉਠਾ ਕੇ ਬੈਠੀ ਹੋਈ ਹੈ ਮੈਂ ਉਸਨੂੰ ਆਪਣੇ ਜੀਵਨ ਵਿੱਚ ਕਦੇ ਵੀ ਨਹੀਂ ਦੇਖਿਆ ਹੈ ਪਰ ਉਸਨੇ ਕਿਸੇ ਚੀਜ਼ ਨੂੰ ਛੂਇਆ ਸੀ ਇੱਥੇ ਹੈ ਉਹ ਪਰਮੇਸ਼ਵਰ ਅੱਗੇ ਬੇਨਤੀ ਕਰ ਰਹੀ ਹੈ ਉਹਦੀ ਛਾਤੀ ਵਿੱਚ ਤਕਲੀਫ ਹੈ ਉਹਨੂੰ ਪੇਟ ਦੀ ਵੀ ਬਿਮਾਰੀ ਹੈ ਪਰਮੇਸ਼ਵਰ ਨੇ ਤੁਹਾਨੂੰ ਚੰਗਾ ਕਰ ਦਿੱਤਾ ਹੈ। ਜੇ ਤੁਸੀਂ ਇਸਦਾ ਵਿਸ਼ਵਾਸ ਕਰੋ ਤਾਂ ਤੁਹਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ। ਵਿਸ਼ਵਾਸ ਕਰਨ ਵਾਲਿਆਂ ਲਈ ਸਭ ਕੁਝ ਸੰਭਵ ਹੈ। ਉੱਥੇ ਪਿਛਲੀ ਤੋਂ ਪਿਛਲੀ ਲਾਈਨ ਵਿੱਚ ਆਦਮੀ ਬੈਠਾ ਹੈ, ਉਸਨੂੰ ਦਮਾ ਹੈ। ਸ਼੍ਰੀਮਾਨ ਜੀ, ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਵਰ ਤੁਹਾਨੂੰ ਚੰਗਾ ਕਰੇਗਾ? ਜੇ ਤੁਸੀਂ ਵਿਸ਼ਵਾਸ ਕਰਦੇ ਹੋ ਤਾਂ ਪਰਮੇਸ਼ਵਰ ਤੁਹਾਨੂੰ ਚੰਗਾ ਕਰੇਗਾ। ਜੇ ਤੁਸੀਂ ਵਿਸ਼ਵਾਸ ਕਰੋ ਤਾਂ ਜੋ ਤੁਸੀਂ ਮੰਗੋ ਤੁਹਾਨੂੰ ਮਿਲ ਜਾਵੇਗਾ। ਉੱਥੇ ਇੱਕ ਔਰਤ ਬੈਠੀ ਹੈ ਜੋ ਮੇਰੇ ਵੱਲ ਵੇਖ ਰਹੀ ਹੈ, ਚਿੱਟੇ ਵਾਲਾਂ ਵਾਲੀ। ਜੇ ਤੂੰ ਆਪਣੇ ਪੂਰੇ ਦਿਲ ਨਾਲ ਵਿਸ਼ਵਾਸ ਕਰੇ ਕਿ ਤੂੰ ਵਿਸ਼ਵਾਸ ਕਰਨੀ ਹੈ, ਠੀਕ ਹੈ, ਇਹ ਪਿੱਤੇ ਦੀ ਬਿਮਾਰੀ ਦੀ ਸਮੱਸਿਆ ਤੈਨੂੰ ਛੱਡ ਕੇ ਚਲੀ ਜਾਵੇਗੀ ਜੇ ਤੂੰ ਵਿਸ਼ਵਾਸ ਕਰੇ। ਤੁਸੀਂ ਜਿਹੜੇ ਉਸ ਮੰਜੇ ਉੱਪਰ ਪਏ ਹੋ, ਤੁਹਾਡਾ ਇਸ ਬਾਰੇ ਕੀ ਵਿਚਾਰ ਹੈ? ਕਿ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਵਰ ਤੁਹਾਨੂੰ ਚੰਗਾ ਕਰ ਸਕਦਾ ਹੈ? ਜੇ ਪਰਮੇਸ਼ਵਰ ਮੈਨੂੰ ਤੁਹਾਡੀ ਸਮੱਸਿਆ ਦੱਸ ਦੇਵੇ, ਕੀ ਤੁਸੀਂ ਉਸਦਾ ਵਿਸ਼ਵਾਸ ਕਰੋਗੇ? ਜੇ ਤੁਸੀਂ ਵਿਸ਼ਵਾਸ ਕਰੋਗੇ ਤਾਂ ਕੈਂਸਰ ਤੁਹਾਨੂੰ ਛੱਡ ਕੇ ਚਲਾ ਜਾਵੇਗਾ ਅਤੇ ਤੁਸੀਂ ਚੰਗੇ ਹੋ ਜਾਵੋਗੇ। ਤੁਸੀਂ ਖੜੇ ਕਿਉਂ ਨਹੀਂ ਹੋ ਜਾਂਦੇ ਹੋ ਅਤੇ ਆਪਣਾ ਮੰਜਾ ਚੁੱਕ ਕੇ ਘਰ ਕਿਉਂ ਨਹੀਂ ਚਲੇ ਜਾਂਦੇ ਹੋ? ਕੀ ਤੁਸੀਂ ਵਿਸ਼ਵਾਸ ਕਰਦੇ ਹੋ? ਕਿ ਤੁਸੀਂ ਸਾਰੇ ਵਿਸ਼ਵਾਸ ਕਰਦੇ ਹੋ? ਅੱਛਾ, ਹੁਣ ਠੀਕ, ਹੁਣ ਕੀ ਵਿਚਾਰ ਹੈ ਕਿ ਪਰਮੇਸ਼ਵਰ ਨੇ ਉਹ ਵਿਸ਼ਵਾਸ ਤੁਹਾਡੇ ਹਿਰਦੇ ਵਿੱਚ ਰੱਖ ਦਿੱਤਾ ਹੈ? ਤਾਂ ਆਓ ਇਸ ਪ੍ਰਾਰਥਨਾ ਦੀ ਲਾਈਨ ਵਿੱਚ ਆ ਕੇ ਆਪਣੇ ਹੱਥ ਇੱਕ ਦੂਸਰੇ ਉੱਪਰ ਰੱਖੀਏ। ਆਪਣੇ ਹੱਥ ਰੱਖੋ, ਠੀਕ ਹੁਣੇ ਹੀ ਜਲਦੀ, ਜਦੋਂ ਕਿ ਪਵਿੱਤਰ ਆਤਮਾ ਘੁੰਮ ਰਿਹਾ ਹੈ। ਆਪਣੇ ਹੱਥ ਇੱਕ ਦੂਸਰੇ ਉੱਪਰ ਰੱਖੋ। ਉਹ ਆਦਮੀ ਉੱਠ ਕੇ ਦੌੜ ਰਿਹਾ ਹੈ ਅਤੇ ਦੂਸਰਿਆਂ ਲਈ ਪ੍ਰਾਰਥਨਾ ਕਰ ਰਿਹਾ ਹੈ। ਆਓ ਅਸੀਂ ਸਾਰੇ ਆਪਣੇ ਪੈਰਾਂ ਉੱਪਰ ਖੜੇ ਹੋ ਜਾਂਦੇ ਹਾਂ, ਪਰਮੇਸ਼ਵਰ ਨੂੰ ਮਹਿਮਾ ਦਿੰਦੇ ਹਾਂ। ਹੋਰ ਅੱਗੇ ਜਾਣ ਦੀ ਜ਼ਰੂਰਤ ਨਹੀਂ ਹੈ। ਯਿਸੂ ਮਸੀਹ ਨੂੰ ਪਛਾਣੋ। ਉਹ ਕੱਲ, ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਹੈ। ਤੁਸੀਂ, ਤੁਹਾਡੀਆਂ ਕੋਈ ਵੀ ਬਿਮਾਰੀਆਂ ਹੋਣ, ਇਹ ਕੁਝ ਵੀ ਹੈ, ਜੇ ਤੁਸੀਂ ਉਸਦਾ ਵਿਸ਼ਵਾਸ ਕਰਦੇ ਹੋ, ਹੁਣ ਆਪਣੇ ਪੈਰਾਂ ਉੱਪਰ ਖੜੇ ਹੋ ਜਾਓ ਅਤੇ ਵਿਸ਼ਵਾਸ ਕਰੋ। ਸਰਵ ਸ਼ਕਤੀਮਾਨ ਪਰਮੇਸ਼ਵਰ, ਅਬਰਾਹਮ ਦੇ ਪਰਮੇਸ਼ਵਰ, ਇਸਹਾਕ ਦੇ ਪਰਮੇਸ਼ਵਰ, ਯਾਕੂਬ ਦੇ ਪਰਮੇਸ਼ਵਰ, ਯਿਸੂ ਮਸੀਹ ਦੇ ਨਾਮ ਵਿੱਚ ਸਾਮਰਥ ਭੇਜ ਅਤੇ ਠੀਕ ਇਸੇ ਸਮੇਂ ਇਸ ਚੁਣਦੇ ਲੋਕਾਂ ਨੂੰ ਚੰਗਾ ਕਰ। ਆਮੇਨ। ਪਰਮੇਸ਼ਵਰ ਦੇ ਨਾਮ ਦੀ ਵਡਿਆਈ ਹੋਵੇ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ।